ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ की पुलिये की चेते रखिए की सुनिए सुनाइए और रल मिले इस मिट्टी ते एक पंजाब वसाइए। इस जज्बे ते जज्बात ना मैं सुखप्रीत तुहानू सब नू सद्दा दिनी आ हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी पसंदता कुछ मुद्दे ते ताज़ा तरीन खबरां ते नाल ही करांगे सफर उना यादां दा जिन्हां नूं याद करदिआं अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां लहरां। नवे नरोए अक्तूबर दे महीने दे पहले बुधवार दी सवेर हरमन रेडियो तुहाडा सब दा साथ ते प्रोग्राम लहरा हफ्ते दा विचकार ला दे जी। हां बुधवार कुछ खास हुंदा है मेरे लिए। क्यों लो जी क्यों वाली की गल है क्योंकि जी इस दिन दी शुरुआत हुंदी है तुहाडे सारयां दे नाल हफ्ता दर हफ्ता महीना दर महीना ते साल दर साल गुजरते जा रहे ने ते अपने पिछे छड्डदे जा रहे ने यादां दियां पैड़ां ते बुधवार दियां लहरां विच इस तेज रफ्तार जिंदगी विच असीं थोड़ी देर रुक मारदे हां झात पिछले मुकाए ते हंडाए पैंडे वल ते तकदे हां मिलके उहनां पैड़ां नूं जो कुछ धुंधलियां हो गईयां ने ते कुछ अजे भी ज्योंदियां ते दिखदियां ने। सो चलो यादां दे नाल करदे आं जी शुरुआत अज दे प्रोग्राम दी ते सब तो पहला करदे आं याद उस परमात्मा उस अकाल पुरख नूं। अज दी सवेर ए दिन सब लई खुशियां खेड़े हौसले ते बुलंदियां लैके आवे सारी लुकाई विच उस सच्चे पिता नूं देख ते महसूस कर सकिए चढ़दी कला विच रहिए सरबत दा भला मंगिए। सो जी करदे आं अज दे दिन यानी 4 अक्टूबर 2017 दी शुरुआत मैं तुहाडी रूह दी मीत ते यादां दा गीत सुखप्रीत तुहाडा सब दा प्रोग्राम लहरां विच स्वागत करदी आं। प्यार भरी सत श्री अकाल कबूल करो ते इक वार मुस्कुरा दो मेरे लई मुस्कुरा भी दो जी एडा औखा भी नहीं हस दो मैं भी मुस्कुरा जाएगा जी ते चलो सारे हस मुस्कुरा के सरबजीत भाजी दा भी धन्नवाद करदे आं जो तड़क सार उठ के तारां जोड़दे ने ते साडे दिल दियां तारां फिर तां ही जुड़दियां जी। इस वेले एडिलेड विच 7:33 हो चुके ने सिडनी दे विच समा 8:03 हो गया है। सो बड़ी प्यारी जी सवेर है जी हल्की हल्की ठंड है ते बाहर हल्के हल्के बदल भी छाए हुए ने जी हैप्पी क्लाउड्स। सो तुसी दसो किहो जे मौसम मान रहे हो अज ते अज मिंटू भाजी नाल हमेशा दी तरह उहनां नूं भी असीं हाक मारनी है ते खबरां ते झात मारनी है ते इदां दी गड्डी विच सवार होके जाना है असीं अपने बचपन वल ते चेते करने ने ओ किरदार ओ कामे ओ किरती जो साडे आले दुआले किते हुंदे सी ते जिन्हां नूं असीं बेशक उहनां दे नां तों नहीं बल्कि उहनां दे कम ਤੋਂ ਜਾਣਦੇ ਸੀ। ਜੀ ਹਾਂ ਇਹ ਕੜੀ ਅਸੀਂ ਪਿਛਲੇ ਹਫਤੇ ਸ਼ੁਰੂ ਕੀਤੀ ਸੀ ਤੇ ਤੁਹਾਡੇ ਸਾਰਿਆਂ ਦੀਆਂ ਯਾਦਾਂ ਨੇ ਇਹਨੂੰ ਹੋਰ ਪਖਾ ਦਿੱਤਾ ਸੀਗਾ। ਸੋ ਅੱਜ ਅਸੀਂ ਇਹਨਾਂ ਯਾਦਾਂ ਨੂੰ ਫਿਰ ਚੇਤੇ ਕਰਨਾ ਹੈ। ਸੋ ਬਾਕੀ ਬਚੇ ਜਿਹੜੇ ਕਿਰਤੀ ਕੰਮ ਏ ਜਿਨ੍ਹਾਂ ਦੇ ਅਸੀਂ ਪਿਛਲੇ ਬੁੱਧਵਾਰ ਦੀਆਂ ਲਹਿਰਾਂ ਵਿਚ ਯਾਦ ਨਹੀਂ ਕਰ ਸਕੇ ਸੀ ਉਹਨਾਂ ਨੂੰ ਵੀ ਯਾਦ ਕਰਨਾ ਹੈ। ਸੋ ਤੁਹਾਡਾ ਸਾਰਿਆਂ ਦਾ ਸਾਥ ਜ਼ਰੂਰੀ ਹੁੰਦਾ ਹੈ ਜੀ। ਸੋ ਤੁਹਾਡੇ ਸਾਰਿਆਂ ਦਾ ਹੁੰਗਾਰਾ ਵੀ ਜ਼ਰੂਰੀ ਹੁੰਦਾ ਹੈ ਤਾਂ ਹੀ ਮਜ਼ਾ ਆਉਂਦਾ ਹੈ ਕੁਝ ਕਹਿਣ ਦਾ ਤੇ ਕੁਝ ਸੁਣਨ ਦਾ। ਸੋ ਕਹਿਣ ਸੁਣਨ ਦੇ ਲਈ ਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਸਕਦੇ ਹੋ ਜੀ ਹਾਂ ਈਮੇਲ ਰਾਹੀਂ request@harmanradio.com ਈਮੇਲ ਦਾ ਪਤਾ ਹੈ ਜੀ ਤੇ @harmanradio ਟੈਲੀਗ੍ਰਾਮ ਦੇ ਰਾਹੀਂ ਤੁਸੀਂ ਪ੍ਰੋਗਰਾਮ ਦੇ ਵਿੱਚ ਆਪਣੇ ਮੈਸੇਜਿਸ, ਵੋਇਸ ਮੈਸੇਜਿਸ ਜਾਂ ਫੋਟੋ ਮੈਸੇਜਿਸ ਜਿਹੜੇ ਉਹ ਭੇਜ ਸਕਦੇ ਹੋ। ਸੋ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਤੇ ਆਪਣੀਆਂ ਯਾਦਾਂ ਸਾਂਝੀਆਂ ਕਰ ਸਕਦੇ ਹੋ। ਸੋ ਫੋਨ ਨੰਬਰ ਹੈ ਜੀ 02859921, 02859921। ਸੋ ਤਿਆਰ ਹੋ ਜੀ, ਫਿਰ ਹੋਈਏ ਸਵਾਰ ਅਸੀਂ ਆਪਣੀਆਂ ਲਹਿਰਾਂ ਦੀ ਗੱਡੀ ਦੇ ਵਿੱਚ। ਚਲੋ ਜੀ ਸ਼ੁਰੂ ਕਰਦੇ ਆ ਪ੍ਰੋਗਰਾਮ ਇਹ ਪਿਆਰੇ ਜਿਹੇ ਗੀਤ ਦੇ ਨਾਲ। ਬੜਾ ਹੀ ਐਵਰਗ੍ਰੀਨ ਜਿਹਾ ਸੌਂਗ ਹੈ ਜਿਸਨੂੰ ਕਦੀ ਵੀ ਸੁਣ ਲਓ ਬਸ ਆਹਾ ਦਿਲ ਖਿੜ ਜਾਂਦਾ ਹੈ। ਸੋ ਕਰਦੇ ਆ ਜੀ ਰੂਹ ਨੂੰ ਤਰੋਤਾਜ਼ਾ ਇਸ ਗੀਤ ਦੇ ਨਾਲ ਤੇ ਉਸ ਤੋਂ ਬਾਅਦ ਮਿਲਦੇ ਆ ਮਿੰਟੂ ਭਾਜੀ ਦੇ ਨਾਲ ਜੀ।
ਮੇਰੀ ਤੁਮ ਜ਼ਿੰਦਗਾਨੀ कहीं बदल ना जाना सनम ले लिया दिल हाय मेरा दिल हाय दिल लेकर मुझ गाना बहलाना चुरा लिया है तुमने जो दिल को नजर नहीं चुराना सनम
हेलो जी गीत सुन रहे सी चुरा लिया है तुमने जो दिल को यादों की बारात से उम्मीद कर दिया जी सारे ने पसंद किया प्रोग्राम ਬਰਾੜ ਸਾਹਿਬ ਹੁਣਾਂ ਨੇ ਸਾਂਝ ਪਾ ਲਈ ਹੈ ਪ੍ਰੋਗਰਾਮ ਦੇ ਵਿਚ ਸੋ ਉਹਨਾਂ ਨੂੰ ਵੀ ਲੈਂਦੇ ਪ੍ਰੋਗਰਾਮ ਦੇ ਵਿਚ ਤੇ ਸਵਾਗਤ ਕਰਦੇ ਹਾਂ ਸਤਿ ਸ੍ਰੀ ਅਕਾਲ ਭਾਜੀ
ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਐਮ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੋਣਾ ਤੇ ਹੁਣ ਅਸੀਂ ਵੀ ਤੁਹਾਡੀ ਇਸ ਖੂਬਸੂਰਤ ਸਫ਼ਰ ਦਾ ਥੋੜਾ ਚਿਰ ਸਾਥ ਦਿੰਦੇ ਹਾਂ ਜੀ
ਜੀ ਭਾਜੀ ਦਿਨ ਬਹੁਤ ਵਧੀਆ ਚੜਿਆ ਪਰ ਮੈਨੂੰ ਥੋੜੀ ਜਿਹੀ ਆਵਾਜ਼ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤੁਹਾਡੀ ਆਵਾਜ਼ ਮੈਨੂੰ ਜਿਹੜੀ ਹੈ ਉਹ ਕਲੀਅਰ ਨਹੀਂ ਆ ਰਹੀ
ਜੀ
ਮੈਂ ਮੈਸੇਜਿਸ ਲੈ ਲੈਣੀ ਆ ਪ੍ਰੋਗਰਾਮ ਦੇ ਵਿੱਚ
ਸੋ ਮੈਨੂੰ ਲੱਗਦਾ ਸੁਪ੍ਰੀਤ ਦੀ ਆਵਾਜ਼ ਦੇ ਵਿੱਚ ਥੋੜੀ ਬਹੁਤ ਦਿੱਕਤ ਆ ਤੇ ਮੈਂ ਕੋਸ਼ਿਸ਼ ਕਰਦਾ ਇਸ ਦੌਰਾਨ ਥੋੜੇ ਬਹੁਤ ਜਿਹੜੇ ਮੈਸੇਜਿਸ ਆਏ ਆ ਤੇ ਉਹਨਾਂ ਨੂੰ ਲੈਣਾ ਇੰਨੇ ਚਿਰ ਚ ਸੁਖਪ੍ਰੀਤ ਹੋਰਾਂ ਨੂੰ ਦੁਬਾਰਾ ਰੀਸਟਾਰਟ ਕਰਕੇ ਦੁਬਾਰਾ ਜੋੜਦੇ ਆ ਸਟੂਡੀਓ ਦੇ ਨਾਲ ਸੋ ਮੈਸੇਜ ਦੇ ਵਿੱਚ ਕਾਫੀ ਜਿਹੜੇ ਮੈਸੇਜ ਆਏ ਹੋਏ ਆ ਜੀ ਤੇ ਉਹ ਵੀ ਆਪਾਂ ਲੈਣੇ ਆ ਤੇ ਪਰ ਪਹਿਲਾਂ ਮੈਨੂੰ ਲੱਗਦਾ ਸੁਖਪ੍ਰੀਤ ਦਾ ਦੁਬਾਰੇ ਜੁਆਇਨ ਸਾਡੇ ਨਾਲ ਕਰ ਗਿਆ ਸੁਖਪ੍ਰੀਤ ਤੁਸੀਂ ਮੇਰੀ ਆਵਾਜ਼ ਸੁਣ ਸਕਦੇ ਹੋ
ਹਾਂਜੀ
ਸੁਖਪ੍ਰੀਤ ਹਾਂਜੀ ਸਤਿ ਸ੍ਰੀ ਅਕਾਲ ਜੀ ਸੋ ਚਲੋ ਜੀ ਮੈਂ ਤੁਹਾਡੇ ਪ੍ਰੋਗਰਾਮ ਨੂੰ ਹੈਂਡ ਓਵਰ ਕਰ ਲਿਆ ਸੀ ਥੋੜੇ ਟਾਈਮ ਲਈ ਪਰ ਤੁਸੀਂ ਹੁਣ ਪ੍ਰੋਗਰਾਮ ਦੇ ਵਿੱਚ ਜੋ ਮੈਸੇਜ ਆਏ ਉਹ ਲੈਣੇ ਆ ਜਾਂ ਪਹਿਲਾਂ ਖਬਰਾਂ ਤੇ ਗੱਲ ਕਰਨੀ ਆ
ਜੀ ਬਹੁਤ ਬਹੁਤ ਸ਼ੁਕਰੀਆ ਭਾਜੀ ਪਹਿਲਾਂ ਤੇ ਔਰ ਮਾਫੀ ਚਾਹੁੰਦੀ ਹਾਂ ਥੋੜੀ ਦੇਰ ਲਈ ਮੇਰੀ ਆਵਾਜ਼ ਜਿਹੜੀ ਕੱਢੀ ਹੈ ਪਰ ਮੈਸੇਜਿਸ ਵੀ ਲੈਣੇ ਆ ਭਾਜੀ ਸਾਡੇ ਨਾਲ ਦਲਜੀਤ ਢਿੱਲੋਂ ਹੋਣੀ ਕੁਲਦੀਪ ਔਰ ਰਾਜਮਹਿੰਦਰ ਸਿੰਘ ਹੋਣੀ ਸਨੀ ਹੋਣੀ ਸਾਰੇ ਆ ਗਏ ਹਨ ਤੇ ਰੌਣਕਾਂ ਲੱਗ ਗਈਆਂ ਨੇ ਸਾਡੇ ਵਿਹੜੇ ਦੇ ਵਿੱਚ
ਦੇਖੋ ਜੀ ਆਪਣੇ ਤਾਂ ਰੋਜ਼ ਹੀ ਤਿਉਹਾਰ ਹੁੰਦੇ ਆ ਬਸ ਦੁਸਹਿਰਾ ਕੁਝ ਇੱਕ ਕਮੈਂਟਸ ਜਾਂ ਕੁਝ ਇੱਕ ਰੇਡੀਓ ਦੇ ਉੱਤੇ ਟੇਢੀਆਂ ਮਿੰਗੀਆਂ ਗੱਲਾਂ ਕਿਸੇ ਨੂੰ ਨਿੰਦਿਆ ਭੰਡੀ ਜਿਹਨੂੰ ਕਹਿ ਸਕਦੇ ਓਹੋ ਜਿਹੀਆਂ ਚੀਜ਼ਾਂ ਚੋਂ ਲੰਘ ਗਿਆ ਹੋਰ ਆਪਾਂ ਕਿਹੜਾ ਹੁਣ ਦੁਸਹਿਰਾ ਜਾ ਕੇ ਕਿਸੇ ਦੁਸਹਿਰਾ ਗਰਾਊਂਡ ਦੇ ਵਿੱਚ ਮਨਾਉਣਾ ਸੀ ਬਸ ਉਹੀ ਹੈ ਜੀ ਪਤਾ ਵੀ ਲੋਕਾਂ ਤੋਂ ਹੀ ਲੱਗਦਾ ਜੀ ਜਦੋਂ ਕਿਸੇ ਵੀ ਗੱਲ ਦਾ ਕੋਈ ਚਰਚਾ ਛਿੜ ਜਾਂਦੀ ਹੈ ਤਾਂ ਉਦੋਂ ਪਤਾ ਲੱਗਦਾ ਵੀ ਕੀ ਚੱਲ ਰਹੀ ਹੈ ਚਰਚਾ ਕਿਉਂ ਚੱਲ ਰਹੀ ਆ ਸੋ ਕੁੱਲ ਮਿਲਾ ਕੇ ਜੀ ਸਰ ਨਾਰਮਲ ਦਿਨਾਂ ਵਾਂਗ ਹੀ ਦੁਸਹਿਰਾ ਸੀ
ਮੈਂ ਵੀ ਭਾਜੀ ਟੋਨੀ ਹੁੰਦੀ ਆ ਬਸ ਮੈਂ ਇਹ ਦੇਖ ਰਹੀ ਹੁੰਦੀ ਆ ਕਿ ਬਾਕੀਆਂ ਦਾ ਵੀ ਨਾਰਮਲ ਦਿਨਾਂ ਵਰਗਾ ਹੀ ਸੀਗਾ ਨਾ ਕਿਤੇ ਏਦਾਂ ਦਾ ਨੀ ਕਿ ਮੇਰੇ ਤੋਂ ਹੀ ਨਾਰਮਲ ਜਿਹਾ ਦਿਨ ਲੰਘ ਜਾਂਦਾ ਪਰ ਚਲੋ ਜੀ ਇੱਕ ਪਤਾ ਰਹਿੰਦਾ ਕਿ ਦੁਸਹਿਰਾ ਹੈਗਾ ਆ ਬਾਕੀ ਹੋਰ ਤੇ ਇੰਨੇ ਖਾਸ ਤਿਉਹਾਰ ਨਹੀਂ ਮਨਾਏ ਜਾਂਦੇ ਸਾਡੇ ਤੋਂ ਇੱਥੇ ਤਾਂ ਤੁਸੀਂ ਵੀ ਦੱਸਿਓ ਜੀ ਕਿਵੇਂ ਮਨਾਇਆ ਦੁਸਹਿਰਾ ਤੁਸੀਂ ਕਿਵੇਂ ਖਾਸ ਬਣਾਇਆ ਉਸ ਦਿਨ ਨੂੰ ਤੁਸੀਂ ਸਾਡੇ ਲਿਸਨਰ ਜਿਹੜੇ ਉਹ ਵੀ ਸਾਡੇ ਨਾਲ ਸਾਂਝ ਪਾ ਸਕਦੇ ਆ ਜੀ ਸੋ ਬਰਾੜ ਸਾਹਿਬ ਪਹਿਲਾਂ ਸਾਰਿਆਂ ਦਾ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿੱਚ ਤੇ ਸਾਨੂੰ ਰਾਜਮਹਿੰਦਰ ਸਿੰਘ ਹੋਣਾ ਦਾ ਸਭ ਤੋਂ ਪਹਿਲਾਂ ਜਿਹੜਾ ਮੈਸੇਜ ਆਇਆ ਹੋਇਆ ਸੀ ਅੱਜ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਬੜਾ ਪਿਆਰਾ ਫੋਟੋ ਮੈਸੇਜ ਭੇਜਿਆ ਹੋਇਆ ਉਹਨਾਂ ਨੇ ਲਿਖਿਆ ਹੋਇਆ ਹੈ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਸੋ ਉਸ ਪਰਮਾਤਮਾ ਦੀ ਯਾਦ ਦੇ ਨਾਲ ਦਿਨ ਦੀ ਸ਼ੁਰੂਆਤ ਕੀਤੀ ਹੈ ਜੀ ਇਹਨਾਂ ਨੇ ਤੇ ਗੀਤ ਸੁਣਨ ਦੀ ਫਰਮਾਇਸ਼ ਕੀਤੀ ਇਹਨਾਂ ਨੇ ਅਬਰਾਰ ਉਲ ਹੱਕ ਦਾ ਜੀ ਦਿਲ ਬੋਲੇ ਬੋਲੇ ਮੇਰਾ ਬੇਲੋ ਦੇ ਘਰ ਕੈਸੇਟ ਕਹਿੰਦੇ ਇਸ ਦੇ ਵਿੱਚੋਂ ਸ਼ਾਇਦ ਗੀਤ ਹੈ ਇਹ। ਸੋ ਸਰਬਜੀਤ ਭਾਜੀ ਤੱਕ ਤੁਹਾਡੀ ਫਰਮਾਇਸ਼ ਪਹੁੰਚਾ ਦਿੱਤੀ ਹੈ ਜੀ, ਜਿੱਦਾਂ ਹੀ ਇਹ ਗੀਤ ਮਿਲਿਆ ਪ੍ਰੋਗਰਾਮ ਦੇ ਵਿੱਚ ਜਰੂਰ ਸਾਂਝਾ ਕਰਾਂਗੇ। ਸੋ ਦਲਜੀਤ ਢਿੱਲੋਂ ਹੁਣੀ ਵੀ ਜੀ ਸਾਡੇ ਨਾਲ ਸਾਂਝ ਪਾ ਲਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਨੂੰ, ਤੇ ਫੋਟੋ ਭੇਜੀ ਹੈ ਇਹਨਾਂ ਨੇ ਅੱਜ ਇੱਕ ਸੜਕਸਾਰ ਜੇ ਦੀ ਭਾਜੀ ਤੇ ਲਿਖਿਆ ਕਿ ਅੱਜ ਧੁੰਦ ਵਾਲਾ ਦਿਨ ਚੜਿਆ ਹੈ ਜੀ, ਤੋ ਕਿਤੇ ਧੁੰਦ ਹੈ ਤੇ ਬੱਦਲ ਹੈ, ਸਾਡੇ ਵੀ ਹਲਕੀ ਹਲਕੀ ਬੱਦਲਵਾਈ ਹੋਈ ਹੋਈ ਹੈ ਜੀ ਐਡੀਲੇਡ ਦੇ ਵਿੱਚ। ਤੇ ਜੋਗਿੰਦਰ ਸਿੰਘ ਸੋਹੀ ਜਗਰਾਓਂ ਸਿਡਨੀ ਵਾਲਿਆਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਲਈ ਹੈ, ਗੁਡ ਮਾਰਨਿੰਗ ਕਹਿ ਰਹੇ ਨੇ ਜੀ ਤੇ ਫਤਿਹ ਬੁਲਾ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਤੇ ਕਹਿੰਦੇ ਬਰਾੜ ਸਾਹਿਬ ਹਨੀਪ੍ਰੀਤ ਨੇ ਜੋ ਰਿਪੋਰਟਰ ਨੂੰ ਆਪਣਾ ਪਵਿੱਤਰ ਰਿਸ਼ਤਾ ਬਾਪ ਬੇਟੀ ਦਾ ਦੱਸਿਆ, ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ ਦੇ ਵਿੱਚ? ਇਹ ਖਿਆਲ ਜਿਹੜੇ ਇਹਨਾਂ ਦੇ ਉੱਤੇ ਵੀ ਝਾਤ ਮਾਰਨੀ ਹੈ ਬਰਾੜ ਸਾਹਿਬ ਅਸੀਂ। ਤੇ ਉਸ ਤੋਂ ਪਹਿਲਾਂ ਕੁਲਦੀਪ ਕੌਰ ਹੋਣਾ ਦਾ ਮੈਸੇਜ ਵੀ ਮੈਂ ਪ੍ਰੋਗਰਾਮ ਦੇ ਵਿੱਚ ਲੈ ਲਵਾਂ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਕਹਿੰਦੇ ਸਤਿ ਸ੍ਰੀ ਅਕਾਲ ਹਰਮਨ ਰੇਡੀਓ ਦੇ ਵਿਹੜੇ ਜੁੜ ਬੈਠੇ ਸਾਰੇ ਹੀ ਪਰਿਵਾਰ ਨੂੰ, ਕਹਿੰਦੇ ਆਪ ਸਭ ਦਾ ਸਮਾਜ ਸੁੱਖਾਂ ਦਾ ਬਤੀਤ ਹੋਵੇ ਇਹੀ ਅਰਦਾਸ ਬੇਨਤੀ ਦਿੰਦੀ ਹੈ। ਹੋਰ ਕਿਵੇਂ ਹੋ ਜੀ? ਬਿਲਕੁਲ ਠੀਕ ਠਾਕ ਆ ਕੁਲਦੀਪ ਜੀ, ਤੁਸੀਂ ਸੁਣਾਓ? ਕਹਿੰਦੇ ਬਹੁਤ ਸੋਹਣੀ ਸਵੇਰ ਜੀ ਤੇ ਬ੍ਰਿਸਬੇਨ ਚ ਵੀ, ਪਰ ਸੱਚੀ ਤੁਹਾਡੇ ਆਉਣ ਨਾਲ ਬਹੁਤ ਹਸੀਨ ਹੋ ਗਈ ਹੈ। ਓਹੋ ਬਹੁਤ ਬਹੁਤ ਸ਼ੁਕਰੀਆ ਜੀ। ਸੋ ਏਦਾਂ ਹੀ ਸਾਡੇ ਇੱਧਰ ਵੀ ਏਦਾਂ ਹੀ ਹੁੰਦਾ ਜੀ, ਐਡੀਲੇਡ ਦੀ ਸਵੇਰ ਵੀ ਹੋਰ ਸੋਹਣੀ ਹੋ ਜਾਂਦੀ ਹੈ ਜਦੋਂ ਤੁਹਾਡੇ ਸਾਰਿਆਂ ਦੇ ਮੈਸੇਜ ਮੈਂ ਪ੍ਰੋਗਰਾਮ ਦੇ ਵਿੱਚ ਰਹਿੰਦੀ ਹਾਂ। ਤੇ ਕਹਿੰਦੇ ਬਹੁਤ ਖੂਬ ਹੈ ਸ਼ੁਰੂਆਤ ਸੁਖਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ ਕੁਲਦੀਪ ਜੀ। ਤੇ ਸਨੀ ਸਿੰਘ ਹੁਣਾਂ ਨੇ ਵੀ ਈਮੇਲ ਦੇ ਜ਼ਰੀਏ ਜਿਹੜੀਆਂ ਆਪਣੇ ਸੁੱਖ ਸੁਨੇਹੀਆਂ ਪਹੁੰਚਾ ਦਿੱਤੀਆਂ ਬਰਾੜ ਸਾਹਿਬ। ਤੇ ਕਹਿੰਦੇ ਸੌਂਗ ਸੁਣ ਕੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਜੀ, ਥੈਂਕਸ, ਬਹੁਤ ਬਹੁਤ ਸ਼ੁਕਰੀਆ ਜੀ ਸਨੀ ਹੁਣਾਂ ਨੇ ਸਾਡੇ ਨਾਲ ਸਾਂਝ ਪਾਈ ਹੈ। ਤੇ ਮੈਸੇਜ ਜੀ ਇੱਕ ਸਾਨੂੰ ਹੋਰ ਈਮੇਲ ਦੇ ਰਾਹੀਂ ਆਇਆ, ਸਤਿ ਸ੍ਰੀ ਅਕਾਲ ਜੀ ਸੁਖਪ੍ਰੀਤ ਜੀ ਐਂਡ ਮਿੰਟੂ ਭਾਜੀ, ਆਲ ਪ੍ਰੈਜੈਂਟਰਸ ਐਂਡ ਆਲ ਲਿਸਨਰਸ ਐਂਡ ਵੈਰੀ ਗੁੱਡ ਮਾਰਨਿੰਗ, ਪਲੀਜ਼ ਕਹਿੰਦੇ ਸੌਂਗ ਪਲੇ ਕਰ ਦੇਣਾ ਡਰਾਈਵਰ ਬਾਰੇ, ਡਰਾਈਵਰ ਬਾਈ ਕੀ ਐਸ ਮੱਖਣ। ਸੋ ਲੋ ਜੀ ਕੀ ਐਸ ਮੱਖਣ ਦਾ ਆਇਆ ਜੀ, ਡਰਾਈਵਰ ਦੀ ਫਰਮਾਇਸ਼ ਕੀਤੀ ਹੈ ਜੀ ਓਂਕਾਰ ਹੁਣਾਂ ਨੇ। ਸੋ ਜ਼ਰੂਰ ਜੀ ਪ੍ਰੋਗਰਾਮ ਦੇ ਵਿੱਚ ਚਲਾ ਦਾਂਗੇ। ਤੇ ਕਹਿੰਦੇ ਨੇ ਜੀ ਸਾਬੀ ਚੰਨ ਹਰਦੀਪ ਐਂਡ ਓਂਕਾਰ ਆਲ ਟਰੱਕੀ ਔਨ ਰੋਡ। ਸੋ ਜੀ ਚਲੋ ਸਾਡੇ ਵੀਰ ਟਰੱਕ ਚਲਾ ਰਹੇ ਨੇ ਤੇ ਸੇਫਲੀ ਡਰਾਈਵ ਕਰੋ ਜੀ, ਤੇ ਹੱਸਦੇ ਮੁਸਕਰਾਉਂਦੇ ਆਪਣਾ ਤੇਰਾ ਤੈਅ ਕਰੋ। ਸੁਖਵਿੰਦਰ ਸੌਂਦ ਹੋਣਾ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਹੈ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਤੇ ਓਂਕਾਰ ਹੋਣਾ ਨੇ ਟੈਲੀਗ੍ਰਾਮ ਰਾਹੀਂ ਵੀ ਸਾਂਝ ਪਾਈ ਹੈ ਕਿ ਸਤਿ ਸ੍ਰੀ ਅਕਾਲ ਜੀ ਸੁਖਵਿੰਦਰ ਮਿੰਟੂ ਭਾਜੀ ਆਲ ਦਾ ਪ੍ਰੈਜੈਂਟਰ ਆਲ ਦਾ ਲਿਸਨਰਸ। ਸੋ ਬਿਲਕੁਲ ਜੀ ਇਹਨਾਂ ਦੀ ਈਮੇਲ ਦੇ ਰਾਹੀਂ ਸਾਂਝ ਪਾਈ ਸੀ ਕਿ ਅੱਜ ਇਹਨਾਂ ਨੇ ਟੈਲੀਗ੍ਰਾਮ ਰਾਹੀਂ ਵੀ ਆਪਣਾ ਮੈਸੇਜ ਜਿਹੜਾ ਸਾਂਝਾ ਕੀਤਾ, ਬਹੁਤ ਬਹੁਤ ਸ਼ੁਕਰੀਆ। ਰਮਨਜੀਤ ਚੰਦੋਰੀਆ ਹੁਣਿਆਂ ਨੇ ਵੀ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਹੈ, ਕਹਿੰਦੇ ਰਾਵਣ ਮੁਫਤ ਮੇ ਬਦਨਾਮ ਹੋ ਗਿਆ, ਜੋ ਵੀ ਪਕੜੇ ਗਏ ਵੇ ਸਭੀ ਰਾਮ ਨੇ ਕੇ, ਅਸਾ ਰਾਮ ਰਾਮ ਰਹੀਮ ਰਾਮ ਰੁਚ ਰਾਮ ਪਾਲ। ਸੋ ਇਹ ਵਿਚਾਰ ਭੇਜੇ ਜੀ ਰਮਨਜੀਤ ਚੰਦੋਰੀਆ ਨੇ ਭਾਜੀ। ਤੇ ਜਸਵਿੰਦਰ ਸਿੰਘ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ, ਤੇ ਇਹਨਾਂ ਨੇ ਹਰਪਾਲ ਸਿੰਘ ਪੰਨੂ ਜੀ ਦੇ ਲੇਖ ਦੀਨ ਤੋਂ ਦੂਰ ਵਿੱਚੋਂ ਕੁਝ ਜਿਹੜੀ ਲਾਈਨਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਸੋ ਇੱਥੋਂ ਹੀ ਸ਼ੁਰੂਆਤ ਕਰਦੇ ਹਾਂ, ਡਾਕਟਰ ਸਾਹਿਬ ਮੈਨੂੰ ਪਤਾ ਕਰਨ ਸਭ ਤੁਹਾਡੇ ਵੀ ਉਸਤਾਦ ਨੇ ਤੇ ਅਸੀਂ ਸਾਰਿਆਂ ਨੇ ਸਾਡੇ ਅਸੀਸ ਨੇ। ਸੋ ਇਹਨਾਂ ਨੇ ਲਿਖਿਆ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕ ਡਾਕਟਰ ਗੁਰਤੇਜ ਸਿੰਘ ਸੰਘ ਮੇਰੇ ਵਿਦਿਆਰਥੀ ਅਤੇ ਮਿੱਤਰ ਹਨ, ਹੁਣ ਕੈਨੇਡਾ ਆਬਾਦ ਹੋ ਗਏ ਹਨ। ਉਹਨਾਂ ਦਾ ਫੋਨ ਆਇਆ ਗੱਲ ਤੁਰੀ, ਟੋਰਾਂਟੋ ਗੁਰਦੁਆਰੇ ਵਿੱਚ ਇੱਕ ਗੋਰੀ ਉਹਨਾਂ ਨੂੰ ਮਿਲੀ ਜਿਹੜੀ ਸੰਸਾਰ ਧਰਮ ਉੱਪਰ ਕਿਤਾਬ ਲਿਖ ਰਹੀ ਹੈ। ਉਸਨੇ ਧਰਮ ਗ੍ਰੰਥਾਂ ਦਾ ਪਾਠ ਕੀਤਾ, ਇਤਿਹਾਸ ਅਤੇ ਫਲਸਫੇ ਜੀ।
ਸੁਖਪ੍ਰੀਤ ਤੁਹਾਡੀ ਤੁਹਾਡੀ ਆਵਾਜ਼ ਮਾਈਕ ਤੋਂ ਬਹੁਤ ਦੂਰ ਜਾ ਰਹੀ ਹੈ ਤੇ ਇੱਕ ਮਾਈਕ ਹਵਾ ਨਾਲ ਹਿੱਲ ਬਹੁਤ ਰਿਹਾ, ਪਲੀਜ਼ ਥੋੜਾ ਜਿਹਾ ਫਿਕਸ ਕਰਿਓ, ਸਮਝ ਨਹੀਂ ਆ ਰਹੀ। ਮੈਨੂੰ ਲੱਗਦਾ ਮਾਈਕ ਤੋਂ ਦੂਰੀ ਬਣੀ ਕਾਰਨ ਆਵਾਜ਼ ਸਾਫ ਨਹੀਂ ਆ ਰਹੀ। ਜੀ 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 ਜੀ
ਕਹਿੰਦੇ ਆ ਕਿ ਉਹਨਾਂ ਨੇ ਧਰਮ ਗ੍ਰੰਥਾਂ ਦਾ ਪਾਠ ਕੀਤਾ, ਇਤਿਹਾਸ ਅਤੇ ਫਲਸਫੇ ਦੀ ਵਾਕਫੀ ਇਕੱਠੀ ਕੀਤੀ ਅਤੇ ਇਹਨਾਂ ਧਰਮਾਂ ਦੇ ਮੁਰੀਦਾਂ ਦਾ ਵਿਹਾਰ ਕਿਹੋ ਜਿਹਾ ਹੈ, ਧਾਰਮਿਕ ਰਸਮਾਂ ਕਿਵੇਂ ਨਿਭਾਉਂਦੇ ਹਨ ਆਦਿਕ ਜਾਣਕਾਰੀ ਇਕੱਤਰ ਕੀਤੀ। ਸੰਗ ਨੇ ਉਸਦਾ ਖਰੜਾ ਫਰੋਲਿਆ ਅਤੇ ਦੇਖਿਆ ਕਿ ਇਸ ਵਿੱਚ ਸਿੱਖ ਧਰਮ ਬਾਰੇ ਜਾਣਕਾਰੀ ਨਹੀਂ। ਕੰਗ ਨੇ ਪੁੱਛਿਆ ਕਿ ਗੁਰਮੁਖ ਧਰਮ ਨਹੀਂ ਹੈ, ਉਹ ਚੁੱਪ ਹੋ ਗਈ। ਕੰਗ ਨੇ ਕਿਹਾ, ਜੇ ਤੁਹਾਡੇ ਕੋਲ ਇਤਿਹਾਸਿਕ ਸਰੋਤ ਸਮੱਗਰੀ ਨਹੀਂ ਹੈ ਮੈਂ ਦੇ ਦਿੰਦਾ, ਪਰ ਕਿਤਾਬ ਵਿੱਚੋਂ ਸਿੱਖ ਧਰਮ ਗੈਰ ਹਾਜ਼ਰ ਨਹੀਂ ਹੋਣਾ ਚਾਹੀਦਾ। ਉਹ ਬੋਲੀ, ਦਰਖਤ ਦੀ ਉਪਯੋਗਤਾ ਮੈਂ ਉਸਦੇ ਫਲ ਤੋਂ ਵਰਤਦੀ ਹਾਂ, ਫਲ ਚੰਗਾ ਹੈ, ਦਰਖਤ ਚੰਗਾ ਹੈ, ਧਰਮ ਸਥਾਨ ਧਰਮ ਦੇ ਫਲ ਹਨ। ਇਹਨਾਂ ਥਾਵਾਂ ਤੇ ਦੁਖੀਆਂ ਦੀਨਾਂ ਨੂੰ ਸਹਾਰਾ ਮਿਲਦਾ ਹੈ। ਗੁਰਦੁਆਰਿਆਂ ਵਿੱਚ ਮੈਂ ਸਿੱਖਾਂ ਨੂੰ ਸਿੱਖਾਂ ਉੱਤੇ ਹਮਲੇ ਕਰਦਿਆਂ ਦੇਖਿਆ ਹੈ, ਨਾ ਉਹਨਾਂ ਨੂੰ ਧਰਮ ਗ੍ਰੰਥਾਂ ਦਾ ਲਿਹਾਜ਼, ਨਾ ਸੰਗਤ ਦਾ ਅਦਬ। ਉਹ ਜਾਨਵਰਾਂ ਵਾਂਗ ਵਿਹਾਰ ਕਰਦੇ ਹਨ। ਮੁਸਲਮਾਨਾਂ ਬਾਰੇ ਅਕਸਰ ਸੁਣਨ ਨੂੰ ਮਿਲਦਾ ਹੈ ਕਿ ਉਹ ਗਰਮ ਮਿਜ਼ਾਜ ਹਨ, ਪਰ ਨਮਾਜ਼ ਅਦਾ ਕਰਨ ਵਾਸਤੇ ਮਸਜਿਦ ਵਿੱਚ ਜਾਂਦੇ ਹਨ ਤਾਂ ਉੱਥੇ ਭਰਾਵਾਂ ਵਾਂਗ ਗਲ ਲੱਗ ਕੇ ਮਿਲਦੇ ਹਨ, ਪ੍ਰੇਮ ਨਾਲ ਸ਼ਾਂਤ ਚਿੱਤ ਹੋ ਕੇ ਨਮਾਜ਼ ਪੜ੍ਹਦੇ ਹਨ। ਸਿੱਖ ਗੁਰਦੁਆਰੇ ਆ ਕੇ ਵਿਖੇ ਵਿਹਾਰ ਠੀਕ ਨਹੀਂ ਕਰਦੇ ਤਾਂ ਮੈਂ ਕਿਵੇਂ ਮੰਨਾਂ ਕਿ ਦਰਖਤ ਵਧੀਆ ਹੈ? ਜਿਹੜੀ ਚੀਜ਼ ਮੈਨੂੰ ਚੰਗੀ ਨਹੀਂ ਲੱਗਦੀ, ਮੈਂ ਉਸਦੀ ਨਿੰਦਿਆ ਕਰਨ ਦੀ ਥਾਂ ਖਾਮੋਸ਼ ਹੋ ਜਾਂਦੀ ਹਾਂ। ਤੇ ਸਿੱਖਾਂ ਬਾਰੇ ਹਾਲੇ ਮੈਂ ਖਾਮੋਸ਼ ਰਹਾਂਗੀ। ਹਰਪਾਲ ਸਿੰਘ ਪੰਨੂ ਹੋਣਾ ਦੇ ਲੇਖ ਦੀਨ ਤੋਂ ਜਿਹੜੀ ਹੈ ਲਾਈਨਾਂ ਇਹਨਾਂ ਨੇ ਸਾਂਝੀਆਂ ਕੀਤੀਆਂ ਜਸਵੰਦਰ ਸਿੰਘ ਹੋਣਾ ਨੇ, ਸੋ ਇੱਥੋਂ ਹੀ ਸ਼ੁਰੂ ਕਰਦੇ ਹਾਂ ਬਰਾੜ ਸਾਹਿਬ।
ਬਿਲਕੁਲ ਜੀ, ਬੜੀਆਂ ਖੂਬਸੂਰਤ ਜਿਹੜਾ ਇੱਕ ਸੁਨੇਹਾ ਤੇ ਇੱਕ ਕਟਾਕਸ਼ ਆ ਜਿਹੜਾ ਕਿ ਇਸ ਚ ਦੇਖਣ ਨੂੰ ਮਿਲਿਆ ਇਸ ਸੁਨੇਹੇ ਦੇ ਵਿੱਚ। ਤੇ ਮੈਨੂੰ ਵੀ ਜਿਹੜਾ ਕੁਝ ਇੱਕ ਘਟਨਾਵਾਂ ਤੇ ਕੁਝ ਇੱਕ ਗੱਲਾਂ ਚੇਤੇ ਆ ਗਈਆਂ ਵੀ ਅਸੀਂ ਸਾਨੂੰ ਨਾ ਹੁਣ ਇਗਨੋਰੈਂਸ ਦੀ ਪਾਲਿਸੀ ਨਾਲ ਹੀ ਅਕਲ ਆਊਗੀ, ਕਿਉਂਕਿ ਅਸੀਂ ਹੁਣ ਬਹੁਤ ਸਾਰੇ ਥਾਵਾਂ ਤੋਂ ਇਗਨੋਰ ਹੋਣਾ ਸ਼ੁਰੂ ਹੋ ਗਏ ਆ। ਸਿੱਖ ਧਰਮ ਦੇ ਅਸੀਂ ਕਹਿੰਦੇ ਆ ਵੀ ਹਰ ਪਾਸੇ ਚੜ੍ਹਦੀ ਕਲਾ, ਬਹੁਤ ਸਾਰੀਆਂ ਵਧੀਆ ਕੰਮ ਵੀ ਹੋ ਰਹੇ ਆ, ਪਰ ਜਦੋਂ ਇੱਕ ਚੀਜ਼ ਤੋਂ ਐਕਸਪੈਕਟੇਸ਼ਨਾਂ ਜ਼ਿਆਦਾ ਹੋ ਜਾਣ ਤੇ ਉਦੋਂ ਫਿਰ ਇੱਕ ਨਿੱਕੀ ਜੀ ਵੀ ਊਨਤਾਈ ਕਿਤੇ ਨਾ ਕਿਤੇ ਵੀ ਸਾਥ ਨਹੀਂ ਮੰਨੀ ਜਾ ਸਕਦੀ, ਕਿਤੇ ਨਹੀਂ ਮਨਜ਼ੂਰ ਕੀਤੀ ਜਾ ਸਕਦੀ। ਸੋ ਇਹੀ ਪ੍ਰੋਬਲਮ ਆ ਰਹੀ ਹੈ ਜੀ ਹੁਣ ਸਾਡੇ ਦੇ ਵਿੱਚ ਵੀ ਅਸੀਂ ਇੱਕ ਇਹੋ ਜਿਹਾ ਧਰਮ ਦੇ ਪਰੋਕਾਰ ਆ, ਇਹੋ ਜਿਹਾ ਧਰਮ ਚਲਾ ਰਹੇ ਆ ਜਿਹੜਾ ਧਰਮ ਦੀਨ ਦੁਖੀਆਂ ਦੀ ਹੈਲਪ ਕਰਦਾ, ਹਰ ਟਾਈਮ ਹਰ ਥਾਂ ਦੇ ਉੱਤੇ ਹਾਜ਼ਰ ਹੁੰਦਾ, ਦੁਨੀਆਂ ਭਰ ਦੇ ਵਿੱਚ ਹੈਲਪ ਲਈ ਮਸ਼ਹੂਰ ਹੋ ਚੁੱਕਿਆ, ਪਰ ਅਖੀਰ ਜਦੋਂ ਕਿਤੇ ਗੁਰਦੁਆਰਿਆਂ ਦੀਆਂ ਵੀਡੀਓ ਪਿਕਚਰਾਂ ਜਾਂ ਸੁਨੇਹੇ ਜਾਂ ਖਬਰਾਂ ਜਾਂਦੀਆਂ ਤੇ ਉਹਨਾਂ ਨੇ ਤੁਹਾਡਾ ਸੁਨੇਹਾ ਦੁਨੀਆਂ ਦੇ ਕੁਛ ਇਹੀ ਦੇਣਾ ਜੀ ਜਿਹੜਾ ਇਹ ਮੈਸੇਜ ਦੇ ਵਿੱਚ ਆ। ਇਸ ਮੈਸੇਜ ਦੇ ਵਿੱਚ ਜਿਹੜਾ ਸੁਨੇਹਾ ਇਹ ਕੋਈ ਝੂਠ ਨਹੀਂ ਹੈ, ਜਾਂ ਕੋਈ ਉਹ ਲੇਖਕ ਜਿਹੜੇ ਜਿਹਦੇ ਨਾਲ ਉਹ ਗੱਲਬਾਤ ਕਰ ਰਹੇ ਆ ਉਹਦਾ ਕੋਈ ਦਵੇਸ਼ ਭਾਵ ਆ, ਉਹ ਇੱਕ ਸੱਚ ਹੀ ਆ ਤੇ ਸੱਚ ਕਰਕੇ ਹੀ ਸਾਨੂੰ ਜਿਹੜਾ ਅਗਲਾ ਕਹਿੰਦਾ ਦੂਦਾ ਹਾਸ਼ੀਏ ਤੇ ਕਰ ਦਿਓ। ਮੈਂ ਥੋੜਾ ਜਿਹਾ ਚਿਰ ਪਹਿਲਾਂ ਨਾ ਇੱਕ ਆਰਟੀਕਲ ਲਿਖਿਆ ਸੀ, ਇੱਕ ਫਿਲਮ ਦੀ ਸਮੀਖਿਆ ਸੀ, ਸ਼ਾਇਦ ਕਿਹੜੀ ਆਈ ਸੀ ਫਿਲਮ ਜੀ ਚ ਪ੍ਰਵੇਸ਼ ਰਾਵਲ ਨੇ ਉਹ ਧਰਮ ਦੇ ਉੱਤੇ ਕਾਫੀ ਮੁੱਦੇ ਚੱਕੇ ਸੀਗੇ ਇੱਕ ਫਿਲਮ ਦੇ ਵਿੱਚ, ਤੇ ਉਹਦੇ ਚ ਜਿਹੜਾ ਬੀਮੇ ਲਈ ਅਪਲਾਈ ਕਰਦਾ ਹੁੰਦਾ, ਤੁਸੀਂ ਯਾਦ ਹੋਣਾ ਉਹ ਫਿਲਮ ਦੇ ਜਿਹੜੀ, ਹਾਂ ਠੀਕ ਹੈ ਜੀ, ਹਾਂਜੀ ਓ ਮਾਈ ਗੋਡ ਫਿਲਮ ਦੇ ਦੀ ਮੈਂ ਨਾ ਇੱਕ ਸਮੀਖਿਆ ਲਿਖੀ ਸੀ ਕਿਤੇ, ਮੇਰੇ ਹੁਣ ਚੇਤੇ ਆ, ਪਤਾ ਨੀ ਕਿੱਥੇ ਹੋਣੀ ਉਹ ਸਮੀਖਿਆ, ਛਪੀ ਆ ਕਿਤੇ ਨਾ ਕਿਤੇ, ਪਰ ਉਹ ਸਮੀਖਿਆ ਦੇ ਵਿੱਚ ਮੈਨੂੰ ਹੁਣ ਗੱਲਾਂ ਚੋਂ ਗੱਲ ਚੇਤੇ ਆ ਗਈ। ਉਸ ਸਮੀਖਿਆ ਦੇ ਵਿੱਚ ਮੇਰੀ ਚਿੰਤਾ ਦਾ ਵਿਸ਼ਾ ਇਹ ਸੀ ਵੀ ਉਸ ਫਿਲਮ ਦੇ ਵਿੱਚੋਂ ਜਿਹੜਾ ਅਕਸ਼ ਦਿਖਾਇਆ ਗਿਆ ਸੀਗਾ ਉਹ ਚ ਧਰਮ ਹੀ ਸਿੱਖ ਧਰਮ ਹੀ ਨਹੀਂ ਦਿਖਾਇਆ ਗਿਆ ਸੀ, ਉਹਦੇ ਚ ਤਿੰਨ ਧਰਮ ਦਿਖਾਏ ਗਏ ਸੀਗੇ ਵੀ ਤਿੰਨ ਧਰਮਾਂ ਦੇ ਵਿੱਚ ਹਿੰਦੂ ਮੁਸਲਿਮ ਤੇ ਈਸਾਈ ਤਿੰਨ ਧਰਮਾਂ ਦੇ ਜਿਹੜੇ ਲੋਕ ਆ ਤੇ ਉਹਨਾਂ ਦੀ ਕੀ ਸੋਚ ਆ, ਤੇ ਮੈਨੂੰ ਉਦੋਂ ਇਹ ਲੱਗਿਆ ਸੀ ਵੀ ਇੱਕ ਵੱਡੀ ਗਹਿਰੀ ਸਾਜਿਸ਼ ਤਹਿਤ ਜਦੋਂ ਹਿਸਟਰੀ ਦੇ ਵਿੱਚ ਮੰਨ ਲਓ ਇਹ ਗੱਲ ਆਊਗੀ, ਕੋਈ ਅੱਜ ਤੋਂ 50 ਸਾਲ ਪਹਿਲਾਂ 50 ਸਾਲ ਬਾਅਦ ਕੋਈ ਫਿਲਮ ਦੇਖਦਾ ਹੋ ਤਾਂ 50 ਸਾਲ ਬਾਅਦ ਫਿਲਮ ਦੇਖਣ ਵਾਲਾ ਕੋਈ ਬੱਚਾ ਜਾਂ ਕੋਈ ਵੀ ਕੋਈ ਮੰਨ ਲਓ ਕੋਈ ਉਸ ਟਾਈਮ ਦਾ ਫਿਲਾਸਫਰ ਬਣ ਰਿਹਾ, ਕੋਈ ਪੜ੍ਹ ਰਿਹਾ, PhD ਕਰ ਰਿਹਾ, ਤਾਂ ਉਹ ਸਮੀਖਿਆ ਕਰੂਗਾ ਵੀ 50 ਸਾਲ ਪਹਿਲਾਂ ਸਿੱਖ ਧਰਮ ਦੀ ਹੋਂਦੀ ਹੈ ਨਹੀਂ ਸੀ, ਸਿੱਖ ਧਰਮ ਇੱਥੇ ਹੈ ਹੀ ਨਹੀਂ ਸੀ, ਜਿਹੜਾ ਇਸ ਫਿਲਮ ਦੇ ਵਿੱਚ ਸਿਰਫ 3 ਧਰਮ ਹੀ ਦਿਖਾਏ ਗਏ ਆ। ਤਾਂ ਮੈਂ ਉਸਦੇ ਜਦੋਂ ਨਤੀਜੇ ਤੇ ਪਹੁੰਚਿਆ ਵੀ ਇਹ ਕਿਉਂ ਕੀਤਾ ਗਿਆ, ਤਾਂ ਫਿਰ ਮੈਨੂੰ ਨਤੀਜਾ ਇਹੀ ਨਿਕਲਿਆ ਵੀ ਸਾਡੀ ਬੇਲੋੜੀ ਦਖਲ ਅੰਦਾਜ਼ੀ, ਬੇਲੋੜੀਆਂ ਗੱਲਾਂ, ਬੇਲੋੜੇ ਪ੍ਰੈਸ਼ਰ ਆ ਜਿਹੜੇ ਉਹਨਾਂ ਨੇ ਕਿਤੇ ਨਾ ਕਿਤੇ ਫਿਲਮ ਇੰਡਸਟਰੀ ਦੇ ਲੋਕਾਂ ਨੂੰ ਜਾਂ ਫਿਲਮ ਇੰਡਸਟਰੀ ਦੇ ਜਿਹੜੇ ਸੰਜੀਦਾ ਲੋਕ ਆ ਉਹਨਾਂ ਨੂੰ ਵੀ ਸਾਡੇ ਧਰਮ ਤੋਂ ਪਾਸੇ ਕਰਤਾ। ਉਹਨਾਂ ਨੇ ਆਖਿਆ ਲੈਣਾ ਕੀ ਆਪਾਂ ਪੰਗਾ ਲੈ ਕੇ, ਕਿਉਂਕਿ ਕੱਲ ਨੂੰ 4 ਦਿਨਾਂ ਨੂੰ ਇਹ ਨਾਰੇ ਮਜ਼ਾਰੇ ਕਰਨ ਲੱਗ ਜਾਣਗੇ ਵੀ ਭਾਈ ਸੰਨੀ ਦਿਓਲ ਨੇ ਪੱਗ ਬੰਨ ਕੇ ਡਾਂਸ ਕਰ ਲਿਆ, ਫਲਾਨੇ ਨੇ ਉਹ ਕਰ ਲਿਆ, ਧਿਮਕੇ ਨੇ ਉਹ ਕਰ ਲਿਆ, ਨਿੱਕੀਆਂ ਨਿੱਕੀਆਂ ਗੱਲਾਂ ਦੇ ਮੁੱਦੇ ਬਣਾ ਲੈਣਗੇ ਉਹ। ਤੇ ਇਸ ਕਰਕੇ ਬਿਹਤਰ ਆਪਾਂ ਲੈਣਾ ਕਿ ਸਿੱਖ ਧਰਮ ਦੀ ਕੋਈ ਗੱਲ ਕਰਕੇ, ਕਿਉਂਕਿ ਇਹਨਾਂ ਨੇ ਤਾਂ ਸੰਤੁਸ਼ਟ ਹੋਣਾ ਹੀ ਨਹੀਂ ਚਾਹੇ ਕੁਛ ਵੀ ਆ। ਦੇਖੋ ਸਾਡੇ ਆਪਦੇ ਧਰਮ ਪ੍ਰਤੀ ਸਟ੍ਰਿਕਟ ਹੋਣਾ ਚੰਗੀ ਗੱਲ ਆ, ਅਸੀਂ ਜੇ ਸਟ੍ਰਿਕਟ ਆ ਤੇ ਅੱਜ ਸਾਡੇ ਗੁਰੂਆਂ ਦਾ ਸਤਿਕਾਰ ਕਾਇਮ ਆ, ਅੱਜ ਸਾਡੇ ਧਾਰਮਿਕ ਗ੍ਰੰਥ ਦਾ ਸਤਿਕਾਰ ਕਾਇਮ ਆ, ਸਾਰੀਆਂ ਗੱਲਾਂ ਮੰਨਣੀਆਂ, ਪਰ ਅਸੀਂ ਜਿੱਥੇ ਬੇਲੋੜੇ ਸਟ੍ਰਿਕਟ ਆ ਉਹ ਮਾੜੀਆਂ ਗੱਲਾਂ। ਜੇ ਅਸੀਂ ਬੇਲੋੜੀਆਂ ਜਿਹੜੀਆਂ ਲੜਾਈਆਂ ਝਗੜੇ ਕਰਦੇ ਆ, ਇੱਕ ਦੂਜੇ ਦੀਆਂ ਪੱਗਾਂ ਲਾਉਣੇ ਆ, ਤੇ ਉਹਦੀਆਂ ਵੀਡੀਓ ਮੈਂ ਪਿੱਛੇ ਜਿਹੜੀ ਸਿਡਨੀ ਦੀ ਵੀਡੀਓ ਮੈਨੂੰ ਆਈ, ਮੈਂ ਮਿੰਨਤਾਂ ਕੱਢੀਆਂ ਸਭ ਦੀਆਂ ਵੀ ਨਾ ਸ਼ੇਅਰ ਕਰੋ, ਨਾ ਸ਼ੇਅਰ ਕਰੋ, ਉਹਦਾ ਕੀ ਕਾਰਨ ਸੀਗਾ? ਉਹਦਾ ਕਾਰਨ ਇਹੀ ਸੀਗਾ ਵੀ ਜਦੋਂ ਕੋਈ ਵੀ ਕਿਹੋ ਜਿਹੀ ਵੀਡੀਓ ਸ਼ੇਅਰ ਹੁੰਦੀ ਹੈ ਨਾ ਤੇ ਉਹ ਅਸੀਂ ਇਹ ਤਾਂ ਜ਼ਰੂਰ ਉਹਨਾਂ ਲੋਕਾਂ ਨੂੰ ਐਕਸਪੋਜ਼ ਕਰ ਦਿੰਦੇ ਆ ਵੀ ਆਹ ਲੋਕ ਇਹੋ ਜਿਹੇ ਆ ਵੀ ਆਹ ਕੁਛ ਕਰ ਰਹੇ ਆ, ਪਰ ਉਹ ਨਾਲ ਨਾਲ ਅਸੀਂ ਨੁਕਸਾਨ ਦੂਜੇ ਕੌਮਾਂ ਧਰਮਾਂ ਕੋਲੇ ਜਿਹੜਾ ਸਾਡਾ ਸੁਨੇਹਾ ਜਾ ਰਿਹਾ ਨਾ ਉਹ ਵੀ ਕਰ ਦਿੰਨੇ ਆ। ਇੱਕ ਪਾਸੇ ਅਸੀਂ ਮੋਹਰਾਂ ਲਾਉਣੇ ਆ ਵੀ ਅਸੀਂ ਸ਼ਾਂਤੀ ਪਸੰਦ ਆ ਜੀ, ਅਸੀਂ ਚਾਹੇ ਜਦੋਂ ਵੀ ਕਿਤੇ ਕਕਾਰ ਦੀ ਗੱਲ ਆਉਂਦੀ ਆ ਸਾਨੂੰ ਸਕੂਲਾਂ 'ਚ ਜਾਂ ਕਿਤੇ ਕਕਾਰ ਰੋਕਣ ਦੀ ਗੱਲ ਆਉਂਦੀ ਆ ਤਾਂ ਉਦੋਂ ਅਸੀਂ ਕਹਿ ਦਿੰਨੇ ਆ ਵੀ ਨਹੀਂ ਇਹ ਤਾਂ ਇੱਕ ਸਾਡਾ ਸਿੰਬਲ ਆ, ਵੈਸੇ ਤਾਂ ਅਸੀਂ ਬਹੁਤ ਸ਼ਾਂਤੀ ਪਸੰਦ ਕੌਮ ਆ। ਤੇ ਹੁਣ ਲੋਕਾਂ ਕੋਲ ਜਦੋਂ ਪੱਗਾਂ ਲਾਉਂਦਿਆਂ ਦੀਆਂ ਵੀਡੀਓ ਜਾਂਦੀਆਂ, ਲੜਾਈਆਂ ਝਗੜਿਆਂ ਦੀਆਂ ਵੀਡੀਓ ਜਾਂਦੀਆਂ, ਉਦੋਂ ਸ਼ਾਂਤੀ ਪਸੰਦ ਕਿੱਥੇ ਜਾ ਵੜਦੇ ਆ। ਹੁਣ ਵੀ ਦੇਖੋ ਮਸਲੇ ਉੱਠੇ ਹੋਏ ਆ, ਤੇ ਕੱਲ ਵੀ ਕਿਸੇ ਨੇ ਕਟਾਕਸ਼ ਕਸਿਆ ਹੋਇਆ ਸੀਗਾ ਵੀ ਦੇਖੋ ਜੇ ਸਨੀ ਦਿਓਲ ਕਿਸੇ ਨਾਲ ਪੱਗ ਬੰਨ ਕੇ ਨੱਚ ਲੈਂਦਾ ਤਾਂ ਸ਼੍ਰੋਮਣੀ ਕਮੇਟੀ ਅਕਾਲ ਤਖ਼ਤ ਤੋਂ ਅਫੀਸ਼ੀਅਲ ਬਿਆਨ ਜਾਰੀ ਕਰਦੀ ਆ, ਤੇ ਜਦੋਂ ਸੁੱਚਾ ਸਿੰਘ ਲੰਗਾਹ ਦੀਆਂ ਪਰਦਾ ਫਾਸ਼ ਹੁੰਦਾ ਉਦੋਂ ਕਿਸੇ ਨੇ ਅਫੀਸ਼ੀਅਲ ਕੋਈ ਬਿਆਨ ਦਾਗਣ ਦੀ ਲੋੜ ਹੀ ਨੀ ਸਮਝੀ, ਕਿਸੇ ਨੇ ਕੁਛ ਬੋਲਿਆ ਹੀ ਨੀ, ਸ਼ਬਦ ਵੀ ਨੀ ਬੋਲਿਆ, ਸਾਰਿਆਂ ਦੇ ਮੂੰਹ ਹੀ ਟੁੱਟ ਗਏ। ਸੋ ਇਹ ਚੀਜ਼ਾਂ ਨਾ ਸਾਡੇ ਸਾਨੂੰ ਲੌਂਗ ਟਰਮ ਚੀਜ਼ਾਂ ਸੋਚਣੀਆਂ ਪੈਣੀਆਂ। ਪ੍ਰੋਫੈਸਰ ਸਾਹਿਬ ਦੇਖੋ ਪੰਨੂ ਸਾਹਿਬ ਦਾ ਜਿਹੜਾ ਇੱਕ ਅਸੂਲ ਆ, ਪੰਨੂ ਸਾਹਿਬ ਦੀ ਇੱਕ ਜਿਹੜੀ ਕੁਆਲਿਟੀ ਆ ਉਹ ਇਹ ਆ ਜੀ ਵੀ ਉਹ ਹਰ ਥਾਂ ਦੇ ਉੱਚੋਂ ਜਿੱਥੋਂ ਵੀ ਉਹਨਾਂ ਨੂੰ ਚਾਹੇ ਦੇਖ ਲਓ, ਉਹਨਾਂ ਦੇ ਇੱਕ ਸਟੂਡੈਂਟ ਬੰਨੀਓ ਜਿਹੜੀ ਇਹ ਗੱਲਬਾਤ ਸਾਂਝੀ ਕੀਤੀ ਹੈ ਤੇ ਪਰ ਉਹਨਾਂ ਨੇ ਖੁੱਲੇ ਦਿਲ ਨਾਲ ਉਹਨੂੰ ਥਾਂ ਦਿੱਤਾ ਆਪਦੇ ਲੇਖ 'ਚ ਆਪ। ਮੈਨੂੰ ਵੀ ਹੁਣ ਮੈਂ ਹੁਣੇ ਉਹ ਸਟੇਟਸ ਸ਼ੇਅਰ ਵੀ ਕਰਦਾ ਕਿਉਂਕਿ ਮੈਨੂੰ ਵੀ ਚੰਗਾ ਲੱਗਿਆ ਇਸ ਚੀਜ਼ ਦਾ। ਸੋ ਇਹ ਚੀਜ਼ਾਂ ਸਾਨੂੰ ਇਹ ਚੀਜ਼ਾਂ ਇਹ ਵੀ ਦੱਸਦੀਆਂ ਵੀ ਅਸੀਂ ਹੋਮਿਓ ਦੇ ਵਿੱਚ ਮਾਰੇ ਹੋਏ ਆ। ਸਾਨੂੰ ਐਂ ਲੱਗਦਾ ਵੀ ਮੈਂ ਹੁਣ ਜੇ ਪੰਨੂ ਸਾਹਿਬ ਕਹਿਣ ਵੀ ਮੈਂ ਕਿਉਂ ਇੱਕ ਸਾਡੇ ਸਟੂਡੈਂਟ ਦਾ ਕਰਾਂ, ਮੇਰਾ ਤਾਂ ਦੁੱਖ ਅੱਧ ਘੱਟ ਵੱਡਾ, ਪਰ ਨਹੀਂ ਉਹਨਾਂ ਨੂੰ ਪਤਾ ਇਹ ਮੈਸੇਜ ਦੇਣਾ ਬਣਦਾ, ਦੁਨੀਆਂ ਤੱਕ ਜਾਣਾ ਬਣਦਾ ਸੀ, ਸੋ ਇਸੇ ਲਈ ਮੈਸੇਜ ਦਿੱਤਾ। ਸੋ ਦੇਖ ਲਓ ਜੀ ਇਹ ਨਿੱਕੀਆਂ ਨਿੱਕੀਆਂ ਘਟਨਾਵਾਂ ਹੁਣ ਦੱਸ ਰਹੀਆਂ ਵੀ ਸਾਡੇ ਪ੍ਰਤੀ ਜੇ ਸਾਡੇ ਪ੍ਰਤੀ ਖਾਲਸਾ ਏਡ ਦੇ ਕਾਰਨ ਕੋਈ ਚਾਰ ਲੋਕ ਚੰਗੇ ਸ਼ਬਦ ਬੋਲ ਰਹੇ ਆ, ਚੰਗੀਆਂ ਗੱਲਾਂ ਕਰ ਰਹੀਆਂ, ਪਰ ਜਿਹੜੇ ਅਧਿਆਤਮਿਕ ਤੌਰ ਦੇ ਉੱਤੇ ਜਾਂ ਜਿਹੜੇ ਅਕੈਡਮਿਕ ਜੇ ਗੱਲ ਕਰੀਏ ਤਾਂ ਅਕੈਡਮਿਕ ਜਿਹੜੀਆਂ ਇਹ ਗੱਲਾਂ ਹੋ ਰਹੀਆਂ ਉਹ ਲੇਟਰ ਆਉਣ 20 ਸਾਲਾਂ ਨੂੰ 30 ਸਾਲਾਂ ਨੂੰ ਅਗਲੀਆਂ ਜਨਰੇਸ਼ਨ ਲਈ ਇਹ ਕਿਤੇ ਨਾ ਕਿਤੇ ਸਾਬਤ ਕਰ ਦੇਣੀਆਂ ਵੀ ਸਿੱਖ ਧਰਮ ਉਸ ਟਾਈਮ ਹੋਂਦ 'ਚ ਹੀ ਨਹੀਂ ਸੀਗਾ। ਭਾਵੇਂ ਇਹ ਹੋਂਦ ਨਹੀਂ ਮਿਟ ਸਕਦੀ, ਨਾ ਅਸੀਂ ਮਿਟੀਏ, ਕਿਉਂਕਿ ਇਹ ਜਿਹੜੇ ਧਰਮ ਦੀ ਸ਼ੁਰੂਆਤ ਹੀ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੀ ਗਈ ਆ, ਉਸ ਦੀ ਹੋਂਦ ਮਿਟੀ ਨਹੀਂ ਸਕਦੀ। ਪਰ ਗੱਲ ਤਾਂ ਇਹ ਆ ਜਾਂਦੀ ਹੈ ਵੀ ਅਸੀਂ ਤਾਂ ਨਹੀਂ ਕੋਈ ਕਸਰ ਛੱਡ ਰਹੇ ਨਾ, ਸਾਡੇ ਬੰਨੇ ਤਾਂ ਕੋਈ ਕਸਰ ਨਹੀਂ ਨਾ। ਗੁਰੂ ਸਾਹਿਬ ਨੇ ਜੋ ਸਾਨੂੰ ਨਿਉ ਦਿੱਤੀ ਜਾਂ ਜੋ ਸਾਨੂੰ ਰਾਹ ਦਿਖਾ ਤੇ ਠੀਕ ਆ, ਪਰ ਅਸੀਂ ਜਿੱਥੇ ਵੀ ਸਾਨੂੰ ਟਾਈਮ ਸਮਾਂ ਮਿਲਦਾ ਅਸੀਂ ਆਪਦਾ ਕੱਦ ਘਟਾਉਣ ਦੀ ਕੋਸ਼ਿਸ਼ ਕਰਦੇ ਆ, ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਆ। ਸੋ ਕਿਤੇ ਨੇ ਇਹ ਨਾ ਹੋਵੇ ਵੀ ਚਾਰ ਦਿਨਾਂ ਨੂੰ ਸਾਨੂੰ ਇਹ ਗੱਲਾਂ ਦੇ ਜਵਾਬ ਦੇਣੇ ਪੈਣ, ਚਾਰ ਦਿਨਾਂ ਨੂੰ ਸਾਨੂੰ ਇਹਨਾਂ ਬਾਰੇ ਸੋਚਣਾ ਪਵੇ। ਮੈਨੂੰ ਕੱਲ ਪਰਸੋਂ ਹੀ ਕਿਸੇ ਮਿੱਤਰ ਦੇ ਕਹੇ ਬੋਲ ਅਜੇ ਵੀ ਮੇਰੇ ਗੂੰਜ ਰਹੇ ਆ, ਤੇ ਉਹ ਕਹਿੰਦਾ ਉਹਨੇ ਕਿਹਾ ਯਾਰ ਕਿਸੇ ਗੱਲੋਂ ਕਿਤੇ ਕਈ ਕੰਮਾਂ ਚ ਯਾਰ ਕਾਮਰੇਡ ਚੰਗੇ ਹੀ ਆ, ਆਹ ਸ਼ਬਦ ਮੈਨੂੰ ਬੋਲੇ। ਪਰ ਮੈਨੂੰ ਮੈਂ ਦੇਖੋ ਨਾ ਮੈਂ ਕਿਤੇ ਕਾਮਰੇਡਾਂ ਨੂੰ ਨਿੰਦਿਆ ਨਾ ਮੈਂ ਕਿਸੇ ਹੋਰ ਨੂੰ ਨਿੰਦਿਆ, ਪਰ ਮੈਨੂੰ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਧਰਮ ਪ੍ਰਤੀ ਨਫ਼ਰਤਾਂ ਮੈਨੂੰ ਕਦੇ ਵੀ ਚੰਗੀਆਂ ਨਹੀਂ ਲੱਗੀਆਂ। ਪਰ ਜਦੋਂ ਇੱਕ ਧਰਮ ਨੂੰ ਮੰਨਣ ਵਾਲਾ ਬੰਦਾ ਵੀ ਕਹੇ ਵੀ ਉਹ ਕਿਤਨੇ ਕੇ ਚੰਗੇ ਆ ਤਾਂ ਉਹ ਫਿਰ ਕੋਈ ਕਾਰਨ ਇਹ ਜ਼ਰੂਰ ਮੰਨਣਾ ਪੈਣਾ ਸਾਨੂੰ, ਉੱਥੇ ਅਸੀਂ ਸੋਚਣਾ ਪੈਣਾ ਵੀ ਕਿਉਂ ਕਿਹਾ ਉਹਨਾਂ ਨੂੰ ਚੰਗੇ, ਕਿਸ ਕਾਰਨ ਕਿਹਾ ਚੰਗੇ, ਇਹਦਾ ਮਤਲਬ ਅਸੀਂ ਸਾਡੇ 'ਚ ਕੋਈ ਕਮੀ ਆਈ ਹੋਈ ਆ। ਸੋ ਬਹੁਤ ਕੁਛ ਕਹਿ ਗਈ ਜੀ ਇਹ ਪੋਸਟ, ਤੇ ਸੁਬਹਾ ਸੁਬਹਾ ਦਿਲ ਵੀ ਇੱਕ ਦੁਖਿਆ ਵੀ ਇੱਕ ਥਰਡ ਪਰਸਨ ਜਾਂ ਇੱਕ ਖੋਜੀ ਬੰਦਾ ਜਿਹਨੂੰ ਕਹਿ ਸਕਦੇ ਹਾਂ ਦਾਰਸ਼ਨਿਕ ਬੰਦੇ ਦੇ ਮਨ 'ਚ ਇਹੋ ਜਿਹੀ ਗੱਲ ਆਈ ਵੀ ਮੈਂ ਇਸ ਧਰਮ ਬਾਰੇ ਕੀ ਲਿਖਣਾ, ਜਿੱਥੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਤੇ ਦੇਖੋ ਸ਼ੁਰੂ ਕਰਦੇ ਆ ਵਾਹਿਗੁਰੂ ਤੋਂ। ਅੱਜ ਕੱਲ ਬੜਾ ਇੱਕ ਟ੍ਰੈਂਡ ਬਣਾ ਲਿਆ, ਜਦੋਂ ਵਿਰੋਧਤਾ ਕਰਨੀ ਹੈ ਨਾ ਕਿਸੇ ਦੀ ਵਾਹਿਗੁਰੂ ਦੇ ਜਾਪ ਤੋਂ ਸ਼ੁਰੂ ਕਰਦੇ ਆ, ਵਾਹਿਗੁਰੂ ਦਾ ਜਾਪ ਕਰਨ ਲੱਗ ਜਾਂਦੇ ਆ, 2 ਮਿੰਟ ਜਾਪ ਕਰਦੇ ਆ, 3 ਮਿੰਟ ਉਹੀ ਹੱਥੋ ਹੱਥੀ ਹੱਥੋਂ ਪਾਈ 1 ਮਿੰਟ ਚ। ਮੈਂ ਕੱਲ ਵੀ ਇੱਕ ਵੀਡੀਓ ਦੇਖ ਰਿਹਾ ਸੀ ਜਿਹ ਚ ਬੀਬੀਆਂ ਤੇ ਲੜਾਈ ਤੋਂ ਸ਼ੁਰੂ ਹੋਈ ਤੇ ਫਿਰ ਕਿਵੇਂ ਉਹ ਡਾਂਗਾਂ ਸੁੱਟੀਆਂ ਤੱਕ ਪਹੁੰਚ ਗਈ, ਤੇ ਕਿਸੇ ਨੂੰ ਕੋਈ ਪਤਾ ਨਹੀਂ ਵੀ ਉਂਝ ਮੇਰੇ ਵਰਗਾ ਬੰਦਾ ਜੇ ਕਿਤੇ ਰੁਮਾਲ ਸਿਰ ਤੋਂ ਲੈ ਜੇ ਤੇ ਉਹਦੇ ਉੱਥੇ ਡਾਂਗ ਸਿਰ ਚ ਮਾਰਨ ਦੀ ਕੋਸ਼ਿਸ਼ ਕਰਦੇ ਆ, ਮੇਰੇ ਵਰਗੇ ਬੰਦੇ ਦੀ ਪਿੱਠ ਹੋ ਜੇ ਗੁਰੂ ਗ੍ਰੰਥ ਸਾਹਿਬ ਕਿੰਨੀ, ਹਾਲਾਂਕਿ ਗੁਰੂ ਨਾਨਕ ਦੇਵ ਜੀ ਨੇ ਸਾਬਤ ਕਰਦਾ ਵੀ ਹਰ ਪਾਸੇ ਰੱਬ ਆ, ਕੋਈ ਫਰਕ ਨਹੀਂ ਪੈਂਦਾ, ਤੁਸੀਂ ਮੁੱਖ ਨਾ ਮੋੜੋ, ਤੁਸੀਂ ਮਨ ਨਾ ਮੋੜੋ ਆਪਦਾ ਧਰਮ ਕੰਨਿਓ, ਤੁਸੀਂ ਲੰਘ ਗਏ ਪਿੱਠ ਕਰਕੇ ਜਾਂ ਇੱਧਰ ਨੂੰ ਲੰਘਣ ਵੇਲੇ ਤੁਹਾਡਾ ਪਿੱਠ ਹੋ ਗਈ, ਕੋਈ ਗੋਲੀ ਨਹੀਂ ਚੱਲਗੀ, ਪਰ ਇਹ ਬੰਦੇ ਤੁਹਾਨੂੰ ਨਾ ਉੱਥੇ ਸੁਧਾਰਨ ਦੀ ਕੋਸ਼ਿਸ਼ ਕਰਦੇ ਆ, ਉੱਥੇ ਰੱਖਣਗੇ ਤੈਨੂੰ ਪਤੇ ਤਾਂ ਤੈਨੂੰ ਸੂਹਣੀ ਤੈਨੂੰ ਬੋਲਣ ਦੀ, ਤੇ ਜਦੋਂ ਉੱਥੇ ਲੜਾਈਆਂ ਚੱਲਦੀਆਂ ਡਾਂਗਾਂ ਚੱਲਦੀਆਂ ਉਦੋਂ ਪਿੱਠਾਂ ਕਿੱਧਰ ਨੂੰ ਹੁੰਦੀਆਂ, ਉਦੋਂ ਨੀ ਪਤਾ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਵਰਗਾ ਇੱਕ ਸਰਬ ਚ ਜਿਹੜੀ ਇੱਕ ਸਾਡਾ ਗ੍ਰੰਥ ਆ ਜਿਹਦੇ ਅਸੀਂ ਸੀਸ ਝੁਕਾਉਣੇ ਆ ਤੇ ਸਤਿਕਾਰ ਲਈ ਪਾਣੀ ਪਾਣੀ ਹੋ ਜਾਂਦੇ ਤੇ ਉਹਦੇ ਮੂਹਰੇ ਅਸੀਂ ਗਾਲਾਂ ਕੱਢਦੇ ਹਾਂ, ਤੇ ਅਸੀਂ ਇਹੋ ਜਿਹਾ ਕੁਛ ਬੋਲਦੇ ਹਾਂ, ਇਹੋ ਕੁਛ ਕਰਦੇ ਹਾਂ, ਉਦੋਂ ਨੀ ਪਤਾ ਲੱਗਦਾ। ਸੋ ਬਹੁਤ ਦਿਲ ਦੁਖਦਾ ਜੀ ਇਹਨਾਂ ਲੋਕਾਂ ਦਾ, ਜਿਹੜੇ ਲੋਕ ਬਾਣੀ ਤੇ ਬਾਣੇ ਦਾ ਡਰਾਮਾ ਜ਼ਰੂਰ ਕਰਦੇ ਆ ਪਰ ਅੰਦਰੋਂ ਨਾ ਬਾਣੀ ਨਾਲ ਜੁੜਿਆ ਨਾ ਬਾਣੇ ਨਾਲ ਜੁੜਿਆ। ਮਾਫੀ ਚਾਹੁੰਦਾ, ਕਈ ਵਾਰ ਤਾਂ ਮੈਨੂੰ ਇਹ ਲੱਗਦਾ ਮੈਨੂੰ ਆਪਦੇ ਆਪ ਤੇ ਆਉਂਦਾ ਵੀ ਯਾਰ ਮੈਨੂੰ ਗੱਲਾਂ ਕਰਦਾ ਤਾਂ ਮੈਨੂੰ ਜੁੜਨਾ ਚਾਹੀਦਾ, ਚਲੋ ਬਾਣੀ ਪੜ੍ਹ ਲੈਂਦੇ ਆ, ਬਾਣੀ ਜਿੰਨਾ ਕੁ ਸਮਝ ਲੈਂਦੇ ਸਮਝ ਲੈਂਦੇ ਆ, ਪਰ ਬਾਣੇ ਨਾਲ ਮੈਨੂੰ ਜੁੜਨਾ ਚਾਹੀਦਾ। ਮੈਨੂੰ ਕਈ ਵਾਰੀ ਅੰਦਰੋਂ ਹਲੂਣੇ ਆਉਂਦੇ ਆ, ਬਹੁਤ ਬਹੁਤ ਆਪਦੇ ਆਪ ਨਾਲ ਸਮੀਖਿਆ ਕਰਦਾ ਪਰ ਫੇਰ ਸੋਚਦਾ ਵੀ ਏਦਾਂ ਦਾ ਬਾਣਾ ਪਾ ਕੇ, ਧੱਕੇ ਨਾਲ ਬਾਣਾ ਪਾ ਕੇ ਜਾਂ ਦਿਖਾਵੇ ਦਾ ਬਾਣਾ ਪਾ ਕੇ ਉਹਦੇ ਨਾਲੋਂ ਤਾਂ ਮੈਂ ਹੀ ਚੰਗਾ, ਫੇਰ ਐਂ ਸੋਚ ਲਈਦਾ। ਸੋ ਇਹ ਕਿਉਂ ਆਉਂਦੀ ਆ ਸਾਡੇ ਚ ਸੋਚ? ਤਾਂ ਆਉਂਦੀ ਆ ਜੇ ਅਸੀਂ ਕੁਛ ਮਾੜੇ ਲੋਕਾਂ ਨੂੰ, ਮਾੜੇ ਅਨਸਰਾਂ ਨੂੰ ਮਾੜਾ ਕਰਦੇ ਦੇਖਦੇ, ਜਿਨ੍ਹਾਂ ਦਾ ਕੰਮ ਸਿਰਫ ਤੇ ਸਿਰਫ ਸਿਆਸੀ ਸਿਆਸੀ ਰੰਜਿਸ਼ਾਂ ਕੱਢਣਾ ਤੇ ਸਿਆਸੀ ਗੱਲਾਂ ਕਰਨਾ, ਕੋਈ ਮਤਲਬ ਨੀ ਧਰਮ ਨਾਲ, ਕੋਈ ਮਤਲਬ ਨੀ ਧਰਮ ਨਾਲ, ਕੋਈ ਗੁਰੂ ਗ੍ਰੰਥ ਸਾਹਿਬ ਨਾਲ ਮਤਲਬ ਨੀ, ਮਤਲਬ ਆ ਪ੍ਰਧਾਨਗੀਆਂ ਨਾਲ ਵੀ, ਪ੍ਰਧਾਨਗੀ ਮੇਰੇ ਕੋਲੇ ਹੋਣੀ ਚਾਹੀਦੀ ਆ, ਮੇਰੇ ਕੋਲੇ ਹੋਣੀ ਚਾਹੀਦੀ ਆ, ਉਹਦੇ ਕੋਲੇ ਨੀ ਹੋਣੀ ਚਾਹੀਦੀ। ਇਹੀ ਚੀਜ਼ਾਂ ਕਿਤੇ ਨਾ ਕਿਤੇ ਬਾਬੇ ਨਾਨਕ ਦੀ ਇਸ ਚਲਾਈ ਰਾਹ ਨੂੰ ਦਾਗਦਾਰ ਕਰ ਰਹੀਆਂ।
ਬਿਲਕੁਲ ਵਿਰਾਟ ਸਾਹਿਬ, ਗੱਲ ਇਹੀ ਹੈ ਕਿ ਜੋ ਉਹਨਾਂ ਨੇ ਕਿਹਾ ਹੈ ਉਹਨਾਂ ਨੂੰ ਮੰਨਣ ਦੀ ਬਜਾਏ ਜੋ ਉਹ ਭੰਡਦੇ ਗਏ ਆ, ਅਸੀਂ ਫੇਰ ਵੀ ਉਹ ਚੀਜ਼ਾਂ ਕਰਦੇ ਹਾਂ। ਸੋ ਇਹਦੇ ਲਈ ਪਰਮਾਤਮਾ ਸਾਨੂੰ ਸਭ ਨੂੰ ਸਮਤ ਬਖਸ਼ੇ। ਵਿਰਾਟ ਸਾਹਿਬ, ਖਬਰਾਂ ਦੇ ਵਿੱਚ ਸ਼ੁਰੂ ਕਰਦੇ ਹਾਂ ਜੀ। ਦੋ ਜੀ, ਹਨੀਪ੍ਰੀਤ ਫੜੀ ਗਈ ਬੜੀ ਦੇਰ ਤੋਂ ਭਾਲ ਸੀ ਜਿਹੜੀ, ਉਹ ਆਖਰ ਅੱਜ ਤੁਰਕੀ ਅਖਬਾਰ ਦੇ ਵਿੱਚ ਆ ਗਈ ਹੈ। ਸੋ ਜੀ, 38 ਦਿਨਾਂ ਦੀ ਲੁਕਣ ਮੀਟੀ ਮਗਰੋਂ ਜ਼ੀਰਕਪੁਰ ਤੋਂ ਗ੍ਰਿਫਤਾਰ ਹਨੀਪ੍ਰੀਤ, ਇਹਦੇ ਤੇ ਗੱਲ ਕਰਦੇ ਆ ਬਰਾੜ ਸਾਹਿਬ।
ਹਾਂ ਬਿਲਕੁਲ ਜੀ, ਬਿਲਕੁਲ ਜੀ, ਕੱਲ ਤਾਂ ਜਦੋਂ ਹਨੀਪ੍ਰੀਤ ਫੜੀ ਗਈ ਆ ਤੇ ਕੇਰਾਂ ਤਾਂ ਘਰਾਂ ਚ ਜਦੋਂ ਖਬਰ ਪਹਿਲੀ ਖਬਰ ਲੱਗੀ ਤਾਂ ਜਿਹਦੇ ਵੀ ਕੰਨੀ ਪਈ ਤੇ ਕੇਰਾਂ ਤਾਂ ਵਿਆਹ ਵਰਗਾ ਚਾਅ ਜਿਹੜਾ ਹੋ ਗਿਆ ਸੀ ਸਭ ਨੂੰ ਤੇ, ਪਰ ਵਕਤ ਨਾਲ ਜਿਹੜੀ ਗੱਲ ਇਹ ਹੋ ਜਾਂਦੀ ਆ ਵੀ ਜਦੋਂ ਦੇਖਦੇ ਆ ਉਹ ਹੁਣ ਵੱਡਾ ਇੱਕ ਹਊਆ ਜਾਂ ਇੱਕ ਕੰਮ ਮਿਲਿਆ ਹੋਇਆ ਸੀ ਪੁਲਿਸ ਨੂੰ ਜਾਂ ਲੋਕਾਂ ਨੂੰ ਜਾਂ ਫੇਸਬੁੱਕ ਵਾਲਿਆਂ ਨੂੰ, ਉਹ ਮੈਨੂੰ ਤਾਂ ਐਂ ਲੱਗਦਾ ਵੀ ਉਹ ਹਨੀਪ੍ਰੀਤ ਕਾਹਦੀ ਫੜੀ ਗਈ, ਹੁਣ ਇਹ ਵਿਹਲੇ ਜੇ ਹੋ ਗਏ। ਪਹਿਲਾਂ ਇਹਨਾਂ ਨੂੰ ਐਂ ਜੇ ਲੱਗਦਾ ਰਹਿੰਦਾ ਸੀ ਵੀ ਘਰੇ ਬੈਠੇ ਵੀ ਹਨੀਪ੍ਰੀਤ ਨੂੰ ਭਾਲਦੇ ਰਹਿੰਦੇ ਸੀ ਸੋਸ਼ਲ ਮੀਡੀਆ ਦੇ ਜ਼ਰੀਏ, ਪਰ ਹੁਣ ਉਹ ਫੜੀ ਗਈ ਤੇ ਬਹੁਤ ਸਾਰੇ ਲੋਕਾਂ ਦੇ ਕੰਮ ਜੇ ਖਤਮ ਹੋ ਗਏ ਵੀ ਚਲੋ ਨਿਬੜ ਗਿਆ ਕੰਮ। ਪਰ ਕੁੱਲ ਮਿਲਾ ਕੇ ਦੇਖੀਏ ਜੀ, ਦੇਖੋ ਬਹੁਤ ਕੱਲ ਇੱਕ ਹਾਈ ਪਿੱਚ ਡਰਾਮਾ ਹੋਇਆ ਜਿਹੜਾ ਮੇਰੀ ਸਮਝ ਦੇ ਵਿੱਚ ਆਇਆ। ਇਹਦੇ ਹਾਈ ਪਿੱਚ ਡਰਾਮੇ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਜੇ ਗੱਲ ਕਹੀਏ ਹਨੀਪ੍ਰੀਤ ਇਨੋਸੈਂਸ ਆ, ਮੰਨ ਲੈਂਦੇ ਹਾਂ ਹਨੀਪ੍ਰੀਤ ਆਪਦੀਆਂ ਖਬਰ ਗੱਲਾਂ ਚ ਵੀ ਕਹਿ ਰਹੀ ਆ ਵੀ ਮੈਂ ਕੀ ਕਰਾਂ ਮੇਰਾ, ਕਿਉਂਕਿ ਜਦੋਂ ਇੱਕ ਘਰ ਦੇ ਵਿੱਚ ਵੀ ਮੰਨ ਲਓ ਸਿਰ ਦਾ ਸਾਈ ਹੋਵੇ ਕੋਈ ਵੀ ਤਾਂ ਉਹ ਕਈ ਵਾਰੀ ਬਾਕੀ ਪਰਿਵਾਰ ਹੈਡਕ ਨਹੀਂ ਲੈਂਦਾ ਹੁੰਦਾ ਬਾਕੀ ਕੰਮਾਂ ਦੀ, ਉਹਨੂੰ ਲੋੜ ਨਹੀਂ ਪੈਂਦੀ ਹੁੰਦੀ ਕਿਸੇ ਵੀ ਸਰਕਾਰੀ ਗੈਰ ਸਰਕਾਰੀ ਕਾਗਜ਼ੀ ਪੱਤਰੀ ਹੋਰ ਕੰਮਾਂ ਦੀ, ਉਹਨੂੰ ਲੱਗਦਾ ਵੀ ਚੱਲ ਸਰੀ ਜਾਂਦਾ। ਸੋ ਹਨੀਪ੍ਰੀਤ ਦੀ ਗੱਲ ਚ ਇਹ ਤਾਂ ਝਲਕ ਰਹੀ ਸੀ ਵੀ ਉਹ ਪੂਰਨ ਰੂਪ ਦੇ ਵਿੱਚ ਜਿਹੜੀ ਉਹ ਇੱਕ ਜਿਹੜੇ ਬਾਬੇ ਦੇ ਉੱਤੇ ਹੀ ਜਿਹੜੀ ਡਿਪੈਂਡੈਂਟ ਸੀ ਤੇ ਉਹਨੇ ਜਦੋਂ ਉਹਦੇ ਚਲੇ ਜਾਣ ਤੋਂ ਬਾਅਦ ਫਿਰ ਜਿਹੜੀ ਉਹਦੇ ਨੀਤੀ ਘਾੜਾ ਸੀ ਜਾਂ ਜਿਹੜੇ ਕੋਈ ਵੀ ਉਹਨੂੰ ਸਮਝ ਨਹੀਂ ਆਈ ਵੀ ਹੁਣ ਕੀ ਕੀਤਾ ਜਾਵੇ, ਉਹਦੀਆਂ ਗੱਲਾਂ ਚੋਂ ਇਹ ਗੱਲ ਨਿਕਲ ਕੇ ਆ ਰਹੀ ਆ। ਪਰ ਜਿਹੜੇ ਉਹਦੇ ਆਲਾ ਦੁਆਲਾ ਸੀ, ਜਿਵੇਂ ਉਹ ਕਹਿ ਰਹੀ ਆ ਵੀ ਮੈਨੂੰ ਜਿਵੇਂ ਜਿਵੇਂ ਐਡਵਾਈਸ ਕੀਤਾ ਗਿਆ ਮੈਂ ਉਵੇਂ ਕਰੀਗੀ, ਮੈਨੂੰ ਨਹੀਂ ਪਤਾ ਸੀ ਮੈਂ ਕੀ ਕਰਨਾ ਕੀ ਨਹੀਂ ਕਰਨਾ, ਤਾਂ ਫਿਰ ਇਹਦਾ ਮਤਲਬ ਕੋਈ ਨਾ ਕੋਈ ਉਹਨਾਂ ਨੂੰ ਐਡਵਾਈਸ ਕਰ ਰਿਹਾ ਸੀ ਕੋਈ ਨਾ ਕੋਈ ਉਹਨਾਂ ਦੇ ਬਗਰ ਸੀ। ਤੇ ਉਹ ਐਡਵਾਈਸ ਕਰਨ ਵਾਲੇ ਨੂੰ ਜੇ ਦੇਖਿਆ ਜਾਵੇ ਤਾਂ ਉਹ ਐਡਵਾਈਸ ਕਰਨ ਵਾਲਾ ਆਮ ਬੰਦਾ ਨਹੀਂ ਹੋ ਸਕਦਾ, ਐਡਵਾਈਸ ਕਰਨ ਵਾਲਾ ਕੋਈ ਕਾਫੀ ਕਾਨੂੰਨ ਦਾ ਗਿਆਨੀ ਤੇ ਕਾਫੀ ਸੁਲਝੇ ਹੋਏ ਬੰਦਿਆਂ ਦਾ ਜਿਹੜਾ ਸੀ, ਜਿਹਦੇ ਚ ਕੱਲ ਦੇਖੋ ਵੀ ਜਦੋਂ ਹਨੀਪ੍ਰੀਤ ਸਾਹਮਣੇ ਵੀ ਆਉਂਦੀ ਆ ਤਾਂ ਇੱਕੋ ਕਾਰ ਦੇ ਵਿੱਚ ਆਉਂਦੀ ਆ, ਸਫ਼ਰ ਦੇ ਦੌਰਾਨ ਆਉਂਦੀ ਆ ਸਾਹਮਣੇ, ਤੇ ਉਹਦੇ ਲਈ ਵੀ ਉਹਨਾਂ ਨੇ ਜਿਹੜਾ ਰਾਤ ਦਾ ਜਿਹੜਾ ਟਾਈਮ ਚੁਣਿਆ ਤੇ ਉਹ ਸ਼ੂਟ ਕਰਨ ਲਈ, ਉਹਦੇ ਕਾਰ ਹੋਰ ਕੋਈ ਚਿਹਰਾ ਮੋਹਰਾ ਜਾਂ ਕੋਈ ਵੀ ਉਹਦੇ ਗੱਡੀ ਚ ਨਹੀਂ ਦਿਖਾਇਆ ਗਿਆ। ਉਹਦੇ ਕਾਰਨ ਕੀ ਆ? ਉਹਦੇ ਕਾਰਨ ਇਹੀ ਬਣਾਏ ਗਏ ਆ ਜੀ ਵੀ ਜੇ ਕਿਤੇ ਉਹ ਘਰੇ ਜਾਂ ਕਿਤੇ ਵੀ ਇੱਕ ਲੋਕੇਸ਼ਨ ਦੇ ਉੱਤੇ ਇੰਟਰਵਿਊ ਕਰਦੀ ਸੀ ਤਾਂ ਉਹ ਮਾਰ ਜਿਹੜੀ ਉਸ ਘਰ ਵਾਲਿਆਂ ਦੇ ਉੱਤੇ ਜਿੱਥੇ ਉਹ ਜਿਹੜੇ ਵੀ ਥਾਂ ਦੇ ਉੱਤੇ ਇੰਟਰਵਿਊ ਸੀ ਉਹਨਾਂ ਤੇ ਵੀ ਆਉਂਦੀ ਵੀ ਉਹਨਾਂ ਨੇ ਉੱਥੇ ਉਹ ਕਿਵੇਂ ਆਈ, ਕਿਤੇ ਉਹਨਾਂ ਨੂੰ ਕਿਉਂ ਇਜਾਜ਼ਤ ਦਿੱਤੀ ਜੇ ਉਹਨਾਂ ਨੂੰ ਪਤਾ ਸੀ ਵੀ ਕਿਤੇ ਦੇਸ਼ ਧਰੋਹ ਦਾ ਕੇਸ ਆ ਤੇ ਉਹਨਾਂ ਨੇ ਪੁਲਿਸ ਨੂੰ ਕਿਉਂ ਨਹੀਂ ਇਨਫੋਰਮ ਕੀਤਾ। ਸੋ ਹੋਰ ਲੋਕ ਨਾ ਫਸਣ ਇਸ ਲਈ ਉਹਨਾਂ ਨੇ ਬੜੀ ਚਲਾਕੀ ਨਾਲ ਦੇਖੋ ਕਾਰ ਦੇ ਵਿੱਚ ਇੰਟਰਵਿਊ ਕੀਤੀ। ਇੰਟਰਵਿਊ ਆਉਣ ਤੋਂ ਥੋੜੀ ਦੇਰ ਦੇ ਵਿੱਚ ਹੀ, ਹਾਲਾਂਕਿ ਅੱਜ ਦੇ ਯੁੱਗ ਦੇ ਵਿੱਚ ਇਹ ਤਾਂ ਕਲੀਅਰ ਕੱਟ ਪਤਾ ਵੀ ਸਾਨੂੰ ਲੋਕੇਸ਼ਨ ਤੋਂ ਪਤਾ ਲੱਗ ਸਕਦਾ, ਮੰਨਿਆ ਹਨੀਪ੍ਰੀਤ ਕੋਲੇ ਕੋਈ ਨੰਬਰ ਨਹੀਂ ਸੀ ਹਣਿਆ, ਮੰਨਿਆ ਹਨੀਪ੍ਰੀਤ ਕੋਲੇ ਕਿਸੇ ਅਨਨੋਨ ਬੰਦੇ ਦਾ ਕੋਈ ਨੰਬਰ ਦੇ ਉੱਤੇ ਗੱਲ ਕਰ ਰਹੀ ਹੋਣੀ, ਫੋਨ ਆਪਦਾ ਯੂਜ਼ ਕਰ ਰਹੀ ਹੋਣੀ ਹੈ, ਪਰ ਜਿਹੜੇ ਉਹ ਪੱਤਰਕਾਰ ਸੀ ਉਹ ਪੁਲਿਸ ਨੇ ਸਹੀ ਅੱਧੇ ਘੰਟੇ ਦੇ ਵਿੱਚ ਉਹਨਾਂ ਪੱਤਰਕਾਰਾਂ ਦੀ ਜਿਹੜੀ ਲੋਕੇਸ਼ਨ ਦਾ ਪਤਾ ਲਾ ਲਿਆ ਵੀ ਕਿਹੜੇ ਏਰੀਏ ਦੇ ਵਿੱਚ ਉਹ ਪੱਤਰਕਾਰ ਲੰਘ ਕੇ ਗਏ ਆ, ਕਿੱਥੋਂ ਕਿੱਥੋਂ ਦੀ ਲੰਘ ਕੇ ਗਏ ਆ। ਸੋ ਉਹ ਚੀਜ਼ਾਂ ਦੇ ਨਾਲ ਜਿਹੜੀ ਉਹਨਾਂ ਦੀ ਲੋਕੇਸ਼ਨ ਦਾ ਤਾਂ ਪਤਾ ਲੱਗ ਗਿਆ, ਪਰ ਦੂਜੇ ਪਾਸੇ ਹੁਣ ਜਿਹੜੀ ਗੱਲ ਆ ਗਈ ਆ ਵੀ ਸਾਹਮਣੋ ਸਾਹਮਣੀ ਹੋ ਗਈ ਆ ਹਰਿਆਣਾ ਤੇ ਪੰਜਾਬ ਪੁਲਿਸ, ਹੁਣ ਹਰਿਆਣਾ ਪੁਲਿਸ ਤਾਂ ਕਹਿੰਦੀ ਹੈ ਵੀ ਸਾਡੀ ਐਸ ਆਈ ਟੀ ਜਿਹੜੀ ਬਣਾਈ ਆ ਉਹਨੇ ਹਨੀਪ੍ਰੀਤ ਨੂੰ ਗ੍ਰਿਫ਼ਤਾਰ ਕੀਤਾ, ਪਰ ਅਸਲ ਚ ਜੇ ਉਹਨੇ ਗ੍ਰਿਫ਼ਤਾਰ ਕੀਤਾ ਹੁੰਦਾ ਤਾਂ ਮੋਹਾਲੀ ਪੁਲਿਸ ਕਿਉਂ ਲੈ ਕੇ ਜਾਂਦੀ? ਮੋਹਾਲੀ ਪੁਲਿਸ ਨੇ ਰਾਤ ਦੇਰ ਤੱਕ ਹਰਿਆਣਾ ਪੁਲਿਸ ਨੂੰ ਜਵਾਬ ਦਿੱਤਾ ਵੀ ਅਸੀਂ ਹਨੀਪ੍ਰੀਤ ਦੀ ਸਪੁਰਦਗੀ ਨਹੀਂ ਦਿੰਦੇ ਨਾ ਦੇ ਸਕਦੇ ਆ, ਤੁਸੀਂ ਕੋਰਟ ਦੇ ਵਿੱਚੋਂ ਰਿਮਾਂਡ ਲਓ। ਸੋ ਇਹ ਤਾਂ ਕਲੀਅਰ ਕੱਟ ਹੋ ਗਈ ਵੀ ਇਹ ਫੜਿਆ ਤਾਂ ਮੋਹਾਲੀ ਪੁਲਿਸ ਨੇ ਆ, ਕਿਉਂਕਿ ਜੇ ਹਰਿਆਣਾ ਪੁਲਿਸ ਨੇ ਫੜਿਆ ਹੁੰਦਾ ਤਾਂ ਫੇਰ ਤਾਂ ਕੋਈ ਚੱਕਰ ਹੀ ਨਹੀਂ ਸੀ, ਨਾ ਕੋਈ ਜੇ ਸਾਂਝੀ ਕਾਰਵਾਈ ਵੀ ਹੁੰਦੀ ਫੇਰ ਵੀ ਕੋਈ ਚੱਕਰ ਨਹੀਂ ਸੀ। ਪਰ ਹੁਣ ਹਨੀਪ੍ਰੀਤ ਦਾ ਜਿਹੜਾ ਕਹਿਣਾ ਜਾਂ ਜਿਹੜੀਆਂ ਗੱਲਾਂ ਦੇ ਉਦੋਂ ਜੋ ਝਲਕ ਰਹੀਆਂ ਉਹ ਤਾਂ ਹੁਣ ਦੇਖੋ, ਮੇਰਾ ਤਾਂ ਇਹ ਮੰਨਣਾ ਵੀ ਉਹ ਨਾ ਤਾਂ ਕੋਈ ਇੰਨੀ ਸਿਆਸੀ ਸੀ, ਨਾ ਕੋਈ ਇੰਨੀ ਕੋਈ ਕਹਿ ਸਕਦੇ ਆ ਵੀ ਪੜ੍ਹੀ ਲਿਖੀ ਜਾਂ ਸੂਝਵਾਨ ਸੀਗੀ ਵੀ ਜਿਹੜੀ ਐਡੇ ਵੱਡੇ ਪੱਧਰ ਦਾ ਟੈਂਪਰ ਝੱਲ ਸਕਦੀ ਜਾਂ ਐਡੇ ਵੱਡੇ ਪੱਧਰ ਦੀ ਜਿਹੜਾ ਪ੍ਰੈਸ਼ਰ ਝੱਲ ਸਕਦੀ। ਉਹ ਇੱਕ ਆਮ ਕੁੜੀ ਸੀ, ਉਹ ਜਿਹੜੇ ਟਾਈਮ ਚ ਪੈਸੇ ਵਾਲਾ ਜਿਹੀਆਂ ਚੀਜ਼ਾਂ ਉਹਨੂੰ ਮਿਲ ਗਈਆਂ, ਪੈਸਾ ਵਾਧੂ ਹੋ ਗਿਆ, ਚੌਧਰ ਮਿਲ ਗਈ, ਐਸ਼ੋ ਇਸ਼ਰਤ ਮਿਲ ਗਈ, ਉਹ ਐਸ਼ੋ ਇਸ਼ਰਤ ਦੇ ਵਿੱਚ ਲੋਕਾਂ ਨੇ ਉਹਨੂੰ ਸਮਝਦਾਰ ਸਿਆਣੀ ਜਾਂ ਸਮਝ ਲਿਆ ਵੀ ਫਿਲਮਾਂ ਡਾਇਰੈਕਟ ਕਰ ਸਕਦੀ ਆ ਜਾਂ ਵੱਡੇ ਵੱਡੇ ਗੱਲਾਂ ਕਰ ਸਕਦੀ ਆ। ਉਹ ਦੇਖੋ ਕਿਸੇ ਵੀ ਇੱਕ ਨਾ ਸੜਕ ਤੇ ਬੈਠੇ ਬੰਦੇ ਨੂੰ ਖੁੱਲੀ ਛੂਟ ਦੇ ਦਿਓ ਵੀ ਤੁਹਾਡੇ ਕੋਲ ਪੈਸਾ ਵਾਧੂ ਆ, ਤੇਰੇ ਫੈਸਲਿਆਂ ਨੂੰ ਕੋਈ ਵੀ ਬੰਦਾ ਨਹੀਂ ਮੁਣਕਰ ਹੁੰਦਾ, ਤਾਂ ਉਹ ਵੀ ਹੋ ਸਕਦਾ ਕਈ ਵਧੀਆ ਕੰਮ ਕਰਦੇ। ਸੋ ਉਹ ਦਾਣਿਆਂ ਵਾਲੇ ਸਿਆਣੇ ਕਿਹਾ ਜਾਂਦਾ ਜਿਨ੍ਹਾਂ ਨੂੰ, ਉਹ ਦਾਣਿਆਂ ਵਾਲੀ ਸਿਆਣਪ ਜਿਹੜੀ ਉਹਦੇ ਕੋਲ ਸੀ, ਅਸਲੀ ਸਿਆਣਪ ਪਤਾ ਲੱਗਦਾ ਹੁੰਦਾ ਇਹੋ ਜਿਹੇ ਟਾਈਮਾਂ ਦੇ ਉੱਤੇ ਜਦੋਂ ਆ ਕੇ ਪੈ ਜਾਂਦੀ ਆ। ਤੇ ਹੁਣ ਜਦੋਂ ਪੈ ਗਈ ਆ ਤੇ ਹੁਣ ਉਹਦੀਆਂ ਜਿਹੜੀਆਂ ਗੱਲਾਂ ਤੁਹਾਡੇ ਸਾਹਮਣੇ ਝਲਕ ਰਹੀਆਂ, ਤੇ ਬਾਕੀ ਡਿਪਰੈਸ਼ਨ ਚ ਜਾਣਾ ਵੀ ਕੋਈ ਉਹ ਕੋਈ ਡਰਾਮਾ ਨਹੀਂ ਕਰ ਰਹੀ, ਕਿਸੇ ਵੀ ਬੰਦੇ ਤੇ ਆਉਂਦੀ ਕੋਈ ਵੀ ਬੰਦੇ ਤੇ ਇਹ ਜੀ ਗੱਲ ਆਉਂਦੀ ਤਾਂ ਉਹ ਡਿਪਰੈਸ਼ਨ ਚ ਜਾਣੇ ਜਾ ਹੀ ਵੜਨਾ ਸੀ ਉਹਨੇ ਡਿਪਰੈਸ਼ਨ ਚ, ਕਿਉਂਕਿ ਜਦੋਂ ਇੱਕੇਦਮ ਰਾਜੇ ਮਹਾਰਾਜਿਆਂ ਦੀ ਲਾਈਫ ਦੇ ਉੱਤੋਂ ਤੇ ਸਿੱਧੀ ਬੰਦੇ ਨੇ ਫੁੱਟਪਾਥ ਤੇ ਆ ਜਾਣਾ ਤਾਂ ਉਹ ਡਿਪਰੈਸ਼ਨ ਨਾ ਜਾਊਗਾ ਤਾਂ ਹੋਰ ਕੀ ਕਰੂਗਾ। ਸੋ ਕੁੱਲ ਮਿਲਾ ਕੇ ਜਿਹੜਾ ਹਾਈ ਪਿੱਚ ਡਰਾਮਾ ਇੱਕ ਵਾਰੀ ਇਹ ਰੁਕ ਗਿਆ ਜੀ, ਤੇ ਹਾਈ ਪਿੱਚ ਡਰਾਮੇ ਨੂੰ ਬ੍ਰੇਕ ਲੱਗੀ ਹੈ, ਤੇ ਅੱਜ ਦੇਖਦੇ ਆ ਵੀ ਜਿਹੜਾ ਅਦਾਲਤ ਪੇਸ਼ ਕਰਨ ਤੋਂ ਬਾਅਦ ਉਹਨਾਂ ਨੂੰ ਕਿੰਨੇ ਚਿਰ ਦਾ ਪੁਲਿਸ ਰਿਮਾਂਡ ਦਿੱਤਾ ਜਾਂਦਾ, ਕਿਉਂਕਿ ਇਹ ਅਹਿਮ ਆ। ਜੇ ਤਾਂ ਉਹਨਾਂ ਨੂੰ ਨਿਆਇਕ ਰਿਮਾਂਡ ਚ ਭੇਜਤਾ ਫੇਰ ਤਾਂ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਗੱਲਾਂ ਉਹਦੇ ਪਿੱਛੇ ਹੁਣ ਨਿਕਲਣਗੀਆਂ, ਕੋਈ ਸਿਆਸੀ ਚ ਛਤਰਛਾਇਆ ਨਿਕਲ ਸਕਦੀ ਆ ਜਾਂ ਕਿਤੇ ਨਾ ਕਿਤੇ ਫੇਵਰਿਜ਼ਮ ਨਿਕਲ ਸਕਦਾ। ਮੇਰੇ ਹਿਸਾਬ ਨਾਲ ਮਿਨੀਮਮ ਇੱਕ ਵੀਕ ਦਾ ਜਿਹੜਾ ਪੁਲਿਸ ਰਿਮਾਂਡ ਉਹਨਾਂ ਨੂੰ ਦੇਣਾ ਬਣਦਾ ਇੱਕ। ਪਰ ਦੇਖੋ ਹੁਣ ਅਦਾਲਤ ਸ਼ਾਇਦ ਔਰਤ ਹੋਣ ਕਾਰਨ ਉਹਨੂੰ 3 ਦਿਨਾਂ ਦਾ ਪੁਲਿਸ ਰਿਮਾਂਡ ਦੇਵੇ ਸ਼ੁਰੂ ਦੇ ਵਿੱਚ, ਤੇ ਉਸ ਤੋਂ ਬਾਅਦ ਪੁਲਿਸ ਨੂੰ ਫੇਰ ਕਵੇ ਵੀ ਤੁਸੀਂ ਫੇਰ ਦੱਸੋ ਵੀ ਤੁਸੀਂ ਕੀ 3 ਦਿਨਾਂ ਦੇ ਵਿੱਚ ਕੀਤਾ। ਇੱਥੇ ਮੈਂ ਦੱਸ ਦਿਆਂ ਜੀ ਸਾਡੇ ਉਹਨਾਂ ਸਰੋਤਿਆਂ ਲਈ ਜਿਨ੍ਹਾਂ ਨੂੰ ਨਹੀਂ ਪਤਾ ਵੀ ਪੁਲਿਸ ਰਿਮਾਂਡ ਤੇ ਨਾਇਕ ਰਿਮਾਂਡ ਦੇ ਵਿੱਚ ਕੀ ਫਰਕ ਹੁੰਦਾ। ਪੁਲਿਸ ਰਿਮਾਂਡ ਆ ਜਿਹੜਾ ਜੀ ਉਹ ਪੁਲਿਸ ਜਦੋਂ ਕੋਰਟ ਦੇ ਵਿੱਚ ਕੋਈ ਵੀ ਅਪਰਾਧੀ ਨੂੰ ਪੇਸ਼ ਕਰ ਦਿੱਤਾ ਜਾਂਦਾ ਜਾਂ ਪੇਸ਼ ਹੋ ਜਾਂਦਾ ਤਾਂ ਉੱਥੇ ਪੁਲਿਸ ਉਹਨਾਂ ਤੋਂ ਰਿਮਾਂਡ ਮੰਗਦੀ ਆ ਵੀ ਸਾਨੂੰ ਇੰਨੇ ਚਿਰ ਲਈ ਰਿਮਾਂਡ ਦਿਓ, ਅਸੀਂ ਪੁੱਛ ਪੜਤਾਲ ਕਰਕੇ ਤੇ ਬਹੁਤ ਸਾਰੀਆਂ ਚੀਜ਼ਾਂ ਦੀ ਜਿਹੜੀ ਇਹਨਾਂ ਤੋਂ ਜਿਵੇਂ ਮੰਨ ਲਓ ਕੋਈ ਕਾਤਲ ਆ ਤੇ ਕਾਤਲ ਨੇ ਕਿਹੜਾ ਹਥਿਆਰ ਯੂਜ਼ ਕੀਤਾ, ਉਹ ਕਿੱਥੇ ਲੁਕੋਇਆ, ਉਹ ਬਰਾਮਦਗੀਆਂ ਕਰਨੀਆਂ ਹੁੰਦੀਆਂ ਬਹੁਤ ਸਾਰੀਆਂ ਚੀਜ਼ਾਂ ਦੀਆਂ, ਬਹੁਤ ਸਾਰਾ ਚੀਜ਼ਾਂ ਦੀ ਨਿਸ਼ਾਨਦੇਹੀ ਕਰਨੀ ਹੁੰਦੀ ਆ। ਸੋ ਪੁਲਿਸ ਰਿਮਾਂਡ ਦੇ ਵਿੱਚ ਪਹਿਲਾਂ ਕੀ ਹੁੰਦਾ ਸੀ ਵੀ ਪੁਲਿਸ ਤਸ਼ੱਦਦ ਬਹੁਤ ਕਰਦੀ ਹੁੰਦੀ ਸੀ, ਜਦੋਂ ਪੁਲਿਸ ਰਿਮਾਂਡ ਤੇ ਅਪਰਾਧੀ ਨੂੰ ਭੇਜ ਦਿੱਤਾ ਜਾਂਦਾ ਸੀ ਤਾਂ ਬਹੁਤ ਜ਼ਿਆਦਾ ਉਹਦੇ ਤੇ ਤਸ਼ੱਦਦ ਹੁੰਦਾ ਸੀ, ਤੇ ਉਹ ਤਸ਼ੱਦਦ ਹੋਣ ਕਾਰਨ ਫੇਰ ਉਹ ਕਈ ਵਾਰੀ ਕਈ ਗੱਲਾਂ ਮੰਨ ਜਾਂਦਾ ਸੀ। ਪਰ ਹੁਣ ਜਿਵੇਂ ਜਿਵੇਂ ਕਾਨੂੰਨ ਬਾਰੇ ਲੋਕਾਂ ਨੂੰ ਪਤਾ ਲੱਗ ਰਿਹਾ ਉਵੇਂ ਉਵੇਂ ਥੋੜੀ ਜਿਹੀ ਹੁਣ ਇਹ ਗੱਲ ਘਟ ਗਈ ਆ ਵੀ ਜਿਹੜੇ ਸਰੀਰਕ ਤਸੀਹੇ ਆ ਉਹ ਪੁਲਿਸ ਉਵੇਂ ਨਹੀਂ ਦੇ ਸਕਦੀ, ਕਿਉਂਕਿ ਕੋਰਟ ਆ ਜਿਹੜਾ ਉਹ ਜਦੋਂ ਵੀ ਸਪੁਰਦਗੀ ਕਰਦਾ ਪੁਲਿਸ ਨੂੰ ਉਦੋਂ ਮੈਡੀਕਲ ਜਾਂਚ ਕਰਾ ਕੇ ਕਰਦਾ, ਤੇ ਫੇਰ ਜਦੋਂ ਦੂਜੀ ਪੇਸ਼ੀ ਦੇ ਉੱਤੇ ਪੇਸ਼ ਹੋਣਾ ਹੁੰਦਾ ਉਦੋਂ ਮੈਡੀਕਲ ਜਾਂਚ ਕਰਾ ਕੇ ਉਹਨੂੰ ਪੇਸ਼ ਕੀਤਾ ਜਾਂਦਾ। ਅੱਗੇ ਕੀ ਹੁੰਦਾ ਸੀ, ਅੱਗੇ ਕੁੱਟ ਕੁੱਟ ਕੇ ਪਟਿਆਂ ਨਾਲ ਬੰਦੇ ਦੇ ਉੱਤੇ ਸਰੀਰ ਦੇ ਉੱਤੇ ਨਿਸ਼ਾਨ ਪਾ ਦਿੱਤੇ ਜਾਂਦੇ ਸੀ, ਬਹੁਤ ਜ਼ਿਆਦਾ ਇਹਨੂੰ ਟੋਰਚਰ ਕੀਤਾ ਜਾਂਦਾ ਸੀ, ਤਾਂ ਉਹ ਟੋਰਚਰ ਦਾ ਸਾਹਮਣੇ ਪਤਾ ਲੱਗ ਜਾਂਦਾ ਸੀ। ਤੇ ਹੁਣ ਕੋਰਟ ਨੇ ਇਹ ਚੀਜ਼ਾਂ ਨੂੰ ਕਰਤਾ ਵੀ ਜਿਹੜਾ ਗੈਰ ਮਾਨਵੀ ਜਿਹੜਾ ਉਹਦੇ ਨਾਲ ਵਿਹਾਰ ਨਹੀਂ ਕੀਤਾ ਜਾ ਸਕਦਾ, ਪਰ ਪੁਲਿਸ ਉਹਦੇ ਨਾਲ ਫਿਰ ਨਵੀਆਂ ਤੋਂ ਨਵੀਆਂ ਚੀਜ਼ਾਂ ਆਜ਼ਾਦ ਹੋ ਗਈਆਂ ਪੁਲਿਸ ਨੇ ਕਰ ਲਈਆਂ, ਤੇ ਪੁਲਿਸ ਹੁਣ ਵੱਖਰੇ ਢੰਗ ਨਾਲ ਜਿਹੜਾ ਟੋਰਚਰ ਕਰਦੀ ਆ ਬੰਦੇ ਨੂੰ ਜਿਹੜੇ ਕਿ ਮੈਡੀਕਲ ਦੇ ਵਿੱਚ ਨਹੀਂ ਆਉਂਦਾ। ਜਦੋਂ ਮੈਡੀਕਲ ਦੇ ਵਿੱਚ ਨਹੀਂ ਕੋਈ ਗੱਲ ਆਉਂਦੀ ਤਾਂ ਫਿਰ ਤੁਸੀਂ ਉਹੋ ਜਿਹਾ ਟੋਰਚਰ ਕਰਕੇ ਤੁਸੀਂ ਮੁਜਰਮ ਤੋਂ ਜਾਂ ਮੁਲਜ਼ਮ ਤੋਂ ਕੁਛ ਨਾ ਕੁਛ ਮਨਵਾ ਸਕਦੇ ਹੋ। ਜੇ ਹੁਣ ਤੁਸੀਂ ਪੁੱਛੋਗੇ ਵੀ ਇਹੋ ਜਿਹਾ ਕਿਹੜਾ ਹੋ ਗਿਆ ਜਿਹੜਾ ਟੋਰਚਰ ਬੰਦੇ ਨੂੰ ਮੈਡੀਕਲ ਦੇ ਵਿੱਚ ਆਇਆ ਨਾ, ਸਰੀਰਕ ਤਸੀਹਾ ਦਿੱਤਾ ਨਾ, ਤੇ ਉਹ ਅੱਗੇ ਤਾਂ ਅਸੀਂ ਸੁਣਦੇ ਸੀ ਫਲਾਣੇ ਦੇ ਨਹੁੰ ਖਿੱਚਤੇ, ਫਲਾਣੇ ਦੇ ਘੋਟਾ ਚਲਾਇਆ, ਆਮ ਹੀ ਘੋਟਾ ਚਲਾਉਂਦੇ ਹੁੰਦੇ ਸੀ ਲੱਤਾਂ ਪੱਟਾਂ ਦੇ ਉੱਤੇ। ਤੇ ਪਰ ਇਹੋ ਜਿਹੇ ਜਿਹੜੇ ਟੋਰਚਰ ਆ ਜੀ ਉਹਨਾਂ ਦੇ ਵਿੱਚੋਂ ਮੈਂ ਕੁਝ ਇੱਕ ਲਾਈਵ ਦੇਖੇ ਆ ਮੇਰੇ ਕੁਝ ਕ ਮਿੱਤਰ ਸਨ ਪੁਲਿਸ ਦੇ ਵਿਚ ਤੇ ਉਹਨਾਂ ਤੋਂ ਮੈਂ ਦੇਖਿਆ ਵੀ ਕਿਵੇਂ ਕਿਵੇਂ ਲਾਈਵ ਜਿਵੇਂ ਟੋਰਚਰ ਕਰਦੇ ਆ ਜਿਹੜਾ ਕਿ ਕਿਸੇ ਚੀਜ਼ ਚ ਨੀ ਆਉਂਦਾ। ਉਹਨਾਂ ਚੋਂ ਇੱਕ ਖਾਸ ਟੋਰਚਰ ਹੁੰਦਾ ਵੀ ਬੰਦੇ ਨੂੰ ਬੈਂਚ ਦੇ ਉੱਤੇ ਮੂਧਾ ਪਾ ਲੈਂਦੇ ਆ ਤੇ ਇੱਕ ਖਾਸ ਉਚਾਈ ਦਾ ਬੈਂਚ ਹੁੰਦਾ ਤੇ ਉਹਦੇ ਵਿਚ ਪਾਣੀ ਦੀ ਬਾਲਟੀ ਮੂਹਰੇ ਰੱਖ ਕੇ ਨਾ ਤੇ ਪਿੱਛੋਂ ਸਿਰ ਤੋਂ ਫੜ ਕੇ ਬੰਦੇ ਨੂੰ ਪਾਣੀ ਦੇ ਵਿਚ ਮੂੰਹ ਡਬੋ ਦਿੰਦੇ ਆ ਤੇ ਉਹ ਮੂੰਹ ਡੁੱਬਿਆ ਪਾਣੀ ਦੇ ਵਿਚ ਬੰਦਾ ਦਾ ਸਾਹ ਰੁਕਦਾ ਤੇ ਬੰਦਾ ਤੜਫਦਾ ਤੇ ਜਦੋਂ ਫਿਰ ਬੰਦੇ ਦਾ ਪੂਰਾ ਐਨ ਸਾਹ ਪ੍ਰੈਸ਼ਰ ਬਣ ਜਾਂਦਾ ਤੇ ਉਹ ਧੱਕੇ ਨਾਲ ਵੀ ਬੰਦਿਆਂ ਦੇ ਨੱਪੇ ਤੋਂ ਵੀ ਬਾਹਰ ਨਿਕਲ ਆਉਂਦਾ ਬਾਲਟੀ ਚੋਂ ਮੂੰਹ ਕੱਢ ਲੈਂਦਾ ਤੇ ਉਹ ਕਹਿੰਦਾ ਵੀ ਮੈਨੂੰ ਬਚਾਓ ਵੀ ਮੈਨੂੰ ਮਾਰੋ ਨਾ ਤੇ ਮੈਂ ਦੱਸਣ ਨੂੰ ਤਿਆਰ ਹਾਂ ਤੇ ਉਹ ਕਾਫੀ ਦੇਖਣ ਚ ਸੁਣਨ ਚ ਲੱਗਦਾ ਪਰ ਉਹ ਕਾਫੀ ਔਖਾ ਹੁੰਦਾ ਬੰਦੇ ਦਾ ਸਾਹ ਰੁਕਦਾ ਜਦੋਂ ਤੇ ਉਹ ਕਿਸੇ ਵੀ ਮੈਡੀਕਲ ਦੇ ਵਿਚ ਨੀ ਆਉਂਦੀ ਉਹ ਗੱਲ ਮੈਡੀਕਲ ਟੈਸਟ ਦੇ ਵਿਚ ਨੀ ਆਉਂਦੀ ਤੇ ਪਰ ਬੰਦਾ ਦੁਖੀ ਹੋਇਆ ਦੱਸ ਦਿੰਦਾ ਉਦੋਂ ਵੀ ਇੱਕ ਖਤਰਨਾਕ ਚੀਜ਼ ਹੋਰ ਆ ਉਹ ਇਹ ਜੀ ਚੀਜ਼ ਆ ਵੀ ਬੰਦੇ ਦੇ ਹੱਥ ਬੰਨ ਦਿੰਦੇ ਆ ਵੀ ਬੰਦਾ ਹੱਥ ਯੂਜ਼ ਨਹੀਂ ਕਰ ਸਕਦਾ ਪਿੱਛੇ ਬੰਨ ਦੇਣਗੇ ਤੇ ਉਹਦੇ ਮੂਹਰੇ ਇੱਕ ਸਪੈਸ਼ਲ ਕਿਸਮ ਦਾ ਉਹਨਾਂ ਨੇ ਭਾਂਡਾ ਬਣਾਇਆ ਹੁੰਦਾ ਮੈਂ ਮਾਫੀ ਚਾਹੁੰਦਾ ਸੁਬਾਹ ਸੁਬਾਹ ਇਹੋ ਜਿਹੀ ਗੱਲ ਕਰਦਾ ਪਰ ਉਹਦੇ ਵਿਚ ਉਹਨਾਂ ਨੇ ਗੰਦਗੀ ਪਾ ਕੇ ਉਹਦੇ ਨੱਕ ਦੇ ਨੇੜੇ ਬੰਨ ਦਿੰਦੇ ਆ ਤੇ ਉਹ ਮੂੰਹ ਦੇ ਬਿਲਕੁਲ ਲਾਗੇ ਬੰਨ ਦਿੰਦੇ ਆ ਤੇ ਉਹ ਬੰਦਾ ਐ ਕਹਿੰਦਾ ਵੀ ਇਹਨੂੰ ਲਾ ਲਓ ਮੈਥੋਂ ਕੁਛ ਮਰਜ਼ੀ ਪੁੱਛ ਲਓ ਸੋ ਹੁਣ ਉਹ ਚੀਜ਼ ਟੋਰਚਰ ਬੰਦਾ ਦੇਖੋ ਕਿੰਨਾ ਟੋਰਚਰ ਹੋ ਗਿਆ ਤੇ ਤੁਸੀਂ ਉਹਨੂੰ ਕਿਸੇ ਮੈਡੀਕਲ ਰਿਪੋਰਟ ਚ ਵੀ ਨਹੀਂ ਆ ਸਕਦਾ ਉਹ ਚੀਜ਼ ਤਾਂ ਇਹ ਜਿਹੀਆਂ ਚੀਜ਼ਾਂ ਜਿਹੜਾ ਇਹ ਚੀਜ਼ਾਂ ਹਾਂਜੀ ਇਹ ਚੀਜ਼ਾਂ ਪੁਲਿਸ ਰਿਮਾਂਡ ਦੇ ਵਿਚ ਕੀਤੀਆਂ ਜਾਂਦੀਆਂ ਤਾਂ ਪੁਲਿਸ ਰਿਮਾਂਡ ਫਿਰ ਉਸ ਢੰਗ ਨਾਲ ਹੀ ਜੱਜ ਦਿੰਦਾ ਵੀ ਇਹ ਕਿੰਨਾ ਕੁ ਅਹਿਮ ਕੇਸ ਆ ਜਾਂ ਕਿੰਨਾ ਟਾਈਮ ਲੱਗ ਸਕਦਾ ਫਿਰ ਪੁਲਿਸ ਉੱਥੇ ਦਲੀਲ ਦਿੰਦੀ ਆ ਵੀ ਜਿਵੇਂ ਹੁਣ ਹਨੀਪ੍ਰੀਤ ਦੇ ਮਾਮਲੇ ਚ ਦਲੀਲ ਦਿੱਤੀ ਜਾਊਗੀ ਵੀ 39 ਦਿਨਾਂ ਚ ਜਿੱਥੇ ਜਿੱਥੇ ਗਈ ਆਈ ਅਸੀਂ ਉਹਨਾਂ ਥਾਵਾਂ ਤੇ ਇਹਨੂੰ ਲੈ ਕੇ ਜਾਵਾਂਗੇ ਨਿਸ਼ਾਨਦੇਹੀ ਕਰਾਂਗੇ ਜਿਹੜੇ ਜਿੱਥੇ ਜਿੱਥੇ ਇਹਨੇ ਕੋਈ ਕਾਗਜ਼ ਪੱਤਰ ਜਿਹੜੇ ਕਹਿੰਦੇ ਸੀ ਜ਼ਰੂਰੀ ਪੇਪਰ ਲੈ ਕੇ ਗਾਇਬ ਹੋਊਗੀ ਆ ਜਾਂ ਲੈਪਟਾਪ ਲੈ ਕੇ ਗਾਇਬ ਹੋਊਗੀ ਆ ਉਹਨਾਂ ਚੀਜ਼ਾਂ ਦੀ ਅਸੀਂ ਬਰਾਮਦਗੀ ਕਰਾਂਗੇ ਸੋ ਸਾਨੂੰ ਮਿਨੀਮਮ 72 ਘੰਟੇ ਚਾਹੀਦੇ ਆ ਜਾਂ ਇੰਨਾ ਚਿਰ ਚਾਹੀਦਾ ਉਹ ਪੁਲਿਸ ਇਦਾਂ ਦੱਸੂਗੀ ਫਿਰ ਕੋਰਟ ਦੇਖੂਗੀ ਵੀ ਪੁਲਿਸ ਕਿਤੇ ਦੀਆਂ ਦਲੀਲਾਂ ਜਾਇਜ਼ ਆ ਜਾਂ ਨਜਾਇਜ਼ ਆ ਫਿਰ ਉਸ ਢੰਗ ਨਾਲ ਉਹਨੂੰ ਪੁਲਿਸ ਰਿਮਾਂਡ ਦਿੱਤਾ ਜਾਊਗਾ ਤੇ ਜਿਹੜਾ ਨਿਆਇਕ ਰਿਮਾਂਡ ਹੁੰਦਾ ਨਿਆਇਕ ਰਿਮਾਂਡ ਦੇ ਵਿੱਚ ਕੀ ਹੁੰਦਾ ਉਹਦੇ ਵਿੱਚ ਉਹ ਹਿਰਾਸਤ ਚ ਕਾਨੂੰਨ ਦੀ ਹਿਰਾਸਤ ਦੇ ਵਿੱਚ ਰਹੂਗੀ ਤੇ ਰਹੂਗੀ ਜੇਲ੍ਹ ਦੇ ਵਿੱਚ ਜਿੰਨਾ ਚਿਕ ਉਹਨੂੰ ਕਾਨੂੰਨ ਦੀ ਜਿਹੜੀ ਸਜ਼ਾ ਨਹੀਂ ਹੁੰਦੀ ਉਹਨਾਂ ਚ ਉਹ ਇੱਕ ਮੁਲਜ਼ਮ ਦੇ ਤੌਰ ਦੇ ਉੱਤੇ ਨਿਆਇਕ ਹਿਰਾਸਤ ਚ ਰਹੂਗੀ ਜਿਹਦੇ ਚ ਕੀ ਆ ਵੀ ਉਹਨੂੰ ਕੋਈ ਤਸੱਦਦ ਜਾਂ ਉਹਨੂੰ ਕੋਈ ਮਨਾਉਣ ਦੀਆਂ ਗੱਲਾਂ ਜਾਂ ਕੋਈ ਉਹਨੂੰ ਕੁੱਟਮਾਰੀ ਜਾਂ ਉਹ ਚੀਜ਼ਾਂ ਨਹੀਂ ਹੁੰਦੀਆਂ ਕਿਤੇ ਵੀ ਸੋ ਹੁਣ ਅੱਜ ਦੇਖਣਾ ਇਹ ਤਾਂ ਹੈ ਨੀ ਵੀ ਉਹਨੂੰ ਨਾਇਕ ਹਿਰਾਸਤ ਤੇ ਸਿੱਧਾ ਭੇਜ ਦੇਣਗੇ ਦੇਣਾ ਤਾਂ ਉਹਨਾਂ ਨੂੰ ਪੁਲਿਸ ਰਿਮਾਂਡ ਪਊਗਾ ਕਿਸੇ ਵੀ ਜੱਜ ਨੂੰ ਪੁਲਿਸ ਰਿਮਾਂਡ ਦੇਣਾ ਪੈਣਾ ਪਰ ਹੁਣ ਇਹ ਦੇਖਣਾ ਵੀ ਪੁਲਿਸ ਰਿਮਾਂਡ ਕਿੰਨਾ ਦਿੱਤਾ ਜਾਂਦਾ ਕਿਉਂਕਿ ਪੁਲਿਸ ਰਿਮਾਂਡ ਹੁਣ ਜੇ ਕਹੀਏ ਵੀ 24 ਘੰਟੇ ਦੇਤਾ ਜਾਂ 48 ਘੰਟੇ ਦੇਤਾ ਪਿਛਲੇ 40 ਦਿਨਾਂ ਦੀਆਂ ਜਿਹੜੀਆਂ ਗੱਲਾਂ 48 ਘੰਟਿਆਂ ਜਾਂ 24 ਘੰਟਿਆਂ ਚ ਨਹੀਂ ਪੁੱਛੀਆਂ ਜਾਂ ਸਾਹਮਣੇ ਲਿਆਂਦੀਆਂ ਜਾ ਸਕਦੀਆਂ ਸੋ ਇਸ ਕਰਕੇ ਅੱਜ ਥੋੜੇ ਟਾਈਮ ਚ ਜਦੋਂ ਵੀ ਪੇਸ਼ੀ ਹੁੰਦੀ ਆ ਉਸ ਤੋਂ ਬਾਅਦ ਪਤਾ ਲੱਗ ਜੂਗਾ ਵੀ ਜਿਹੜਾ ਕੀ ਕੇਸ ਕਿੱਧਰ ਨੂੰ ਜਾਂਦਾ ਪਰ ਦੇਖੋ ਮੈਨੂੰ ਨੀ ਲੱਗਦਾ ਵੀ ਹਨੀਪ੍ਰੀਤ ਦੇ ਮਾਮਲੇ ਦੇ ਵਿਚ ਕੋਈ ਵੱਡਾ ਉਹਨੂੰ ਸਾਬਤ ਕਰ ਪਾਉਣਗੇ ਕੋਈ ਕੋਈ ਚੀਜ਼ ਕਿਹੜੀ ਚੀਜ਼ ਸਾਬਤ ਕਰ ਪਾਉਣਗੇ ਜਿਹੜੀਆਂ ਗੱਲ ਅਖੀਰ ਮੈਨੂੰ ਜਿੱਥੋਂ ਤੱਕ ਹੈ ਉਹ ਆਊਗੀ ਆਦਿਤਿਆ ਇਨਸਾਨ ਤੇ ਹੋਰ ਜਿਹੜੇ ਗਰਮ ਖਿਆਲੀ ਇਹਨਾਂ ਦੇ ਜਿਹੜੇ ਬੁਲਾਰੇ ਸਨ ਤੇ ਜਿਹੜੇ ਅਕਸਰ ਹਦਾਇਤਾਂ ਦਿੰਦੇ ਹੁੰਦੇ ਸਨ ਉਹ ਸਾਰੀ ਦੀ ਸਾਰੀ ਉਹਨਾਂ ਦੇ ਉੱਤੇ ਚਿੱਕੜ ਆਊਗਾ ਤੇ ਹਨੀਪ੍ਰੀਤ ਤਾਂ ਮੈਨੂੰ ਲੱਗਦਾ ਵੀ ਉਹਨੂੰ ਇਸ ਚੀਜ਼ ਦਾ ਕਹਿ ਦੇਣਗੇ ਵੀ ਉਹ ਇਨੋਸੈਂਟ ਸੀ ਜਾਂ ਇੱਦਾਂ ਸੀ ਇਹ ਬਚ ਜਾਊਗੀ ਜਿੰਨੀ ਕੁ ਭੱਜ ਕੇ ਜਾਂ ਡਰ ਲਈ ਜਿੰਨੀ ਡਰ ਲਈ ਸਾਲ 6 ਮਹੀਨੇ 2 ਸਾਲਾਂ ਚ ਇਹਨੂੰ ਛੋਟੀ ਮੋਟੀ ਕੋਈ ਸਜ਼ਾ ਦੇ ਨਾਲ ਬਚ ਸਕਦੀ ਆ ਪਰ ਹੁਣ ਦੇਖਦੇ ਆ ਜੀ ਆਉਣ ਵਾਲਾ ਸਮਾਂ ਕੀ ਕਹਿੰਦਾ
ਜੀ ਵਿਰਾਟ ਸਾਹਿਬ ਆਉਣ ਵਾਲਾ ਸਮਾਂ ਹੀ ਦੱਸੇਗਾ ਸੋ ਜਗਿੰਦਰ ਸਿੰਘ ਸੋਹੀ ਹੁਣਾਂ ਨੇ ਗੱਲ ਕੀਤੀ ਸੀ ਕਹਿ ਰਹੇ ਸੀਗੇ ਕਿ ਵਿਰਾਟ ਸਾਹਿਬ ਹਨੀਪ੍ਰੀਤ ਨੇ ਜੋ ਰਿਪੋਰਟਰ ਨੂੰ ਆਪਣਾ ਪਵਿੱਤਰ ਰਿਸ਼ਤਾ ਬਾਪ ਬੇਟੀ ਦਾ ਦੱਸਿਆ ਤੁਹਾਡਾ ਕੀ ਖਿਆਲ ਹੈ
ਦੇਖੋ ਹੁਣ ਜੇ ਮੈਂ ਤਾਂ ਹੀ ਕਹੂੰ ਆ ਜੇ ਤਾਂ ਹੁਣ ਵਿਰੋਧੀ ਆ ਉਹ ਤਾਂ ਇਲਜ਼ਾਮ ਹੀ ਲਾਉਣਗੇ ਤੇ ਜੇ ਹੁਣ ਕੋਈ ਬੰਦਾ ਆਪ ਆ ਆਪ ਤਾਂ ਆਪਦੇ ਆਪ ਨੂੰ ਪਵਿੱਤਰ ਹੀ ਕਹੂਗਾ ਹੁਣ ਤੁਸੀਂ ਐ ਕਿਵੇਂ ਕਹਿ ਦਿਓਗੇ ਉਹ ਕੋਈ ਨੀ ਕਹਿ ਸਕਦਾ ਇਹ ਗੱਲ ਵੀ ਭਾਈ ਵੀ ਮੈਂ ਚੋਰ ਆ ਮੈਂ ਕਾਤਲ ਆ ਮੈਂ ਦੋਸ਼ੀ ਆ ਇਹ ਤਾਂ ਇਹ ਸ਼ਬਦ ਤਾਂ ਕੋਈ ਬੋਲ ਨਹੀਂ ਸਕਦਾ ਗਾ ਸੋ ਹਨੀਪ੍ਰੀਤ ਤੋਂ ਇਹੀ ਆਸ ਸੀ ਤੇ ਹੁਣ ਇਹੀ ਗੱਲ ਹੀ ਕਹਿਣੀ ਸੀ ਤੇ ਇਹੀ ਗੱਲ ਹੀ ਸਦਾ ਬਾਬਾ ਕਹੂਗਾ ਇਹ ਤਾਂ ਵੱਖਰੀ ਗੱਲ ਆ ਵੀ ਜਿਹੜੀਆਂ ਚੀਜ਼ਾਂ ਦੇ ਜੇ ਕੋਈ ਸਬੂਤ ਨਿਕਲਦੇ ਆ ਕਿਸੇ ਢੰਗ ਨਾਲ ਹੁਣ ਵਿਸ਼ਵਾਸ ਗੁਪਤਾ ਕਹਿੰਦਾ ਵੀ ਮੈਂ ਅੱਖੀਂ ਦੇਖਿਆ ਪਰ ਅੱਖੀਂ ਦੇਖਣਾ ਕਹਿਣਾ ਜੇ ਤਾਂ ਹੁਣ ਜਿਵੇਂ ਆਸਟ੍ਰੇਲੀਆ ਦਾ ਲਾਅ ਆਸਟ੍ਰੇਲੀਆ ਦੇ ਲਾਅ ਦੇ ਵਿਚ ਇਹ ਆ ਵੀ ਜੇ ਤੁਹਾਨੂੰ ਕੋਈ ਪੁਲਿਸ ਵਾਲਾ ਅੱਖੀਂ ਦੇਖ ਲੈਂਦਾ ਵੀ ਸਾਹਮਣੇ ਵੀ ਫੋਨ ਦੇ ਉੱਤੇ ਜਾਂਦੇ ਆ ਤਾਂ ਕੋਰਟ ਉਸੇ ਦੇ ਅੱਖੀਂ ਦੇਖੀ ਵਿਸ਼ਵਾਸ ਨੂੰ ਮੰਨਦਾ ਤੇ ਕਹਿੰਦਾ ਹਾਂਜੀ ਠੀਕ ਆ ਜੀ ਵੀ ਇਹਦਾ ਚਲਾਨ ਹੋਣਾ ਚਾਹੀਦਾ ਪਰ ਗੱਲ ਤਾਂ ਇਹ ਆ ਵੀ ਵਿਸ਼ਵਾਸ ਗੁਪਤੇ ਦੀ ਗੱਲ ਤੇ ਕਿਵੇਂ ਵਿਸ਼ਵਾਸ ਕੀਤਾ ਜਾਵੇ ਤੇ ਇਹ ਚੀਜ਼ਾਂ ਦੀ ਕੋਈ ਸਬੂਤ ਹੋਣ ਜਾਂ ਕੋਈ ਵੀ ਕਿਸੇ ਕਿਸਮ ਦੇ ਕੋਈ ਇਹ ਜੀ ਚੀਜ਼ ਹੋਵੇ ਜਿਹਦੇ ਚ ਨਿਕਲੇ ਤੇ ਜਾਂ ਫਿਰ ਪੁਲਿਸ ਰਿਮਾਂਡ ਦੇ ਦੌਰਾਨ ਉਹਨਾਂ ਨੂੰ ਮਨਾਇਆ ਜਾਵੇ ਜਾਂ ਕਹਾਇਆ ਜਾਵੇ ਜੇ ਉਹ ਮੰਨ ਗਈ ਜਾਂ ਕਹਿ ਤਾਂ ਮੰਨ ਲਓ ਕਿਸੇ ਟੋਰਚਰ ਨਾਲ ਪਰ ਉਹ ਚਾਰ ਦਿਨਾਂ ਨੂੰ ਕੋਰਟ ਦੇ ਵਿਚ ਜਾ ਕੇ ਮੁੱਕਰ ਜੂ ਇਸ ਗੱਲ ਨੂੰ ਸੋ ਇਹ ਤਾਂ ਇਹੀ ਆਸ ਸੀਗੀ ਇਹੀ ਗੱਲ ਉਹਨੇ ਕਹਿਣੀ ਸੀ ਤੇ ਕੋਈ ਵੀ ਹੁੰਦਾ ਕੱਲੀ ਹਨੀਪ੍ਰੀਤ ਨਾ ਕਹੋ ਕੋਈ ਵੀ ਹੁੰਦਾ ਉਹਨੇ ਇਹੀ ਗੱਲ ਹੀ ਕਹਿਣੀ ਸੀ ਵੀ ਸਾਡਾ ਰਿਸ਼ਤਾ ਜਿਹੜਾ ਉਹ ਪਵਿੱਤਰ ਰਿਸ਼ਤਾ ਪਰ ਦੇਖੋ ਹੁਣ ਜਿਹੜੀ ਜਿਹੜੇ ਢੰਗ ਨਾਲ ਤਾਰ ਤਾਰ ਮੀਡੀਆ ਦੇ ਵਿਚ ਹੋ ਚੁੱਕਿਆ ਜਾਂ ਜਿੱਥੋਂ ਜਿਹੜੇ ਲੈਵਲ ਤੱਕ ਹੋ ਚੁੱਕਿਆ ਹੁਣ ਔਖਾ ਆਪਦੇ ਆਪ ਨੂੰ ਸਾਬਿਤ ਕਰਨਾ ਕੋਈ ਵੀ ਗੱਲ
ਜੀ ਬਿਲਕੁਲ ਤੇ ਬਰਾੜ ਸਾਹਿਬ ਰਾਜ ਫਰੋਮ ਬੇਕਰਸ USA ਤੋਂ ਇਹਨਾਂ ਨੇ ਪ੍ਰੋਗਰਾਮ ਦੇ ਵਿਚ ਸਾਂਝ ਪਾਈ ਸੀ ਤੇ ਜਿਹੜੀ ਆਵਾਜ਼ ਕਲੀਅਰ ਨਹੀਂ ਆ ਰਹੀ ਸੀ ਉਹਦੇ ਤੇ ਤੁਹਾਨੂੰ ਧਿਆਨ ਦਵਾਇਆ ਸੀ ਬਹੁਤ ਬਹੁਤ ਸ਼ੁਕਰੀਆ ਰਾਜ ਜੀ ਤੇ ਹਰਿੰਦਰ ਸਿੰਘ ਹੁਣਾਂ ਨੇ ਵੀ ਸਾਂਝ ਪਾਈ ਹੈ ਸਤਿ ਸ਼੍ਰੀ ਅਕਾਲ ਬੁਲਾ ਰਹੇ ਹੈ ਸਾਨੂੰ ਸਾਰਿਆਂ ਨੂੰ ਤੇ ਕਹਿ ਰਹੇ ਨੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ ਬਹੁਤ ਬਹੁਤ ਸ਼ੁਕਰੀਆ ਜੀ ਤੇ ਹਰੀਸ਼ ਅਰੋੜਾ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਰੇ ਹਰਮਨ ਪਰਿਵਾਰ ਨੂੰ ਤੇ ਕਹਿੰਦੇ ਕਿ ਹਨੀਪ੍ਰੀਤ ਜਸਮਿੰਦਰ ਜੱਸੀ ਤੁਹਾਡਾ ਬਠਿੰਡਾ ਦਾ MLA ਦੇ ਘਰ ਰਹਿ ਰਹੀ ਸੀ ਉੱਥੇ ਪੰਜਾਬ ਪੁਲਿਸ ਵੀ ਰਹਿ ਰਹੀ ਹੈ ਤੇ ਭਾਜੀ ਕਹਿੰਦੇ ਹਨੀਪ੍ਰੀਤ ਦਾ ਦੇਸ਼ ਧਰੋਹ ਦਾ ਕੇਸ ਲੱਗਾ ਹੈ ਪਰ ਬਾਈ ਜੀ ਕਹਿੰਦੇ ਕਾਨੂੰਨ ਸਿਰਫ ਗਰੀਬਾਂ ਲਈ ਹੈ ਹਰੀਸ਼ ਰਿਵਰਪੂਲ ਨਿਊਜ਼ ਹਾਊਸ ਨੇ ਸਾਂਝ ਪਾਈ ਹੈ ਪ੍ਰੋਗਰਾਮ
ਦੇਖੋ ਮੈਨੂੰ ਨਹੀਂ ਲੱਗਦਾ ਵੀ ਉਹ ਜੱਸੀ ਦੇ ਘਰ ਰਹਿ ਰਹੀ ਸੀ ਕਿਉਂਕਿ ਦੇਖੋ ਇਹੋ ਜਿਹਾ ਕੋਈ ਵੀ ਬੱਚਾ ਨਹੀਂ ਹੈ ਜਿਹਨੂੰ ਪਤਾ ਨਹੀਂ ਹੈ ਵੀ ਹਰਮਿੰਦਰ ਜੱਸੀ ਹੈ ਜਿਹੜਾ ਉਹਦਾ ਰਿਸ਼ਤੇਦਾਰ ਆ ਤੇ ਜਿਹੜੇ ਪਹਿਲਾ ਸ਼ੱਕ ਹਮੇਸ਼ਾ ਰਿਸ਼ਤੇਦਾਰਾਂ ਦੇ ਵਿਚ ਜਾਂ ਆਲੇ ਦੁਆਲੇ ਦੇ ਲੋਕਾਂ ਦੇ ਉੱਤੇ ਹੁੰਦਾ ਹੈ ਪਰ ਇਹ ਗੱਲਾਂ ਜਿਹੜੀਆਂ ਅਸੀਂ ਹੁਣ ਜੇ ਕਹੀ ਜਾਂਗੇ ਜਾਂ ਕੱਲ ਨੂੰ ਇਹ ਸਾਬਤ ਹੁੰਦੀ ਆ ਹਨੀਪ੍ਰੀਤ ਖੁਦ ਕਵੇ ਜਾਂ ਇਸ ਗੱਲ ਦੀ ਪੁਲਿਸ ਰਿਮਾਂਡ ਦੌਰਾਨ ਪਤਾ ਲੱਗ ਜੇ ਵੀ ਉਹ ਬਠਿੰਡੇ ਚ ਜੱਸੀ ਦੇ ਘਰ ਰਹੀ ਸੀ ਤਾਂ ਉਹ ਪਤਾ ਲੱਗ ਜੂ ਪਰ ਮੈਨੂੰ ਨਹੀਂ ਲੱਗਦਾ ਵੀ ਉਹ ਬਠਿੰਡੇ ਚ ਜੱਸੀ ਦੇ ਘਰ ਰਹੀ ਆ ਤੇ ਜੇ ਰਹੀ ਆ ਤਾਂ ਉਹਦਾ ਪਤਾ ਨਹੀਂ ਲੱਗਿਆ ਇਹ ਗੱਲਾਂ ਨਹੀਂ ਹੈ ਹਾਂ ਅੰਦਰ ਖਾਤਿਓਂ ਜਿਹੜੀ ਸਪੋਰਟ ਆ ਉਹ ਜ਼ਰੂਰ ਮਿਲ ਰਹੀ ਆ ਕਿਸੇ ਵੱਡੇ ਪੱਧਰ ਤੇ ਮਿਲ ਰਹੀ ਆ ਉਹ ਕਲੀਅਰ ਆ ਉਹ ਤਾਂ ਮਿਲਣੀ ਆ ਹੁਣ ਜਿਹੜੇ ਬੰਦਿਆਂ ਨੇ ਚੰਗੇ ਦਿਨਾਂ ਦੇ ਵਿੱਚ ਉਹ ਗੱਫੇ ਖਾਧੇ ਆ ਜਾਂ ਉਹਨਾਂ ਦਾ ਸਹਿਯੋਗ ਲਿਆ ਉਹ ਮਾੜੇ ਦਿਨਾਂ 'ਚ ਉਹਨਾਂ ਦੀ ਡਿਊਟੀ ਫਰਜ਼ ਹੀ ਬਣ ਜਾਂਦਾ ਜੀ ਵੀ ਉਹਨਾਂ ਦਾ ਸਾਥ ਦੇਣ ਸੋ ਮੈਨੂੰ ਲੱਗਦਾ ਇਹੀ ਗੱਲ ਹੋ ਰਹੀ ਆ
ਜੀ ਗੁਰਵਿੰਦਰ ਸਿੰਘ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿਚ ਆਪਣੀ ਸਾਂਝ ਬਣਾਈ ਹੈ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ ਬਹੁਤ ਬਹੁਤ ਸ਼ੁਕਰੀਆ ਤੇ ਸਿਮਰਨਜੀਤ ਸਿੰਮੀ ਹੁਣਾਂ ਨੇ ਸ਼ੈਪਨ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਰਿਆਂ ਨਾਲ ਗੁਰਫਤਿਹ ਸਾਂਝੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਲਿਖਿਆ ਕਿ ਆਈ ਐਗਰੀ ਵਿਦ ਯੂ ਮਿੰਟੂ ਭਾਜੀ ਇਹ ਲੋਕ ਸਰੀਰ ਨੂੰ ਸਿੱਖ ਸਮਝਦੇ ਆ ਸੂਰਤ ਨੂੰ ਨਹੀਂ ਜਦੋਂ ਇਹਨਾਂ ਦੇ ਵਿਚਾਰ ਗੋਸ਼ਟੀ ਚ ਦਲੀਲ ਮੁੱਕ ਜਾਂਦੀ ਹੈ ਤਾਂ ਇਹ ਪਰਸਨਲ ਕਮੈਂਟ ਤੇ ਆ ਜਾਂਦੇ ਨੇ ਜਿਵੇਂ ਕਿ ਤੁਸੀਂ ਕੇਸ਼ ਕਟਾ ਕੱਟੇ ਆ ਜਾਂ ਪਤੀ ਦਾ ਸਰਟੀਫਿਕੇਟ ਤੁਹਾਨੂੰ ਦੇ ਦਿੰਦੇ ਆ ਤੇ ਕਹਿੰਦੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਇਕੱਲੇ ਪੰਜ ਕਕਾਰਾਂ ਵਾਲਿਆਂ ਦੇ ਸਿੱਖ ਦੇ ਹੀ ਗੁਰੂ ਨਹੀਂ ਜਗਤ ਗੁਰੂ ਨੇ ਚਾਹੇ ਉਹ ਕੋਈ ਵੀ ਬੰਦਾ ਹੋਵੇ
ਜੀ ਬਿਲਕੁਲ ਜੀ ਦੇਖੋ ਸਾਨੂੰ ਨਾ ਥੋੜਾ ਜਿਹਾ ਇੱਕ ਤਰੀਕਾ ਜਿਹੜਾ ਅਸੀਂ ਦੇਖਦੇ ਹਾਂ ਵੀ ਜੇ ਬੱਚੇ ਨੂੰ ਅਸੀਂ ਜਿੰਨਾ ਮਰਜ਼ੀ ਕੁੱਟ ਲਈਏ ਬੱਚਾ ਢੀਠ ਹੋ ਜਾਂਦਾ ਤੇ ਕੁੱਟੇ ਤੋਂ ਬੱਚਾ ਨਹੀਂ ਮੁੜਦਾ ਗਾ ਜੇ ਤੁਸੀਂ ਹੁਣ ਸਿੰਪਲ ਜੀ ਗੱਲ ਆ ਅਸੀਂ ਤਾਂ ਭੇਡਾਂ ਸਾਨੂੰ ਭੇਡਾਂ ਕਹਿੰਦੇ ਆ ਲੋਕ ਆਮ ਹੀ ਕਹਿੰਦੇ ਆ ਲੋਕ ਪਰ ਭੇਡਾਂ ਦਾ ਇੱਕ ਮੇਰੇ ਬਜ਼ੁਰਗਾਂ ਨੇ ਮੈਨੂੰ ਬਚਪਨ ਤੋਂ ਇੱਕ ਗੱਲ ਬੜੀ ਮੇਰੇ ਜੋ ਸਦਾ ਹੀ ਜ਼ਿਹਨ ਚ ਰਹਿੰਦੀ ਆ ਤੇ ਮੈਂ ਉਸ ਨੂੰ ਲਾਗੂ ਵੀ ਕਰਦਾ ਜੇ ਮੈਂ ਹੁਣ ਤੁਹਾਨੂੰ ਦੱਸੂਗਾ ਤਾਂ ਤੁਸੀਂ ਦੇਖੋਗੇ ਵੀ ਹਾਂ ਮੇਰੀਆਂ ਗੱਲਾਂ ਚੋਂ ਜਾਂ ਮੇਰੇ ਰੋਜ਼ ਦੇ ਨਿੱਤ ਵਿਹਾਰ ਚੋਂ ਝਲਕਦੀ ਆ ਉਹ ਮੈਨੂੰ ਬਜ਼ੁਰਗਾਂ ਨੇ ਕਿਹਾ ਸੀ ਵੀ ਜਿਹੜਾ ਭੇਡਾਂ ਨਾ ਜੇ ਉਹਨਾਂ ਨੂੰ ਤੁਸੀਂ ਲਲਕਰੇ ਮਾਰ ਕੇ ਡਾਂਗ ਮਾਰ ਕੇ ਕਿਸੇ ਪਾਸੋਂ ਮੋੜਨ ਦੀ ਕੋਸ਼ਿਸ਼ ਕਰੋਗੇ ਉਹ ਕਦੇ ਨਹੀਂ ਮੁੜਦੀਆਂ ਉਹ ਭੱਜ ਲੈਣਗੀਆਂ ਇਧਰ ਉਧਰ ਖਿੰਡ ਜਾਣਗੀਆਂ ਤੇ ਤੁਸੀਂ ਕਦੇ ਨਹੀਂ ਉਹਨੂੰ ਕੰਟਰੋਲ ਕਰ ਸਕਦੇ ਮੈਂ ਕਿਹਾ ਫਿਰ ਤਰੀਕਾ ਕੀ ਆ ਕਹਿੰਦੇ ਭੇਡਾਂ ਦਾ ਤਰੀਕਾ ਸਭ ਤੋਂ ਬੈਸਟ ਇਹ ਹੁੰਦਾ ਵੀ ਜੇ ਉਹ ਦੋ ਕਦਮ ਪੜਦੀਆਂ ਤਾਂ ਦੋ ਕਦਮ ਉਹਨਾਂ ਦੇ ਨਾਲ ਚੁਰੋ ਚਾਰ ਕਦਮ ਉਹਨਾਂ ਦੇ ਨਾਲ ਤੁਰੋ ਤੇ ਉਹਨਾਂ ਦੇ ਨਾਲ ਤੁਰਦੇ ਤੁਰਦੇ ਨਾ ਹੌਲੀ ਜਿਹੀ ਆਪਦੀ ਸਪੀਡ ਵਧਾ ਲਓ ਤੇ ਹੌਲੀ ਹੌਲੀ ਮੂਹਰੋਂ ਮੋੜਾ ਪਾ ਕੇ ਤੇ ਤੁਸੀਂ ਵਾਪਸ ਮੋੜ ਲਿਆਓ ਇਹ ਇੱਕ ਪ੍ਰੈਕਟੀਕਲੀ ਕੰਮ ਆ ਤੇ ਇਹ ਤੁਸੀਂ ਦੇਖਿਆ ਵੀ ਹੋਣਾ ਤੇ ਤੁਸੀਂ ਜਿਹੜੇ ਨੇ ਪਸ਼ੂ ਡੰਗਰ ਕਿਤੇ ਚਾਰੇ ਆ ਉਹਨੂੰ ਇਹ ਪਤਾ ਵੀ ਹੋਊਗਾ ਵੀ ਪਸ਼ੂ ਦੇ ਕੋਲੇ ਜੇ ਡਾਂਗ ਮਾਰ ਕੇ ਜਾਂ ਪਸ਼ੂ ਦੇ ਰੌਲਾ ਪਾ ਕੇ ਕੋਲ ਦੀ ਲੰਘ ਕੇ ਤੁਸੀਂ ਮੋੜਨ ਦੀ ਕੋਸ਼ਿਸ਼ ਕਰੋਗੇ ਪਸ਼ੂ ਭੱਜ ਕੇ ਚਾਰ ਚਪੇਰੇ ਨੂੰ ਖਿੰਡਣ ਦੀ ਕੋਸ਼ਿਸ਼ ਕਰਦੇ ਆ ਸੋ ਬੈਟਰ ਆਈਡੀਆ ਹੁੰਦਾ ਵੀ ਭੇਡਾਂ ਦੇ ਨਾਲ ਦੋ ਚਾਰ ਕਦਮ ਤੁਰੋ ਉਹਨਾਂ ਨੂੰ ਹੌਲੀ ਹੌਲੀ ਮੋੜ ਲਓ। ਹੁਣ ਉਹੀ ਚੀਜ਼ ਅਸੀਂ ਮੰਨਦੇ ਹਾਂ, ਅਸੀਂ ਸਿੱਖ ਕੌਮ ਦੇ ਵਿੱਚ ਇੱਕ ਭੇਡਾਂ ਵਰਗਾ ਸਾਡਾ ਰੁਤਬਾ ਵੀ, ਅਸੀਂ ਮੁਨਕਰ ਹੋਏ ਹੋਏ ਹਾਂ, ਭੱਜੇ ਹੋਏ ਹਾਂ, ਪਤੇ ਤਾਂ ਉਵੇਂ ਉਸ ਢੰਗ ਨਾਲ ਅਸੀਂ ਅਪਣਾਇਆ ਨਹੀਂ ਹੋਇਆ, ਪਰ ਸਾਨੂੰ ਪਿਆਰ ਨਾਲ ਸਾਡੇ ਨਾਲ ਚਾਰ ਕਦਮ ਤੁਰ ਕੇ ਸਾਨੂੰ ਪਿਆਰ ਨਾਲ ਬਰਗਲਾ ਕੇ ਤਾਂ ਦੇਖੋ ਤਾਂ ਸਹੀ, ਅਸੀਂ ਮੁੜਾਂਗੇ, ਅਸੀਂ ਮੁੜ ਸਕਦੇ ਹਾਂ, ਸਾਡੇ ਚੋਂ ਬਹੁਤੇ ਮੁੜਨਗੇ, ਬਹੁਤ ਸਾਰੇ ਸਾਡੇ ਚੋਂ ਇਸ ਪਾਸੇ ਆਉਣਗੇ। ਪਰ ਗੱਲ ਤਾਂ ਇਹ ਆ ਵੀ ਅਸੀਂ ਉਹ ਜਦੋਂ ਹੋਮਿਓ ਨਾਲ ਆਉਣ ਦੀ ਕੋਸ਼ਿਸ਼ ਕਰਦੇ ਹੋ ਨਾ, ਤੇ ਉਦੋਂ ਸਾਡੇ ਵਰਗੇ ਲੋਕਾਂ ਚ ਵੀ ਹੋਮਿਓ ਆ, ਉਹਨਾਂ ਚ ਵੀ ਮੂਹਰੋਂ ਹੋਮਿਓ ਆ ਜਾਂਦਾ, ਅੱਛਾ ਵੀ ਤੂੰ ਮੈਨੂੰ ਡਾਂਗ ਨਾਲ ਬਣਾਉਣ ਨੂੰ ਫਿਰਦਾ, ਮੈਂ ਨਹੀਂ ਬਣੂੰਗਾ। ਸੋ ਇਹ ਚੀਜ਼ਾਂ ਸਾਡੀ ਕੌਮ ਦੇ ਵਿੱਚ ਮਾਫ਼ੀ ਚਾਹੁਣਾ ਬਹੁਤ ਵੱਧ ਚੁੱਕੇ ਆ। ਜੇ ਕੋਈ ਧਾਰਨ ਕਰ ਲੈਂਦਾ ਉਹ ਆਪਦੇ ਆਪ ਚ ਇੰਨਾ ਕੁ ਜ਼ਿਆਦਾ ਆਪਣੇ ਆਪ ਨੂੰ ਪਾਸੇ ਤੇ ਸੁਪੀਰੀਅਰ ਸਮਝ ਲੈਂਦਾ ਵੀ ਨਹੀਂ ਮੈਂ ਹੁਣ ਇਹਨਾਂ ਭੇਡਾਂ ਚ ਨਹੀਂ ਰਲਣਾ, ਤੇ ਕਿਤੇ ਇਹ ਹੋਣਾ ਚਾਹੀਦਾ ਵੀ ਜੇ ਕਿਸੇ ਬੰਦੇ ਨੂੰ ਗਿਆਨ ਆ ਗਿਆ, ਕੋਈ ਬੰਦਾ ਇਸ ਰੂਪ ਚ ਆ ਗਿਆ, ਉਹ ਦੂਜੀਆਂ ਭੇਡਾਂ ਨੂੰ ਵੀ ਨਾਲ ਰਲਾ ਕੇ ਚੱਲਣ ਦੀ ਕੋਸ਼ਿਸ਼ ਕਰੇ, ਉਹਨਾਂ ਨੂੰ ਇਸ ਗਰਕ ਚੋਂ ਕੱਢ ਕੇ ਲਿਆਉਣ ਦੀ ਕੋਸ਼ਿਸ਼ ਕਰੋ। ਮੈਂ ਮਾਫ਼ੀ ਚਾਹੁੰਦਾ ਇਹੋ ਜਿਹੇ ਸ਼ਬਦ ਵਰਤ ਰਿਹਾ, ਪਰ ਮਜਬੂਰੀ ਆ, ਕਈ ਗੱਲਾਂ ਸਮਝਾਉਣ ਲਈ ਇਹ ਚੀਜ਼ਾਂ ਕਹਿਣੀਆਂ ਪੈਂਦੀਆਂ, ਤੇ ਉਹ ਤਾਂ ਕਹਿ ਰਿਹਾ। ਸੋ ਇਹੀ ਇੱਕ ਜਿਹੜੀ ਪ੍ਰੋਬਲਮ ਸਾਡੇ ਕੌਮ ਦੇ ਵਿੱਚ ਆ ਰਹੀ ਆ ਵੀ ਜਿਹੜਾ ਕੋਈ ਮਾੜਾ ਜਿਹਾ ਕੋਈ ਸਮਝ ਲੈਂਦਾ ਜਾਂ ਕੋਈ ਬਣ ਜਾਂਦਾ ਸਿੱਖੀ ਸਰੂਪ ਚ, ਉਹ ਦੂਜਿਆਂ ਨੂੰ ਫਿਰ ਭੇਡਾਂ ਸਮਝਣ ਲੱਗ ਜਾਂਦਾ ਤੇ ਉਹਨਾਂ ਤੋਂ ਨਫ਼ਰਤ ਕਰਨ ਲੱਗ ਜਾਂਦਾ, ਉਹਨਾਂ ਨੂੰ ਟਿੱਚ ਕਰਕੇ ਜਾਣਨ ਲੱਗ ਜਾਂਦਾ। ਇਹ ਜਿਹੀਆਂ ਚੀਜ਼ਾਂ ਕਾਰਨ ਹੀ ਕਿਤੇ ਨਾ ਕਿਤੇ ਨਿਘਾਰ ਆ ਰਿਹਾ।
ਜੀ ਬਹੁਤ ਵਧੀਆ ਉਦਾਹਰਨ ਦਿੱਤੀ ਹੈ ਵਿਰਾਟ ਸਾਹਿਬ ਤੁਸੀਂ ਭੇਡਾਂ ਵਾਲੀ। ਸੋ ਇਕਬਾਲ ਭੁੱਲਰ ਸਿਡਨੀ ਤੋਂ ਵੀ ਕਹਿ ਰਹੇ ਨੇ ਜੀ ਕਿ ਉੱਠੋ ਸਵੇਰ ਹੋ ਗਈ, ਪਰਮਾਤਮਾ ਦਾ ਨਾਮ ਲੈ ਕੇ ਅੱਜ ਦੇ ਦਿਨ ਦੀ ਸ਼ੁਰੂਆਤ ਕਰੋ ਜੀ। ਸੋ ਬਹੁਤ ਸ਼ੁਕਰੀਆ ਜੀ, ਬੜਾ ਵਧੀਆ ਇਹਨਾਂ ਨੇ ਫੋਟੋ ਮੈਸੇਜ ਭੇਜਿਆ, ਬਹੁਤ ਬਹੁਤ ਸ਼ੁਕਰੀਆ ਇਕਬਾਲ ਜੀ। ਬਿਲਕੁਲ ਜੀ, ਪਿਆਰੀ ਜੀ ਦਿਨ ਦੀ ਜਿਹੜੀ ਦਿਨ ਚੜ ਗਿਆ ਤੇ ਸਵੇਰ ਹੋ ਗਈ ਹੈ, ਸੋ ਪਰਮਾਤਮਾ ਦੇ ਨਾਮ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਵੀ ਸ਼ੁਰੂਆਤ ਕੀਤੀ ਹੋਈ ਹੈ। ਗੱਲਾਂ ਬਾਤਾਂ ਕਰ ਰਹੇ ਹਾਂ ਜੀ ਬਰਾੜ ਸਾਹਿਬ ਦੇ ਨਾਲ, ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਾਥ ਬਣਿਆ ਹੋਇਆ। ਸੋ ਬਰਾੜ ਸਾਹਿਬ, ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਵਿਜੇ ਮਾਲਿਆ ਦੀ, ਜਿਨ੍ਹਾਂ ਦੀ ਲੰਡਨ ਚ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਨਾਲ ਦੀ ਨਾਲ ਰਿਹਾਅ ਕਰ ਦਿੱਤਾ ਗਿਆ।
ਜੀ ਬਿਲਕੁਲ ਜੀ, ਦੇਖੋ ਕੋਈ ਨਾ ਕੋਈ ਨਵਾਂ ਦੋਸ਼ ਨਿਤ ਨਿਕਲਿਆ ਤੇ ਕੋਈ ਉਹਨਾਂ ਦੇ ਹੁਣ ਜਿਹੜਾ ਕੇਸ ਆ ਲੰਡਨ ਦੇ ਵਿੱਚ ਮਨੀ ਲਾਂਡਰਿੰਗ ਦਾ ਜੀ, ਵੀ ਉਹਨਾਂ ਨੇ ਪੈਸੇ ਜਿਹੜੇ ਇਧਰੋਂ ਉਧਰੋਂ ਕੀਤੇ ਸਨ, ਪਰ ਕੱਲ ਜਦੋਂ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਉਹਦੇ ਨਾਲ ਦੀ ਨਾਲ 6 ਲੱਖ ਦਾ ਬੌਂਡ, 6.5 ਲੱਖ ਪੌਂਡ ਦਾ ਜਿਹੜਾ ਬੌਂਡ ਭਰਿਆ, ਹੁਣ ਤੁਸੀਂ ਰੁਪਈਆਂ ਚ ਤਾਂ ਗੁਣਾ ਵੀ ਨਹੀਂ ਕਰ ਸਕਦੇ ਕਿਉਂਕਿ $85 ਦੇ ਨੇੜੇ ਪੌਂਡ ਆ, ਤਾਂ 85 ਗੁਣੇ ਕਰ ਲਓ ਜੀ 6.5 ਲੱਖ ਨੂੰ। ਤੇ ਉਹ ਉਸ ਢੰਗ ਉਹਨਾਂ ਨੂੰ ਬੌਂਡ ਭਰਨ ਤੋਂ ਬਾਅਦ ਜਿਹੜਾ ਉਹਨਾਂ ਨੂੰ ਕੱਲ ਰਿਹਾਅ ਕਰ ਦਿੱਤਾ ਗਿਆ। ਪਰ ਦੇਖੋ ਹੁਣ ਜੇ 95,000 ਕਰੋੜ ਦਾ ਜਿਹੜਾ ਘਪਲਾ ਉਹਨਾਂ ਨੇ ਕੀਤਾ ਜਾਂ ਬੈਂਕਾਂ ਤੋਂ ਲੋਨ ਲਿਆ, ਸਾਰਾ ਨੀ ਤਾਂ ਅੱਧ ਪਚੱਧ ਤਾਂ ਉਹਨਾਂ ਨੇ ਜ਼ਰੂਰ ਬਚਾ ਲਿਆ ਹੋਊ, ਮੰਨ ਲੈਂਦੇ ਹਾਂ ਵੀ ਕੁਛ ਘਾਟਾ ਪੈ ਗਿਆ ਹੋਊਗਾ, ਤੇ ਇਸ ਕਰਕੇ ਪੈਸੇ ਦੀ ਉਹਨਾਂ ਕੋਲੇ ਕਮੀ ਨਹੀਂ ਹੈ। ਸੋ ਪੈਸਾ ਉਹਨਾਂ ਕੋਲੇ ਬਹੁਤ ਆ, ਤੇ ਉਸੇ ਪੈਸੇ ਦੇ ਜ਼ੋਰ ਤੇ ਫਿਰ ਦੇਖੋ ਜੇਲਾਂ ਨੂੰ ਵੀ ਮੁਨਕਰ ਹੋ ਜਾਂਦੇ ਇਹੋ ਜਿਹੇ ਪੈਸੇ ਵਾਲੇ ਲੋਕ, ਦੋਸ਼ੀ ਹੋ ਕੇ ਵੀ ਆਪਦੇ ਆਪ ਨੂੰ ਨਿਰਦੋਸ਼ ਕਹਿ ਰਹੇ ਆ।
ਜੀ ਬਿਲਕੁਲ, ਤੇ ਲੋ ਜੀ ਧਨੀ ਸਾਹਿਬ ਵੀ ਆ ਗਏ ਪ੍ਰੋਗਰਾਮ ਦੇ ਵਿੱਚ ਤੇ ਕਹਿੰਦੇ ਗੱਲਾਂ ਵਾਲਾ ਸਿਰਾ ਹੀ ਲਾ ਰਹੇ ਹੋ ਭਾਜੀ, ਕਹਿੰਦੇ ਲੱਭ ਜੂ ਆ ਹਰਮਨ ਚੀਮੇ ਵਾਲੀ। ਲੋ ਜੀ ਲੱਭ ਜੂ ਆ ਗਈ ਤੁਹਾਨੂੰ ਹਰਮਨ ਚੀਮੇ ਵਾਲੀ ਧਨੀ ਸਾਹਿਬ ਵੱਲੋਂ।
ਬਿਲਕੁਲ ਜੀ ਬਿਲਕੁਲ, ਗੱਲਾਂ ਹੀ ਆ ਸਾਡੇ ਪੱਲੇ ਜੀ, ਦੇਖੋ ਹੋਰ ਕੁਛ ਨੀ ਹੈ, ਗੱਲਾਂ ਥੋੜੀਆਂ ਕਰਾ ਲੋ, ਬਾਲੀਆਂ ਕਰਾ ਲੋ, ਕਰ ਲੈਣੇ ਆ।
ਜੀ ਤੇ ਜੋਗਿੰਦਰ ਸਿੰਘ ਸੋਹੀ ਹੁਣਿਆਂ ਨੇ ਵੀ ਕਿਹਾ ਹੈ ਕਿ ਬਰਾੜ ਸਾਹਿਬ ਗੁੱਡ ਐਗਜ਼ਾਮਪਲ, ਜਿਹੜੀ ਐਗਜ਼ਾਮਪਲ ਦਿੱਤੀ ਹੈ ਤੁਸੀਂ ਬਹੁਤ ਵਧੀਆ ਦਿੱਤੀ ਹੈ। ਸੋ ਖਬਰਾਂ ਦੇ ਵਿੱਚ ਬਰਾੜ ਸਾਹਿਬ ਅੱਗੇ ਚੱਲਦੇ ਆ ਜੀ। ਲੰਗਾ ਜਬਰ ਜਨਾਹ ਦੇ ਮਾਮਲੇ ਚ ਫਸੇ ਪੰਜਾਬ ਦੇ ਜਿਹੜੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾ ਅਜੇ ਤੱਕ ਪੁਲਿਸ ਦੀ ਪਕੜ ਤੋਂ ਦੂਰ ਹੀ ਨੇ, ਤੇ ਹੁਣ ਕਹਿੰਦੇ ਕਿ ਹਾਈ ਕੋਰਟ ਨੇ ਪਟੀਸ਼ਨ ਦਾਇਰ ਕਰਕੇ ਪੇਸ਼ ਕੀਤੀ ਜ਼ਮਾਨਤ ਦੀ ਮੰਗ ਕੀਤੀ ਹੈ।
ਦੇਖੋ ਪਕੜ ਤੋਂ ਬਾਹਰ ਨਹੀਂ ਸੀਗੇ, ਸੀਤਾ ਪਕੜ ਚ ਹੀ, ਪਰ ਪੁਲਿਸ ਨੇ ਪਕੜਿਆ ਨਹੀਂ, ਇਹ ਗੱਲ ਕਿਤੇ ਲੁਕੀ ਨਹੀਂ ਹੈ, ਕਿਉਂਕਿ ਜੋ ਚੰਡੀਗੜ੍ਹ ਦੇ ਵਿੱਚ 3 ਘੰਟੇ ਅਦਾਲਤ ਚ ਬੈਠੇ ਰਹੇ ਆ ਤੇ ਉਥੋਂ ਦੀ ਜ਼ਮਾਨਤ ਅਪਲਾਈ ਕਰ ਰਿਹਾ, ਤੇ ਚੰਡੀਗੜ੍ਹ ਦੀ ਅਦਾਲਤ ਇਹ ਕਹਿ ਰਹੀ ਹੈ ਵੀ ਜੇ ਸਰੈਂਡਰ ਕਰਨਾ ਤਾਂ ਤੁਸੀਂ ਗੁਰਦਾਸਪੁਰ ਜਾ ਕੇ ਕਰੋ, ਤਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਉਹ ਉਹਨਾਂ ਦਾ ਪਤਾ ਹੀ ਨਹੀਂ ਕਿੱਥੇ ਆ? ਉਹ ਪਤਾ ਸਭ ਨੂੰ ਕਿੱਥੇ ਆ ਕਿਵੇਂ ਆ, ਉਹ ਤਾਂ ਇੱਕ ਜਿਹੜਾ ਹੋਰ ਜਿਹੜੇ ਸਿਆਸੀ ਜਿਹੜੀਆਂ ਪਾਰਟੀਆਂ ਥੋੜਾ ਜਿਹਾ ਹੋਰ ਇਹਨੂੰ ਗੰਧਾਲ ਪਾ ਕੇ ਹੋਰ ਮਸਲੇ ਨੂੰ ਉਛਾਲ ਕੇ 2-11 ਤਰੀਕ ਲਿਆਉਣਾ ਚਾਹੁੰਦੀਆਂ, ਵੀ 11 ਤਰੀਕ ਤੱਕ ਇਸ ਮਸਲੇ ਦੇ ਉੱਤੇ ਬਹੁਤ ਸਾਰੇ ਹੰਗਾਮੇ ਹੁੰਦੇ ਰਹਿਣ, ਮਸਲਾ ਉਲਝਿਆ ਰਹੇ ਤੇ ਇਹਦੇ ਨਾਲ ਦੋਸ਼ ਪ੍ਰਦੋਸ਼ ਚੱਲਦੇ ਰਹਿਣ, ਤਾਂ ਫਿਰ ਉਦੋਂ ਬਾਅਦ 11 ਤੋਂ ਬਾਅਦ ਇਲੈਕਸ਼ਨ ਹੋ ਗਏ ਜਦੋਂ, ਉਦੋਂ ਬਾਅਦ ਇਹਨੂੰ ਆਪਾਂ ਨਜਿੱਠ ਲਾਂਗੇ। ਇਹ ਜਿਹੜੀ ਪਾਲਿਸੀ ਹੈ ਇਸ ਟਾਈਮ ਕਾਂਗਰਸ ਦੀ, ਸੋ ਉਸੇ ਤਹਿਤ ਉਹਨੂੰ ਢੀਲ ਦਿੱਤੀ ਹੋਈ ਹੈ। ਨਹੀਂ ਕੋਈ ਐਡੀ ਗੱਲ ਨਹੀਂ ਹੈ, ਜੇ ਕਿਸੇ ਨੂੰ ਗ੍ਰਿਫਤਾਰ ਕਰਨਾ ਪੁਲਿਸ ਦੇ ਲਈ ਕੋਈ ਵੱਡੀ ਚੀਜ਼ ਨਹੀਂ ਹੁੰਦੀ, ਜਦੋਂ ਮਰਜ਼ੀ ਜਿੱਥੇ ਕਰ ਸਕਦੀ ਆ। ਪਰ ਇਹ ਸੁੱਚਾ ਸਿੰਘ ਲੰਗਾਹ ਦੇ ਮਾਮਲੇ ਚ ਤਾਂ ਸਿਰਫ ਤੇ ਸਿਰਫ ਪੋਲਿਟਿਕਸ, ਇਲੈਕਸ਼ਨ ਗੁਰਦਾਸਪੁਰ ਸੀਟ ਦਾ ਇਲੈਕਸ਼ਨ ਦਾ ਹੀ ਚੱਲੀ ਜਾਂਦਾ। ਤੇ ਦੂਜਾ ਜਿਹੜਾ ਸੁੱਚਾ ਸਿੰਘ ਲੰਗਾਹ ਬਾਰ ਬਾਰ ਕਹਿ ਰਿਹਾ ਜੀ ਵੀ ਉਹ ਇਨੋਸੈਂਸ ਆ ਤੇ ਉਹ ਬੇਕਸੂਰ ਆ, ਤੇ ਇਹ ਗੱਲਾਂ ਨੂੰ ਆਪਾਂ ਮੁੱਢੋਂ ਨਹੀਂ ਨਕਾਰ ਸਕਦੇ ਸੀ ਤਾਂ ਨਕਾਰਨਾ ਤਾਂ ਦੇਖੋ, ਹੁਣ ਜਿਹੜੀ ਚੀਜ਼ ਅੱਖੀਂ ਦੇਖ ਲਈ, ਜੇ ਉਹ ਚੀਜ਼ ਸਾਹਮਣੇ ਆ ਗਈ ਉਹਦੇ ਚ ਕੋਈ ਦੁਚਿੱਤੀ ਤਾਂ ਹੈ ਨਹੀਂ। ਪਰ ਜੇ ਕੋਈ ਬੰਦਾ ਕਹਿ ਰਿਹਾ ਤਾਂ ਉਹਨੂੰ ਅਸੀਂ ਮੁੱਢੋਂ ਨਕਾਰ ਸਕਦੇ ਹਾਂ, ਪਰ ਕੋਰਟ ਨਹੀਂ ਨਕਾਰ ਸਕਦਾ। ਕੋਰਟ ਨੂੰ ਉਹਦਾ ਪੱਖ ਦਲੀਲ ਸੁਣਨੀ ਪੈਣੀ ਆ, ਦੱਸਣਾ ਪੈਣਾ ਵੀ ਦੱਸ ਤੂੰ ਕਿਹੜੇ ਬਿਹਾਫ ਤੇ ਕਹਿ ਰਿਹਾ ਚੀਜ਼ਾਂ। ਪਰ ਜਦੋਂ ਅਖੀਰ ਪੁਲਿਸ ਰਿਮਾਂਡ ਲਿਆ ਗਿਆ ਜਾਂ ਪੁਲਿਸ ਰਿਮਾਂਡ ਦਿੱਤਾ ਜਾਂਦਾ, ਉਹ ਅਹਿਮ ਟਾਈਮ ਆਊਗਾ, ਉਹਦੇ ਵਿਚ ਫਿਰ ਪਤਾ ਲੱਗੂਗਾ ਵੀ ਹੋਰ ਕਿਹੜੇ ਕਿਹੜੇ ਸਬੂਤ ਜਾਂ ਕਿਹੜੀਆਂ ਕਿਹੜੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਲਿਆਂਦੀਆਂ ਜਾਣਗੀਆਂ। ਪਰ ਦੇਖਦੇ ਹਾਂ ਜੀ, ਅਜੇ ਹੁਣ 11 ਤਰੀਕ ਤੱਕ ਇਹ ਪਾਣੀ ਦੇ ਵਿਚ ਮਧਾਣੀ ਐਵੇਂ ਰਹੂਗੀ
ਜੀ। ਇਮਰਾਨ ਸਾਹਿਬ, ਇੱਕ ਖਬਰ ਕਸ਼ਮੀਰ ਤੋਂ, ਕਸ਼ਮੀਰ ਚ BSF ਕੈਂਪ ਤੇ ਫਿਦਾਇਨ ਹਮਲਾ, ਫਿਦਾਇਨ ਹਮਲੇ ਦੇ ਬਾਰੇ ਤੁਸੀਂ ਕੀ ਕਹੋਗੇ? ਫਿਦਾਇਨ ਹਮਲਾ
ਦੇਖੋ, ਪਿਛਲੇ 3 ਸਾਲਾਂ ਦੇ ਵਿਚ ਬਹੁਤ ਜ਼ਿਆਦਾ ਹਮਲੇ ਹੋ ਚੁੱਕੇ ਆ, ਖਾਸ ਕਰਕੇ ਆਰਮੀ ਦੇ ਕੈਂਪਾਂ ਦੀ ਗੱਲ ਕਰੀਏ ਤਾਂ 10 ਤੋਂ ਉੱਤੇ ਹਮਲੇ ਜਿਹੜੇ ਵੱਡੇ ਹੋ ਚੁੱਕੇ ਆ, ਜਿਨ੍ਹਾਂ ਚ 30-35 ਦੇ ਕਰੀਬ ਜਿਹੜੇ ਜਵਾਨ ਮਰ ਚੁੱਕੇ ਆ। ਇੱਕ ਵਾਰੀ ਤਾਂ 19 ਜਵਾਨ ਤਾਂ ਇੱਕੋ ਹੀ ਹਮਲੇ ਚ ਮਰੇ ਸੀ, ਤੇ ਕੱਲ ਵੀ ਜਿਹੜਾ ਹਮਲਾ ਹੋਇਆ ਉਹ, ਪਹਿਲੀ ਗੱਲ ਤਾਂ ਬਹੁਤ ਹੀ ਨਾਜ਼ੁਕ ਏਰੀਆ, ਉੱਥੇ ਸਿਕਿਉਰਿਟੀ ਦੀ ਏਡੀ ਵੱਡੀ ਢੀਲ ਕਿਤੇ ਮੰਨਣ ਯੋਗ ਨਹੀਂ ਹੈ, ਕਿਉਂਕਿ ਏਅਰਪੋਰਟ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਦੇ ਉੱਤੇ ਇਹ ਇੱਕ ਕੈਂਪ ਆ। ਉਸ ਕੈਂਪ ਦੇ ਵਿੱਚ ਉਹ ਆਰਾਮ ਨਾਲ ਤਾਰ ਕੱਟ ਕੇ 3 ਬੰਦੇ ਐਂਟਰ ਹੁੰਦੇ ਆ, ਐਂਟਰ ਹੋ ਕੇ ਉਹ ਬੰਦੇ ਸਿੱਧੇ ਸਿਕਿਉਰਿਟੀ ਗਾਰਡ ਆ, ਜਿਹੜਾ ਸਿਰਫ 1 ਸਿਕਿਉਰਿਟੀ ਗਾਰਡ ਗੇਟ ਤੇ ਉਹਨੂੰ ਗੋਲੀ ਮਾਰਦੇ ਆ, ਉਹ ਜ਼ਖਮੀ ਹੋਣ ਤੋਂ ਹੋ ਜਾਂਦਾ। ਪਰ ਉਸ ਤੋਂ ਬਾਅਦ ਉਹ 3 ਭੱਜਣ ਦੀ ਕੋਸ਼ਿਸ਼ ਕਰਦੇ ਆ, ਭੱਜਦੇ ਆ, ਤਾਂ ਉਹਨਾਂ ਚੋਂ 1 ਤਾਂ ਮਾਰ ਲਿਆ ਜਾਂਦਾ, ਪਰ 2 ਮੈਸ ਤੇ ਜਾਂ ਕਿਸੇ ਏਰੀਏ ਦੇ ਵਿੱਚ ਜਿਹੜੇ ਲੁਕ ਜਾਂਦੇ ਆ, ਤੇ ਫਿਰ 9 ਘੰਟਿਆਂ ਦੀ ਜਦੋਜਹਿਦ ਬਾਅਦ ਉਹਨਾਂ ਨੂੰ ਮਾਰਿਆ ਜਾਂਦਾ। ਪਰ ਇਸ ਦੌਰਾਨ 2 ਬੰਦੇ ਆਪਦੇ ਵੀ ਸ਼ਹੀਦ ਹੋ ਜਾਂਦੇ ਆ, 1 SI ਸ਼ਹੀਦ ਹੋ ਜਾਂਦਾ ਤੇ 1 ਜਵਾਨ ਸ਼ਹੀਦ ਹੋ ਜਾਂਦਾ। 2 ਜਵਾਨ, 2 ਉਹ ਜਿਹੜਾ ਉਹਨਾਂ ਦਾ ਮਸਲਾ ਸੀ ਜਾਂ ਜਿਹੜੇ ਮਕਸਦ ਨਹੀਂ ਆਏ ਸੀ, ਉਹਨਾਂ ਨੂੰ ਤਾਂ ਪਤਾ ਹੀ ਸੀ, ਕਿਉਂਕਿ ਉਹ ਤਾਂ ਮਰਜ਼ੀ ਬੜੇ ਬਣ ਕੇ ਆਉਂਦੇ, ਉਹਨਾਂ ਨੂੰ ਪਤਾ ਵੀ ਅਸੀਂ ਤਾਂ ਮਰ ਗਏ ਅੱਜ ਤੋਂ ਹੀ, ਤੇ ਉਹ ਤਾਂ ਕਫਨ ਉਹਨਾਂ ਨੇ ਨਾਲ ਲੈ ਕੇ ਤੁਰਦੇ ਹੁੰਦੇ ਆ। ਪਰ 2 ਨੌਜਵਾਨਾਂ ਨੂੰ ਜਿਹੜੇ ਕਿ ਜਵਾਨ ਜਿਹੜੇ ਕਿ ਸੇਵਾ ਨਿਭਾ ਰਹੇ ਸੀ, ਜਿਨ੍ਹਾਂ ਦਾ ਕੋਈ ਕਸੂਰ ਨਹੀਂ, 1 ਕੈਂਪ ਦੇ ਵਿੱਚ ਬੈਠੇ ਆ, ਕੋਈ ਲੜਾਈ ਦੇ ਮੈਦਾਨ ਚ ਨਹੀਂ, ਉਹਨਾਂ ਨੂੰ ਉਹ ਮਾਰ ਗਏ ਆ, ਤੇ ਇੰਨਾ ਇਹੀ ਉਹਨਾਂ ਦਾ ਮਕਸਦ ਸੀ, ਦਹਿਸ਼ਤ ਫੈਲਾਉਣਾ, ਤੇ ਉਹ ਦਹਿਸ਼ਤ ਉਹ ਫੈਲਾਉਣ ਦੇ ਵਿੱਚ ਕਾਮਯਾਬ ਹੋ ਗਏ ਆ। ਕਿਤੇ ਨਾ ਕਿਤੇ ਊਨਤਾਈ ਦੀ ਗੱਲ ਕਰੀਏ ਨਾ, ਊਨਤਾਈ ਹਜੇ ਵੀ ਸਾਡੇ ਸੋਸਾਇਟੀ ਸਿਸਟਮ ਚ, ਚਾਹੇ ਪਠਾਨਕੋਟ ਹਮਲੇ ਤੋਂ ਬਾਅਦ ਲੱਖ ਕਹਿਤਾ ਵੀ ਅਸੀਂ ਟਾਈਟ ਕਰ ਲਈ ਆ, ਪਰ ਜੰਮੂ ਕਸ਼ਮੀਰ ਵਰਗੇ ਏਰੀਏ ਦੇ ਵਿੱਚ ਜਿੱਥੇ ਸਦਾ ਹੀ ਜਿਹੜੀ ਹੁਣ ਐਮਰਜੈਂਸੀ ਵਰਗੇ ਰੈਡ ਅਲਰਟ ਜਾਰੀ ਆ, ਉੱਥੇ ਇਹ ਜੀ ਗੱਲ ਹੋਣੀ ਬਹੁਤ ਜਿਹੜੀ ਘਣਾਉਣੀ ਕਹਿ ਸਕਦੇ ਹਾਂ, ਜਾਂ ਸਾਡੀ ਕਮਜ਼ੋਰੀ ਉਜਾਗਰ ਕਰਦੀ ਕਹਿ ਸਕਦੇ ਹਾਂ।
ਡਾਕਟਰ ਸਾਹਿਬ, ਪਿੰਦਰ ਬਰਾੜ ਹੋਣਾ ਨੇ ਪ੍ਰੋਗਰਾਮ ਦੇ ਨਾਲ ਸਾਂਝ ਪਾਈ ਹੈ ਤੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ। ਕਹਿ ਰਹੇ ਨੇ ਕਿ ਅੱਜ ਫੇਸਬੁੱਕ ਓਪਨ ਕੀਤੀ ਤਾਂ ਇੱਕ ਪੁਰਾਣੀ ਮੈਮਰੀ ਹੇਸ ਕੀਤੀ ਹੈ। ਅੱਜ ਸਾਡਾ ਬਹੁਤ ਹੀ ਪਿਆਰਾ ਦੋਸਤ ਅਫਰੋਜ਼ ਅੰਮ੍ਰਿਤ ਸਾਡੇ ਤੋਂ 3 ਸਾਲ ਪਹਿਲਾਂ ਵਿਛੜ ਗਿਆ ਸੀ, ਤੇ ਦੇਖ ਕੇ ਇੱਕ ਵਾਰ ਫਿਰ ਦਿਲ ਉਦਾਸ ਹੋ ਗਿਆ। ਕਹਿੰਦੇ ਵਾਹਿਗੁਰੂ ਹਮੇਸ਼ਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਰੱਖਣ। ਬਿਲਕੁਲ ਜੀ, ਤੁਹਾਡੇ ਸੁੱਖ ਦੀ ਘੜੀ ਦੇ ਵਿੱਚ
ਬਿਲਕੁਲ ਜੀ, ਦੋਸਤ ਪਿਆਰਾ ਸੀ, ਪਰ ਉਸ ਨੂੰ ਅਸੀਂ ਬੜਾ ਪਿਆਰਾ ਦੋਸਤ ਸੀ, ਪਿਆਰੇ ਕੰਮ ਕਰਦਾ ਸੀ, ਪਰ ਉਸ ਦੀ 1 ਘਨੌਣੀ ਹਰਕਤ ਜਾਂ ਘਟੀਆ ਹਰਕਤ ਹੀ ਕਹੂੰਗਾ, ਕਹਿ ਵੈਸੇ ਤਾਂ ਬੰਦੇ ਨੂੰ ਮਰਨ ਤੋਂ ਬਾਅਦ ਨਿੰਦੇ ਨਹੀਂ ਹੁੰਦੇ, 1 ਹਰਕਤ ਕਾਰਨ ਅਸੀਂ ਉਹਨੂੰ ਉਹ ਮੁਕਾਮ ਨਹੀਂ ਦੇ ਪਾ ਰਹੇ, ਅਸੀਂ ਉਵੇਂ ਉਹਨੂੰ ਯਾਦ ਨਹੀਂ ਕਰ ਪਾ ਰਹੇ, ਕਿਉਂਕਿ ਉਹਨੇ 1 ਵਰਕਾ ਖਰਾਬ ਹੋਣ ਨਾਲ ਕਿਤਾਬ ਦਾ, ਉਹਨੇ ਕਿਤਾਬ ਪਾੜ ਕੇ ਸਿੱਟੀ ਜਿਹੜੀ ਜ਼ਿੰਦਗੀ, ਉਹ ਕਿਤੇ ਵੀ ਸਲਾਉਣ ਯੋਗ ਕੰਮ ਨਹੀਂ ਸੀਗਾ ਉਹਦਾ। ਤੇ ਪਰ ਬਿਲਕੁਲ ਜੀ ਉਦਮੀ ਸੀ, ਬੜਾ ਉਦਮ ਉਹਨੇ ਕਰਦਾ ਸੀ ਨੌਜਵਾਨ ਚ, ਤੇ ਆਉਣ ਵਾਲੇ ਦਿਨਾਂ ਚ ਉਹਦਾ ਭਾਵੇਂ ਕਾਮ ਨਾਰਮਲ ਗਰੀਬ ਘਰੋਂ ਜੰਮਿਆ ਸੀ ਪਰ ਉਹਦਾ ਜਿਹੜਾ ਨਾਂ ਉਹ ਜ਼ਰੂਰ ਚਮਕਣਾ ਸੀ, ਤੇ ਕਿ ਉਹ ਪਰ ਉਹਨੇ ਆਪਣੀ ਆਪ ਦੀ ਖੁਦ ਦੀ ਲੀਲਾ ਜਿਹੜੀ ਸਮਾਪਤ ਕੀਤੀ ਆ, ਉਸੇ ਕਰਕੇ ਅਸੀਂ ਉਹ ਜਿਹੜਾ ਉਹਨੂੰ ਉਸ ਪੱਧਰ ਦੇ ਉੱਤੇ ਯਾਦ ਨਹੀਂ ਕੀਤਾ ਜਾ ਰਿਹਾ ਜਿਹੜੇ ਪੱਧਰ ਦੇ ਉੱਤੇ ਜਿਹੜੇ ਉਹਦੇ ਕੰਮ ਛੋਟੀ ਜਿਹੀ ਉਮਰ ਚ ਕੀਤੇ ਸੀ ਤੇ ਉਹਨੂੰ ਕਰਨਾ ਚਾਹੀਦਾ ਸੀ। ਸਿਰਫ ਤੇ ਸਿਰਫ ਇੱਕ ਤਾਨੇ ਮਿਹਣੇ ਜਾਂ ਇੱਕ ਕੁੜੀ ਦੀ ਗੱਲ ਪਿੱਛੇ ਆਪਣੀ ਜਾਨ ਗਵਾ ਦੇਣੀ ਇਹ ਕਿੱਥੋਂ ਦੀ ਜਾਇਜ਼ ਗੱਲ ਆ। ਸੋ ਬਹੁਤ ਸਾਰੇ ਨਵੇਂ ਲਿਸਨਰਸ ਨੂੰ ਸ਼ਾਇਦ ਨਾ ਪਤਾ ਹੋਵੇ ਤਾਂ ਮੈਂ ਦੱਸਦਿਆਂ ਜੀ, ਅਮਰੋ ਅਫਰੋਜ ਅਮਰਤ ਹਰਮਨ ਰੇਡੀਓ ਦਾ ਇੱਕ ਬੜਾ ਪਿਆਰਾ ਪ੍ਰੈਜੈਂਟਰ ਸਨ ਜੀ, ਤੇ ਉਹਨਾਂ ਨੇ ਬਹੁਤ ਸਾਰੇ ਪ੍ਰੋਗਰਾਮ ਸਾਹਿਤਕ ਪ੍ਰੋਗਰਾਮ ਉਦੋਂ ਚੱਲਦੇ ਸੀ ਉਹ ਕਰਦੇ ਹੁੰਦੇ ਸੀ, ਪਰ ਫਿਰ ਅਚਾਨਕ ਉਹ ਕੁਝ ਇੱਕ ਕਾਰਨਾਂ ਕਰਕੇ ਉਹਨਾਂ ਨੂੰ ਸੁਬਹਾ ਦਾ ਪ੍ਰੋਗਰਾਮ ਲਹਿਰਾਂ ਜਿਹੜਾ ਪਟਿਆਲਾ ਸਟੂਡੀਓ ਤੋਂ ਕੰਟਰੋਲ ਕਰਨ ਲਈ ਦਿੱਤਾ ਗਿਆ ਸੀ, ਤਾਂ ਉਹ ਕੁਛ ਚਿਰ ਮਹੀਨਾ ਕੀ ਕੀਤਾ ਹੋਣਾ ਉਹਨਾਂ ਨੇ, ਤੇ ਇੱਕ ਦਿਨ ਜਿਹੜੀ ਕਿ ਮੈਂ ਸਟੂਡੀਓ ਦੇ ਵਿੱਚ ਪ੍ਰੋਗਰਾਮ ਕਰਨ ਲਈ ਵੇਟ ਕਰ ਰਿਹਾ, ਮੈਂ ਪ੍ਰੋਗਰਾਮ ਕਰਨ ਲਈ ਇੱਥੋਂ ਉਹਨਾਂ ਨੂੰ ਕਾਲ ਕਰ ਰਿਹਾ ਵੀ ਮੈਂ ਆ ਗਿਆ ਜੀ ਔਨ ਏਅਰ, ਚਲੋ ਆਪਾਂ ਪ੍ਰੋਗਰਾਮ ਕਰੀਏ, ਤੇ ਪਰ ਉਧਰੋਂ ਸਟੂਡੀਓ ਦੀ ਲਾਈਟ ਆਨ ਸੀ ਪਰ ਕੋਈ ਜਵਾਬ ਨਹੀਂ ਆ ਰਿਹਾ ਸੀ ਮੂਹਰੋਂ, ਤੇ ਮੈਨੂੰ ਬੜਾ ਅਜੀਬ ਲੱਗਿਆ ਵੀ ਸ਼ਾਇਦ ਨੌਜਵਾਨ ਸੁੱਤਾ ਪਿਆ ਹੋਣਾ, ਅਜੇ ਉੱਠਿਆ ਨਹੀਂ ਹੋਣਾ ਕਿਉਂਕਿ ਵੱਡਾ ਤੜਕਾ, ਪਰ ਜੋ ਥੋੜੇ ਚਿਰ ਬਾਅਦ ਪਤਾ ਲੱਗਿਆ ਵੀ ਉਸਨੇ ਉਸ ਸਟੂਡੀਓ ਦੇ ਵਿੱਚ ਮੁੰਡੇ ਨੇ ਸੁਸਾਈਡ ਕਰ ਲਿਆ ਸੀ, ਸਿਰਫ ਤੇ ਸਿਰਫ ਉਹਦੀ ਫੇਸਬੁੱਕ ਜਾਂ ਸੋਸ਼ਲ ਮੀਡੀਆ ਨੇ ਦੱਸਿਆ ਵੀ ਆਪਣੀ ਕੋਈ ਦੋਸਤ ਕੁੜੀ ਸੀ ਉਹਦੇ ਨਾਲ ਉਹਦੀ ਬਹਿਸ ਹੋਈ ਆ, ਤੇ ਉਸ ਬਹਿਸ ਦੇ ਚੱਲਦੇ ਹੋਏ ਉਹ ਕੁੜੀ ਨੂੰ ਕਹਿੰਦਾ ਮੈਂ ਮਰ ਜਾਣਾ, ਕੁੜੀ ਆਦੀ ਤੂੰ ਮਰ ਵੀ ਨਹੀਂ ਸਕਦਾ ਜਾਂ ਮਰ ਜਾ, ਇੰਨੇ ਸ਼ਬਦਾਂ ਨੂੰ ਕਹਿ ਕੇ ਉਹਨੇ ਉੱਥੇ ਜਿਹੜੀ ਉਹ ਆਪਣੀ ਜਿਹੜੀ ਜੀਵਨ ਲੀਲਾ ਖਤਮ ਕਰ ਲਈ ਸੀ। ਪਰ ਦੇਖੋ ਉਹਨਾਂ ਨੂੰ ਜਿਹੜੇ ਜਿੰਨੇ ਸੁਣਦੇ ਸੀ ਉਹਨਾਂ ਦੇ ਲਿਸਨਰ ਸੀ ਜਾਂ ਚਾਹੁਣ ਵਾਲੇ ਸੀ ਜਾਂ ਉਹਨਾਂ ਨੇ ਬੜੀ ਖੂਬਸੂਰਤ ਕਿਤਾਬ ਲਿਖੀ ਸੀ, ਤਾਂ ਉਹ ਛੋਟੀ ਜਿਹੀ ਉਮਰ ਸੀ ਉਹਨਾਂ ਦੀ, ਦੇਖੋ ਅਜੇ 22-24 ਸਾਲ ਦਾ ਨੌਜਵਾਨ ਸੀ, ਤਾਂ ਉਹ ਉਸ ਪੱਧਰ ਦੇ ਉੱਤੇ ਅਸੀਂ ਆਪਦੇ ਜਹਿਨ ਚ ਨਹੀਂ ਬਣਾ ਸਕੇ ਕਿਉਂਕਿ ਉਸ ਬੰਦੇ ਦਾ ਇੱਕ ਜਿਹੜਾ ਬੁਝਦਿਲਾਨਾ ਕਦਮ ਜਿਹਨੂੰ ਕਹਿ ਸਕਦੇ ਉਹਨੇ ਕੀਤਾ ਕਿੰਨੀ ਕੁ ਗੱਲ ਪਿੱਛੇ, ਬੜਾ ਦਿਲ ਦੁਖਿਆ ਸੀ ਜੀ ਉਸ ਟਾਈਮ, ਤੇ ਜਿਹੜੀ ਉਹਨਾਂ ਦੀ ਪਰਿਵਾਰ ਦੀ ਕੰਡੀਸ਼ਨ ਆ ਉਹ ਕੋਈ ਬਹੁਤੀ ਚੰਗੀ ਨਹੀਂ ਸੀ, ਮੈਂ ਉਹਨਾਂ ਦੇ ਘਰ ਵੀ ਜਾ ਕੇ ਆਇਆ ਮੁਕਤਸਰ ਦੇ ਲਾਗੇ। ਸੋ ਅੱਜ 3 ਸਾਲ ਹੋ ਗਿਆ ਜੀ, ਸੋ ਸਾਨੂੰ ਵੀ ਜਿਹੜਾ ਯਾਦ ਕਰਨਾ ਬਣਦਾ ਜਿੰਨਾ ਕੁ ਅਸੀਂ ਕਰ ਸਕਦੇ ਹਾਂ, ਪਰ ਨਾਲ ਨਾਲ ਮੈਂ ਦੱਸਦਾ ਵੀ ਇਸ ਚੀਜ਼ ਤੋਂ ਸਾਨੂੰ ਸਿੱਖਿਆ ਜ਼ਰੂਰ ਲੈਣੀ ਚਾਹੀਦੀ ਆ ਵੀ ਇੱਕ ਵਰਕਾ ਕਿਤਾਬ ਦਾ ਮਾੜਾ ਹੋ ਜੇ ਕਿਤਾਬ ਨਹੀਂ ਪਾੜ ਦਿੱਤੀ ਜਾਂਦੀ।
ਜੀ ਬਿਲਕੁਲ
ਬਰਾੜ
ਸਾਹਿਬ, ਔਰ ਕਿਸੇ ਇੱਕ ਰਿਸ਼ਤੇ ਦੀ ਖਾਤਰ ਤੁਸੀਂ ਬਾਕੀ ਸਾਰੇ ਰਿਸ਼ਤਿਆਂ ਨੂੰ ਸੱਟ ਮਾਰ ਕੇ ਤੁਰਦੇ ਬਣੋ, ਇਹ ਵੀ ਜਾਇਜ਼ ਜੀ ਗੱਲ ਨੀ। ਤੋ ਮੇਰੇ ਜ਼ਹਿਨ ਚ ਗੀਤ ਆ ਰਿਹਾ ਸੀ, ਛੋੜ ਦੇ ਸਾਰੀ ਦੁਨੀਆਂ ਕਿਸੀ ਕੇ ਲਈ, ਜੇ ਮੁਨਾਸਿਬ ਨਹੀਂ ਆਦਮੀ ਕੇ ਲਈ। ਤੋ ਸਰਬਜੀਤ ਭਾਜੀ ਕਹਾਂਗੀ ਕਿ ਪਲੀਜ਼ ਮੇਰੀ ਫਰਮਾਇਸ਼ ਜੇ ਹੋ ਸਕੇ ਤੇ ਬਾਕੀ ਦੇ ਗੀਤ ਜ਼ਰੂਰ ਲਾਇਓ। ਤੋ ਕੁਲਦੀਪ ਕੌਰ ਹੁਣਾਂ ਨੇ ਵੀ ਸਾਂਝ ਪਾਈ ਹੈ ਬਰਾੜ ਸਾਹਿਬ,
ਮਾਫੀ ਚਾਹੁੰਦਾ ਜੀ, ਮਾਫੀ ਚਾਹੁੰਦਾ ਸੁਖਪ੍ਰੀਤ। ਮੈਂ ਸਰਬਜੀਤ ਹੋਰਾਂ ਨੂੰ ਬੇਨਤੀ ਕਰਦਾ ਵੀ ਬਹੁਤ ਸਾਰੇ ਅਫਰੋਜ ਦੇ ਨਾ ਖੁਦ ਦੇ ਬੋਲੇ ਗਈਆਂ ਕਵਿਤਾਵਾਂ ਜਾਂ ਅਫਰੋਜ ਦੀਆਂ ਜਿੰਗਲ ਵੀ ਹੋਣਗੇ ਬਹੁਤ ਸਾਰੇ, ਤੇ ਜ਼ਰੂਰ ਅੱਜ ਉਹਨਾਂ ਦੀ ਇਸ ਗੱਲ ਨੂੰ ਯਾਦ ਚੇਤੇ ਕਰਦੇ ਜ਼ਰੂਰ ਪ੍ਰੋਗਰਾਮ ਦੌਰਾਨ ਉਹ ਵੀ ਜ਼ਰੂਰ ਚਲਾਉਣ।
ਜੀ ਜ਼ਰੂਰ ਬਰਾੜ ਸਾਹਿਬ। ਤੇ ਕੁਲਦੀਪ ਕੌਰ ਹੁਣਾਂ ਨੇ ਕਿਹਾ ਹੈ ਕਿ ਵੀਰ ਜੀ ਆਪਾਂ ਕਿਸੇ ਬਹੁਤ ਹੀ ਬੁਰੇ ਹਾਲਾਤਾਂ ਵਾਲੇ ਵੀਰ ਦਾ ਘਰ ਬਣਾਉਣ ਦਾ ਸੋਚਿਆ ਕਿਉਂਕਿ ਉਹਨਾਂ ਦਾ ਘਰ ਕੱਚਾ ਸੀ ਅਤੇ ਹਰ ਵਾਰ ਮੀਂਹ ਆਉਣ ਤੇ ਢਹਿ ਜਾਂਦਾ ਸੀ। ਤੋ ਕਹਿੰਦੇ ਘਰ ਚ 2 ਧੀਆਂ ਸੀ ਤੇ ਆਪਣਾ ਫਰਜ਼ ਸਮਝਿਆ ਕਿ ਥੋੜੇ ਪੈਸੇ ਇਕੱਠੇ ਕਰ ਮਦਦ ਕਰ ਦਈਏ ਕਿ ਉਹਨਾਂ ਕੋਲ ਲੋੜੀਂਦੀ ਸੁਵਿਧਾ ਵਾਲਾ ਘਰ ਹੋਵੇ। ਤੇ ਉਹ ਕਹਿੰਦੇ ਵੀਰ ਜੀ ਕੰਮ ਨਹੀਂ ਸੀ ਕਰ ਸਕਦੇ ਸਿਹਤ ਕਰਕੇ, ਜਦੋਂ ਮਦਦ ਲਈ ਇੱਥੇ ਗੱਲ ਕੀਤੀ ਇੱਕ ਵੀਰ ਕਹਿੰਦਾ ਕਿ ਪਾਉਣ ਨੂੰ ਤਾਂ ਮੈਂ ਕੋਟੀ ਪਾ ਦੇਵਾਂ ਪਰ ਇਹ ਦੱਸੋ ਕਿ ਅੰਮ੍ਰਿਤਧਾਰੀ ਹੈ ਕਿ ਨਹੀਂ। ਕਹਿੰਦੇ ਇਹ ਗੱਲ ਸੁਣ ਕੇ ਮੈਨੂੰ ਆਪਣੇ ਆਪ ਨੂੰ ਸ਼ੀਸ਼ੇ ਚ ਦੇਖਣਾ ਪਿਆ, ਬਹੁਤ ਦੁਖੀ ਹੋਇਆ।
ਬਿਲਕੁਲ ਜੀ, ਇਸੇ ਨਾਲ ਹੀ ਰਲਦਾ ਮਿਲਦਾ ਮੈਸੇਜ ਸਰਦਾਰ ਅਜਮੇਰ ਸਿੰਘ ਹੋਰਾਂ ਨੇ ਵੀ ਮੈਨੂੰ ਪਰਸਨਲ ਮੈਸੇਜ ਕੀਤਾ, ਕਹਿੰਦੇ ਜੀ ਇਹ ਨਵੇਂ ਔਰੰਗਜ਼ੇਬ ਹਨ ਜੋ ਕਰਨਾ ਜੋ ਇੱਕ ਕਰਨਾ ਚਾਹੁੰਦੇ ਹਨ ਜੋ ਨਾ ਹੋਇਆ ਹੋਵੇਗਾ। ਗੁਰੂ ਨਾਨਕ ਵਿਚਾਰਧਾਰਾ ਦੇ ਵਿਰੋਧੀ ਹਨ, ਤੋੜ ਦੇਣਗੇ ਜੋੜ ਨਹੀਂ ਸਕਦੇ। ਹਰ ਧਰਮ ਵਿਚ 2 ਕੋਡ ਆਫ਼ ਕੰਡਕਟ ਹਨ, ਇੱਕ ਸਰਲ ਉਪਾਸ਼ਕਾਂ ਵਾਸਤੇ ਤੇ ਦੂਜਾ ਪੁਜਾਰੀਆਂ ਤੇ ਲੱਗੀ ਕੱਟੜ ਵਾਸਤੇ। ਸੋ ਬਿਲਕੁਲ ਜੀ, ਸਰਦਾਰ ਅਜਮੇਰ ਸਿੰਘ ਹੋਰਾਂ ਨੇ ਵੀ ਕੁਲਦੀਪ ਕੌਰ ਹੋਰਾਂ ਦੇ ਜਿਹੜੇ ਮੈਸੇਜ ਨੂੰ ਪੁਖਤਾ ਕੀਤਾ, ਤੇ ਸਾਡੇ ਚ ਕਿਤੇ ਨਾ ਕਿਤੇ ਕਮੀ ਆ ਚੁੱਕੀ ਆ। ਬਹੁਤ ਖੂਬਸੂਰਤ ਧਰਮ ਦੇ ਅਸੀਂ ਮਾਲਕਾਂ, ਸਾਨੂੰ ਮਾਲਕੀ ਦਿੱਤੀ ਗੁਰੂ ਨਾਨਕ ਜੀ ਪਾਤਸ਼ਾਹ ਜੀ ਨੇ ਮਾਲਕੀ ਬਖਸ਼ੀ ਸਾਨੂੰ, ਤੇ ਪਰ ਅਸੀਂ ਉਹਨਾਂ ਦੀਆਂ ਕਦਰਾਂ ਕੀਮਤਾਂ ਤੋਂ ਬਹੁਤ ਦੂਰ ਹਾਂ। ਜੇ ਅਸੀਂ ਮੰਨਣ ਲੱਗ ਜਾਈਏ ਨਾ ਇੱਕ ਸਿਰਫ ਬਾਬੇ ਨਾਨਕ ਦੇ ਫਲਸਫੇ ਨੂੰ ਸਮਝ ਜਾਈਏ ਕਿਉਂਕਿ ਨਿਉਂ ਉਹ ਆ, ਜੜ ਉਹ ਆ, ਸਾਡੇ ਚ ਕਮੀ ਪਤਾ ਕਿੱਥੇ ਆ? ਮੈਂ ਕਈ ਵਾਰੀ ਬਹੁਤ ਸਾਰੀਆਂ ਕਮੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰਦਾ, ਪੜਚੋਲਣ ਦੀ ਕੋਸ਼ਿਸ਼ ਕਰਦਾ। ਅਸੀਂ ਚਲਦੀ ਗੱਡੀ ਚ ਸਵਾਰ ਹੁੰਨੇ ਆ, ਜਿਹੜੇ ਲੋਕ ਇਹੋ ਜਿਹਾ ਕੁਛ ਕਰ ਰਹੇ ਆ ਨਾ, ਜਾਂ ਜੇ ਸਿੱਖੀ ਨਾਲ ਜੁੜ ਕੇ ਰੂਪ ਸਰੂਪ ਚ ਆ ਕੇ, ਤੇ ਉਹ ਗਲਤੀ ਉਹ ਤਾਂ ਆਪਦੇ ਆਣੇ ਬਹੁਤ ਪਰਫੈਕਟ ਆ, ਗਲਤੀਆਂ ਤਾਂ ਅਸੀਂ ਕਹਿਣੇ ਉਹਨਾਂ ਨੂੰ ਕਰਦੇ, ਮਾਫੀ ਚਾਹੁੰਦੇ ਆ ਵੀ ਅਸੀਂ ਉਹਨਾਂ ਨੂੰ ਗਲਤ ਕਹਿ ਰਹੇ ਆ, ਗਲਤ ਤਾਂ ਉਹ ਹੈ ਨੀ, ਉਹ ਤਾਂ ਪਰਫੈਕਟ ਆ ਜੀ, ਉਹ ਜੁੜ ਤਾਂ ਚੁੱਕੇ ਆ ਸਭ ਬਾਣੇ ਨਾਲ। ਪਰ ਜੋ ਉਹਨਾਂ ਦਾ ਐਟੀਟਿਊਡ ਹੋ ਜਾਂਦਾ ਜਾਂ ਜਿਹੜੀਆਂ ਗੱਲਾਂ ਉਹ ਕਰਨ ਦੀ ਕੋਸ਼ਿਸ਼ ਕਰਦੇ ਆ, ਉਹਦਾ ਮੇਰਾ ਜਿਹੜਾ ਮੈਂ ਸਮੀਖਿਆ ਕੀਤੀ ਆ, ਉਹ ਸਮੀਖਿਆ ਇਹ ਆ ਵੀ ਉਹ ਅੱਧ ਵਿਚਾਲੇ ਟ੍ਰੇਨ ਤੋਂ ਚੜਦੇ ਆ, ਅਸਲ ਚ ਉਹਨਾਂ ਟ੍ਰੇਨ ਦੇ ਵਿੱਚ ਅੱਧ ਵਿਚਾਲੋਂ ਚੜਦੇ ਆ, ਤੁਰੀ ਜਾਂਦੀ ਟ੍ਰੇਨ ਦੇ ਉੱਤੇ ਚੜਦੇ ਆ। ਜੇ ਉਹ ਖੜੀ ਟ੍ਰੇਨ ਜਾਣੀ ਕਿ ਨਿਉਂ ਤੋਂ ਸ਼ੁਰੂ ਕਰਨ, ਬਾਬੇ ਨਾਨਕ ਤੋਂ ਸ਼ੁਰੂ ਕਰਨ, ਬਾਬੇ ਨਾਨਕ ਦੇ ਫਲਸਫੇ ਨੂੰ ਸਮਝ ਲੈਣ ਪਹਿਲਾਂ ਤੇ ਫੇਰ ਸਿੱਖੀ ਨੂੰ ਅਪਣਾਉਣ, ਤਾਂ ਮੈਨੂੰ ਲੱਗਦਾ ਉਹ ਕਦੇ ਵੀ ਉਹਨਾਂ ਦੇ ਵਿੱਚ ਹੰਕਾਰ, ਆਕੜ ਜਾਂ ਇਹ ਜਿਹਾ ਚੀਜ਼ ਕਿਸੇ ਨੂੰ ਛੋਟਾ ਦਿਖਾਉਣ ਦੀ ਭਾਵਨਾ ਆ ਹੀ ਨਹੀਂ ਸਕਦੀ। ਬਸ ਇੱਥੇ ਗੱਲ ਮੁੱਕਦੀ ਆ। ਪਰ ਗੱਲ ਕੀ ਆ, ਉਹ ਸਾਡੇ ਬੰਦੇ ਪਤਾ ਕਿਹਦੇ ਆ? ਸਾਡੇ ਬੰਦੇ ਸਿੱਖ ਗੁਰੂ ਨਾਨਕ ਦੇ ਸਿੱਖ ਨਹੀਂ ਬਣ ਰਹੇ, ਸਾਡੇ ਬੰਦੇ ਸਿੱਖ ਬਣ ਰਹੇ ਆ ਜਿਹੜੇ, ਜਿਵੇਂ ਕੋਈ ਢੱਡਰੀਆਂ ਵਾਲਿਆਂ ਦਾ ਬਣ ਗਿਆ ਜੀ, ਅਸੀਂ ਦਮਦਮੀ ਟਕਸਾਲ ਦੇ ਬਣ ਗਏ ਜੀ, ਅਸੀਂ ਫਲਾਨੇ ਦੇ ਬਣ ਗਏ। ਪਹਿਲੀ ਗੱਲ ਤਾਂ ਸ਼ਬਦ ਬੋਲਣ ਤੋਂ ਪਹਿਲਾਂ ਹੀ ਸਾਨੂੰ ਸੋਚ ਲੈਣਾ ਚਾਹੀਦਾ ਵੀ ਕੀ ਸਾਡਾ ਜਿਹੜਾ ਗਿਆਨ ਆ, ਜਿਹੜਾ ਜਿਹੜੇ ਪੱਧਰ ਦਾ ਹੋਣਾ ਚਾਹੀਦਾ ਉੱਥੋਂ ਤੱਕ ਪਹੁੰਚ ਗਿਆ। ਅਸੀਂ ਸਿੱਖ ਜਾਂ ਗੁਰੂ ਨਾਨਕ ਦਾ ਸਿੱਖ ਹੋਣ ਚ ਤਾਂ ਸਾਨੂੰ ਸ਼ਰਮ ਮਹਿਸੂਸ ਹੁੰਦੀ ਆ, ਤੇ ਅਸੀਂ ਜੇ ਕੋਈ ਸਾਨੂੰ ਅੰਮ੍ਰਿਤਪਾਨ ਕਰਾ ਲਿਆ, ਚੰਗੀ ਗੱਲ ਆ, ਮੈਂ ਕਿੱਥੇ ਕੋਈ ਮਾੜਾ ਨੀ ਕਹਿੰਦਾ। ਦਮਦਮੀ ਟਕਸਾਲ ਦਿਨ ਰਾਤ ਮਿਹਨਤ ਕਰਦੀ ਆ, ਪ੍ਰਚਾਰ ਕਰਦੀ ਆ, ਢੱਡਰੀਆਂ ਵਾਲਾ ਪ੍ਰਚਾਰ ਕਰਦਾ, ਹੋਰ ਬਹੁਤ ਪ੍ਰਚਾਰ ਕਰਦਾ, ਪਰ ਅਸੀਂ ਸਿੱਖ ਤਾਂ ਗੁਰੂ ਕੇ ਬਣਾਂਗੇ ਨਾ, ਸਿੱਖ ਉਹਨਾਂ ਦੇ ਥੋੜਾ ਬਣਾਂਗੇ। ਸੋ ਇਹ ਸਾਨੂੰ ਸੋਚਣੀ ਪੈਣੀ ਆ ਗੱਲ, ਇੱਥੇ ਆ ਕੇ ਕਿਤੇ ਨਾ ਕਿਤੇ ਕਮੀ ਆ ਵੀ ਅਸੀਂ ਚੱਲਦੀ ਟ੍ਰੇਨ ਚ ਚੜੇ ਆ। ਬਾਬੇ ਨਾਨਕ ਦਾ ਫਲਸਫਾ ਪੜ ਲਓ, ਜਿਹਨੇ ਤਾਂ ਪੜਿਆ ਬਾਬੇ ਨਾਨਕ ਦਾ ਫਲਸਫਾ ਜਾਂ ਪੜਨਾ ਚਾਹੁੰਦਾ, ਉਹ ਤਾਂ ਹੁਣ ਮੈਨੂੰ ਇਦੋਂ ਬਾਅਦ ਕੁਛ ਨਹੀਂ ਕਹੂਗਾ, ਇਹ ਮੈਂ ਦਾਵਾ ਕਰਦਾ। ਉਹ ਤਾਂ ਇਸ ਗੱਲ ਨੂੰ ਪੜਤਾਲੂਆ ਜਾਂ ਪੜਤਾਲਣ ਦੀ ਕੋਸ਼ਿਸ਼ ਕਰੂਗਾ, ਪਰ ਹੁਣ ਇਸ ਤੋਂ ਬਾਅਦ ਪ੍ਰੋਗਰਾਮ ਤੋਂ ਫਿਨਿਸ਼ ਤੋਂ ਬਾਅਦ ਮੈਨੂੰ ਮੈਸੇਜ ਵੀ ਆਉਣਗੇ, ਮੈਨੂੰ ਗਾਲਾਂ ਵੀ ਆਉਣਗੀਆਂ, ਮੈਨੂੰ ਕਮੈਂਟ ਵੀ ਆਉਣਗੇ, ਮੈਨੂੰ ਪਤਾ ਮੈਂ ਰੋਜ਼ ਦਾ ਯੂਜ਼ ਟੂ ਆ, ਤੇ ਉਹ ਲੋਕ ਹੋਣਗੇ ਜਿਹੜੇ ਅੱਧ ਵਿਚਾਲੇ ਟ੍ਰੇਨ ਦੇ ਚੜੇ ਆ, ਜਿਹੜੇ ਮੈਨੂੰ ਹੁਣ ਮੰਦਾ ਚੰਗਾ ਕਹਿਣਗੇ।
ਤੇ ਸੰਦੀਪ ਰਾਏ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਤੇ ਕਹਿੰਦੇ ਮੈਨੂੰ ਅੱਜ ਵੀ ਉਹਨਾਂ ਦੀ ਆਵਾਜ਼ ਤੇ ਫੇਸ ਯਾਦ ਆ ਰਿਹਾ। ਕਹਿੰਦੇ ਮੌਤ ਤੋਂ ਪਹਿਲਾਂ ਆਈ ਲਿਸਨ ਹਿਸ ਪ੍ਰੋਗਰਾਮ, ਰੀਅਲੀ ਦਿਲ ਦੁਖਿਆ ਸੀ ਉਦੋਂ ਅਫਰੋਜ਼ ਲਈ। ਸੋ ਇਹਨਾਂ ਨੇ ਵੀ ਜੀ ਅਫਰੋਜ਼ ਹੁਣਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਸੰਦੀਪ ਰਾਏ ਹੁਣਾਂ ਨੇ। ਸੋ ਬਿਲਕੁਲ ਜੀ, ਅੱਜ ਅਸੀਂ ਵੀ ਉਹਨਾਂ ਨੂੰ ਯਾਦ ਕਰਦੇ ਆ, ਤੇ ਬਿਲਕੁਲ ਦਿਲ ਦੁਖਦਾ ਜਦੋਂ ਇਹੋ ਜਿਹਾ ਕੋਈ ਚੰਗੀ ਸੋਚ ਵਾਲਾ ਬੰਦਾ ਇਸ ਉਮਰੇ ਛੱਡ ਜਾਏ ਦੁਨੀਆਂ, ਔਰ ਉਹ ਵੀ ਇੱਕ ਕਿਸੇ ਕੌਜ਼ ਲਈ ਨੀ, ਕਿਸੇ ਚੰਗੇ ਰੀਜ਼ਨ ਲਈ ਨੀ, ਬਸ ਆਪਣੀ ਜ਼ਿੰਦਗੀ ਐਵੇਂ ਖਤਮ ਕਰ ਲਵੇ। ਵਿਰਾਟ ਸਾਹਿਬ ਅੱਜ ਸਮੇਂ ਵਿੱਚ ਇੰਨਾ ਹੀ ਹੈ ਮੇਰੇ ਕੋਲ, ਜੇ ਤੁਹਾਡੇ ਕੋਲ ਕੋਈ ਖਬਰ ਜਾਂ ਹੋਰ ਵਿਚਾਰ ਹੋਵੇ ਤਾਂ ਸਾਡੇ ਨੂੰ ਸਾਂਝੀ ਕਰੋ।
ਬਸ ਜੀ, ਖਬਰਾਂ ਉਹੀ ਆ ਤੇ ਉਹੀ ਵਿਚਾਰ ਆ, ਪਰ ਸਾਨੂੰ ਵਿਚਾਰਾਂ ਨੂੰ ਗਾਂ ਵਿਚਾਰਨ ਲਈ ਅਸੀਂ ਜ਼ਰੂਰ ਪ੍ਰੇਰਨਾ ਦੇਵਾਂਗੇ। ਮੇਰੇ ਵਰਗੇ ਨੂੰ ਮੰਦਾ ਚੰਗਾ ਕਹਿਣਾ, ਗਾਲਾਂ ਦੇਣੀਆਂ, ਜੀ ਸਦਕੇ ਦੇ ਲਓ ਜੀ, ਮੈਨੂੰ ਕੋਈ ਫਰਕ ਨਹੀਂ ਪੈਂਦਾ ਗਾ, ਕਿਉਂਕਿ ਮੈਂ ਹਾਂ ਹੀ ਬੁਰਾ ਇਨਸਾਨ ਆ, ਮਾੜਾ ਇਨਸਾਨ ਆ। ਮਾੜੇ ਇਨਸਾਨ ਨੂੰ ਜੇ ਮਾੜਾ ਕਹਿ ਦਿਓਗੇ ਕੋਈ ਫਰਕ ਨਹੀਂ ਪੈਂਦਾ, ਮੈਨੂੰ ਇਸ ਚੀਜ਼ ਤੇ ਕੋਈ ਅਸਰ ਨਹੀਂ ਹੈਗਾ। ਪਰ ਮੈਂ ਇੰਨਾ ਜ਼ਰੂਰ ਕਹੂੰਗਾ ਵੀ ਜਿਹੜੇ ਗੱਲਾਂ ਬਾਤਾਂ ਹੋਈਆਂ ਜਾਂ ਸੱਜਣਾ ਮਿੱਤਰਾਂ ਨੇ ਵਿਚਾਰ ਭੇਜੇ ਆ, ਜਾਂ ਕੋਈ ਤਾਂ ਕੋਈ ਇੱਕ ਅੱਧੀ ਗੱਲ ਤਾਂ ਕੋਈ ਚੰਗੀ ਹੋਊਗੀ ਹੋਣੀ ਆ ਕੁਦਰਤ ਬੰਨੀਓ, ਤਾਂ ਉਹਨਾਂ ਦੇ ਉੱਤੇ ਉਹਨਾਂ ਦੇ ਵਿਚਾਰਿਓ, ਉਹਨਾਂ ਨੂੰ ਉਹਨਾਂ ਦੇ ਉੱਤੇ ਅਸਰ ਕਰਨ ਦੀ ਕੋਸ਼ਿਸ਼ ਕਰਿਓ। ਕਿਉਂਕਿ ਜੇ ਅਸੀਂ ਕੱਲੀਆਂ ਰੇਡੀਓ ਦਾ ਮਕਸਦ ਕੱਲੀਆਂ ਗੱਲਾਂ ਸੁਣਾਉਣਾ ਜਾਂ ਕਿਸੇ ਨਿੰਦਿਆ ਭੰਡੀ ਕਰਨਾ, ਚੁਗਲੀਆਂ ਕਰਨਾ, ਇਧਰਲੀਆਂ ਉਧਰਲੀਆਂ ਕਰਕੇ ਟਾਈਮ ਪਾਸ ਕਰਨਾ ਨਹੀਂ ਹੈ। ਅਸੀਂ ਬਹੁਤ ਆਪਦਾ ਕੀਮਤੀ ਸਮਾਂ ਛੱਡ ਕੇ ਬੋਲਦੇ ਹਾਂ, ਤੁਸੀਂ ਬਹੁਤ ਕੀਮਤੀ ਸਮਾਂ ਛੱਡ ਕੇ ਸੁਣਦੇ ਹੋ, ਤਾਂ ਇਹਦਾ ਕੋਈ ਮਕਸਦ ਤਾਂ ਹੋਵੇ ਨਾ ਸਾਡਾ, ਕੋਈ ਤਾਂ ਉਹਦਾ ਕੋਈ ਤਾਂ ਲਾਹਾ ਲਈਏ ਨਾ, ਹਰ ਚੀਜ਼ ਦਾ ਲਾਹਾ ਲੈਂਦੇ ਹਾਂ। ਸੋ ਮੈਂ ਇੰਨਾ ਕਿ ਅੱਜ ਦੇ ਪ੍ਰੋਗਰਾਮ 'ਚ ਇੱਕੋ ਹੀ ਗੱਲ ਕਹੂੰਗਾ ਵੀ ਸਿੱਖਿਜ਼ਮ ਦੇ ਮਾਮਲੇ ਦੇ ਵਿੱਚ, ਸਿੱਖੀ ਦੇ ਮਾਮਲੇ 'ਚ ਅੱਜ ਗੱਲਾਂ ਕੀਤੀਆਂ, ਮੇਰੇ ਵਰਗਾ ਤਾਂ ਗੱਲ ਕਰਨ ਦੇ ਕਾਬਲ ਨਹੀਂ ਹੈ, ਪਰ ਮੈਂ ਇੰਨਾ ਕੁ ਜ਼ਰੂਰ ਕਹੂੰਗਾ ਵੀ ਗੁਰੂ ਨਾਨਕ ਦੇਵ ਜੀ ਤਾਂ ਕਾਬਲ ਸੀ ਨਾ, ਗੁਰੂ ਨਾਨਕ ਦੇਵ ਜੀ ਤਾਂ ਹੈਗੇ ਆ ਨਾ, ਗੁਰੂ ਨਾਨਕ ਦੇਵ ਜੀ ਦਾ ਕਾਬਲ ਰਹਿਣਗੇ ਨਾ, ਉਹਨਾਂ ਦਾ ਫਲਸਫਾ ਸਮਝ ਲਓ। ਉਹਨਾਂ ਦਾ ਜੇ ਤੁਸੀਂ ਫਲਸਫਾ ਸਮਝ ਗਏ ਨਾ, ਤੁਸੀਂ ਕਿਸੇ ਨਾਲ ਲੜੋ, ਨਾ ਭਿੜੋ, ਨਾ ਵਿਰੋਧ ਕਰੋ, ਨਾ ਮੰਦਾ ਬੋਲੋ, ਨਾ ਨਿੰਦਿਆ ਕਰੋ, ਨਾ ਚੁਗਲੀ ਕਰੋ, ਕੁਛ ਨੀ ਕਰਦੇ। ਤੁਸੀਂ ਆਪਦੀ ਵਧੀਆ ਜ਼ਿੰਦਗੀ ਜਿਉਣ ਲੱਗ ਜਾਓਗੇ। ਤੇ ਉਹੀ ਬਾਬੇ ਨਾਨਕ ਤੋਂ ਦੀਆਂ ਗੱਲਾਂ ਚ ਗੱਲ ਨਿਕਲੀ ਆ ਵੀ ਜੀਓ ਔਰ ਜੀਣ ਦੋ ਦਾ ਫਲਸਫਾ ਵੀ ਸਾਹਮਣੇ ਆਊਗਾ ਤੁਹਾਨੂੰ। ਨਾ ਕਿਸੇ ਨੂੰ ਨਿੰਦੋ, ਨਾ ਮਾੜਾ ਕਹੋ, ਨਾ ਚੰਗਾ ਕਹੋ। ਜੇ ਤੁਹਾਨੂੰ ਕੋਈ ਮਾੜਾ ਕਰਦਾ ਦਿਸਦਾ ਤਾਂ ਦੋ ਕਦਮ ਚਾਰ ਕਦਮ ਉਹਦੇ ਨਾਲ ਤੁਰੋ, ਹੌਲੀ ਹੌਲੀ ਸਮਝਾ ਕੇ ਤੇ ਉਹਨੂੰ ਮੋੜ ਲਿਆ ਉਸ ਪਾਸਿਓ। ਇਹ ਇੱਕ ਬੈਸਟ ਤਰੀਕਾ ਤੇ ਇਸ ਬੈਸਟ ਤਰੀਕੇ ਨੂੰ ਮੈਂ ਆਪਣੀ ਜ਼ਿੰਦਗੀ ਚ ਅਪਣਾ ਕੇ ਦੇਖਿਆ, ਪਰ ਤੁਸੀਂ ਵੀ ਜ਼ਰੂਰ ਅਪਣਾ ਕੇ ਦੇਖਿਓ। ਸੋ ਇੰਨੇ ਹੀ ਗੱਲਾਂ ਨਾਲ ਜੀ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਸੁਖਪ੍ਰੀਤ ਜਾਰੀ ਰੱਖੋ ਪ੍ਰੋਗਰਾਮ। ਅੱਜ ਤੁਹਾਡੀਆਂ ਯਾਦਾਂ ਪਤਾ ਨੀ ਕਾਹਦੀਆਂ ਹੋਣੀਆਂ, ਪਰ ਪਰਸੋਂ ਚੌਥੇ ਮੈਂ ਤੁਹਾਡੇ ਯਾਦਾਂ ਟੌਪਿਕ ਚ ਰਾ ਕੇ ਤੇ ਇੱਕ ਇੱਥੇ ਸ਼ੋਅ ਕਰਤਾ ਸੀ ਜੀ ਸੋਮਵਾਰ ਨੂੰ ਪਸ਼ੂਆਂ ਨੂੰ ਸੰਨੀ ਰਲਾਉਣ ਤੇ ਉਹ ਲੋਕਾਂ ਨੇ ਫਿਰ ਮੈਨੂੰ ਬਾਅਦ ਚ ਬਲੇਮ ਵੀ ਕੀਤਾ ਵੀ ਚੋਰੀ ਕੀਤੀ ਹੈ ਸੁਖਪ੍ਰੀਤ ਦੇ ਆਈਡੀਏ ਦੀ। ਤੇ ਚਲੋ ਪਰ
ਯਾਦਾਂ ਕਿਸੇ ਦੀਆਂ ਚੋਰੀ ਨੀ ਹੁੰਦੀਆਂ, ਯਾਦਾਂ ਤੇ ਹਰ ਕਿਸੇ ਕੋਲ ਆਪਣੀਆਂ ਹੁੰਦੀਆਂ, ਯਾਦਾਂ ਨੂੰ ਕਿਵੇਂ ਚੋਰੀ ਕਰ ਸਕਦੇ ਹੋ ਤੁਸੀਂ?
ਨਹੀਂ ਟੌਪਿਕ ਚੋਰੀ ਕਰ ਲਿਆ ਸੀ ਨਾ ਤੁਹਾਡਾ
ਗੁਰਿੰਦਰ ਸਿੰਘ ਮੈਂ ਸੁਣਾ। ਠੀਕ ਹੈ ਜੀ, ਤੇ ਗੁਰਿੰਦਰ ਸਿੰਘ ਬੈਂਸੁਣਾ ਨੇ ਮੈਲਬਨ ਤੋਂ ਕਿਹਾ ਜੀ ਭਾਜੀ ਕਹਿੰਦੇ ਕਿ ਬਹੁਤ ਵਧੀਆ ਟੌਕ, ਕਹਿੰਦੇ ਵੇਦ ਕਤੇਬ ਕਹੋ ਮਤ ਝੂਠਾ, ਝੂਠਾ ਜੋ ਨਾ ਵਿਚਾਰੇ। ਤੋ ਇਹਨਾਂ ਨੇ ਪ੍ਰੋਗਰਾਮ ਦੀ ਤਾਰੀਫ ਕੀਤੀ ਹੈ। ਬਿਲਕੁਲ ਬਰਾੜ ਸਾਹਿਬ, ਬਹੁਤ ਵਧੀਆ ਲੱਗਾ ਗੱਲਾਂ ਬਾਤਾਂ ਕਰਕੇ। ਖਬਰਾਂ ਦੇ ਨਾਲ ਨਾਲ ਜਿਹੜਾ ਅਸੀਂ ਵਿਚਾਰ ਚਿੰਤਨ ਹੁੰਦਾ ਮੈਨੂੰ ਲੱਗਦਾ ਉਹ ਵੀ ਕਿਤੇ ਨਾ ਕਿਤੇ, ਕਹਿੰਦੇ ਕਿ ਪੱਥਰ ਤੇ ਰੋਜ਼ ਥੋੜਾ ਥੋੜਾ ਪਾਣੀ ਪਾਈ ਜਾਓ ਤੇ ਉਹ ਵੀ ਪਿਘਲ ਜਾਂਦਾ। ਸੋ ਕਿਤੇ ਸਾਡੇ ਮਨ ਵੀ ਕਦੀ ਬਦਲਣ ਤੇ ਅਸੀਂ ਵੀ ਉਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸੇਧ ਲੈ ਕੇ ਆਪਣੀ ਜ਼ਿੰਦਗੀ ਨੂੰ ਸਹੀ ਰਸਤੇ ਪਾ ਸਕੀਏ। ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ, ਅੱਜ ਦਾ ਦਿਨ ਖੁਸ਼ੀਆਂ ਭਰਿਆ ਤੇ ਚੜ੍ਹਦੀ ਕਲਾ ਚ ਪ੍ਰਤੀਕ ਹੋਵੇ ਤੁਹਾਡਾ, ਇਹ ਅਰਦਾਸ ਹੈ ਜੀ।
ਮਿਹਰਬਾਨੀ ਜੀ
ਜੀ। ਤੋ ਲੋ ਜੀ, ਪ੍ਰੋਗਰਾਮ ਦੇ ਅੱਧ ਵਾਟੇ ਪਹੁੰਚ ਚੁੱਕੇ ਹਾਂ ਜੀ। ਬਰਾੜ ਸਾਹਿਬ ਦੇ ਨਾਲ ਖਬਰਾਂ ਵੀ ਦੀ ਗੱਲਬਾਤ ਕਰ ਲਈਆਂ ਤੇ ਹੋਰ ਵੀ ਚਾਰ ਚਰਚਾ ਵੀ ਕਰ ਲਈਆਂ। ਅੱਗੇ ਮੈਸੇਜਸ ਵੀ ਆ ਰਹੇ ਨੇ ਪ੍ਰੋਗਰਾਮ ਦੇ ਵਿੱਚ। ਸੰਦੀਪ ਰਾਏ ਹੁਣਾਂ ਨੇ ਸਾਂਝ ਪਾਈ ਹੈ ਜੀ, ਸਿਮਰਨਜੀਤ ਸਿੰਘ ਵੀ ਹੁਣਾਂ ਨੇ ਸਾਂਝ ਪਾਈ ਹੈ। ਸੰਦੀਪ ਰਾਏ ਹੁਣਾਂ ਨੇ ਕਿਹਾ ਹੈ ਕਿ ਮਿੰਟੂ ਗੁਰੂ ਸਰੀਏ ਦੀ ਬੁੱਕ ਡਾਕੂਆਂ ਦਾ ਮੁੰਡਾ ਪੜ੍ਹੀ, ਕਹਿੰਦੇ ਰੀਅਲੀ ਮੋਟੀਵੇਟਿਡ। ਬਹੁਤ ਸੁੱਖੀ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ ਔਰ ਬਿਲਕੁਲ ਕੁਛ ਨਾ ਕੁਛ ਜ਼ਰੂਰ ਹਾਸਿਲ ਕਰਦੇ ਹੋ ਤੁਸੀਂ ਚੰਗੀਆਂ ਕਿਤਾਬਾਂ ਤੇ ਪੜ੍ਹਦੇ ਹੋ। ਤੇ ਸਿਮਰਨਜੀਤ ਸਿੰਘ ਉਹਨਾਂ ਨੇ ਕਿਹਾ ਵੀ ਆਲ ਵਿਦ ਯੂ ਮਿੰਟੂ ਭਾਜੀ, ਤੁਸੀਂ ਸੱਚ ਬੋਲਦੇ ਆ ਬੋਲਦੇ ਆ, ਕਹਿੰਦੇ ਤਾਂ ਪਰਸਨਲ ਕਮੈਂਟ ਤਾਂ ਹੋਣੇ ਆ, ਕਹਿੰਦੇ ਗੁਰੂ ਨਾਨਕ ਸਾਹਿਬ ਤੇ ਵੀ ਕੀਤੇ ਗਏ ਸੀ। ਸੋ ਬਿਲਕੁਲ ਸਿਮਰਨਜੀਤ, ਤੁਸੀਂ ਆਪਣੀ ਧੁਨ ਦੇ ਵਿੱਚ ਮਸਤ ਹੋ ਕੇ ਬੋਲਦੇ ਰਹੋ। ਲੋਕਾਂ ਨੇ ਬੋਲਣਾ ਹੀ ਹੁੰਦਾ, ਜਿਨ੍ਹਾਂ ਦੀ ਸੋਚ ਤੁਹਾਡੇ ਨਾਲ ਨਹੀਂ ਰਲਦੀ ਤਾਂ ਉਹਨਾਂ ਦਾ ਵੀ ਕਸੂਰ ਨਹੀਂ ਹੁੰਦਾ, ਗੱਲ ਤੁਹਾਡੀ ਸਮਝ ਕੀ ਹੁੰਦੀ ਹੈ, ਸੋਚ ਕੀ ਹੁੰਦੀ ਹੈ। ਜਿਨ੍ਹਾਂ ਦੀ ਸੋਚ ਤੁਹਾਡੇ ਨਾਲ ਰਲਦੀ ਹੈ ਉਹ ਤੁਹਾਡੇ ਨਾਲ ਹੋ ਤੁਰਦੇ ਨੇ, ਤੇ ਜਿਨ੍ਹਾਂ ਦੀ ਸਮਝ ਨਹੀਂ ਰਲਦੀ ਉਹ ਏਦਾਂ ਹੀ ਪਰਸਨਲ ਕਮੈਂਟ ਕਰਦੇ ਰਹਿੰਦੇ ਆ ਤੇ ਹੌਲੀ ਹੌਲੀ ਤੁਹਾਡੇ ਤੋਂ ਦੂਰ ਹੋ ਜਾਂਦੇ ਆ। ਉਹੀ ਜ਼ਿੰਦਗੀ ਹੈ, ਅਸੀਂ ਜ਼ਿੰਦਗੀ ਦੇ ਰੋਂਗ ਵਿੱਚ ਤੁਰਦੇ ਰਹੋ, ਵਹਿੰਦੇ ਰਹੋ, ਹੱਸਦੇ ਹਸਾਉਂਦੇ ਰਹੋ। ਸੋ ਵਿਹਲਾ ਹੋ ਗਿਆ ਸੀ ਇੱਕ ਬ੍ਰੇਕ ਦਾ, ਤੇ ਬ੍ਰੇਕ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਮਿਲਦੀ ਆ ਮੈਂ ਆਪਣੀਆਂ ਯਾਦਾਂ ਦੇ ਨਾਲ।
Allah Almighty says, and I quote, and which one of the favors of your Lord that you will deny? Deny, deny.
ਦਿਲ ਬੋਲੇ ਬੋਲੇ ਮੇਰਾ, ਦਿਲ ਬੋਲੇ ਤੂੰ ਹੀ ਤੂੰ ਹੀ ਤੂੰ, ਦਿਲ ਬੋਲੇ ਬੋਲੇ ਮੇਰਾ, ਦਿਲ ਬੋਲੇ ਤੂੰ ਹੀ ਤੂੰ ਹੀ ਤੂੰ, ਤੂੰ ਹੀ ਮਸਤੀ ਮੈਂ ਮੇਰੀ, ਤੂੰ ਹੀ ਮਸਤੀ ਮੈਂ ਮੇਰੀ, ਤੂੰ ਹੀ ਹਸਤੀ ਮੈਂ ਤੂੰ, ਦਿਲ ਬੋਲੇ ਬੋਲੇ ਮੇਰਾ, ਦਿਲ ਬੋਲੇ ਤੂੰ ਹੀ ਤੂੰ ਹੀ ਤੂੰ, ਦਿਲ ਬੋਲੇ ਬੋਲੇ ਮੇਰਾ, ਦਿਲ ਬੋਲੇ ਤੂੰ ਹੀ ਤੂੰ ਹੀ ਤੂੰ, ਮਸਤੀ ਮੈਂ ਮੇਰੀ, ਤੂੰ ਹੀ ਮਸਤੀ ਮੈਂ ਮੇਰੀ, ਤੂੰ ਹੀ ਹਸਤੀ ਮੈਂ ਤੂੰ, ਦਿਲ ਬੋਲੇ ਬੋਲੇ ਮੇਰਾ, ਦਿਲ ਬੋਲੇ ਤੂੰ ਹੀ ਤੂੰ ਹੀ ਤੂੰ, ਦਿਲ ਬੋਲੇ ਬੋਲੇ ਮੇਰਾ, ਦਿਲ ਬੋਲੇ ਤੂੰ ਹੀ ਤੂੰ ਹੀ ਤੂੰ, ਤੂੰ ਹੀ ਮਸਤੀ ਮੈਂ ਮੇਰੀ, ਤੂੰ ਹੀ ਮਸਤੀ ਮੈਂ ਮੇਰੀ, ਤੂੰ ਹੀ ਹਸਤੀ ਮੈਂ ਤੂੰ, ਦਿਲ ਬੋਲੇ ਬੋਲੇ ਮੇਰਾ, ਦਿਲ ਬੋਲੇ ਤੂੰ ਹੀ ਤੂੰ, ਬੋਲੇ ਬੋਲੇ ਮੇਰਾ, ਦਿਲ ਬੋਲੇ ਤੂੰ ਹੀ ਤੂੰ। जमी है, मस्ती में आसमान है। तेरा ये क्या गुमा है कि ये तेरा जहान है। आए हैं कितने सिकंदर तुमसे पहले भी यहाँ, खा गई अपनी जमी ये कैसे कैसे आसमां, कैसे कैसे आसमां। दिल बोले बोले मेरा, दिल बोले तू ही तू ही तू। दिल बोले बोले मेरा, दिल बोले तू ही तू ही तू। तू ही मस्ती में मेरी, तू ही मस्ती में मेरी, तू ही हस्ती में तू। दिल बोले बोले मेरा, दिल बोले तू ही तू ही तू। दिल बोले बोले
लगा दे सीने में मेरे, आग लगा दे सीने में, आग लगा दे सीने में मेरे, आग लगा दे सीने मेरा, रोशन हो जाए मन। कभी साया बन जाऊं मैं धूप में, कभी रास्ता बन के पार लगा दूं सहराओं से तो, कभी जुगनू बन जाऊं मैं रात में। आग लगा दे सीने में मेरे, आग लगा दे सीने में, आग लगा दे सीने में मेरे, आग लगा दे सीने में। सासनी नी दादा बाबा मा बजानी, सासनी सासनी दादा बाबा मम पदानी, सासनी दादा बाबा मारे सा।
ओ सच दसा दी बात तेरी याद बड़ी आउंदी है, तड़पौंदी राती नींद नहीं आउंदी है। ओ सच्ची दसां भी बात तेरी याद बड़ी आउंदी है, तिने तड़पौंदी राती नींद नहीं आउंदी है। अखियां चलाट मुक्की पत्थरां दे वांग होया, दिल भी नहीं लगता प्या। बोले बोले मेरा, दिल बोले तू ही तू ही तू। दिल बोले बोले मेरा, दिल बोले तू ही तू ही तू। तू ही मस्ती में मेरी, तू ही मस्ती में मेरी, तू ही हस्ती में तू। दिल बोले बोले मेरा, दिल बोले तू ही तू ही तू। दिल बोले बोले मेरा, दिल बोले तू ही तू ही तू। तू ही मस्ती में हस्ती में तू। दिल बोले बोले मेरा, दिल बोले तू ही तू ही। दिल बोले बोले मेरा, दिल बोले तू ही तू ही तू। दिल बोले बोले मेरा, दिल बोले तू ही तू ही तू। दिल बोले बोले मेरा, दिल बोले तू ही तू ही तू। दिल बोले बोले
ਰਾਜ ਮਹਿੰਦਰ ਹੁਣਾਂ ਦੀ ਫਰਮਾਇਸ਼ ਤੇ ਗੀਤ ਸੁਣ ਰਹੇ ਸੀ ਜੀ ਅਸੀਂ ਅਬਰਾਰ ਉਲ ਹੱਕ ਹੁਣਾਂ ਦੀ ਆਵਾਜ਼ ਤੇ ਇਹਦੇ ਵਿੱਚ ਦਿਲ ਬੋਲੇ। ਸੋ ਉਮੀਦ ਹੈ ਜੀ ਸਾਰਿਆਂ ਨੇ ਪਸੰਦ ਕੀਤਾ ਹੋਵੇਗਾ। ਸੋ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੇ, ਤੁਸੀਂ ਸਾਰੇ ਸੁਣ ਰਹੇ ਹੋ ਹਰਮਨ ਰੇਡੀਓ ਤੇ। ਹਰਮਨ ਰੇਡੀਓ ਦੇ ਵਿੱਚ ਇਸ ਵੇਲੇ ਬੁੱਧਵਾਰ ਦੀ ਸਵੇਰੇ ਅਸੀਂ ਤਾਜ਼ਾ ਕਰਦੇ ਹਾਂ ਜੀ ਆਪਣੀਆਂ ਯਾਦਾਂ ਨੂੰ। ਸੋ ਇਸ ਹਫ਼ਤੇ ਅਸੀਂ ਯਾਦਾਂ ਤਾਜ਼ੀਆਂ ਕਰਨੀਆਂ ਨੇ ਜੀ ਉਹਨਾਂ ਕਿਰਤੀਆਂ ਦੀਆਂ, ਉਹਨਾਂ ਕਾਮਿਆਂ ਦੀਆਂ, ਉਹਨਾਂ ਕਿਰਦਾਰਾਂ ਦੀਆਂ ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਨਾਮ ਤੋਂ ਬੇਸ਼ੱਕ ਨਹੀਂ ਜਾਣਦੇ ਪਰ ਉਹਨਾਂ ਦੇ ਕੰਮਾਂ ਕਾਰਾਂ ਤੋਂ ਅਜੇ ਵੀ ਚੇਤੇ ਕਰਦੇ ਹਾਂ ਤੇ ਅਜੇ ਵੀ ਸਾਡੇ ਜ਼ਿਹਨ ਦੇ ਵਿੱਚ ਉਹ ਚਿਹਰੇ ਮੁਹਾਂਦਰੇ ਜਿਉਂ ਦੇ ਤਿਉਂ ਵਸੇ ਹੋਏ ਨੇ। ਚਾਹੇ ਉਹ ਕੁਲਫੀਆਂ ਵੇਚਣ ਵਾਲੇ ਹੋਣ, ਚਾਹੇ ਉਹ ਡਾਕੀਆ ਹੋਵੇ, ਚਾਹੇ ਵੰਗਾਂ ਵੇਚਣ ਵਾਲਾ ਹੋਵੇ, ਚਾਹੇ ਮਨਿਆਰੀ ਦੀ ਦੁਕਾਨ ਤੇ ਬੈਠਾ ਹੋਵੇ ਕੋਈ, ਜਾਂ ਚਾਹੇ ਕੋਈ ਸਾਡੇ ਪਿੰਡ ਦਾ ਹਲਵਾਈ ਹੋਵੇ। ਸੋ ਤੁਹਾਡੇ ਜ਼ਿਹਨ ਦੇ ਵਿੱਚ ਵੀ ਕੋਈ ਇਹੋ ਜਿਹਾ ਰਿਸ਼ਤਾ, ਇਹੋ ਜਿਹੀ ਯਾਦ ਜੁੜੀ ਹੋਵੇ, ਇਹੋ ਜਿਹੀਆਂ ਗੱਲਾਂ ਬਾਤਾਂ ਸੁਣਦੇ ਆ, ਤੁਹਾਡੇ ਜ਼ਿਹਨ ਦੇ ਵਿੱਚ ਕਿਹੜਾ ਕਿਰਦਾਰ ਆਉਂਦਾ, ਕਿਹੜਾ ਇਹੋ ਜਿਹਾ ਸ਼ਖਸ ਆਉਂਦਾ, ਕਿਹੜੀ ਸ਼ਖਸੀਅਤ ਹੈ ਜਿਹੜੀ ਤੁਹਾਨੂੰ ਨੂੰ ਯਾਦ ਹੁੰਦੀ ਹੈ ਉਹਦੀ ਸਾਂਝ ਤੁਸੀਂ ਸਾਡੇ ਸਾਰਿਆਂ ਨਾਲ ਪਾਉਣੀ ਹੈ ਅੱਜ। ਸੋ ਪ੍ਰੋਗਰਾਮ ਦੇ ਵਿੱਚ ਯਾਦਾਂ ਦੀ ਗੱਡੀ ਵੀ ਤੋਰਨੀ ਹੈ ਜੀ, ਪਰ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਕਿ ਇੱਕ ਬ੍ਰੇਕ ਲੈ ਲਈਏ ਕਿਉਂਕਿ ਗੱਲ ਕਰਨੀ ਹੈ ਜੀ ਅਸੀਂ ਆਪਣੇ ਸਪੋਂਸਰ ਦੀ, ਉਹਨਾਂ ਸਪੋਂਸਰ ਦੀ ਜਿਨ੍ਹਾਂ ਨੇ ਜਿਹੜਾ ਸਾਡੇ ਪ੍ਰੋਗਰਾਮ ਨੂੰ ਸਪੋਰਟ ਕਰਦੇ ਨੇ ਜੀ, ਕਿਉਂਕਿ ਹਰ ਪ੍ਰੋਗਰਾਮ ਦੇ ਲਈ ਫਾਈਨੈਂਸ਼ੀਅਲ ਸਪੋਰਟ ਹੋਣੀ ਬੜੀ ਜ਼ਰੂਰੀ ਹੈ। ਸੋ ਇਹ ਜਿਹੜੇ ਸਪੋਂਸਰ ਨੇ ਇਹ ਕੰਮ ਕਰਦੇ ਆ ਜੀ, ਇਹ ਤੇ ਕਰਦੇ ਆ ਨਾਲੇ ਪੁੰਨ ਤੇ ਨਾਲੇ ਫਲੀਆਂ ਵਾਲਾ ਗੱਲ ਹੋ ਜਾਂਦੀ ਹੈ, ਕਿਉਂਕਿ ਇੱਕ ਪਾਸੇ ਜਿੱਥੇ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਦੇ ਨੇ ਹਰਮਨ ਰੇਡੀਓ ਦੇ ਰਾਹੀਂ, ਉੱਥੇ ਹੀ ਇੱਕ ਕਮਿਊਨਿਟੀ ਦੀ ਸੇਵਾ ਹੀ ਕਹਿ ਲਓ ਉਹ ਵੀ ਹੁੰਦੀ ਹੈ। ਸੋ ਇਹ ਸਾਰਿਆਂ ਦਾ ਸਾਂਝ ਜਿਹੜੀ ਹੈ, ਇਹ ਸਾਡੇ ਸਾਰਿਆਂ ਦਾ ਸਾਥ, ਇਹ ਸਾਡੀ ਟੀਮ ਜਿਹੜੀ ਹੈ ਉਹਦੇ ਵਿੱਚ ਸਾਡੇ ਸਪੋਂਸਰ ਵੀ ਆਉਂਦੇ ਨੇ। ਸੋ ਲੈਂਦੇ ਹਾਂ ਜੀ ਇੱਕ ਬ੍ਰੇਕ ਤੇ ਸੁਣਦੇ ਹਾਂ ਅਸੀਂ ਆਪਣੇ ਸਪੋਂਸਰ ਦੀਆਂ ਗੱਲਾਂ ਬਾਤਾਂ, ਤੇ ਉਸ ਤੋਂ ਬਾਅਦ ਤੋਰਦੇ ਹਾਂ ਯਾਦਾਂ ਦੀ ਗੱਡੀ ਆਪਣੇ ਸਫ਼ਰ ਤੇ ਜੀ।
ਆਪਣੇ ਬਾਈ ਲਾਰਸ ਨੂੰ ਪਿਓ ਸਮਝਦਾ, ਪਿਓ ਉਹ ਮਰਨੀ ਮਰਜੂ, ਆਪਣਾ ਟਰੈਕਟਰ ਨਹੀਂ ਵੇਚਦਾ।
ਵਾਈਟ ਹਿਲ ਪ੍ਰੋਡਕਸ਼ਨ ਪ੍ਰਾਊਡਲੀ ਪ੍ਰੈਜ਼ੈਂਟਸ ਬਾਈ ਲਾਰਸ, ਇੱਕ ਕਹਾਣੀ ਕਿਸਾਨ ਤੇ ਉਹਦੇ ਟਰੈਕਟਰ ਦੀ।
ਜਿੱਦਾਂ ਮੈਂ ਤਾਂ ਲੈ ਜੇ ਆਪਣਾ ਬਾਈ ਲਾਰਸ ਆ ਕੇ
ਉਹ ਜੱਗ ਨੂੰ ਵਿਖਾਉਣਾ ਅੱਜ ਹੱਕ ਜਿੱਤ ਕੇ।
ਸਟਾਰਿੰਗ ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਪ੍ਰਾਚੀ ਤਹਿਲਾ, ਇੱਕ ਮੁਕਾਬਲਾ ਜਿਗਰੇ ਦਾ ਪਿਆਰ ਲਈ, ਬਾਈ ਲਾਰਸ ਲਈ, ਕਿਉਂਕਿ ਇਹ ਸਿਰਫ ਟਰੈਕਟਰ ਨਹੀਂ ਲਾਣੇਦਾਰ ਹੈ। ਬਾਈ ਲਾਰਸ 6 ਅਕਤੂਬਰ ਤੋਂ ਨਜ਼ਦੀਕੀ ਸਿਨੇਮਾ ਘਰਾਂ ਚ।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਾ ਪੱਡਾ। ਜੀ ਹਾਂ, ਨਾ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ, 0400-66-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ, www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ। ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੌਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ। 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
If you are thinking about carbon, then you will meet the builders and negotiators. Nu. Helping you get a sharp deal. ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122922308।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755, ਯਾਨੀ ਕਿ 04054-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
CG Batches, now trading as DMB Motor Repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CG Batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫ਼ਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਕਟਾਊਨ, ਸਿਡਨੀ।
CD ਬੈਟਰੀਜ਼।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ।
ਹਰਮਨ ਰੇਡੀਓ, ਜੀ ਹਾਂ, ਸੁਣ ਰਹੇ ਹੋ ਤੁਸੀਂ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਹੈ ਜੀ ਲਹਿਰਾਂ ਤੇ ਲਹਿਰਾਂ ਦੇ ਵਿੱਚ। ਹੁਣ ਅਸੀਂ ਗੱਲਾਂ ਕਰਨੀਆਂ ਆਪਣੀਆਂ ਯਾਦਾਂ ਦੀਆਂ, ਸੋ ਯਾਦਾਂ ਦੀ ਸਾਂਝ ਪਾ ਸਕਦੇ ਹੋ ਜੀ ਤੁਸੀਂ ਸਾਨੂੰ ਨਾਲ ਈਮੇਲ ਦੇ ਰਾਹੀਂ, request@harmanradio.com ਪਤਾ ਹੈ ਜੀ ਈਮੇਲ ਦਾ, ਤੇ ਟੈਲੀਗ੍ਰਾਮ ਰਾਹੀਂ ਵੀ ਤੁਸੀਂ ਆਪਣੀਆਂ ਯਾਦਾਂ ਸਾਂਝੀਆਂ ਕਰ ਸਕਦੇ ਹੋ ਸਾਡੇ ਨਾਲ @harmanradio ਦੇ ਰਾਹੀਂ, ਤੇ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਤੁਸੀਂ। ਨੰਬਰ ਹੈ ਜੀ 0285992811, ਜੀ ਹਾਂ 0285992811। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣੀ ਹੈ ਜੀ ਤੁਸੀਂ ਆਪਣੀਆਂ ਯਾਦਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰਨੀਆਂ ਹੈ ਤੁਸੀਂ। ਸੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਤੇ ਹਰਮੀਤ ਸਿੰਘ ਚੰਨਾ ਹੋਣਾ ਨੇ ਵੀ ਸਾਂਝ ਪਾ ਲਈ ਹੈ। ਸੋ ਭਾਜੀ ਠੀਕ ਠਾਕ ਹੋ, ਅੱਜ ਥੋੜਾ ਲੇਟ ਹੋ ਗਏ ਤੁਸੀਂ, ਬਰਾੜ ਸਾਹਿਬ ਜਾ ਚੁੱਕੇ ਨੇ, ਪਰ ਕੋਈ ਗੱਲ ਨਹੀਂ ਜੀ, ਯਾਦਾਂ ਦੀ ਬੇੜੀ ਅਜੇ ਤੱਕ ਅਸੀਂ ਲਹਿਰਾਂ ਦੇ ਵਿੱਚ ਉਤਾਰਨੀ ਹੈ। ਸੋ ਆਪਣੀਆਂ ਯਾਦਾਂ ਤੁਸੀਂ ਜਿਹੜੀਆਂ ਸਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਨੇ। ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਹਮੇਸ਼ਾ ਦੀ ਤਰ੍ਹਾਂ ਆਪਣੇ ਅੰਦਾਜ਼ ਦੇ ਵਿੱਚ ਸ਼ੁਭ ਸਵੇਰ ਕਿਹਾ ਹੈ ਜੀ। ਬੜਾ ਪਿਆਰਾ ਜਿਹਾ ਫੋਟੋ ਮੈਸੇਜ ਤੇ ਲਿਖਿਆ ਹੈ ਕਿ ਖੁਸ਼ੀ ਸਮੇਂ ਕੋਈ ਵਾਅਦਾ ਨਾ ਕਰੋ, ਗੁੱਸੇ ਸਮੇਂ ਕੋਈ ਫੈਸਲਾ ਨਾ ਕਰੋ, ਉਦਾਸੀ ਵੇਲੇ ਜਵਾਬ ਨਾ ਦਿਓ ਤੇ ਸੋਚ ਦੇ ਵਾਰ ਫੈਸਲਾ ਇੱਕ ਕਰੋ, ਸੋਚੋ, ਸੋਰੀ ਜੀ ਮੇਰੇ ਕੋਲ ਨਾ ਦਿਓ, ਸੋਚੋ ਦੋ ਵਾਰ ਤੇ ਫੈਸਲਾ ਇੱਕ ਕਰੋ। ਓਹੋ ਜੀ ਵਾਹ, ਕਿਆ ਬਾਤ ਹੈ ਜੀ, ਸੋਚੋ ਦੋ ਵਾਰ ਤੇ ਫੈਸਲਾ ਇੱਕ ਕਰੋ। ਇਸ ਅੰਦਾਜ਼ ਦੇ ਵਿੱਚ ਸ਼ੁਭ ਸਵੇਰ ਕਿਹਾ ਹੈ ਜੀ ਜਗਤਾਰ ਭਾਜੀ ਨੇ। ਸੋ ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੁਹਾਡਾ। ਤੇ ਹਰਮੀਤ ਸਿੰਘ ਚੰਨਾ ਹੁਣੀ ਵੀ ਆ ਗਏ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ ਐਂਡ ਆਲ ਲਿਸਨਰਸ ਆਫ ਹਰਮਨ ਰੇਡੀਓ, ਸੋਰੀ ਫਾਰ ਲੇਟ, ਵਾਸ ਬਿਜ਼ੀ ਇਨ ਸਮ ਅਰਜੈਂਸੀ, ਇਫ ਪੋਸੀਬਲ ਪਲੇ ਸੌਂਗ ਮੁਕੱਦਰ ਅਜ਼ਮਾਨਾ ਚਾਹਤਾ ਹੂੰ ਫਰੋਮ ਹਿੰਦੀ ਫਿਲਮ ਦੂਰ ਕੀ ਆਵਾਜ਼। ਜ਼ਰੂਰ ਜੀ, ਤੁਹਾਡੀ ਜਿਹੜੀ ਫਰਮਾਇਸ਼ ਹੈ ਉਹ ਸਰਬਜੀਤ ਭਾਜੀ ਤੱਕ ਪਹੁੰਚ ਗਈ ਹੈ। ਮੁਕੱਦਰ ਅਜ਼ਮਾਨਾ ਚਾਹਤਾ ਹੂੰ ਗੀਤ ਜਿਹੜਾ ਹੈ ਪ੍ਰੋਗਰਾਮ ਦੇ ਵਿੱਚ ਜਾਂ ਪ੍ਰੋਗਰਾਮ ਤੋਂ ਬਾਅਦ ਜ਼ਰੂਰ ਚਲਾ ਦੇਵਾਂਗੇ ਜੀ। ਤੇ ਇਹਨਾਂ ਨੇ एक होर विचार सांझा किया। कहिंदे गुरु ग्रंथ साहिब में अरदास में एक लाइन आती है कि हे ईश्वर मुझे सारे दिन उन्हीं लोगों से मिलाना जिनके मिलने से तेरा नाम याद आवे, सही प्यारे मेल जिन्हें मिलिया तेरा नाम चित आवे। अगर आपको दिन में कोई ऐसा इंसान मिल जाए जो आपको प्रभु की याद दिला दे तो समझ लेना कि आज आपका दिन श्रेष्ठ नहीं सर्वश्रेष्ठ है। बिल्कुल सही क्या भाजी, तुसीं सो परमात्मा दी याद जिहड़ी है ओह याद कराउण वाला जे कोई मिल जावे ते दिन साडा वधिया नहीं बहुत वधिया हो नहीं बढ़दा है। सो इही अरदास है जी, सानू सारिआं नू इहो जिहा कोई ना कोई लभ जावे जिहदे नाल गल्लां बातां करिए ते सानू ओह परमात्मा याद आ जावे। सो अजे तक ते याद करनीआं जी असीं यादां अपने पिंड दीआं, यादां अपने बचपन दीआं, यादां उन्हां किरदारां नाल जुड़ीआं होईआं जी जिहड़े अजे वी साडे ज़हन दे विच समाए होए ने जी। सो असीं गल कर लई सी जी पिछले हफ्ते असीं काफी इहो जिहे किरदारां नू याद कर लिया सी, उन्हां दे विच मास्टर भैन जी जिहड़े हुंदे सी, टीचर्स ओह वी आ गए सी, किसान जिहड़े सी उन्हां बारे वी गल कर लई सी, डाकिए बारे वी गल कर लई सी, पिंडां दीआं जिहड़ीआं दाईआं सीगीआं, डाक्टर हुंदे सीगे ते डंगर डाक्टर जिन्हां नू कहिंदे सीगे जी, उन्हां बारे वी गलबात कर लई सी। सो चाहे ओह धोबी सी, एसटीडी दीआं दुकानां सीगीआं, फोटोग्राफर हो गए, करियाने हो गए, फलां दीआं रेहड़ियां लाउण वाले हो गए, कपड़े सिउण वाले दर्जी हो गए, इन्हां सब बारे असीं गलबात कर लई सी। सो लुहार ते तरखाण इना बारे भी असी गलबात कर लई सी, मोची बारे भी याद असी ताजी कर लई सी, भांडे कली करन वाले आंदे सी उना दीआं गल्लां बातां भी कर लईआं सीगीआं, ते पग्गा रंगण वाले जिहड़े ललारी आ उना दे किते बारे भी गलबात कर लई सीगी, ते गल आ के रुकी सी जी ਜਿਹੜੇ ਘੁਮਿਆਰ ਹੁੰਦੇ ਆ ਨਾ ਹਨਾ। ਸੋ ਘੁਮਿਆਰਾਂ ਬਾਰੇ ਗੱਲ ਕਰ ਰਹੀ ਸੀਗੀ ਤੇ ਉਸ ਤੋਂ ਬਾਅਦ ਸਾਡੇ ਨਾਲ ਕਾਲ ਕੀਤੀ ਸੀਗੀ ਇੱਕ ਬੜੇ ਪਿਆਰੇ ਜਿਹੇ ਲਿਸਨਰਸ ਨੇ ਤੇ ਉਹਨਾਂ ਨੇ ਸਾਡੇ ਨਾਲ ਆਪਣੀਆਂ ਬੜੀਆਂ ਪਿਆਰੀਆਂ ਯਾਦਾਂ ਇਸ ਤੋਂ ਸਾਂਝੀਆਂ ਵੀ ਕੀਤੀਆਂ ਸੀ। ਸੋ ਚਲੋ ਜੀ ਉਸ ਤੋਂ ਅੱਗੇ ਵਧਦੇ ਆ ਤੇ ਯਾਦ ਕਰਦੇ ਆ ਆਪਣੇ ਬਚਪਨ ਦੇ ਦਿਨ ਕਿ ਕਿਹੜੇ ਕਿਹੜੇ ਉਹ ਕਿਰਦਾਰ ਸਾਡੀਆਂ ਅੱਖਾਂ ਅੱਗੇ ਆਉਂਦੇ ਆ। ਜਦੋਂ ਕੋਈ ਮੈਨੂੰ ਯਾਦ ਆਉਂਦਾ ਜੀ ਜਦੋਂ ਅਸੀਂ ਨਿਆਣੇ ਹੁੰਦੇ ਸੀ ਤਾਂ ਸਾਡਾ ਨਾ ਇੱਕ ਬੜਾ ਹੀ ਚਹੇਤਾ ਹੁੰਦਾ ਸੀ ਰੇਹੜੀ ਵਾਲਾ ਸਾਡੇ ਪਿੰਡ ਵਿਚ ਹੁੰਦਾ ਸੀਗਾ ਜੀ, ਉਹਦਾ ਨਾਂ ਹੁੰਦਾ ਸੀ ਰੇਸ਼ਮ। ਤੇ ਉਹ ਸਰਦੀਆਂ ਦੇ ਵਿਚ ਤਾਂ ਗੱਚਕ ਰਿਓੜੀਆਂ ਤੇ ਮੂੰਗਫਲੀ ਤੇ ਜਿਹੜੀ ਉਹਦੀ ਰੇਹੜੀ ਲਾਉਂਦਾ ਹੁੰਦਾ ਸੀ ਤੇ ਮੈਨੂੰ ਯਾਦ ਹੈ ਕਿ ਮੂੰਗਫਲੀ ਦੇ ਉੱਤੇ ਉਹ ਅੱਗ ਦਾ ਇੱਕ ਕੁੱਜਾ ਜਿਹਾ ਧਰ ਲੈਂਦਾ ਸੀ ਤੇ ਗਰਮ ਗਰਮ ਮੂੰਗਫਲੀ ਵੇਚਦਾ ਹੁੰਦਾ ਸੀ। ਤੇ ਕਦੇ ਫਿਰ ਉਹ ਜਦੋਂ ਸਕੂਲ ਯਾਨੀ ਉਹ ਇੱਕ ਹੀ ਹੁੰਦਾ ਸੀ ਪਰ ਉਹ ਵੱਖਰੇ ਵੱਖਰੇ ਰੂਪ ਚ ਆ ਜਾਂਦਾ ਹੁੰਦਾ ਸੀ। ਸ਼ਾਮ ਨੂੰ ਜਿੱਦਾਂ ਉਹ ਮੂੰਗਫਲੀ ਦੀ ਰੇਹੜੀ ਲੈ ਕੇ ਆ ਜਾਂਦਾ ਹੁੰਦਾ ਸੀ ਤੇ ਜਦੋਂ ਅਸੀਂ ਸਕੂਲ ਹੁੰਦੇ ਸੀ ਤੇ ਸਕੂਲ ਦੇ ਵਿੱਚ ਉਹ ਗੋਲ ਗੱਪੇ ਤੇ ਪਾਪੜੀ ਚਾਟ ਦੀ ਜਿਹੜੀ ਰੇਹੜੀ ਉਹਨਾਂ ਨੇ ਲਾਈ ਹੁੰਦੀ ਸੀਗੀ ਤੇ ਗਰਮੀਆਂ ਦੇ ਵਿੱਚ ਉਹ ਤੀਲੇ ਵਾਲੀਆਂ ਜਿਹੜੀਆਂ ਕੁਲਫੀਆਂ ਹੁੰਦੀਆਂ ਸੀਗੀਆਂ ਤੇ ਇਸ ਕਰਕੇ ਅਸੀਂ ਉਹਨੂੰ ਰੇਸ਼ਮ ਕੁਲਫੀਆਂ ਵਾਲਾ ਕਰਕੇ ਜਾਣਦੇ ਹੁੰਦੇ ਸੀਗੇ ਨਾ। ਤੇ ਉਹ ਬੜਾ ਪਿਆਰਾ ਜਿਹਾ ਕਿਰਦਾਰ ਹੁੰਦਾ ਸੀ ਸਾਡੇ ਪਿੰਡ ਦਾ ਇੱਕ, ਕਿਉਂਕਿ ਇੱਕ ਤਾਂ ਸਾਡਾ ਬੜਾ ਹਰਮਨ ਪਿਆਰਾ ਹੁੰਦਾ ਸੀਗਾ ਕਿ ਖਾਣ ਪੀਣ ਦੀਆਂ ਵਧੀਆ ਵਧੀਆ ਚੀਜ਼ਾਂ ਲੈ ਕੇ ਹਰ ਵੇਲੇ ਆਉਂਦਾ ਹੁੰਦਾ ਸੀ, ਔਰ ਉਸੇ ਪਿੰਡ ਦਾ ਹੋਣ ਕਰਕੇ ਇੱਕ ਜਾਣ ਪਛਾਣ ਵੀ ਬਣੀ ਹੁੰਦੀ ਹੈ। ਕਈ ਵਾਰੀ ਕੁਲਫੀ ਬਾਹਰੋਂ ਬਾਹਰ ਫੜ ਲੈਣ ਤੇ ਕਹਿਣਾ ਡੈਡੀ ਤੋਂ ਪੈਸੇ ਲੈ ਲਿਓ ਘਰ ਆ ਕੇ। ਤੇ ਪਿੰਡ ਦੇ ਵਿਚ ਇੱਕ ਸਾਡੇ ਨਾ ਇੱਕ ਹੋਰ ਦੁਕਾਨ ਹੁੰਦੀ ਸੀਗੀ, ਸਕੂਲ ਨੂੰ ਜਾਂਦਿਆਂ ਨੂੰ ਰਸਤੇ ਦੇ ਵਿਚ ਖੂਹ ਹੁੰਦਾ ਸੀ ਤੇ ਖੂਹ ਦੇ ਨਾਲ ਹੀ ਇੱਕ ਹੋਰ ਹੱਟੀ ਹੁੰਦੀ ਸੀ, ਉਦੋਂ ਅਸੀਂ ਹੱਟੀ ਕਹਿੰਦੇ ਹੁੰਦੇ ਸੀ ਜੀ। ਤੇ ਉਹਦਾ ਜਿਹੜਾ ਮਾਲਕ ਹੁੰਦਾ ਸੀ ਉਹਦਾ ਨਾਂ ਹੁੰਦਾ ਸੀ ਜੀ ਭੂਪਾ, ਸੋ ਉਹਨੂੰ ਅਸੀਂ ਭੂਪੇ ਦੀ ਹੱਟੀ ਕਹਿੰਦੇ ਹੁੰਦੇ ਸੀਗੇ। ਸੋ ਭੂਪੇ ਦੀ ਹੱਟੀ ਦੀ ਖਾਸੀਅਤ ਮੈਂ ਤੁਹਾਨੂੰ ਦੱਸਦੀ ਹਾਂ ਕਿ ਭੂਪੇ ਦੀ ਦੁਕਾਨ ਤੋਂ ਨਿਆਣਿਆਂ ਨੇ ਨਾ ਉਹ ਭੂਪਣੇ ਜਿਹੇ ਲੈਣੇ, ਜਿਹੜੇ ਯਾਦ ਆ ਪੀਲੇ ਪੀਲੇ ਭੂਕਣੇ ਹੁੰਦੇ ਸੀਗੇ, ਭੂਕਣੇ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਤੇ ਉਂਗਲਾਂ ਤੇ ਪਾ ਕੇ ਖਾਈਦੇ ਹੁੰਦੇ ਸੀਗੇ। ਤੇ ਉਥੋਂ ਫਿਰ ਇਮਲੀ ਦੀਆਂ ਉਹ ਖੱਟੀ ਜਿਹੀ ਇਮਲੀ ਵੀ ਲਈ ਦੀ ਹੁੰਦੀ ਸੀ, ਮਰੂੰਡਾ ਵੀ ਲਈਦਾ ਸੀ। ਤੇ ਇੱਕ ਗੱਲੋਂ ਬੜੀ ਪਿਆਰੀ ਹੁੰਦੀ ਸੀ ਦੁਕਾਨ, ਯਾਨੀ ਗਰਮੀਆਂ ਦੇ ਵਿੱਚ ਬਰਫ਼ ਦੇ ਜਿਹੜੇ ਗੋਲੇ ਆ ਨਾ ਜੀ ਉਹ ਸਿਰਫ ਸਾਨੂੰ ਭੂਪੇ ਦੀ ਹੱਟੀ ਤੋਂ ਮਿਲਦੇ ਹੁੰਦੇ ਸੀਗੇ ਸਾਡੇ ਪਿੰਡ ਵਿੱਚ। ਸੋ ਉਹਦੇ ਲਈ ਉਹਦਾ ਅੱਜ ਵੀ ਥੈਂਕਸ ਕਰਦੀ ਆ ਕਿ ਆਪਣੇ ਬਚਪਨ ਚ ਸਭ ਤੋਂ ਪਹਿਲਾਂ ਬਰਫ਼ ਦੇ ਗੋਲੇ ਭੂਪੇ ਦੀ ਹੱਟੀ ਤੋਂ ਹੀ ਖਾਧੇ ਆ ਜੀ। ਸੋ ਇਹ ਜਿਹੜੇ ਕਿਰਦਾਰ ਹੁੰਦੇ ਆ ਉਹ ਬੱਚਿਆਂ ਦੇ ਵਿੱਚ ਬੜੇ ਹਰਮਨ ਪਿਆਰੇ ਹੁੰਦੇ ਆ ਹਨਾ, ਜਿਹੜੇ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਆਉਂਦੇ ਆ। ਫਿਰ ਮੈਨੂੰ ਯਾਦ ਹੈ ਕਿ ਇੱਕ ਬੁੱਢੀ ਮਾਈ ਹੁੰਦੀ ਸੀ, ਉਹ ਗਰੂਨਿਆਂ ਦੀ ਵੀ ਗਰੂਨੇ ਲੈ ਕੇ ਆਉਂਦੀ ਹੁੰਦੀ ਸੀਗੀ ਸਕੂਲ ਦੇ ਵਿੱਚ। ਉਹਨੇ ਆਪਣੇ ਗਰੂਨਿਆਂ ਦੀ ਪੋਟਲੀ ਜਿਹੀ ਖੋਲੀ ਹੋਣੀ ਤੇ ਬੋਰੀ ਵਿਛਾ ਕੇ ਬੈਠੀ ਹੋਣਾ। ਸੋ ਗਰੂਨਿਆਂ ਦੇ ਉੱਤੇ ਲੂਣ ਪਾ ਕੇ ਤੁਸੀਂ ਕਿੰਨੇ ਕਿੰਨੇ ਖਾਧਾ ਉਹ ਵੀ ਜ਼ਰੂਰ ਦੱਸਿਓ। ਤੇ ਫਿਰ ਇੱਕ ਪੇਂਦੀ ਬੇਰ ਹੁੰਦੇ ਸੀਗੇ ਤੇ ਇੱਕ ਹੁੰਦੇ ਸੀ ਜੀ ਕਾਠੇ ਬੇਰ ਕਹਿੰਦੇ ਹੁੰਦੇ ਸੀਗੇ। ਇਹ ਬੇਰ ਵੀ ਲੈ ਕੇ ਬੈਠੀਆਂ ਹੁੰਦੀਆਂ ਸੀਗੀਆਂ ਮਾਈਆਂ, ਉਹਨਾਂ ਨੇ ਵੀ ਆਪਣੀਆਂ ਬੋਰੀਆਂ ਦੇ ਵਿੱਚ ਪਾਏ ਹੋਣੇ ਸਕੂਲ ਦੇ ਵਿੱਚ ਜਦੋਂ ਅੱਧੀ ਛੁੱਟੀ ਹੁੰਦੀ ਸੀ ਤੇ ਉਹਨਾਂ ਤੋਂ ਬੇਰ ਲੈ ਕੇ ਵੀ ਖਾਈਦੇ ਹੁੰਦੇ ਸੀਗੇ। ਸੋ ਇਹੋ ਜਿਹੀਆਂ ਚੀਜ਼ਾਂ ਜੋ ਅੱਜ ਭਾਵੇਂ ਨਹੀਂ ਮਿਲਦੀਆਂ ਪਰ ਯਾਦਾਂ ਦੇ ਵਿੱਚ ਉਹਨਾਂ ਦਾ ਸਵਾਦ ਅਜੇ ਵੀ ਜਿਉਂਦਾ ਤਿਉਂ ਹੈ। ਸੋ ਪਿੰਡ ਦੀ ਇੱਕ ਬੜੀ ਸ਼ਰੀਫ ਗੁਰਸਿੱਖ ਸ਼ਖਸੀਅਤ ਜਿਨ੍ਹਾਂ ਤੋਂ ਮੈਂ ਕਹਿੰਦੇ ਆ ਕਿ ਨਾਮ ਜਪੋ ਤੇ ਕਿਰਤ ਕਰੋ ਦੀ ਮਿਸਾਲ ਆ, ਜਿਹੜੇ ਸਾਡੇ ਪਿੰਡ ਲਈ ਵੀ ਸੀ ਤੇ ਸਾਡੇ ਲਈ ਵੀ, ਉਹਨਾਂ ਬਾਰੇ ਮੈਂ ਪਿਛਲੀ ਵਾਰੀ ਵੀ ਬਰਾੜ ਸਾਹਿਬ ਦੇ ਨਾਲ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਕਿ ਉਹ ਸਾਈਕਲਾਂ ਨੂੰ ਪੈਂਚਰ ਲਾਉਣ ਦਾ ਕੰਮ ਕਰਦੇ ਸੀ। ਸੋ ਇੱਕ ਦੁਕਾਨ ਪਿੰਡ ਵਿੱਚ ਉਹਨਾਂ ਦੀ ਸੀ ਜਿੱਥੇ ਉਹ ਸਾਈਕਲਾਂ ਨੂੰ ਪੈਂਚਰ ਲਾਉਂਦੇ ਹੁੰਦੇ ਸੀ। ਸਵੇਰੇ ਸ਼ਾਮ ਉਹਨਾਂ ਨੇ ਗੁਰੂ ਘਰ ਜਾਣਾ, ਗੁਰਦੁਆਰੇ ਦੀ ਸੇਵਾ ਕਰਨਾ ਤੇ ਬਾਕੀ ਦਾ ਦਿਨ ਜਿਹੜਾ ਹੁੰਦਾ ਸੀ ਉਹ ਪੈਂਚਰ ਲਾਉਂਦੇ ਹੁੰਦੇ ਸੀਗੇ ਤੇ ਨਾਲ ਹੀ ਥੋੜੀ ਬਹੁਤੀ ਜ਼ਮੀਨ ਹੁੰਦੀ ਸੀ। ਪਰ ਬੜੇ ਪਿਆਰੇ, ਬੜੇ ਖੁਸ਼ ਮਿਜ਼ਾਜ ਜਿਹੇ ਇਨਸਾਨ ਹੁੰਦੇ ਸੀ। ਸੋ ਜਦੋਂ ਮੈਂ ਯਾਦ ਕਰਾਂ ਆਪਣੇ ਬਚਪਨ ਵਿੱਚ ਇਹਨਾਂ ਕਿਰਦਾਰਾਂ ਨੂੰ ਤੇ ਉਹ ਵੀ ਸਭ ਤੋਂ ਪਹਿਲਾਂ ਆਣ ਕੇ ਮੇਰੀਆਂ ਅੱਖਾਂ ਅੱਗੇ ਖੜੇ ਹੋ ਜਾਂਦੇ ਆ, ਜਿਹਨਾਂ ਤੋਂ ਮੈਂ ਜ਼ਿੰਦਗੀ ਜੀਣ ਦਾ ਵੱਲ ਜਿਹੜਾ ਅਜੇ ਵੀ ਲੈਂਦੀ ਆ ਕਿ ਕਿਵੇਂ ਸਿੱਧਾ ਸਾਦਾ ਰਹਿ ਕੇ ਸਾਦਗੀ ਦੇ ਨਾਲ ਇਸ ਮਿੱਟੀ ਦੇ ਨਾਲ ਜੁੜ ਕੇ ਵੀ ਤੁਸੀਂ ਖੁਸ਼ ਰਹਿ ਸਕਦੇ ਹੋ ਤੇ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹਿ ਸਕਦੇ ਹੋ। ਸੋ ਬਾਕੀ ਜੀ ਇਹ ਹੈ ਕਿ ਸਾਡੇ ਪਿੰਡ ਦੇ ਵਿੱਚ ਜਿੰਨੇ ਵੀ ਬਾਜ਼ਾਰ ਪੈਂਦੇ ਸੀ ਤੇ ਜਿਹੜੇ ਕਿਰਤੀ ਸੀ ਉਹਨਾਂ ਦਾ ਕਾਰ ਵਿਹਾਰ ਕੰਮ ਕੋਈ ਵੀ ਹੁੰਦਾ ਸੀ, ਇਮਾਨਦਾਰੀ ਜਿਹੜਾ ਉਹਨਾਂ ਦਾ ਪਹਿਲਾ ਅਸੂਲ ਹੁੰਦਾ ਸੀਗਾ। ਸੋ ਜਿਵੇਂ ਪਹਿਲਾਂ ਹੀ ਕਿਹਾ ਕਿ ਕੋਈ ਵੀ ਕਿਸੇ ਵੀ ਦੁਕਾਨ ਤੋਂ ਅਸੀਂ ਕੋਈ ਵੀ ਸਮਾਨ ਲੈ ਆਉਣਾ ਤੇ ਬਸ ਇੰਨਾ ਕਹਿ ਦੇਈਦਾ ਹੁੰਦਾ ਸੀ ਵੀ ਪੈਸੇ ਲਿਖ ਲਓ ਅੰਕਲ, ਤੇ ਸਾਰੇ ਪਿੰਡ ਦੀਆਂ ਦੁਕਾਨਾਂ ਏਦਾਂ ਲੱਗਦੀਆਂ ਹੁੰਦਾ ਸੀ ਜਿੱਦਾਂ ਵੀ ਸਾਡੀਆਂ ਆਪਣੀਆਂ ਹੀ ਹੋਣ, ਹਨਾ। ਤੇ ਡੈਡੀ ਨੇ ਫਿਰ ਮਹੀਨੇ ਦੇ ਅਖੀਰ ਵਿੱਚ ਸਭ ਦੁਕਾਨਾਂ ਦੇ ਪੈਸੇ ਦੇ ਦੇਣੇ ਬਿਨਾਂ ਪੁੱਛੇ ਕਿ ਕੀ ਲਿਆ ਸੀ ਤੇ ਕਿੰਨੇ ਵਿੱਚ ਲਿਆ ਸੀ। ਸੋ ਇਹਦਾ ਹਿਸਾਬ ਕਿਤਾਬ ਸਿਰਫ ਦੁਕਾਨਾਂ ਵਾਲਿਆਂ ਨੂੰ ਪਤਾ ਹੁੰਦਾ ਸੀ, ਨਾ ਸਾਨੂੰ ਪਤਾ ਹੁੰਦਾ ਸੀ ਨਾ ਡੈਡੀ ਨੂੰ। ਬਸ ਉਹਨਾਂ ਦੀ ਇਮਾਨਦਾਰੀ ਹੁੰਦੀ ਸੀ ਕਿ ਜਾ ਕੇ ਪੁੱਛ ਕੇ ਉਹਨਾਂ ਦੇ ਜਿਹੜੇ ਪੈਸੇ ਆ ਉਹਨਾਂ ਨੂੰ ਦੇ ਦੇਣੇ। ਸੋ ਅੱਗੇ ਜਿਹੜੀ ਇਮਾਨਦਾਰੀ ਹੁੰਦੀ ਸੀ ਜੀ, ਜਾਂ ਜਿਹੜਾ ਕਰੈਕਟਰ ਕਹਿ ਲਓ, ਉਹ ਬੜੀ ਵੱਡੀ ਚੀਜ਼ ਹੁੰਦੀ ਸੀ। ਔਰ ਸਾਨੂੰ ਵੀ ਪੇਰੈਂਟਸ ਇਹੀ ਚੀਜ਼ਾਂ ਸਿਖਾਉਂਦੇ ਹੁੰਦੇ ਸੀਗੇ ਕਿ ਜਿਹੜਾ ਤੁਹਾਡਾ ਕਰੈਕਟਰ ਹੈ ਤੁਹਾਡੀ, ਉਹ ਸਭ ਤੋਂ ਵੱਡੀ ਚੀਜ਼ ਹੈ। ਉਹ ਕਿਸੇ ਵੀ ਮਾਮਲੇ ਵਿੱਚ ਹੋਵੇ, ਚਾਹੇ ਇਮਾਨਦਾਰੀ ਦੇ ਪੱਖੋਂ ਹੋਵੇ, ਚਾਹੇ ਇੱਜ਼ਤ ਆਬਰੂ ਦੇ ਪੱਖੋਂ ਹੋਵੇ, ਜਾਂ ਸੱਚ ਬੋਲਣ ਦੇ ਪੱਖੋਂ ਹੋਵੇ। ਸੋ ਇਹੋ ਜਿਹੀਆਂ ਜਿਹੜੀਆਂ ਮੋਰਲ ਵੈਲਿਊਜ਼ ਹੁੰਦੀਆਂ ਸੀਗੀਆਂ ਉਹ ਪੇਰੈਂਟਸ ਤੇ ਟੀਚਰਸ ਹਮੇਸ਼ਾ ਸਾਨੂੰ ਯਾਦ ਕਰਵਾਉਂਦੇ ਰਹਿੰਦੇ ਹੁੰਦੇ ਸੀਗੇ ਤੇ ਉਹਨਾਂ ਨੂੰ ਅਸੀਂ ਇੱਕ ਦਿਲ ਦੇ ਅੰਦਰ ਬਿਠਾ ਕੇ ਵੀ ਰੱਖੀਦਾ ਹੁੰਦਾ ਸੀਗਾ। ਉਹਦੇ ਵਿੱਚ ਕਦੀ ਪਰਮਾਤਮਾ ਦਾ ਡਰ ਆ ਜਾਂਦਾ ਹੁੰਦਾ ਸੀ ਤੇ ਕਦੇ ਮਾਂ ਬਾਪ ਦੀ ਇੱਜ਼ਤ ਆ ਜਾਂਦੀ ਹੁੰਦੀ ਸੀ। ਸੋ ਚਲੋ ਜੀ, ਸਾਡੇ ਨਾਲ ਕੁਲਦੀਪ ਕੌਰ ਹੁਣਾਂ ਨੇ ਸਾਂਝ ਪਾਈ ਹੈ ਤੇ ਉਹਨਾਂ ਨੇ ਲਿਖਿਆ ਹੈ ਜੀ ਕਿ ਸਾਡੇ ਜੀ ਇੱਕ ਬਾਪੂ ਜੀ ਹੁੰਦੇ ਸੀ, ਉਹਨਾਂ ਨੂੰ ਧੰਨਾ ਟਾਂਗੇ ਵਾਲਾ ਵੀ ਕਹਿ ਕੇ ਬੁਲਾਉਂਦੇ ਸੀ। ਅੱਜ ਵੀ ਕਦੀ ਪੁੱਛ ਲਓ ਟਾਂਗੇ ਵਾਲਿਆਂ ਦੇ ਘਰ ਜਾਣਾ ਤੇ ਹੋਰ ਕੋਈ ਉਲਝਣ ਨਹੀਂ ਹੋਵੇਗੀ। ਉਹ ਪਿੰਡ ਦੇ ਬਹੁਤੇ ਬਹੁਤ ਬੱਚਿਆਂ ਨੂੰ ਪਿੰਡ ਦੇ ਨੇੜਲੇ ਅੰਗਰੇਜ਼ੀ ਸਕੂਲ ਚ ਲੈ ਕੇ ਜਾਂਦੇ ਹੁੰਦੇ ਸੀ। ਵਾਹ ਜੀ ਵਾਹ, ਆਹ ਬੜਾ ਖੂਬਾ। ਟਾਂਗੇ ਦੀ ਸਵਾਰੀ ਮੈਂ ਵੀ ਕੀਤੀ ਹੋਈ ਹੈ ਕੁਲਦੀਪ ਜੀ, ਪਰ ਬਹੁਤ ਘੱਟ। ਮੈਨੂੰ ਤਾਂ ਯਾਦ ਹੈ ਮੈਂ ਜਦੋਂ ਅੰਮ੍ਰਿਤਸਰ ਜਾਈਦਾ ਹੁੰਦਾ ਸੀਗਾ ਤੇ ਉੱਥੋਂ ਬੱਸ ਸਟੈਂਡ ਤੋਂ ਜਦੋਂ ਹਰਿਮੰਦਰ ਸਾਹਿਬ ਜਾਈਦਾ ਹੁੰਦਾ ਸੀ ਉਦੋਂ ਟਾਂਗੇ ਚ ਜਾਈਦਾ ਹੁੰਦਾ ਸੀ। ਸੋ ਸਾਡੇ ਵਾਲੇ ਪਾਸੇ ਸਾਡੇ ਪਿੰਡਾਂ ਵੱਲ ਟਾਂਗੇ ਨਹੀਂ ਸੀ ਚੱਲਦੇ ਹੁੰਦੇ, ਪਰ ਖੁਸ਼ਕਿਸਮਤ ਹੋ ਜੀ ਜੇ ਤੁਸੀਂ ਰੋਜ਼ ਟਾਂਗਾ ਝੂਟਦੇ ਹੁੰਦੇ ਸੀ। ਤੇ ਇਹਨਾਂ ਨੇ ਲਿਖਿਆ ਕਿ ਸਾਰੇ ਬੱਚਿਆਂ ਦੇ ਮਾਪੇ ਉਹਨਾਂ ਨੂੰ ਦੇ ਦਿੰਦੇ ਸੀ ਤੇ ਬੱਚੇ ਸਕੂਲ ਜਾਣ ਤੋਂ ਨਹੀਂ ਸੀ ਰੋਂਦੇ। ਮੇਰੀ ਭੈਣ ਬਹੁਤ ਰੋਂਦਲ ਹੁੰਦੀ ਸੀ ਤੇ ਉਹ ਜਦੋਂ ਕਦੀ ਪਾਪਾ ਛੁੱਟੀ ਆਉਂਦੇ ਸੀ ਤੇ ਮੈਨੂੰ ਯਾਦ ਆ ਕਿ ਪਿਤਾ ਜੀ ਨੂੰ ਕਹਿੰਦੇ ਹੁੰਦੇ ਸੀ ਕਿ ਫੌਜੀਆਂ ਇਹਨੂੰ ਮਰਜਾਣੀ ਨੂੰ ਮੈਂ ਖੂਹ ਚ ਸੁੱਟ ਦੇਣਾ ਹੈ। ਬਹੁਤ ਹੀ ਪਿਆਰੇ ਬਜ਼ੁਰਗ ਹੁੰਦੇ ਸੀ ਉਹ, ਬਹੁਤ ਵਾਰ ਉਹ ਸਾਨੂੰ ਝੂਟੇ ਦਿੰਦੇ ਹੁੰਦੇ ਸੀ। ਉਹ ਹਮੇਸ਼ਾ ਸੱਜ ਵਿਆਹੀ ਦੁਲਹਨ ਵਾਂਗ ਸਜਾ ਕੇ ਰੱਖਦੇ ਹੁੰਦੇ ਸੀ ਜੀ ਆਪਣਾ ਟਾਂਗਾ। ਬਿਲਕੁਲ ਠੀਕ ਕਿਹਾ ਤੁਸੀਂ ਜੀ। ਉਹ ਕਿਰਤੀ ਜਿਨ੍ਹਾਂ ਦੀ ਅਸੀਂ ਅੱਜ ਗੱਲ ਕਰ ਰਹੇ ਹਾਂ, ਉਹ ਕਿਰਦਾਰ ਜਿਨ੍ਹਾਂ ਦੀ ਗੱਲ ਕਰ ਰਹੇ ਹਾਂ, ਉਹ ਆਪਣੇ ਕੰਮ ਦੇ ਵਿੱਚ ਬੜੇ ਹੀ ਮੰਨੇ ਪਰਮੰਨੇ ਹੁੰਦੇ ਸੀਗੇ। ਜਿਵੇਂ ਮੈਂ ਕਿਹਾ ਕਿ ਸਾਡੇ ਪਿੰਡ ਰੇਸ਼ਮ ਕੁਲਫੀਆਂ ਵਾਲਾ ਹੁੰਦਾ ਸੀ, ਉਹ ਆਪਣੇ ਉਸ ਕੰਮ ਨੂੰ ਇੰਨਾ ਇੰਜੋਏ ਕਰਦੇ ਹੁੰਦੇ ਸੀ, ਹਮੇਸ਼ਾ ਹੱਸਦੇ ਮੁਸਕਰਾਉਂਦੇ ਆਉਣਾ, ਜਿਵੇਂ ਪਰਮਾਤਮਾ ਨੇ ਉਹਨਾਂ ਨੂੰ ਇਸ ਦੁਨੀਆ ਤੇ ਕੁਲਫੀਆਂ ਵੇਚਣ ਲਈ ਪੈਦਾ ਕੀਤਾ ਹੋਵੇ, ਜਾਂ ਗੋਲ ਗੱਪੇ ਖਿਲਾਉਣ ਲਈ ਪੈਦਾ ਕੀਤਾ ਹੋਵੇ, ਜਾਂ ਉਹ ਭੂਪਾ ਹੱਟੀ ਵਾਲਾ। ਮੈਨੂੰ ਲੱਗਦਾ ਹੁੰਦਾ ਕਿ ਉਹ ਸਿਰਫ ਸਾਨੂੰ ਬਰਫ਼ ਦੇ ਗੋਲੇ ਖਿਲਾਉਣ ਹੀ ਇਸ ਦੁਨੀਆ ਤੇ ਆਇਆ ਹੋਇਆ ਸੀ। ਗੱਲ ਇਹ ਹੈ ਕਿ ਕੰਮ ਕੋਈ ਵੀ ਹੋਵੇ ਉਹਨੂੰ ਤੁਸੀਂ ਕਿਸ ਸ਼ਿੱਦਤ ਨਾਲ ਕਰਦੇ ਹੋ, ਕਿਸ ਪਿਆਰ ਨਾਲ ਕਰਦੇ ਹੋ, ਜਾਂ ਤਾਂ ਜੋ ਕੰਮ ਤੁਸੀਂ ਕਰਦੇ ਹੋ ਉਹਦੇ ਵਿੱਚ ਜਾਨ ਲਗਾ ਦਿਓ, ਉਹਨੂੰ ਆਪਣੇ ਪਿਆਰ ਦੇ ਨਾਲ ਮਾਨਣ ਤੇ ਹੰਡਾਉਣ ਲੱਗ ਜਾਓ, ਜਾਂ ਫਿਰ ਉਹ ਕੰਮ ਕਰੋ ਜਿਹਦੇ ਵਿੱਚ ਤੁਹਾਨੂੰ ਸਕੂਨ ਮਿਲਦਾ ਹੈ, ਜਿਹਦੇ ਵਿੱਚ ਤੁਹਾਨੂੰ ਖੁਸ਼ੀ ਹਾਸਿਲ ਹੁੰਦੀ ਹੈ। ਕਿਉਂਕਿ ਜ਼ਿੰਦਗੀ ਦਾ ਅਸੀਂ ਆਪਣਾ ਬਹੁਤਾ ਹਿੱਸਾ ਜਿਹੜਾ ਆ ਉਹ ਆਪਣੇ ਕੰਮ ਕਾਜਾਂ ਦੇ ਵਿੱਚ ਹੀ ਲਗਾਉਂਦੇ ਹਾਂ। ਸੋ ਜੇ ਉਹ ਕੰਮ ਅਸੀਂ ਨਹੀਂ ਕਰਦੇ ਜਿਹਦੇ ਤੋਂ ਸਾਨੂੰ ਸਕੂਨ ਨਹੀਂ ਮਿਲਦਾ, ਤੇ ਮੈਨੂੰ ਲੱਗਦਾ ਐਵੇਂ ਜ਼ਿੰਦਗੀ ਨੂੰ ਗਵਾਈ ਜਾਂਦੇ ਆ। ਸੋ ਪੈਸੇ ਧੇਲੇ ਮੈਨੂੰ ਲੱਗਦਾ ਭਾਵੇਂ ਥੋੜੇ ਘੱਟ ਹੀ ਹੋਣ, ਪਰ ਦਿਲ ਦੀ ਖੁਸ਼ੀ ਜਿਹੜੀ ਹੈ ਉਹ ਜ਼ਿਆਦਾ ਜ਼ਰੂਰੀ ਹੈ ਜੀ। ਸੁਖਰਿੰਦਰ ਸਿੰਘ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿਚ ਸਾਂਝ ਪਾਈ ਹੈ। ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਾਰਿਆਂ ਨੂੰ ਤੇ ਕਹਿੰਦੇ ਗੱਲ ਕਰਦੇ ਆ ਯਾਦਾਂ ਦੀ। ਕਹਿੰਦੇ ਅੱਜ ਕੱਲ ਮੇਰੀ ਬੇਟੀ ਸਾਈਕਲ ਸਿੱਖ ਰਹੀ ਹੈ ਤੇ ਮੈਨੂੰ ਮੇਰੇ ਪੁਰਾਣੇ ਦਿਨ ਚੇਤੇ ਆ ਗਏ ਜਦੋਂ ਘਰ ਵਿਚ ਇਕ ਸਾਈਕਲ ਤੇ ਚਲਾਉਣ ਵਾਲੇ ਸਾਰੇ ਬਸ ਫੇਰ ਕੀ ਸੀ ਗੇੜਾ ਲਾਉਣ ਲਈ ਇੰਤਜ਼ਾਰ ਕਰਦੇ ਹੁੰਦੇ ਸੀਗੇ। ਬਿਲਕੁਲ ਠੀਕ ਹੈ ਗੁਰਿੰਦਰ ਜੀ। ਤੁਸੀਂ ਗੁਰਿੰਦਰ ਸਿੰਘ ਕਾਲੋ ਹੁਣਾਂ ਨੇ USA ਤੋਂ ਪ੍ਰੋਗਰਾਮ ਦੇ ਵਿਚ ਸਾਂਝ ਪਾਈ ਹੈ ਤੇ ਆਪਣੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਬਹੁਤ ਬਹੁਤ ਸ਼ੁਕਰੀਆ ਗੁਰਿੰਦਰ ਜੀ ਤੇ ਕੁਲਦੀਪ ਕੌਰ ਜੀ। ਸੋ ਬਿਲਕੁਲ ਗੁਰਿੰਦਰ ਜੀ, ਜਦੋਂ ਇਕ ਯਾਦ ਕਰੋ ਤੇ ਸਾਨੂੰ ਆਪਣੀਆਂ ਯਾਦਾਂ ਦੀ ਕੜੀ ਏਦਾਂ ਹੁੰਦੀ ਹੈ ਤੇ ਬਸ ਉਧੜਨ ਲੱਗ ਜਾਓ ਤੇ ਇਕ ਧਾਗਾ ਖਿੱਚਣ ਦੀ ਲੋੜ ਹੁੰਦੀ ਹੈ, ਉਧੜਦੀ ਚਲੀ ਜਾਂਦੀ ਹੈ। ਸੋ ਜਿਵੇਂ ਤੁਸੀਂ ਕਿਹਾ ਕਿ ਤੁਹਾਨੂੰ ਯਾਦ ਆ ਗਿਆ ਆਪਣਾ ਬਚਪਨ ਬੇਟੀ ਨੂੰ ਸਾਈਕਲ ਸਿਖਾਉਣ ਦੇ ਸਮੇਂ, ਬਿਲਕੁਲ ਇਹੋ ਜਿਹੇ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਯਾਦਾਂ ਸਾਨੂੰ ਹਮੇਸ਼ਾ ਯਾਦ ਆਉਂਦੀਆਂ ਰਹਿੰਦੀਆਂ ਜਦੋਂ ਅਸੀਂ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਂਦੇ ਹਾਂ। ਮੈਂ ਵੀ ਕੱਲ ਸ਼ਾਮ ਆਪਣੇ ਘਰ ਦਿਨ ਥੋੜੇ ਵਧੀਆ ਹੋਇਆ ਤੇ ਗਾਰਡਨਿੰਗ ਕਰ ਰਹੀ ਸੀ ਤੇ ਮੇਰਾ ਬੱਚਾ ਛੋਟਾ ਬੇਟਾ ਮੇਰੇ ਨਾਲ ਮੇਰੀ ਹੈਲਪ ਕਰ ਰਿਹਾ ਸੀਗਾ ਤੇ ਮੈਨੂੰ ਵੀ ਉਹੀ ਦਿਨ ਯਾਦ ਆ ਗਏ ਜਦੋਂ ਖੇਤਾਂ ਦੇ ਵਿਚ ਜਾ ਕੇ ਅਸੀਂ ਆਪਣੇ ਡੈਡੀ ਦੇ ਨਾਲ ਕੰਮ ਕਰਵਾਈਦਾ ਹੁੰਦਾ ਸੀ, ਚਾਹੇ ਕਦੀ ਉਹ ਮੱਕੀ ਗੁੱਡਣ ਗਏ ਹੁੰਦੇ ਸੀ ਤੇ ਅਸੀਂ ਪਿੱਛੇ ਰੋਟੀ ਲੈ ਕੇ ਚਲੇ ਜਾਈਦੀ ਸੀ ਤੇ ਫਿਰ ਰੋਟੀ ਖਾਣ ਤੋਂ ਬਾਅਦ ਅਸੀਂ ਵੀ ਉਹਨਾਂ ਦੀ ਬਗੂੜੀ ਜੇ ਫੜ ਕੇ ਕੋਸ਼ਿਸ਼ ਕਰਨੀ ਕਿ ਅਸੀਂ ਵੀ ਗੁੱਡ ਲਈਏ, ਜਾਂ ਡੈਡੀ ਨੇ ਕਦੀ ਖੇਤ ਚ ਪੱਠੇ ਲੈਣ ਗਏ ਹੋਣਾ ਤੇ ਅਸੀਂ ਵੀ ਜਾ ਕੇ ਉਹਨਾਂ ਦੀ ਹੈਲਪ ਕਰਨੀ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਮੈਨੂੰ ਲੱਗਦਾ ਕਿ ਅਸੀਂ ਬਿਨਾਂ ਸਿਖਾਏ ਹੀ ਆਪਣੇ ਪੇਰੈਂਟਸ ਤੋਂ ਸਿੱਖੀਆਂ ਨੇ। ਕੋਸ਼ਿਸ਼ ਕਰੀਏ ਕਿ ਅਸੀਂ ਵੀ ਕੁਛ ਇਹੋ ਜਿਹਾ ਕਰੀਏ ਕਿ ਕੁਛ ਨਾ ਕੁਛ ਬੱਚੇ ਸਾਨੂੰ ਦੇਖ ਕੇ ਚੰਗਾ ਸਿੱਖ ਲੈਣ ਤੇ ਸਾਨੂੰ ਉਹਨਾਂ ਨੂੰ ਸਿਖਾਉਣ ਦੀ ਲੋੜ ਨਾ ਪਵੇ। ਤੇ ਕਹਿੰਦੇ ਜੀ ਗੁਰਿੰਦਰ ਸਿੰਘ ਕਹਿੰਦੇ ਤੇ ਅੱਜ ਕੱਲ ਕੋਈ ਸਾਈਕਲ ਨੂੰ ਪੁੱਛਦਾ ਨਹੀਂ, ਬਸ ਸਮੇਂ ਸਮੇਂ ਦੀ ਗੱਲ ਹੈ। ਗੱਲ ਜੀ ਸਮੇਂ ਦੀ ਹੈ ਬਿਲਕੁਲ, ਸਾਈਕਲ ਨੂੰ ਅੱਜ ਕੋਈ ਨਹੀਂ ਪੁੱਛਦਾ। ਤੇ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਗੇੜਾ ਲਾਉਣ ਲਈ ਉਸ ਸਾਈਕਲ ਦੀ ਇੰਤਜ਼ਾਰ ਕਰੀਦੀ ਹੁੰਦੀ ਸੀ ਤੇ ਖੁਸ਼ ਨਸੀਬ ਸਮਝੀਦਾ ਹੁੰਦਾ ਸੀਗਾ। ਤੇ ਵੈਸੇ ਮੈਂ ਗੱਲ ਕਰਾਂ, ਮੈਨੂੰ ਵੀ ਸਾਈਕਲ ਬਹੁਤ ਦੇਰ ਬਾਅਦ ਚਲਾਉਣਾ ਹੋਇਆ ਸੀ। ਮੈਨੂੰ ਤਾਂ 10ਵੀਂ ਕਰਨ ਤੋਂ ਬਾਅਦ ਸਾਈਕਲ ਚਲਾਉਣਾ ਸਿੱਖਿਆ ਸੀ, ਜਦਕਿ ਮੇਰੇ ਛੋਟੇ ਭੈਣ ਭਰਾਵਾਂ ਨੇ ਮੇਰੇ ਤੋਂ ਪਹਿਲਾਂ ਸਿੱਖ ਲਿਆ ਸੀ। ਸੋ ਬਿਲਕੁਲ ਯਾਦ ਆ ਗਈਆਂ ਯਾਦਾਂ ਜੀ। ਤੇ ਗੀਤ ਸੁਣ ਲੈਂਦੇ ਆ ਜੀ ਅਸੀਂ ਤੇ ਤੁਸੀਂ ਵੀ ਤਾਜ਼ੀਆਂ ਕਰੋ ਆਪਣੀਆਂ ਯਾਦਾਂ ਤੇ ਮੈਂ ਆਪਣੀਆਂ ਹੋਰ ਯਾਦਾਂ ਫਰੋਲਦੀਆਂ ਤੇ ਸਾਂਝੀਆਂ ਕਰਦੀਆਂ ਤੁਹਾਡੇ ਨਾਲ ਇਸ ਗੀਤ ਤੋਂ ਬਾਅਦ ਤੇ ਸਾਂਝ ਪਾਉਣੀ ਆ ਜੀ ਅਸੀਂ ਅੱਜ ਦੀ ਯਾਦਾਂ ਦੀ ਜੀ। ਸੁਣਦੇ ਆ ਗੀਤ।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +1 2808056063 ਫੋਰ USA ਕਾਲ +1 2139924242 ਔਰ +1 1712432587 ਫੋਰ UK ਕਾਲ +44330102455 ਫੋਰ ਕੈਨੇਡਾ ਕਾਲ +1 8676750264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਜਿਹੜੇ ਰੋਡ ਤੇ ਹੈ ਜਿੱਡੀ ਰੋਡ ਤੇ ਤੋ ਹਾਈ ਹਾਂ ਪਾਵੇ
ਚਲੋ ਚਲ ਗਿਆ ਗੱਡੀ ਚੜ ਚੜ ਜੁੜ ਗੱਡੀ ਚ ਜਾਣਾ ਲੇਟ ਹੋ ਰਹੇ ਆ
ਚਮਕਾਰਿਆ ਤੂੰ ਇਦਾਂ ਹੀ ਕਰਦਾ ਨਾ ਯਾਰ
ਉੱਕੀ ਗੱਲ ਯਾਰ ਅੰਮ੍ਰਿਤਸਰ ਜਾਣਾ ਤੈਨੂੰ ਪਤਾ ਪਰ ਥੋੜਾ ਚੱਲ ਭਰ ਗਿਆ ਹੁਣ
ਉਹ ਯਾਰ ਮੇਰਾ ਸਿਰ ਖਾਦਾ ਪਿਆ ਚਾਬੀ ਦਾ ਕੱਢ
ਨਾਲੇ ਫੜ ਚਾਬੀਆਂ ਤੂੰ ਫੜਦਾ ਸੀ
ਫੜਾ 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 ਚੱਲ
ਆ ਵਿੱਚ
ਉਹ ਕੋ ਡਰਾਈਵਰ ਦਾ ਕੀ ਦੇ ਲਾ ਦੇ
ਚੱਲ ਇਹ ਬੰਦਾ ਕੀ ਤਾਂ ਬਹੁਤ ਮੱਖਣ ਦਾ ਫੜ ਤੂੰ ਕੋਲੇ
ਉਹ ਮੱਲੇ ਬਣ ਗਿਆ ਉਹ ਬੰਦ ਹੀ ਜਾਂਦਾ ਹਟੋ
ਤਿਆਰੀ ਖਿੱਚੀ ਰੱਖਦੇ ਨਿੱਤ ਤਿਆਰੀ ਗੱਡੀ ਦੁਲਨ ਵਾਂਗ ਸ਼ਿੰਗਾਰੀ ਖਿੱਚੀ ਰੱਖਦੇ ਨਿੱਤ ਤਿਆਰੀ ਹੁੰਦੀ ਬਾਬੇ ਦੀ ਫੁੱਲ ਕਿਰਪਾ ਹੁੰਦੀ ਬਾਬੇ ਦੀ ਫੁੱਲ ਕਿਰਪਾ ਖਿੱਟੀਆਂ ਖਿੱਟੀ ਜਾਂਦੇ ਨੇ
ਜੀ ਓਂਕਾਰ ਹੁਣਾ ਦੀ ਫਰਮਾਇਸ਼ ਤੇ ਸੁਣ ਰਹੇ ਸੀ ਗੀਤ ਜੀ ਡਰਾਈਵਰ ਸੋ ਜੁਗ ਜੁਗ ਜੀਨ ਡਰਾਈਵਰ ਵੀਰੇ ਧੂੜਾ ਪੱਟੀ ਜਾਂਦੇ ਨੇ ਬਹੁਤ ਖੂਬ ਜੀ ਸੋ ਅਸੀਂ ਧੂੜਾ ਪੱਟਣੀਆਂ ਜੀ ਅਜੇ ਯਾਦਾਂ ਦੀਆਂ ਤੇ ਯਾਦਾਂ ਦੀਆਂ ਗੱਲਾਂ ਬਾਤਾਂ ਕਰ ਰਹੇ ਹਾਂ ਤੇ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਧਨੀ ਸਾਹਿਬ ਹੁਣੇ ਜੁੜੇ ਨੇ ਤੇ ਨਾਲ ਕੁਲਦੀਪ ਕੌਰ ਹੁਣਾ ਨੇ ਵੀ ਕਿਹਾ ਹੈ ਕਹਿੰਦੇ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਬਜ਼ੁਰਗ ਤੇ ਨਹੀਂ ਰਹੇ ਪਰ ਮਾਤਾ ਜੀ ਦੱਸ ਰਹੇ ਕਿ ਉਹ ਟਾਂਗਾ ਟੁੱਟ ਗਿਆ ਹੈ ਪਰ ਅੱਜ ਵੀ ਖੜਾ ਹੈ ਸੋ ਇਹਨਾਂ ਨੇ ਗੱਲ ਕੀਤੀ ਹੈ ਜੀ ਉਹ ਬਾਪੂ ਜੀ ਹੁਣਾਂ ਦੇ ਜਿਹੜੇ ਟਾਂਗੇ ਵਾਲੇ ਸੀ ਜਿਨ੍ਹਾਂ ਨੂੰ ਧੰਨਾ ਟਾਂਗੇ ਵਾਲਾ ਕਹਿੰਦੇ ਸੀ ਸੋ ਕਹਿੰਦੇ ਉਹ ਤੇ ਨਹੀਂ ਰਹੇ ਪਰ ਉਹਨਾਂ ਦਾ ਟਾਂਗਾ ਟੁੱਟ ਗਿਆ ਹੈ ਪਰ ਅੱਜ ਵੀ ਖੜਾ ਹੈ ਉਹਨਾਂ ਦੇ ਘਰ ਦੇ ਕੋਲ ਉਹਨਾਂ ਦੇ ਸਾਰੇ ਪੋਤੇ ਪੋਤਰੀਆਂ ਬਾਹਰਲੇ ਮੁਲਕ ਚ ਸੈੱਟ ਹੋ ਗਏ ਨੇ ਪਰ ਉਹਨਾਂ ਦਾ ਟਾਂਗਾ ਹੀ ਸੀ ਜੋ ਮਿਹਨਤ ਕੀਤੀ ਇਹ ਗੱਲ ਦੀ ਕਦਰ ਉਹਨਾਂ ਦੇ ਪਰਿਵਾਰ ਨੂੰ ਬਹੁਤ ਹੈ ਕਿ ਜੋ ਕਿ ਬਹੁਤ ਹੀ ਸਤਿਕਾਰਯੋਗ ਗੱਲ ਹੈ ਮੈਂ ਭਾਵੇਂ ਉਹਨਾਂ ਦੇ ਟਾਂਗੇ ਤੇ ਸਕੂਲ ਨਹੀਂ ਜਾਂਦੀ ਸੀ ਪਰ ਭੈਣ ਨੂੰ ਦਾਦੀ ਜੀ ਨਾਲ ਛੱਡਣ ਗਿਆ ਕਈ ਵਾਰੀ ਮੈਨੂੰ ਵੀ ਟੋਫੀਆਂ ਮਿਲੀਆਂ ਨੇ ਹੁਣ ਤੇ ਚੌਕਲੇਟਾਂ ਆ ਗਈਆਂ ਪਰ ਉਸ ਵੇਲੇ ਸੰਤਰੇ ਵਾਲੀਆਂ ਟੋਫੀਆਂ ਦਾ ਸਵਾਦ ਅੱਜ ਵੀ ਤਾਜ਼ਾ ਹੋ ਜਾਂਦਾ ਹੈ ਬਿਲਕੁਲ ਠੀਕ ਹੈ ਜੀ ਸੋ ਦੇਖੋ ਤੁਸੀਂ ਕਿੰਨੇ ਪਿਆਰ ਨਾਲ ਉਹ ਆਪਣਾ ਕਿੱਤਾ ਕਰਦੇ ਹੁੰਦੇ ਸੀ ਰੁਜ਼ਗਾਰ ਕਰਦੇ ਹੁੰਦੇ ਸੀ ਕਿ ਉਹਨਾਂ ਨੇ ਆਪਣੇ ਉਹਦੇ ਉੱਤੇ ਸੰਤਰੇ ਵਾਲੀਆਂ ਗੋਲੀਆਂ ਵੀ ਰੱਖੀਆਂ ਹੁੰਦੀਆਂ ਸੀ ਉਹ ਟੋਫੀਆਂ ਵੀ ਰੱਖੀਆਂ ਹੁੰਦੀਆਂ ਸੀ ਕਿ ਜਦੋਂ ਸਕੂਲ ਜਾਣ ਲਈ ਕੋਈ ਬੱਚਾ ਰੋਵੇ ਤੇ ਹਨਾ ਉਹਨੂੰ ਕਿਸੇ ਤਰ੍ਹਾਂ ਬਹਿਲਾ ਲੈਣ ਉਹ ਟੋਫੀਆਂ ਦੇ ਕੇ ਸੋ ਉਹੀ ਗੱਲ ਕਰ ਰਹੇ ਸੀ ਜੀ ਕਿ ਕਿੱਤਾ ਕੋਈ ਵੀ ਹੋਵੇ ਉਹਨੂੰ ਅਸੀਂ ਕਿਸ ਤਰ੍ਹਾਂ ਵਧੀਆ ਬਣਾ ਸਕਦੇ ਹਾਂ ਉਹ ਸਾਡੇ ਤੇ ਡਿਪੈਂਡ ਕਰਦਾ ਹੁੰਦਾ ਔਰ ਇਹੋ ਜਿਹੀ ਜਿਹੜੀਆਂ ਸ਼ਖਸੀਅਤਾਂ ਹੁੰਦੀਆਂ ਮੈਨੂੰ ਲੱਗਦਾ ਉਹ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੀਆਂ ਰਹਿੰਦੀਆਂ ਹੈ ਕਿ ਅਸੀਂ ਆਪਣੇ ਕਿੱਤੇ ਨੂੰ ਆਪਣੇ ਕੰਮ ਕਾਜ ਨੂੰ ਕਿਵੇਂ ਵਧੀਆ ਬਣਾ ਸਕਦੇ ਹਾਂ ਕਿਵੇਂ ਉਹਦੇ ਵਿੱਚ ਖੁਸ਼ ਰਹਿ ਕੇ ਉਹਨੂੰ ਹੋਰ ਸੁਖਾਲਾ ਬਣਾ ਸਕਦੇ ਹਾਂ ਸੋ ਤੁਹਾਡੇ ਕੋਲ ਵੀ ਕੋਈ ਇਹੋ ਜਿਹੇ ਟਿਪਸ ਹੋਣ ਤੇ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਕੀ ਲੱਗਦਾ ਤੁਹਾਨੂੰ ਕਿ ਅਸੀਂ ਉਹ ਕੰਮ ਕਰਨਾ ਚਾਹੀਦਾ ਜਿਹਦੇ ਵਿੱਚ ਦਿਲ ਨਾ ਮੰਨੇ ਤੇ ਫਿਰ ਕਿਸ ਤਰ੍ਹਾਂ ਅਸੀਂ ਉਸ ਕੰਮ ਨੂੰ ਵੀ ਵਧੀਆ ਬਣਾ ਸਕਦੇ ਆ, ਜਾਂ ਫਿਰ ਕਿ ਸਾਨੂੰ ਉਹੀ ਕੰਮ ਕਰਨਾ ਚਾਹੀਦਾ ਜਿਸ ਨੂੰ ਕਰਨ ਲਈ ਸਾਡੀ ਰੂਹ ਮੰਨੇ, ਜਿਸ ਨੂੰ ਕੰਮ ਕਰਨ ਲਈ ਸਾਡੀ ਕਰਕੇ ਸਾਡੀ ਆਤਮਾ ਵੀ ਖੁਸ਼ ਹੋਵੇ, ਹੈਨਾ। ਸੋ ਤੁਹਾਨੂੰ ਕੀ ਲੱਗਦਾ, ਯਾਦਾਂ ਦੇ ਨਾਲ ਨਾਲ ਅਸੀਂ ਇਹ ਵੀ ਗੱਲ ਡਿਸਕਸ ਕਰ ਸਕਦੇ ਆ ਅੱਜ ਦੇ ਪ੍ਰੋਗਰਾਮ ਦੇ ਵਿਚ। ਸੋ ਜੀ, ਸਾਡੇ ਨਾਲ ਪ੍ਰੋਗਰਾਮ ਦੇ ਵਿਚ ਈਮੇਲ ਦੇ ਰਾਹੀਂ ਸਾਂਝ ਪਾਈ ਹੈ ਜੀ ਸ਼ਿਵਦੇਵ ਕਲੇਰ ਹੁਣਾਂ ਨੇ। ਸੋ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਦੀਦੀ? ਸਤਿ ਸ਼੍ਰੀ ਅਕਾਲ ਸੁਖਪ੍ਰੀਤ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ ਤੇ ਕਹਿੰਦੇ ਚੱਲ ਰਿਹਾ ਹੈ ਜਾਂ ਕਹਿੰਦੇ ਯਾਦਾਂ ਦੇ ਪਿਟਾਰੇ ਨੇ, ਕਹਿੰਦੇ ਇਹ ਯਾਦਾਂ ਦੇ ਪਿਟਾਰੇ ਨੇ ਜਾਂ ਵੱਡੇ ਵੱਡੇ ਸੰਦੂਕ ਵੀ ਨੇ, ਪਰ ਆਪਣੇ ਨੇ ਕਿਨੂੰ ਯਾਦ ਕਰ। ਮੈਨੂੰ ਨਾ ਪੜਨ ਚ ਥੋੜੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਇੰਗਲਿਸ਼ ਲਿਖਿਆ ਹੋਇਆ, ਮਾਫ ਕਰਨਾ ਜੀ। ਮੈਂ ਜ਼ਰੂਰ ਇੱਕ ਵਾਰ ਖੁਦ ਪੜ ਕੇ ਜਿਹੜਾ ਮੈਸੇਜ ਆ ਸ਼ੇਅਰ ਕਰਦੀ ਹਾਂ। ਸ਼ਿਵਦੇਵ ਜੀ, ਤੁਹਾਡੀਆਂ ਯਾਦਾਂ ਜਿਹੜੀਆਂ ਉਹ ਮੈਨੂੰ ਯਾਦ ਆ ਜੋ ਪਿਛਲੇ ਹਫ਼ਤੇ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ ਸੀ, ਮਜ਼ਾ ਆ ਗਿਆ ਸੀ ਜੀ। ਸੋ ਪ੍ਰੋਗਰਾਮ ਦੇ ਵਿਚ ਜੇ ਕਈ ਵਾਰੀ ਹੁੰਦਾ ਕਿ ਲਿਖਣ ਦੇ ਵਿਚ ਥੋੜੀ ਪ੍ਰੋਬਲਮ ਆ ਜਾਂਦੀ ਹੈ, ਸੋ ਪ੍ਰੋਗਰਾਮ ਦੇ ਵਿਚ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਜੀ। ਸਾਡਾ ਫੋਨ ਨੰਬਰ ਹੈ 02859928110285992811। ਤੇ ਤਨੀ ਸਾਹਿਬ ਹੁਣਾਂ ਨੇ ਜੀ ਵੋਇਸ ਮੈਸੇਜ ਕੀਤਾ ਹੈ, ਸੋ ਸਰਬਜੀਤ ਭਾਜੀ ਨੂੰ ਗੁਜ਼ਾਰਿਸ਼ ਕਰਦੀ ਹਾਂ ਜੀ ਕਿ ਦੇਖੀਏ ਤਨੀ ਸਾਹਿਬ ਹੁਣਾਂ ਨੂੰ ਅੱਜ ਕੀ ਯਾਦ ਆਇਆ ਹੈ।
ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਹੋਰ ਸੁਣਾਓ ਕੀ ਹਾਲ ਚਾਲ, ਠੀਕ ਠਾਕ ਹੋ? ਗੱਲ ਉਹਨਾਂ ਵੇਲਿਆਂ ਦੀ ਜੀ ਜੇ ਮੈਂ 7ਵੀਂ 8ਵੀਂ ਚ ਪੜ੍ਹਦਾ ਹੁੰਦਾ ਸੀ, ਤੇ ਅੱਜ ਗੱਲ ਬੜੀ ਵੀਡੀਓ ਚੱਲਦੀ ਪਈ ਨਾ ਲੁੱਚਾ ਸਿੰਘ ਲੰਗਾਹ ਦੀ, ਤੇ ਇਹਦੀ ਗੱਲ ਸੁਣਾਉਣਾ ਤੁਹਾਨੂੰ ਅੱਜ। ਇਹਦਾ ਨਾ ਇਹ ਮਤਲਬ ਇਹਦਾ ਸਾਡੇ ਪਿੰਡ ਨਾ ਇੱਕ ਕੁੜੀ ਵਿਆਹੀ ਆ, ਮਤਲਬ ਪਤਾ ਨੀ ਇਹਦੇ ਭਰਾ ਨੂੰ ਵਿਆਹੀ ਆ ਜਾਂ ਇਹਨੂੰ ਵਿਆਹੀ ਆ, ਜਿਨ੍ਹਾਂ ਦੀ ਕੁੜੀ ਵਿਆਹੀ ਆ ਤੇ ਉਹ ਇਹਨੂੰ ਫੁੱਫੜਾ ਫੁੱਫੜ ਕਹਿੰਦੇ ਹੁੰਦੇ ਸੀ, ਫੁੱਫੜ ਜੀ ਜਦੋਂ ਵੀ ਇਹਨਾਂ ਆਉਣਾ ਫੁੱਫੜਾ ਫੁੱਫੜਾ। ਤੇ ਮੰਤਰੀ ਹੈਗਾ ਸੀ ਇਹ, ਉਹਨਾਂ ਦੇ ਵੱਡੇ ਮੁੰਡੇ ਦਾ ਇੱਕ ਵਾਰੀ ਜੀ ਵਿਆਹ ਸੀ, ਤੇ ਉਹਨਾਂ ਨੇ ਨਾ ਉਹ ਵਿਚਾਰੇ ਆਪ ਰਾਧਾ ਸਵਾਮੀ ਸੀ, ਤੇ ਉਹਨਾਂ ਨੇ ਬੋਤਲਾਂ ਲਿਆ ਕੇ ਰੱਖੀਆਂ, ਪੇਟੀਆਂ ਬੋਤਲਾਂ ਦੀਆਂ, ਪੇਟੀਆਂ ਦੋ ਪੇਟੀਆਂ ਲੈ ਕੇ ਰੱਖੀਆਂ ਬੋਤਲਾਂ ਦੀਆਂ ਦਾਰੂ ਦੀਆਂ। ਤੇ ਉਹਨਾਂ ਨੂੰ ਪਤਾ ਸੀ ਕਿ ਇਹਨੇ ਆਉਣਾ ਤੇ ਆਣ ਕੇ ਖਾਂਦਾ ਪੀਂਦਾ ਹੀ ਆ, ਨਾਲੇ ਇਹਦੇ ਨਾਲ ਜਿਹੜੇ ਬੰਦੇ ਵੀ ਹੋਣੇ 5-7-10 ਵੀ, ਤੇ ਉਹਨਾਂ ਨੇ ਖਾਣੀਆਂ ਪੀਣੀ ਆ। ਤੇ ਇਹ ਦੇਖੋ ਜੀ ਸਵੇਰੇ ਸਵੇਰੇ ਜਦੋਂ ਭੋਗ ਭਾਗ ਪੈ ਗਿਆ ਸ਼ਗਨ ਸ਼ਗਨ, ਉਦੋਂ ਤੇ ਆਇਆ ਨੀ, ਉਦੋਂ ਟਾਈਮ ਟੂਮ ਲੱਗਿਆ ਕਿਤੇ ਗਿਆ ਹੋਣਾ, ਜਦੋਂ ਨਿਕਲਿਆ ਹੋਣਾ ਕਿਤੇ ਵਰਗਰਦੀ ਕਰਨ ਵਾਸਤੇ। ਤੇ ਰਾਤ ਜਦੋਂ 11 ਵਜੇ ਨਾ, ਤੇ ਉਹ ਆ ਗਿਆ ਜੀ ਪਿੰਡ ਸਾਡੇ, ਤੇ ਉਹ ਟੂੰ 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 ਕਰਦੀਆਂ ਗੱਡੀਆਂ ਉਹਦੀਆਂ ਆਉਣ, ਛੂਕਦੀਆਂ 4-5 ਬੰਦੇ 15-20 ਹੈਗੇ। ਤੇ ਚਲੋ ਜੀ ਆ ਕੇ ਬਹਿ ਗਏ ਜੀ ਸਾਰੇ ਜਾਣੇ, ਕਹਿੰਦੇ ਲਿਆਓ ਜੀ ਲਿਆਓ ਦਰਦੂਰੂ ਲਿਆਓ। ਤੇ ਪਤਾ ਨੀ ਇਹ ਆਪ ਪੀਂਦਾ ਕਿ ਨਹੀਂ ਪੀਂਦਾ, ਪਰ ਜਿਹੜੇ ਨਾਲ ਆਏ ਉਹ ਤੇ ਪੀਂਦੇ ਹੀ ਹੋਣੇ ਸਾਰੇ, ਇਹ ਵੀ ਪੀਂਦੇ ਹੀ ਹੋਣਾ। ਮਿੰਟੂ ਭਾਈ ਜੋ ਕਹਿੰਦਾ ਪਿਆ ਸਹੀ ਕਹਿੰਦਾ ਪਿਆ ਸੀ, ਥੋੜਾ ਕਹਿੰਦਾ ਪਿਆ ਸੀ। ਤੇ ਲਓ ਜੀ ਉਹ ਘਰੋਂ ਭੱਜਿਆ, ਉਹਦੇ ਮਹਿੰਦੀ ਲੱਗਣ ਦੀ ਨਾ ਹੀ ਸੀ ਭਾਈ, ਤੇ ਉਹ ਘਰੋਂ ਭੱਜਿਆ। ਤੇ ਉਹ ਜਿਨ੍ਹਾਂ ਦੇ ਘਰ ਦਾਰੂ ਰੱਖੀ ਉੱਥੋਂ ਉਹਨਾਂ ਦੇ ਮੁੰਡੇ ਨੂੰ ਠਾ ਲਿਆ ਫਟਾਫਟ, ਦੋਵੇਂ ਪੇਟੀਆਂ ਚੱਕੀਆਂ ਤੇ ਚਲੇ ਗਏ ਜੀ ਉੱਥੇ। ਤੇ ਮੀਟ ਮੂਟ ਉਹਨਾਂ ਨੇ ਬਣਾਇਆ ਸੀ ਪਹਿਲਾਂ, ਉਹਨੂੰ ਪਤਾ ਹੋਣਾ ਇਹਨੇ। ਤੇ ਜਦੋਂ ਉਹਨਾਂ ਨੇ ਕੀ ਕੀਤਾ ਜੀ, ਉਹ ਪੀ ਗਏ ਜੀ ਦੋਵੇਂ ਪੇਟੀਆਂ ਜਿੰਨੇ ਬੰਦੇ ਆਏ ਸੀ, ਤੇ ਮੀਟ ਵੀ ਖਾ ਪੀ ਗਏ। ਤੇ ਜਦੋਂ ਚੱਲੇ ਤੇ ਜਾਣ ਲੱਗੇ ਜੀ, ਉਹ ਛਗਨ ਪਾਉਣ ਲੱਗਾ, ਉਹਨੂੰ ਕਹਿੰਦਾ ਵੀ ਆ ਕਾਕਾ ਗੱਲ ਸੁਣ, ਤੇ ਰੁਪਈਆ 100 ਬਣਾ ਕੇ ਚਲ ਗਿਆ ਸੁੱਚਾ ਸਿੰਘ ਲੰਗਾ। ਉਹ ਅੱਜ ਵੀ ਅਸੀਂ ਹੱਸਦੇ ਹੁੰਦੇ ਆ ਜੀ, ਜਦੋਂ ਵੀ ਸਾਨੂੰ ਮਿਲਦਾ ਜੀ ਅਸੀਂ 100 ਰੁਪਏ ਵਾਲੀ ਗੱਲ ਜ਼ਰੂਰ ਚੇਤੇ ਕਰੀਦੀ ਹੈ ਜੀ। ਇਹੋ ਜਿਹੇ ਬੰਦੇ ਵੀ ਹੈਗੇ ਜੀ, ਥੈਂਕ ਯੂ ਜੀ, ਹਾਸਾ ਹੁੰਦਾ ਅੱਜ ਵੀ ਮੈਨੂੰ। ਬਾਕੀ ਪ੍ਰੋਗਰਾਮ ਬਹੁਤ ਵਧੀਆ ਜੀ, ਬੜੀ ਖੁਸ਼ੀ ਹੁੰਦੀ ਪਈ ਆ ਜੀ। ਵੈਸੇ ਅੱਜ ਦਾ ਪ੍ਰੋਗਰਾਮ ਮੈਨੂੰ ਵੈਸੇ ਵੀ ਵਧੀਆ ਲੱਗਦਾ ਹੈਗਾ, ਦਿਲ ਦੀਆਂ ਗੱਲਾਂ ਤਾਂ ਬੰਦਾ ਖੁੱਲ੍ਹ ਕੇ ਕਰ ਲੈਂਦਾ ਜੀ, ਥੈਂਕ ਯੂ ਜੀ।
ਜੀ ਜੀ ਬਹੁਤ ਖੂਬ ਧਨੀ ਸਾਹਿਬ, ਬਿਲਕੁਲ। ਕਈ ਵਾਰੀ ਹੁੰਦੀ ਹੈ ਨਾ ਉੱਚੀ ਦੁਕਾਨ ਫੀਕੀ ਪਕਵਾਨ, ਉਹ ਹਿਸਾਬ ਹੋ ਗਿਆ ਹੈ ਨਾ ਇੱਥੇ ਸਾਰਿਆਂ ਨਾਲ। ਚਲੋ ਜੀ, ਪ੍ਰੋਗਰਾਮ ਦੇ ਵਿਚ ਸਾਡੇ ਨਾਲ ਰਾਜ ਮਹਿੰਦਰ ਸਿੰਘ ਹੁਣੀ ਜੁੜੇ, ਉਹਨਾਂ ਨੇ ਉਹਨਾਂ ਨੂੰ ਪ੍ਰੋਗਰਾਮ ਦੇ ਵਿਚ ਰਹਿੰਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਭੈਣ ਜੀ।
ਹੈਲੋ
ਭਾਜੀ ਨੂੰ ਸਤਿ ਸ਼੍ਰੀ ਅਕਾਲ ਤੇ ਸਾਰੇ ਸੁਣਨ ਵਾਲਿਆਂ। ਸਤਿ ਸ਼੍ਰੀ ਅਕਾਲ ਭੈਣ ਜੀ, ਆਉਂਦੀ ਵੀ ਬਾਤ?
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਆ ਰਹੀ ਹੈ।
ਹਾਂਜੀ ਹਾਂਜੀ, ਤੇ ਸਾਰਿਆਂ ਨੂੰ ਸੁਣਨ ਵਾਲੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਭੈਣ ਜੀ, ਅੱਜ ਲੈ ਜਾਂਦੇ ਜੀ ਤੁਸੀਂ ਹਰ ਵਾਰ ਨਾ ਬੁੱਧਵਾਰ ਭੰਡਾਰੀਆਂ ਲੈ ਜਾਂਦੇ ਹਨ ਸਾਰਿਆਂ ਨੂੰ, ਮੈਨੂੰ ਆਪਣੇ ਪਿੰਡ ਤੇ ਬਾਕੀ ਸਾਰਿਆਂ ਨੂੰ ਆਪਣੇ ਆਪਣੇ ਪਿੰਡ ਜੀ। ਤੇ
ਜੀ
ਬਾਕੀ ਅੱਜ ਗੱਲ ਕਰਨ ਡੇ ਸੀ ਤੁਸੀਂ ਭੈਣ ਜੀ, ਭਾਈ ਜਿਹੜੇ ਆਉਂਦੇ ਹੁੰਦੇ ਨਾ ਫੜੀ ਵਾਲੇ ਜਾਂ ਪਿੰਡਾਂ ਵਿੱਚ ਆਉਂਦੇ ਹੁੰਦੇ ਸੀ,
ਹਾਂਜੀ ਹਾਂਜੀ
ਤੇ ਏਦਾਂ ਹੀ ਏਦਾਂ ਸਾਡੇ ਪਿੰਡ ਵਿਚ ਵੀ ਜੀ ਨਾਲ ਦਾ ਸਾਡਾ ਪਿੰਡ ਆ ਵਿਛੋਹਾ ਉਥੋਂ ਨਾ ਦੋ ਭਰਾ ਹੁੰਦੇ ਸੀ ਤੇ ਉਹ ਦੋਵੇਂ ਹੀ ਨਾ ਇੱਕ ਭਰਾ ਤੇ ਹੈਗਾ ਸੀ ਉਹਨੇ ਦਿਨੇ ਲਾਉਣੇ ਪਕਾਨੇ ਤੇ ਸ਼ਾਮਾਂ ਨੂੰ ਗੋਲ ਗੱਪੇ ਲੈ ਕੇ ਆਉਂਦਾ ਹੁੰਦਾ ਸੀ ਗਰਮੀਆਂ ਦੇ ਵਿਚ ਦੂਸਰਾ ਭਰਾ ਸੀ ਜਿਹੜਾ ਉਹਦਾ ਉਹਨੇ ਗਰਮੀਆਂ ਦੇ ਵਿਚ ਛੋਲੇ ਬਣਾ ਕੇ ਨਾ ਭੈਣ ਜੀ ਘਰ ਵਿਚ ਆਪਣੇ ਤੇ ਚਾਟੀ ਚ ਲਾ ਲੋ ਜਾਂ ਚਾਟੀ ਵਿਚ ਮਿੱਟੀ ਦੀ ਚਾਟੀ ਚ ਪਾ ਕੇ ਲਿਆਉਂਦਾ ਹੁੰਦਾ ਸੀ ਤੇ ਗਰਮ ਹੁੰਦੇ ਸੀ ਬਹੁਤ ਉਹਨਾਂ ਦਾ ਸਵਾਦ ਹੀ ਅੱਜ ਤੱਕ ਨੀ ਇਥੋਂ ਲੱਭਦਾ ਜੀ ਉਹ ਜਿਹੇ ਛੋਲੇ ਜਿਹੜੇ ਆ ਨਾ ਇਥੋਂ ਲਾ ਲੋ ਜਾਂ ਉਥੋਂ ਵੀ ਤੇ ਸ਼ਾਮਾਂ ਨੂੰ ਆਈਸ ਕ੍ਰੀਮ ਲੈ ਕੇ ਆਉਂਦਾ ਹੁੰਦਾ ਸੀ ਦਾਲ ਫੁੱਲੀਆਂ ਓਹਦੇ ਕੋਲੋਂ ਨਾਲ ਖਾਈਆਂ ਨਾਲ ਮੁਰਮਰਾ ਲੈ ਕੇ ਆਉਂਦਾ ਹੁੰਦਾ ਸੀ ਗਚਕ ਇਹੋ ਜਿਹੀਆਂ ਚੀਜ਼ਾਂ ਤੋਂ ਤੇ ਲੋਹੇ ਤੋਂ ਦੇ ਦਿੰਦਾ ਹੁੰਦਾ ਸੀ ਸਾਵੇਂ ਤੋੜ ਕੇ ਨਾ ਜੀ ਠਾਸੀ ਦੇ ਹੜਾਂ ਦੀ ਗੱਲ ਹੈ ਜੀ ਉਹਨਾਂ ਹੜਾਂ ਤੋਂ ਬਾਅਦ ਨਾ ਜੀ ਆਪਾਂ ਸਾਰੇ ਨਹਾਉਣ ਦੇ ਪਿੰਡ ਦੇ ਨਾ ਛੱਪੜ ਦੇ ਵਿਚ ਲੱਗ ਕੇ ਨਹਾਉਣ ਜਾ ਕੇ ਟੋਭੇ ਜਿਹੜੇ ਹੁੰਦੇ ਪਿੰਡ ਦੇ ਬਾਹਰ ਛੋਟੇ ਛੋਟੇ ਹੁੰਦੇ ਆ ਅਸੀਂ ਸਾਰੇ ਨਹਾਉਣ ਡੇ ਉੱਤੇ ਨਹਾਉਣ ਡਿਆ ਮੁੰਡੇ ਨੇ ਇੱਕ ਨੇ ਚੁੱਭੀ ਮਾਰੀ ਤੇ ਉਹਨੂੰ ਨਾ ਥੱਲੇ ਲੋਹਾ ਜਿਹਾ ਲੱਭਾ ਕੋਈ
ਜੀ
ਤੇ ਉਹ ਸਾਰੇ ਕਹਿੰਦੇ ਚਲੋ ਫੰਗੀ ਕੋ ਨਾ ਖਾਣੇ ਆ ਮੁਰਮਰਾ ਖਾਣੇ ਆ ਲਿਆ ਤੇ ਕਿਤੇ ਵਾਹਵਾ ਹੈਗਾ ਉਹ ਦੋ ਤਿੰਨ ਕਿਲੋ ਹੈਗਾ ਸੀ ਲੋਹਾ ਜੀ ਅਸੀਂ ਲੈ ਕੇ ਗਏ ਉਹਦੇ ਕੋਲ ਫੰਗੀ ਕੋਲ ਤੇ ਉਹ ਸਾਨੂੰ ਕਹਿੰਦੀ ਸਾਡੇ ਘਰ ਲੈ ਗਿਆ ਉਹ ਕਿਹੜੇ ਕਾਰਬਾਈਨ ਉਦੋਂ ਕਿਤੇ ਸਿੰਘਾਂ ਦਾ ਵੇਲੇ ਉਹਨਾਂ ਕਿਸੇ ਨੇ ਸੁੱਟੀ ਸੀ ਜੀ ਕਾਰਬਾਈਨ ਨਾ ਗੰਨ ਹੁੰਦੀ ਆ ਜਿਹਨੂੰ ਆਪਾਂ ਕਹਿ ਦਈਦਾ ਜੀ ਅਸਾਲਟੀ ਜਾਂ ਕੁਝ ਇੰਜ ਕਹਿ ਦਈਦਾ ਆ ਕਾਰਬਾਈਨ ਜਿਹਦੇ ਵਿੱਚ ਛੋਟੇ ਛੋਟੇ ਉਹ ਲੈ ਕੇ ਜੀ ਉਹਨੇ ਬੜੀ ਕੁੱਟ ਪਵਾਈ ਸਾਨੂੰ ਫਿਰ ਘਰ
ਠੀਕ ਹੈ
ਤੇ ਜੀ ਦੀਵਾਲੀ ਤੇ ਸਾਡੇ ਪਿੰਡ ਜਾਗਰ ਦੀ ਦੁਕਾਨ ਹੀ ਉਹਨੇ ਨਾ ਉਹ ਬੰਬ ਹੁੰਦੇ ਸੀ ਇੱਕ ਛੋਟੇ ਛੋਟੇ ਨਾ ਜਿਹੜੇ ਦੋ ਰੁਪਈਏ ਦਾ ਆ ਜਾਂਦਾ ਹੁੰਦਾ ਸੀ ਪੈਕਟ ਰੁਪਈਏ ਦਾ ਜਾਂ ਦੋ ਰੁਪਈਆਂ ਦਾ ਉਹਨਾਂ ਦਾ ਨਾ ਛੋਟੇ ਛੋਟੇ ਜੇ ਲਾਲ ਲਾਲ ਜੇ ਜਿਹੜੇ ਹੁੰਦੇ ਸੀ
ਹਾਂਜੀ ਹਾਂਜੀ
ਜਾਣਾ ਮੈਂ ਜੀ ਪੜਦਾਦੀ ਆਪਣੀ ਕੋਲੋਂ ਨਾ ਉਹਨਾਂ ਕੋਲ ਲੈਣਾ ਇੱਕ ਰੁਪਈਆ ਲੈਣਾ ਜਾ ਕੇ ਕਹਿਣਾ ਮੈਂ ਜਾਗਰ ਕੋ ਨਾ ਮੈਂ ਲਿਆਉਣੇ ਆ ਤੇ ਸਾਰੀ ਦਿਹਾੜੀ ਦੀਵਾਲੀ ਵਾਲਾ ਦਿਨ ਹੀ ਪਿੰਡ ਜੀ ਮੈਂ ਇੱਕ ਰੁਪਈਆ ਲਿਆ ਉਹਨਾਂ ਕੋ ਮਾਤਾ ਜੀ ਹੋਣਾ ਕੋ ਜਾ ਕੇ ਲੈ ਕੇ ਆਇਆ ਆਣ ਕੇ ਘਰ ਆਣ ਕੇ ਚਲਾ ਕੇ ਫੇਰ ਚਲ ਗਿਆ ਫੇਰ ਜਾ ਕੇ ਲੈ ਕੇ ਆਇਆ ਤਿੰਨ ਚਾਰ ਵਾਰੀ ਇੰਜ ਕੀਤਾ ਬਾਅਦ ਵਿਚ ਫੇਰ ਮੈਂ ਲੈ ਕੇ ਜਾਣ ਡਿਆ ਤੇ ਮਗਰੋਂ ਵੱਡੇ ਭਾਜੀ ਆਏ ਉਹ ਕਹਿੰਦੇ ਪੀ ਡੈਡੀ ਕਹਿਣ ਡੇ ਪੀ ਆਂਦੇ ਰੁਪਈਆ ਰੁਪਈਆ ਜੋ ਖਾਂਦੇ ਆ ਜਾ ਮੈਂ ਤੈਨੂੰ ਪੰਜ ਰੁਪਈਏ ਦੇਣਾ ਆ ਤੇ ਇਕੱਠੇ ਲੈ ਆਇਆ ਇੱਕੋ ਵਾਰੀ ਜਿਹੜੇ ਵੀ ਚਲਾਉਣੇ ਤੇ ਚਲਾ ਲਾ ਮੈਨੂੰ ਬੜਾ ਚਾਹ ਜੀ ਹੁੰਦਾ ਚਲੋ ਵਧੀਆ ਆ ਇੰਨੇ ਨਾ ਸ਼ਾਮਾਂ ਨੂੰ ਵੱਖਰੇ ਚਲਾਉਣੇ ਆ ਮੈਂ ਪੰਜ ਰੁਪਈਏ ਲੈ ਆਉਣਾ ਘਰ ਆਇਆ ਡੈਡੀ ਨੇ ਲੰਮਾ ਪਾ ਲਿਆ ਜੀ ਤੇ ਸਾਡੀ ਚਲਾਏ ਪਛੂਏ ਪੰਮ ਸਾਰੇ ਸਾਡੇ
ਪਟਾਕੇ ਆਪਣੇ ਹੀ ਪੈ ਜਾਂਦੇ ਹੁੰਦੇ ਸੀ ਜੀ
ਦੀਵਾਲੀ ਹੋ ਗਈ ਟਾਈਮ ਹੀ ਵੱਖਰੇ ਦੇ ਹੁੰਦੇ ਸੀ ਭੈਣ ਜੀ ਖਾਸ ਕਰ ਸਾਡੇ ਪਿੰਡ ਹੀ ਇੱਕ ਨਾ ਹਾਂਜੀ ਹਾਂਜੀ ਇੱਕ ਭੱਪਾ ਕਹਿੰਦੇ ਹੁੰਦੇ ਸੀ ਉਹਨਾਂ ਨੂੰ ਸੁਨਿਆਰੇ ਸੀ ਵੈਸੇ ਉਹ ਤੇ ਉਹਨਾਂ ਨੇ ਵੀ ਅੰਜ ਪਿੰਡ ਦੁਕਾਨ ਸੀ ਤੇ ਉਹਨਾਂ ਦੀ ਮਠਿਆਈ ਜਿਹੜੀ ਆ ਨੀ ਉਹ ਕੋਈ ਵੀ ਨੀ ਉਸ ਉਹ ਹਰ ਵਾਰੀ ਦੀਵਾਲੀ ਦੇ ਉੱਤੇ ਉਹਨਾਂ ਨੇ ਬਣਾਉਂਦੇ ਹੁੰਦੇ ਸੀ ਆਪ ਅੰਜ ਬਰਫੀ ਜੀ ਨਾ ਬਹੁਤ ਹੀ ਉਹਦਾ ਟੇਸਟ ਹੀ ਵੱਖਰਾ ਹੁੰਦਾ ਸੀ ਜੀ ਤੇ ਹਰ ਕਿਸੇ ਨੇ ਲੋਕਾਂ ਨੇ ਪਹਿਲਾਂ ਉਹਦੇ ਕੋਲ ਪੱਪੇ ਨਾਲ ਅਸਾਈਆਂ ਲਾ ਲੈਣੀਆਂ ਵੀ ਤੂੰ ਬਣਾਉਣੀਆਂ ਤੇ ਮੇਰੀ ਬੇਟੀ ਰੱਖਣੀ ਸਾਰਿਆਂ ਨੇ ਜਾ ਕੇ ਉਹਦਾ ਬਹੁਤ ਹੀ ਅੰਜ ਬਿਲਕੁਲ ਫਰੈਸ਼ ਨਹੀਂ ਤੇ ਬਾਕੀ ਜਿੱਦਾਂ ਉਂਜ ਦੁਕਾਨਾਂ ਦੁਕਾਨਾਂ ਤੋਂ ਜਿਹੜੀ ਲਿਆਂਦੀ ਉਹਨਾਂ ਪਤਾ ਨੀ ਕੀ ਆਟਾ ਜਿਹਾ ਪਾਇਆ ਹੁੰਦਾ ਦੀਵਾਲੀ ਦੇ ਉੱਤੇ ਨਾ ਉਹ ਵੀ ਸਵਾਦ
ਜਿਹਾ
ਦੀਵਾਲੀ ਦੇ ਉੱਤੇ ਆਪਣੇ ਖਾਸ ਕਰ ਇੰਡੀਆ
ਬਿਲਕੁਲ
ਤੇ ਉਹਨੇ ਬਿਲਕੁਲ ਤਾਜ਼ੀ ਬਣਾਉਣਾ ਹੁੰਦਾ ਸੀ ਕੋਏ ਦੀ ਉਹ ਤੇ ਨਾਲ ਉਹਨੇ ਭੁੱਗਾ ਬਣਾਉਣਾ ਹੁੰਦਾ ਸੀ ਲੋਹੜੀ ਦੇ ਉੱਤੇ
ਬਿਲਕੁਲ ਬਿਲਕੁਲ ਈਜ਼ੀ ਗੱਲ ਹੈ ਕਿ ਨਹੀਂ ਬਹੁਤ ਵਧੀਆ ਲੱਗਾ ਤੁਸੀਂ ਗੱਲ ਕੀਤੀ ਔਰ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਸ਼ੁਕਰੀਆ ਜੀ ਵੀਰ ਜੀ ਸੋ ਜੀ ਰਾਜਵਿੰਦਰ ਹੁਣਾਂ ਨਾਲ ਗੱਲਬਾਤ ਕਰ ਰਹੇ ਸੀਗੇ। ਬਹੁਤ ਵਧੀਆ ਲੱਗਾ ਔਰ ਉਹਨਾਂ ਦੀਆਂ ਯਾਦਾਂ ਦੇ ਨਾਲ ਮੈਨੂੰ ਕਈ ਇਹੋ ਜਿਹੀਆਂ ਯਾਦਾਂ ਆ ਗਈਆਂ ਜਿਹੜੀਆਂ ਮੈਂ ਭੁੱਲੀ ਬੈਠੀ ਸੀ, ਜਿਵੇਂ ਕਿ ਇਹੀ ਉਹਨਾਂ ਨੇ ਕਿਹਾ ਕਿ ਉਹ ਲੋਹਾ ਲੈ ਕੇ ਚਲੇ ਗਏ ਹਨਾ, ਤੇ ਮੈਨੂੰ ਵੀ ਯਾਦ ਆਇਆ ਕਿ ਹਾਂ ਇੱਕੋ ਰੱਦੀ ਵੇਚ ਕੇ ਜਾਂ ਇੱਦਾਂ ਦਾ ਲੋਹੇ ਦਾ ਸਮਾਨ ਵੇਚ ਕੇ ਵੀ ਜਾਂ ਦਾਣੇ ਦੇ ਕੇ ਫੇਰ ਵੀ ਅਸੀਂ ਕੁਲਫੀਆਂ ਵਗੈਰਾ ਲੈ ਲਈਆਂ ਹੁੰਦੀਆਂ ਸੀ ਜਾਂ ਕਈ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਸੀ ਜਿਹੜੀਆਂ ਵੇਚਣ ਵਾਲੇ ਆਉਂਦੇ ਸੀ ਤੇ ਉਹ ਖਾ ਲਈਦੀਆਂ ਹੁੰਦੀਆਂ ਸੀ ਹਨਾ। ਔਰ ਬਿਲਕੁਲ ਇੱਕ ਮੈਨੂੰ ਗੱਲਾਂ ਬਾਤਾਂ ਦੌਰਾਨ ਯਾਦ ਆਇਆ ਕਿ ਅਸੀਂ ਇੱਕ ਲੈਚੀ ਦਾਣਾ, ਯਾਦ ਹੈ ਉਹ ਲੈਚੀ ਦਾਣੇ ਵਾਲਾ ਆਉਂਦਾ ਹੁੰਦਾ ਸੀ, ਉਹ ਬੜੀ ਵਧੀਆ ਚੀਜ਼ ਹੁੰਦੀ ਸੀ, ਉਹ ਜਿਹੜੀ ਖਿੱਚ ਕੇ ਉੱਪਰੋਂ ਲਾ ਕੇ ਉਹ ਤੀਲੇ ਜੇ ਇਹਦੇ ਨਾਲ ਘੁਮਾ ਕੇ ਦਿੰਦਾ ਹੁੰਦਾ ਸੀਗਾ ਚਿੜੀ ਜਿਹੀ ਬਣਾ ਕੇ। ਉਹ ਹੁਣ ਨੀ ਮੈਨੂੰ ਕਦੀ, ਮੈਂ ਹੁਣ ਜਦੋਂ ਵੀ ਕਾਫੀ ਯਾਨੀ ਜਦੋਂ ਮੈਂ ਇੰਡੀਆ ਵੀ ਸੀ ਉਦੋਂ ਵੀ ਕਦੀ ਮੈਨੂੰ ਦਿਖੀ ਨੀ, ਉਹ ਸਿਰਫ ਸਾਡੇ ਬਚਪਨ ਚ ਹੀ ਮਿਲਦੀ ਹੁੰਦੀ ਸੀਗੀ ਉਹ, ਤੇ ਉਹ ਵੀ ਖਾਧੀ ਨੂੰ ਬਹੁਤ ਦੇਰ ਹੋ ਗਈ ਪਰ ਉਹਦਾ ਸਵਾਦ ਜਿਹੜਾ ਉਹ ਅਜੇ ਵੀ ਮੈਨੂੰ ਯਾਦ ਹੈ ਜੀ ਬਿਲਕੁਲ। ਸੋ ਤੁਹਾਡੀਆਂ ਯਾਦਾਂ ਦੇ ਨਾਲ ਬਹੁਤ ਕੁਝ ਮੈਨੂੰ ਵੀ ਯਾਦ ਆ ਜਾਂਦਾ, ਇਸ ਲਈ ਕਹਿੰਦੀ ਹੁੰਦੀ ਆ ਜੀ ਯਾਦਾਂ ਦੀ ਸਾਂਝ ਜ਼ਰੂਰ ਪਾਇਆ ਕਰੋ। ਸੋ ਸ਼ਿਵਦੇਵ ਕਲੇਰ ਹੁਣਾਂ ਦਾ ਮੈਸੇਜ ਮੈਂ ਪੜ੍ਹਦੀ ਆ ਜੀ। ਇਹਨਾਂ ਨੇ ਬੜੇ ਪਿਆਰ ਨਾਲ ਸਤਿ ਸ਼੍ਰੀ ਅਕਾਲ ਬੁਲਾਈ ਸੀ ਤੇ ਲਿਖਿਆ ਸੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ, ਤੇ ਕਹਿੰਦੇ ਯਾਦਾਂ ਦੇ ਪਿਟਾਰੇ ਨੇ ਤੇ ਵੱਡੇ ਵੱਡੇ ਸੰਦੂਕ ਵੀ ਪਏ ਨੇ, ਕਹਿੰਦੇ ਪਰ ਕਿੰਨੂ ਯਾਦ ਕਰੀਏ ਤੇ ਕਿੰਨੂ ਛੱਡੀਏ, ਕੀਪ ਅਪ ਗੁੱਡ ਪ੍ਰੈਜੈਂਟੇਸ਼ਨ। ਬਹੁਤ ਬਹੁਤ ਸ਼ੁਕਰੀਆ ਸ਼ਿਵਦੇਵ ਜੀ। ਸੋ ਬਿਲਕੁਲ ਜੀ, ਯਾਦਾਂ ਦੇ ਪਿਟਾਰੇ ਵੀ ਤੇ ਸੰਦੂਕ ਵੀ ਭਰੇ ਹੋਏ ਨੇ, ਪਰ ਕੋਈ ਗੱਲ ਨੀ ਜੀ, ਸਾਡੇ ਕੋਲ ਵੀ ਟਾਈਮ ਖੁੱਲਾ ਹੁੰਦਾ ਹੈ, ਬੁੱਧਵਾਰ ਦੇ ਬੁੱਧਵਾਰ ਅਸੀਂ ਆਪਣੀਆਂ ਯਾਦਾਂ ਦੇ ਸੰਦੂਕ ਖੋਲ ਲੈਂਦੇ ਹਾਂ ਤੇ ਉਹਨਾਂ ਨੂੰ ਫਿਰ ਉਹਨਾਂ ਦੇ ਵਿੱਚੋਂ ਯਾਦਾਂ ਨੂੰ ਅਸੀਂ ਬਾਹਰ ਕੱਢ ਕੇ ਧੁੱਪ ਲਵਾ ਲਈਦੀ ਹੈ ਤੇ ਦੁਬਾਰਾ ਫਿਰ ਤਹਿਆਂ ਲਾ ਕੇ ਉਹਨਾਂ ਯਾਦਾਂ ਨੂੰ ਅਸੀਂ ਸੰਦੂਕਾਂ ਦੇ ਵਿੱਚ ਰੱਖ ਲਈਦਾ। ਸੋ ਜਗਤਾਰ ਗਿਰ ਡਿੱਕੇ ਹਾਂਗਕਾਂਗ ਵਾਲੇ ਵੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ, ਕਹਿੰਦੇ ਅੱਜ ਮਿੰਟੂ ਬਰਾੜ ਵੀਰਾ ਜਲਦੀ ਚਲਾ ਗਿਆ ਜਾਂ ਪ੍ਰੋਗਰਾਮ ਦਾ ਸਮਾਂ ਬਦਲ ਗਿਆ। ਓਹੋ, ਗੱਲ ਇਹ ਹੋਈ ਭਾਜੀ ਕਿ ਜਿਹੜਾ ਪ੍ਰੋਗਰਾਮ ਦਾ ਸਮਾਂ ਤੇ ਨਹੀਂ ਬਦਲਿਆ ਪਰ ਸਮਾਂ ਜਿਹੜਾ ਉਹ ਆਸਟ੍ਰੇਲੀਆ ਦੇ ਵਿੱਚ ਬਦਲ ਗਿਆ ਹੈ। ਸੋ ਡੇਲਾਈਟ ਸੇਵਿੰਗ ਜਿਹੜੀ ਆ ਉਹ ਸ਼ੁਰੂ ਹੋ ਗਈ ਹੈ ਜੀ ਇਸ ਹਫ਼ਤੇ ਐਤਵਾਰ ਤੋਂ। ਸੋ ਇਸ ਵੇਲੇ 9:29 ਹੋ ਚੁੱਕੇ ਨੇ ਜੀ ਡੇਲਾਈਟ ਦੀਆਂ ਘੜੀਆਂ ਦੇ ਵਿੱਚ, ਤੇ ਉਹੀ ਕੋਈ 10 ਵਜੇ ਦਾ ਟਾਈਮ ਸਿਡਨੀ ਦੇ ਵਿਚ ਚੱਲ ਰਿਹਾ ਇਸ ਵੇਲੇ। ਸੋ ਇਹਨਾਂ ਨੇ ਲਿਖਿਆ ਹੈ ਜੀ ਕਿ ਬਾਪੂ ਜੀ ਬੜੇ ਸਖਤ ਸੁਭਾਅ ਦੇ ਸਨ, ਕਹਿੰਦੇ 8 ਭੈਣ ਭਰਾਵਾਂ ਦਾ ਛੋਟਾ ਭਰਾ ਹਾਂ, ਉਸ ਸਮੇਂ ਸੋਚਦਾ ਸਾਂ ਛੋਟਾ ਹੋਣਾ ਵੱਡਾ ਗੁਨਾਹ ਹੈ ਕਿਉਂਕਿ ਹਰ ਕੋਈ ਡਾਂਟਦਾ ਕੁੱਟਦਾ ਸੀ, ਪਰ ਅੱਜ ਮਹਿਸੂਸ ਕਰਦਾ ਛੋਟਾ ਹੋਣ ਦਾ ਫਾਇਦਾ ਹੈ। ਸਾਂਝਾ ਪਰਿਵਾਰ ਹੋਣ ਕਾਰਨ ਉਮਰ 55 ਸਾਲ ਹੋਣ ਤੇ ਵੀ ਕਹਿ ਦਿੰਦੇ ਨੇ ਤੈਨੂੰ ਬੜਾ ਪਤਾ ਹੈ ਤੂੰ ਤੇ ਛੋਟਾ ਹੈ। ਬਿਲਕੁਲ ਠੀਕ। ਤੇ ਕਹਿੰਦੇ ਵੱਡੇ ਭੈਣ ਭਰਾਵਾਂ ਦਾ ਇਹ ਡਾਇਲੋਗ ਫਿਰ ਬਚਪਨ ਚ ਲੈ ਜਾਂਦਾ ਹੈ, ਬਾਕੀ ਬਚਪਨ ਦੀਆਂ ਸਾਰੀਆਂ ਯਾਦਾਂ ਮਿਲ ਜਾਂਦੀਆਂ ਨੇ ਪਰ ਸੰਤਰੇ ਦੀ ਫਾੜੀ ਵਾਲੀਆਂ, ਲੱਦੇ ਦੀ ਹੱਟੀ ਵਾਲੀਆਂ, ਸੱਤ ਵਾਲੀਆਂ ਗੋਲੀਆਂ ਨਹੀਂ ਮਿਲਦੀਆਂ। ਓਹੋ, ਬਿਲਕੁਲ ਠੀਕ ਕਿਹਾ ਤੁਸੀਂ, ਉਹ ਵਾਲੀਆਂ ਗੋਲੀਆਂ ਨਹੀਂ ਮਿਲਦੀਆਂ, ਪਰ ਮੈਂ ਤੇ ਜਦੋਂ ਇੰਡੀਆ ਜਾਂਦੀ ਆ ਨਾ ਉਹ ਲੈ ਕੇ ਆਉਂਦੀ ਹਾਂ, ਤੇ ਜਦੋਂ ਕੋਈ ਆਇਆ ਗਿਆ ਵੀ ਹੋਵੇ ਨਾ ਤੇ ਮੈਂ ਉਹਦੇ ਤੋਂ ਵੀ ਮੰਗਵਾ ਲੈਂਦੀ ਹੁੰਦੀ ਆ। ਹਾਂ, ਪਰ ਇਸ ਵੇਲੇ ਮੇਰੇ ਕੋਲ ਵੀ ਸਟਾਕ ਨਹੀਂ ਹੈਗਾ ਮੈਂ ਸੱਚੀ ਦੱਸਾਂ ਤਾਂ, ਪਰ ਕੋਈ ਗੱਲ ਨੀ ਜੀ, ਉਹਨਾਂ ਉਹ ਵਾਲੀਆਂ ਗੋਲੀਆਂ ਨੀ ਹੈਗੀਆਂ ਸਾਡੇ ਕੋਲ, ਪਰ ਉਹ ਗੋਲੀਆਂ ਦੀਆਂ ਯਾਦਾਂ ਤੇ ਉਹ ਮਿੱਠੀਆਂ ਮਿੱਠੀਆਂ ਉਹਨਾਂ ਗੋਲੀਆਂ ਵਰਗੀਆਂ ਯਾਦਾਂ ਜਿਹੜੀਆਂ ਸਾਡੇ ਕੋਲ ਪਈਆਂ ਹੋਈਆਂ ਨੇ ਤੇ ਜਿਹਨਾਂ ਨੂੰ ਅਸੀਂ ਬੁੱਧਵਾਰ ਦੀ ਸਵੇਰੇ ਬੈਠ ਕੇ ਚੂਸਦੇ ਰਹਿੰਦੇ ਹਾਂ, ਹੈਨਾ। ਤੇ ਲਓ ਜੀ, ਕੁਲਦੀਪ ਕੌਰ ਹੁਣਾਂ ਨੇ ਕਿਹਾ ਹੈ ਕਿ ਅੰਦਾਜ਼ ਦੇਖੋ ਧਨੀ ਸਾਹਿਬ ਦਾ, ਟੂ ਟੂ ਕਰਦੀਆਂ ਗੱਡੀਆਂ, ਹੈਨਾ। ਬਿਲਕੁਲ ਠੀਕ, ਮੈਂ ਵੀ ਇਹੀ ਸੋਚ ਰਹੀ ਸੀਗੀ ਕਿ ਉਹਨਾਂ ਦੀ ਗੱਲ ਸੁਣਾਉਣ ਦਾ ਤਰੀਕਾ ਦੇਖੋ ਕਿੰਨਾ ਵਧੀਆ, ਹੈਨਾ, ਵੀ ਗੱਡੀਆਂ ਆ ਗਈਆਂ ਟੂ ਟੂ ਕਰਦੀਆਂ, ਬਹੁਤ ਵਧੀਆ। ਸੋ ਬਿਲਕੁਲ ਜੀ, ਤੁਹਾਡੇ ਸਾਰਿਆਂ ਦੇ ਜਿਹੜੇ ਇਹ ਅੰਦਾਜ਼ ਹੈ ਇਹ ਰਲ ਕੇ ਲਹਿਰਾਂ ਦਾ ਪ੍ਰੋਗਰਾਮ ਜਿਹੜਾ ਕੁਝ ਖਾਸ ਕਰ ਦਿੰਦੇ ਨੇ। ਸੋ ਚਲੋ ਜੀ, ਯਾਦਾਂ ਬਹੁਤ ਪਈਆਂ ਹੋਈਆਂ ਨੇ ਤੇ ਟਾਈਮ ਅਸੀਂ ਲਗਭਗ ਉਹਦੇ ਉੱਤੇ ਪਹੁੰਚ ਗਏ ਆ, ਪਰ ਮੈਂ ਅੱਜ ਇਹ ਯਾਦਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਕੇ ਜਾਣਾ ਚਾਹੁੰਦੀ ਹਾਂ। ਸੋ ਉਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਜੀ ਪਟਵਾਰੀ ਹੁੰਦੇ ਸੀਗੇ, ਲੰਬੜਦਾਰ ਹੁੰਦੇ ਸੀ, ਹੈਨਾ। ਲੰਬੜਦਾਰ ਦੀ ਵੀ ਪਿੰਡ ਚ ਬੜੀ ਪੁੱਛ ਹੁੰਦੀ ਸੀ, ਇਹਦਾ ਕੰਮ ਖੇਤਾਂ ਦਾ ਮਾਮਲਾ ਤੇ ਚੌਂਕੀਦਾਰਾ ਇਕੱਠਾ ਕਰਨਾ ਹੁੰਦਾ ਸੀ, ਤੇ ਕਚਹਿਰੀਆਂ ਚ ਚੱਲਦੇ ਕਿਸੇ ਮੁਕੱਦਮੇ ਵਿੱਚ ਪਿੰਡ ਦੇ ਲੰਬੜਦਾਰ ਦੀ ਗਵਾਹੀ ਜਿਹੜੀ ਉਹ ਬੜੀ ਅਹਿਮ ਹੁੰਦੀ ਸੀ। ਸੋ ਪੰਚ ਤੇ ਸਰਪੰਚ ਇਹ ਵੀ ਮੰਨੋ ਪਿੰਡ ਦੀ ਅਦਾਲਤੀ ਹੁੰਦੇ ਸੀ, ਪਿੰਡਾਂ ਦੇ ਛੋਟੇ ਮੋਟੇ ਝਗੜੇ ਪੰਚਾਇਤ ਪਿੰਡ ਦੇ ਸਿਆਣੇ ਬੰਦਿਆਂ ਨਾਲ ਬਹਿ ਕੇ ਪਿੰਡ ਚ ਹੀ ਨਿਪਟਾ ਲੈਂਦੀਆਂ ਹੁੰਦੀਆਂ ਸੀਗੀਆਂ ਪੰਚਾਇਤਾਂ। ਸੋ ਪਿੰਡ ਦਾ ਜਿਹੜਾ ਜੀ ਹੁੰਦਾ ਸੀਗਾ ਚੌਂਕੀਦਾਰ, ਪਿੰਡ ਦਾ ਪਹਿਰੇਦਾਰ ਹੁੰਦਾ ਸੀ, ਜੋ ਰਾਤ ਦੇ ਥੋੜਾ ਗੂੜਾ ਹੁੰਦਿਆਂ ਹੀ ਪਿੰਡ ਦੇ ਲੋਕਾਂ ਨੂੰ ਚਕੰਨਾ ਕਰਨ ਲਈ ਜਾਗਦੇ ਰਹੋ ਦੇ ਹੋਕੇ ਦਿੰਦਾ ਹੁੰਦਾ ਸੀਗਾ, ਹਨਾ। ਹੁਣ ਯਾਦ ਕਰੋ ਵੀ ਤੁਹਾਡੇ ਪਿੰਡ ਚ ਕਿਹੜਾ ਕਿਹੜਾ ਚੌਂਕੀਦਾਰ ਹੁੰਦਾ ਸੀ ਤੇ ਉਹ ਕੀ ਕਹਿ ਕੇ ਤੁਹਾਨੂੰ ਚਕੰਨਾ ਰੱਖਦਾ ਹੁੰਦਾ ਸੀਗਾ ਰਾਤ ਨੂੰ, ਤੇ ਉਹਦਾ ਨਾਮ ਕੀ ਹੁੰਦਾ ਸੀਗਾ, ਉਹ ਤੁਹਾਨੂੰ ਸਾਰਿਆਂ ਨੂੰ ਯਾਦ ਆ ਗਿਆ ਹੋਣਾ ਤੇ ਮੇਰੇ ਨਾਲ ਜ਼ਰੂਰ ਸਾਂਝਾ ਕਰੋ ਤੁਸੀਂ। ਤੇ ਮਾਵਾਂ ਨੇ ਤਾਂ ਮੰਨੋ ਚੌਂਕੀਦਾਰ ਜਿਹੜੇ ਹੁੰਦੇ ਸੀ ਉਹ ਨਿਆਣੇ ਡਰਾਉਣ ਲਈ ਰੱਖੇ ਹੁੰਦੇ ਸੀ, ਹਨਾ। ਰਾਤ ਨੂੰ ਕਿਸੇ ਬੱਚੇ ਨੇ ਨਾ ਸੋਣਾ ਤੇ ਮਾਵਾਂ ਨੇ ਕਹਿਣਾ ਸੌ ਜਾਓ ਜਲਦੀ, ਨਹੀਂ ਤਾਂ ਚੌਂਕੀਦਾਰ ਨੇ ਆ ਜਾਣਾ, ਤੇ ਬੱਚਿਆਂ ਨੇ ਚੌਂਕੀਦਾਰ ਦੀ ਆਵਾਜ਼ ਸੁਣ ਕੇ ਸੁਸਰੀ ਵਾਂਗੂ ਸੌ ਜਾਣਾ, ਤੇ ਮੈਨੂੰ ਵੀ ਯਾਦ ਹੈ। ਕਿ ਸਾਡੇ ਨਾਨਕਿਆਂ ਦੇ ਪਿੰਡ ਇੱਕ ਚੌਂਕੀਦਾਰ ਹੁੰਦਾ ਸੀ ਜੀ, ਉਹਦਾ ਨਾਮ ਹੁੰਦਾ ਸੀ ਉਦੋ, ਤੇ ਰਾਤ ਨੂੰ ਉਹਨੂੰ ਕਹਿ ਜਾਣਾ ਵੀ ਉਦੋ ਨੇ ਆ ਜਾਣਾ, ਤੇ ਉਹ ਉਦੋ ਬੋਲਦਾ ਵੀ ਉਸ ਓਡੀ ਭਾਰੀ ਆਵਾਜ਼ ਹੁੰਦੀ ਸੀ ਉਸ ਉਹਨਾਂ ਦੀ, ਤੇ ਉਹਨਾਂ ਨੇ ਜੋਗਦੇ ਰੋ ਜਦੋਂ ਕਹਿਣਾ ਨਾ ਤੇ ਅਸੀਂ ਡਰ ਕੇ ਬਸ ਨਾਲ ਲੱਗ ਜਾਣਾ ਆਪਣੀ ਨਾਨੀ ਦੇ, ਚੁੱਪ ਚਾਪ ਸੌ ਜਾਣਾ ਵੀ ਬਸ ਹੁਣ ਨੀ ਕੁਛ ਬੋਲਣਾ, ਨਹੀਂ ਤੇ ਉਦੋ ਨੇ ਸਾਨੂੰ ਚੁੱਕ ਕੇ ਲੈ ਜਾਣਾ, ਤੇ ਦਿਨ ਵੇਲੇ ਵੀ ਉਦੋ ਨੂੰ ਦੇਖ ਲੈਂਦੇ ਹੁੰਦੇ ਸੀਗੇ ਨਾ, ਤੇ ਚੰਗਾ ਰੋਬਦਾਰ ਹੁੰਦਾ ਸੀ ਉਹ, ਤੇ ਬਸ ਅਸੀਂ ਗਲੀ ਬਦਲ ਲੈਂਦੇ ਹੁੰਦੇ ਸੀਗੇ ਉਹਨੂੰ ਦੇਖ ਕੇ ਵੀ ਉਦੋ ਆ ਗਿਆ ਇੱਥੇ। ਸੋ ਉਹੀ ਗੱਲ ਸੀ, ਉਹ ਕਿਰਦਾਰ ਉਹਨਾਂ ਦੇ ਕੰਮ ਜਿਹੜੇ ਹੁੰਦੇ ਸੀ ਉਹਨਾਂ ਦੀ ਸ਼ਖਸੀਅਤ ਦਾ ਹਿੱਸਾ ਬਣ ਜਾਂਦੇ ਸੀ। ਸੋ ਲੋ ਜੀ ਕਾਲ ਆ ਗਈ, ਲੋ ਜੀ ਧਨੀ ਸਾਹਿਬ ਦੀ। ਸੋ ਧਨੀ ਸਾਹਿਬ ਦਾ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿੱਚ। ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਧਨੀ ਸਾਹਿਬ। ਬਸ ਵਧੀਆ ਜੀ, ਬੁੱਧਵਾਰ ਦੀ ਸਵੇਰ ਤਾਂ ਮੇਰੀ ਬਹੁਤ ਵਧੀਆ ਹੁੰਦੀ ਹੈ, ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਬਾਤਾਂ ਮਾਰਦੀ ਦੀ ਲੰਘ ਜਾਂਦੀ ਹੈ। ਸੋ ਤੁਸੀਂ ਸੁਣਾਓ ਕੀ ਹਾਲ ਚਾਲ ਨੇ? ਆਹੋ ਸਾਡੇ ਗੋਲੇ ਬੜੇ ਹੁੰਦੇ ਜਿਹੜੇ ਹਫਤੇ ਦੇ, ਉਹ ਨਿਕਲ ਜਾਂਦੇ ਆ ਨਾ ਗੱਲਾਂ ਦੇ। ਨਾ ਜੀ ਮੈਂ ਤੇ ਆ ਕੇ ਬੈਠ ਜਾਂਦੀ ਹਾਂ ਲਹਿਰਾਂ ਤੇ, ਤੁਹਾਡੇ ਸਾਰਿਆਂ ਨਾਲ ਲੱਗਦੀਆਂ ਤੁਹਾਡੀਆਂ ਗੱਲਾਂ ਸੁਣ ਕੇ।
ਮੈਂ ਆਪ ਬੁੱਧਵਾਰ ਦੀ ਵੇਟ ਕਰਦਾ ਰਹਿੰਦਾ, ਮੈਂ ਲੱਗੀ ਨਾ ਖਿੱਚ ਖਿੱਚ ਕੇ ਨਾ ਕੈਲੰਡਰ ਦੇ, ਕੈਲੰਡਰ ਪਾ ਦਿੰਦਾ ਕਿ ਫਟਾਫਟ ਬੁੱਧਵਾਰ ਆ ਜੇ।
ਓਏ ਹੋਏ 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 ਹੋਏ, ਏਡਾ ਵੱਡਾ ਕੰਪਲੀਮੈਂਟ ਲਓ ਜੀ ਅੱਜ ਦੀ ਬੁੱਧਵਾਰ ਤੇ। ਅੱਜ ਤੇ ਮੈਂ ਫੁੱਲੀ ਨੀ ਸਮਾਉਣਾ ਹੈਗਾ, ਘਰਦਿਆਂ ਨੇ ਮੈਨੂੰ ਕਹਿਣਾ ਵੀ ਬਸ ਮੁੜਿਆ ਵਾਪਸ ਪ੍ਰੋਗਰਾਮ ਖਤਮ ਹੋ ਗਿਆ, ਪਰ ਨਹੀਂ ਅੱਜ ਦਾ ਦਿਨ ਤੇ। ਹਾਂ ਹੋਰ ਸੁਣਾਓ ਕੀ ਹਾਲ ਚਾਲ ਹੈ? ਓਹੀ ਕਹਿੰਦੀ ਆ ਵੀ ਰੋਟੀ ਵੀ ਪਕਾਉਣੀ ਆ।
ਹੋਰ ਸੁਣਾਓ ਤੁਸੀਂ, ਤੁਹਾਨੂੰ ਗੱਲ ਸੁਣਾਉਣੀ ਸੀ ਸਾਡੇ ਪਿੰਡ ਦੇ ਮੁੰਡੇ ਦੀ। ਸਾਡੇ ਨਾ ਇੱਕ ਨਾ ਸਾਡੇ ਗੁਆਂਢ ਦੇ ਮੁੰਡਾ ਸੀ, ਉਹਨੇ ਪਲੱਸ ਟੂ ਕਰ ਲਈ ਤੇ ਪਲੱਸ ਟੂ ਤੋਂ ਬਾਅਦ ਤਿੰਨ ਚਾਰ ਸਾਲ ਦਾ ਘਰੇ ਵਿਹਲਾ ਰਿਹਾ, ਘਰ ਦੇ ਕਹਿੰਦੇ ਪੁੱਤਰਾਂ ਵੀ ਕੁਝ ਕਰ ਲਾ ਕੰਮ ਕਰ, ਘਰੇ ਬੈਠਾ ਰਹਿੰਦਾ ਸਾਰਾ ਦਿਨ। ਤੇ ਚਲੋ ਜੀ ਸਾਡੇ ਘਰ ਚੱਲ ਲੱਗੇ ਜੀ ਇੱਕ ਹੋਰ ਬੰਦਾ ਜੀ, ਉਹਨੂੰ ਫੋਟੋਗ੍ਰਾਫਰ ਦੀ ਦੁਕਾਨ ਪਾਈ ਤੇ ਉਹਨੂੰ ਕਹਿੰਦੇ ਚੱਲਦੀ ਮੁੰਡਿਆ ਵੀ ਤੂੰ ਇਹਦੇ ਨਾਲ ਚੱਲ ਜਾ ਕਰ ਫੋਟੋਗ੍ਰਾਫਰ ਦਾ ਕੰਮ ਸਿੱਖ ਲਾ। ਉਹਨੂੰ ਭੇਜਦਾ ਜੀ ਫੋਟੋਗ੍ਰਾਫਰ ਦੀ ਦੁਕਾਨ ਤੇ, ਮੈਂ ਰੋਜ਼ ਆਪਣਾ ਬੈਗ ਤਿਆਰ ਕਰਨਾ, ਮੰਮੀ ਨੇ ਟਿਫਨ ਤਿਆਰ ਕਰਨਾ, ਅਗਲੇ ਨੇ ਚੱਲ ਜਾਣਾ ਹੈ, ਥੋੜਾ ਖੱਸਾ ਬੋਲਦਾ ਸੀ ਜੀ।
ਅੱਛਾ।
ਤੇ ਮੈਂ ਰੋਜ਼ ਜਾਣਾ ਸਵੇਰੇ ਤੇ ਸ਼ਾਮ ਨੂੰ ਆ ਜਾਣਾ ਘਰ ਤੇ, ਘਰ ਦੇ ਬੜੇ ਖੁਸ਼ ਲੈ ਜੀ ਸਾਡਾ ਪੁੱਤ ਕੰਮ ਕਰਨ ਲੱਗ ਗਿਆ ਜੀ, ਫੋਟੋ ਖਿੱਚਣ ਲੱਗ ਪਿਆ ਜੀ। ਤੇ ਉਹ ਜੀ ਜਿਹੜਾ ਉਹਦਾ ਮੇਨ ਮਾਲਕ ਸੀ ਜਿਹੜਾ ਦੁਕਾਨ ਦਾ, ਤੇ ਉਹ ਇੱਕ ਦਿਨ ਉਹਨੂੰ ਸਾਈ ਮਿਲ ਗਈ ਤੇ ਉਹ ਸਾਈ ਕਰਨ ਵਾਸਤੇ ਚਲਾ ਗਿਆ, ਕਿਤੇ ਲਾਗੇ ਛਾਗੇ ਮਿਲੀ ਹੋਣੀ ਸਾਈ ਕਿਤੇ ਉਹਨੂੰ। ਤੇ ਉਹ ਦੁਕਾਨ ਤੇ ਕੱਲਾ ਸੀ ਸਾਡੇ ਪਿੰਡ ਵਾਲਾ ਜਿਹੜਾ ਮੁੰਡਾ ਬੱਬੂ ਨਾਂ ਜੀ ਉਹਦਾ।
ਠੀਕ ਹੈ।
ਤੇ ਉੱਥੇ ਜੀ ਫੋਟੋ ਖਿਚਾਉਣ ਵਾਸਤੇ ਇੱਕ ਕੁੜੀ ਆ ਗਈ ਜੀ ਆਪਣਾ ਬੱਚਾ ਲੈ ਕੇ ਉੱਥੇ।
ਅੱਛਾ।
ਤੇ ਉਹਨੂੰ ਕਹਿੰਦਾ ਵੀ ਹਾਂਜੀ ਭੈਣ ਜੀ ਭਾਜੀ ਫੋਟੋ ਖਿਚਾਉਣੀ ਇੱਕ, ਤੇ ਕਹਿੰਦਾ ਕੋਈ ਨੀ ਭੈਣ ਜੀ ਬੈਠੋ ਤੁਸੀਂ ਫੋਟੋ ਖਿੱਚ ਦਿੰਦੇ ਆਪਾਂ। ਕੁਰਸੀਆਂ ਚੱਲਦੀ ਹੁੰਦੀ ਪਲਾਸਟਿਕ ਦੀ 10-15 ਸਾਲ ਪਹਿਲਾਂ ਦੀ ਗੱਲ ਆ, ਤੇ ਉਹਨੂੰ ਬਿਠਾ ਲਿਆ ਤੇ ਪਿਛਲੇ ਪਾਸੇ ਕੱਪੜਾ ਜਿਹਾ ਪਾ ਲਿਆ ਉਹਨੇ ਕੁਰਸੀ ਦੇ ਉੱਤੇ। ਤੇ ਬੱਚੇ ਨੂੰ ਮਤਲਬ ਆਵਾਜ਼ ਮਾਰੇ ਹੈਲੋ ਕਾਕੇ, ਤੇ ਦੇਖੇ ਨਾ ਜੀ ਉਹਦੇ
ਉਹਨੇ
ਕਹਿਣਾ ਸੀ ਮੁਸਕਰਾਓ, ਉਹਦੇ ਮੂੰਹ ਚੋਂ ਨਿਕਲੀ ਜਾਵੇ ਮੁਸਕਰਾਓ।
ਠੀਕ ਹੈ।
ਉਹਨੇ ਜੀ ਉਹਨੇ ਉਹ ਤਾਂ ਦੇਖਿਆ ਉਹਦੇ ਵੱਲ ਭਾਜੀ ਕਹਿੰਦਾ ਮੁਸਕਰਾਓ, ਉਹਨੇ ਚੱਕਿਆ ਉਹਨੂੰ ਕੁਰਸੀ ਦੋ ਜੀ, ਉਹਨੂੰ ਬਾਹਰ ਲੈ ਗਈ, ਉਹਦੀ ਪੰਜਾਬੀ ਲਾਈ ਤੇ ਉਹਨੂੰ ਬਿਠਾ ਲਿਆ ਚੁੱਕੀ ਕਰਕੇ, ਤੇ ਉਹਦੇ ਉਹਨੂੰ ਕਿਹੜਾ ਪਛਾ ਹੋਇਆ ਉਹਨੂੰ ਲਿਆ ਕੇ ਫਿਰ ਉਹਨੇ ਫਿਰ ਲਿਆ ਕੇ ਕੁਰਸੀ ਬਿਠਾਤਾ, ਤੇ ਉਹ ਦੇਖੀ ਜਾਵੇ ਕਦੀ ਉਹਨੂੰ ਭੈਣ ਜੀ ਕੀ ਹੋਇਆ। ਫਿਰ ਉਹ ਖਿੱਚਣ ਲੱਗਾ ਫੋਟੋ ਆਪਣੇ ਕੈਮਰੇ ਨਾਲ ਲਾ ਲਿਆ, ਉਹਨੇ ਕੰਨ ਦੇ ਨਾਲ ਆਪਣੇ ਅੱਖਾਂ ਦੇ ਨਾਲ ਲਾ ਲਿਆ, ਤੇ ਕਹਿੰਦਾ ਭੈਣ ਜੀ ਬੱਚੇ ਨੂੰ ਥੋੜਾ ਮੁਸਕਰਾਓ, ਫੋਟ ਖਿੱਚਣੀ ਮੈਂ। ਉਹ ਬੜੇ ਗੁੱਸੇ ਦੇ ਨਾਲ ਫਿਰ ਚੱਕ ਕੇ ਬਾਹਰ ਲੈ ਗਈ ਬੱਚੇ ਨੂੰ, ਬੱਚੇ ਨੂੰ ਬਾਹਰ ਲੈ ਗਈ ਤੇ ਉਹ ਫੇਰ ਮੁਕਲਾਮ ਫੇਰ ਉਹਨੇ ਨਹੀਂ ਕੀਤਾ ਉੱਥੇ ਆ ਗਿਆ ਤੇ ਉਹ ਫੇਰ ਫੋਟੋ ਖਿੱਚਣ ਲੱਗਾ ਫੇਰ ਕਹਿੰਦਾ ਤੀਜੀ ਵਾਰੀ ਕਹਿੰਦਾ ਭੈਣ ਜੀ ਬੱਚੇ ਕਹਿੰਦੀ ਬਾਂਦਰ ਆ ਜਾ ਕੇ ਦੋ ਵਾਰੀ ਤੂੰ ਪਤਾ ਤੋਂ ਨਹੀਂ ਉੱਠਾ ਤੂੰ ਚਲ ਜਾ ਕਹਿੰਦੀ ਵਾਸਤੇ
ਬਿਲਕੁਲ ਇਹੋ ਜਿਹੇ ਕਈ ਕਿਰਦਾਰ ਹੁੰਦੇ ਆ ਨਾ ਜਿਹੜੇ ਭੁੱਲਿਆ ਨੀ ਭੁੱਲਦੇ
ਫੇਰ ਉਹਨੂੰ ਸਮਝ ਲੱਗ ਗਈ ਕਿ ਗੱਲ ਫੇਰ ਨੀ ਕਹਿੰਦਾ ਭੈਣ ਜੀ ਮੈਂ ਤਾਂ ਜੀ ਸੁਨਿਆ ਸੁਨਿਆ
ਸਮੈਲ ਕਰਾਓ ਸਮੈਲ
ਜਨਾਨੀ ਅੱਧਾ ਘੰਟਾ ਹੱਸੀ ਰਹੀ ਕਹਿੰਦੀ ਫੋਟੋ ਬਾਅਦ ਕਿੱਦਾਂ ਗਈ
ਬਿਲਕੁਲ ਬਿਲਕੁਲ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਸਹੀ ਗੱਲ ਆ ਧਨੀ ਸਾਹਿਬ ਅੱਖਾਂ ਚੋਂ ਪਾਣੀ ਲਿਆ ਦਿੰਦੇ ਆ ਤੁਸੀਂ ਵੀ
ਬਾਕੀ ਜਾਂਦਾ ਤੇ ਬਹੁਤ ਆ ਪਰ ਇੱਕ ਇੱਕ ਕਰਕੇ ਸੁਣਾਇਆ ਕਰਾਂਗੇ
ਹਾਂ ਬਿਲਕੁਲ ਨਹੀਂ ਇਹ ਇਹ ਜਿਹੜੀਆਂ ਯਾਦਾਂ ਨਾ ਬਿਲਕੁਲ ਕਦੀ ਕਦੀ ਤੇ ਜਜ਼ਬਾਤੀ ਹੋ ਜਾਂਦੇ ਆ ਇਹਨਾਂ ਨੂੰ ਯਾਦ ਕਰਕੇ ਕਦੀ ਹੱਸ ਹੱਸ ਕੇ ਅੱਖਾਂ ਚੋਂ ਪਾਣੀ ਆ ਜਾਂਦਾ ਹੈ ਨਾ ਪਰ ਬਹੁਤ ਵਧੀਆ ਲੱਗਦਾ ਜੀ ਤੁਹਾਡੇ ਸਾਰਿਆਂ ਦਾ ਸਾਥ ਤੇ ਇਹ ਯਾਦਾਂ ਬੁੱਧਵਾਰ ਦੀ ਸਵੇਰ ਸੱਚੀ ਬੜੀ ਵਧੀਆ ਹੋ ਜਾਂਦੀ ਹੈ ਬਹੁਤ ਬਹੁਤ ਸ਼ੁਕਰੀਆ ਧਨੀ ਸਾਹਿਬ
ਜੀ
ਜ਼ਰੂਰ 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 ਧਨੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਬਿਲਕੁਲ ਜੀ ਓਕੇ ਜੀ ਓਕੇ ਬਿਲਕੁਲ ਕੁਛ ਵੀ ਗੱਲ ਯਾਦ ਕਰ ਲੋ ਹੈ ਨਾ ਯਾਦਾਂ ਮਿੱਠੀਆਂ ਵੀ ਹੁੰਦੀਆਂ ਖੱਟੀਆਂ ਵੀ ਹੁੰਦੀਆਂ ਸੋ ਬਿਲਕੁਲ ਮਜ਼ਾ ਆ ਜਾਂਦਾ ਯਾਦ ਕਰਕੇ ਬਸ ਉਹਨਾਂ ਨੂੰ ਸੁਖਰਿੰਦਰ ਸਿੰਘ ਹੁਣਾਂ ਨੂੰ ਵੀ ਜੀ ਆਪਣੀ ਇੱਕ ਗੱਲ ਯਾਦ ਆਈ ਹੈ ਕਹਿੰਦੇ ਸਾਡੇ ਪਿੰਡ ਇੱਕ ਆਦਮੀ ਭੱਲੇ ਵੇਚਣ ਆਉਂਦਾ ਸੀ ਪਿੰਡ ਨਰੁੜ ਤੋਂ ਪਤਾ ਨੀ ਉਹ ਕੀ ਪਾਉਂਦਾ ਸੀ ਬਸ ਉਹ ਸਵਾਦ ਕਦੀ ਨੀ ਮਿਲਿਆ ਕਹਿੰਦੇ ਤੇ ਉਹਦਾ ਨਾਮ ਵੀ ਲੋਕਾਂ ਨੇ ਭੱਲਾ ਰੱਖਿਆ ਸੀ ਤੇ ਜਦੋਂ ਸ਼ਾਮ ਹੁੰਦੀ ਸੀ ਸਾਰੇ ਭੱਲੇ ਨੂੰ ਲੱਭਦੇ ਹੁੰਦੇ ਸੀ ਬਿਲਕੁਲ ਹੈ ਨਾ ਦੇਖੋ ਕਿੰਨੀਆਂ ਛੋਟੀਆਂ ਛੋਟੀਆਂ ਗੱਲਾਂ ਜੇ ਉਹੀ ਤੁਹਾਡੇ ਨਾਲ ਗੱਲਾਂ ਕਰਦੇ ਇਹੀ ਸੋਚ ਰਹੀ ਹਾਂ ਕਿ ਉਹ ਆਪਣੇ ਕੰਮਾਂ ਕਾਰਾਂ ਚ ਕਿੰਨੇ ਪਰਪੱਕ ਹੁੰਦੇ ਸੀ ਕਿੰਨੇ ਨਿਪੁੰਨ ਹੁੰਦੇ ਸੀਗੇ ਕਿ ਅੱਜ ਵੀ ਅਸੀਂ ਉਹਨਾਂ ਨੂੰ ਉਹਨਾਂ ਦੇ ਕੰਮਾਂ ਤੋਂ ਜਾਣਦੇ ਹਾਂ ਜਾਂ ਉਹਨਾਂ ਦੇ ਕੰਮਾਂ ਤੋਂ ਹੀ ਉਹਨਾਂ ਦਾ ਨਾਮ ਪੈ ਜਾਂਦਾ ਸੀ ਜਿੱਦਾਂ ਤੁਸੀਂ ਕਿਹਾ ਕਿ ਭੱਲਾ ਹਨਾ ਉਹਨਾਂ ਦਾ ਨਾਮ ਵੀ ਭੱਲਾ ਹੀ ਲੋਕਾਂ ਨੇ ਪਾਇਆ ਹੁੰਦਾ ਸੀ ਸੋ ਕੰਮ ਛੋਟੇ ਵੱਡੇ ਦੀ ਗੱਲ ਨੀ ਹੁੰਦੀ ਪਰ ਅਸੀਂ ਉਸ ਕੰਮ ਨੂੰ ਕਿਸ ਸ਼ਿੱਦਤ ਨਾਲ ਕਰਦੇ ਹਾਂ ਕਿਸ ਢੰਗ ਨਾਲ ਉਸ ਨੂੰ ਇੰਜੋਏ ਕਰਦੇ ਹਾਂ ਉਹ ਜ਼ਰੂਰੀ ਹੁੰਦਾ ਹੈ ਸੋ ਬਿਲਕੁਲ ਪਰਮਾਤਮਾ ਸਾਡੇ ਸਾਨੂੰ ਸਭ ਨੂੰ ਉਹ ਬਲ ਬਖਸ਼ੇ ਕਿ ਅਸੀਂ ਆਪਣੇ ਕੰਮਾਂ ਕਾਰਾਂ ਨੂੰ ਓਨੀ ਖੁਸ਼ੀ ਨਾਲ ਕਰੀਏ ਜਾਂ ਅਸੀਂ ਉਹੀ ਕੰਮ ਕਰੀਏ ਜਿਨ੍ਹਾਂ ਤੋਂ ਸਾਨੂੰ ਖੁਸ਼ੀ ਮਿਲਦੀ ਹੈ ਜੀ ਸੋ ਬਹੁਤ ਮਜ਼ਾ ਆ ਰਿਹਾ ਤੇ ਪਾਲਾ ਮੈਂ ਸੁਣਾ ਹੁਣ ਕੋਬਰਾਮ ਤੋਂ ਉਹਨਾਂ ਨੇ ਵੀ ਸਾਂਝ ਪਾ ਦੇਈ ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਮੈਂ ਆਪਣੀਆਂ ਬੁੱਕਸ ਬੜੀਆਂ ਸੇਲ ਕੀਤੀਆਂ ਹਾਫ ਪ੍ਰਾਈਸ ਤੇ ਸਾਰਾ ਸਾਲ ਬੁੱਕਸ ਸੰਭਾਲ ਕੇ ਰੱਖਦਾ ਸੀ ਥੈਂਕ ਯੂ ਓਕੇ ਜੀ ਕਹਿੰਦੇ ਮੈਂ ਆਪਣੀਆਂ ਬੁੱਕ ਸਾਰੀਆਂ ਸੇਲ ਕਰ ਦਿੱਤੀਆਂ ਪ੍ਰਾਈਸ ਤੇ ਬਿਲਕੁਲ ਜੀ ਜੇ ਤੁਸੀਂ ਉਹ ਬੁੱਕਸ ਪੜ੍ਹ ਲਈਆਂ ਹੈ ਨਾ ਉਹਨਾਂ ਵਿੱਚੋਂ ਤੁਸੀਂ ਬਹੁਤ ਕੁਛ ਹਾਸਿਲ ਕਰ ਲਿਆ ਤੇ ਵਧੀਆ ਹੁੰਦਾ ਕਿ ਉਹ ਨੌਲੇਜ ਨੂੰ ਤੁਸੀਂ ਬਾਕੀ ਸਾਰਿਆਂ ਨਾਲ ਵੀ ਸਾਂਝਾ ਕਰੋ ਹੈ ਨਾ ਸੋ ਬਿਲਕੁਲ ਪਰ ਜੇ ਤੁਸੀਂ ਲਿਖਿਆ ਹੈ ਕਿ ਮੈਂ ਉਹਨਾਂ ਨੂੰ ਬੜਾ ਸੰਭਾਲ ਕੇ ਰੱਖਦਾ ਸੀ ਤੇ ਫਿਰ ਮੈਨੂੰ ਇਹ ਦੱਸੋ ਤੁਸੀਂ ਉਹ ਸੇਲ ਕਿਉਂ ਕੀਤੀਆਂ ਹੈ ਨਾ ਪਰ ਕੋਈ ਨੀ ਜੀ ਦੋਨੇ ਪੱਖ ਹੀ ਵਧੀਆ ਹੈ ਕਿ ਤੁਸੀਂ ਸੇਲ ਕਰ ਦਿੱਤਾ ਤੁਸੀਂ ਆਪਣੀ ਜਿਹੜੀ ਨੌਲੇਜ ਆਪਣੇ ਤੱਕ ਨਹੀਂ ਰੱਖਣੀ ਚਾਹੁੰਦੇ ਸੀ ਉਹ ਬਾਕੀ ਸਾਰਿਆਂ ਤੱਕ ਵੀ ਪਹੁੰਚਾਉਣਾ ਚਾਹੁੰਦੇ ਸੀ ਲੋ ਜੀ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਕਾਲ ਆ ਰਹੀ ਹੈ ਸਾਨੂੰ ਤੇ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਜੀ ਕਰਮਜੀਤ ਕੌਰ ਜੀ ਜੀ ਹੈਲੋ
ਹਾਂਜੀ
ਸਤਿ ਸ੍ਰੀ ਅਕਾਲ ਕਰਮਜੀਤ ਕੌਰ ਜੀ ਕੀ ਹਾਲ ਹੈ ਤੁਸੀਂ ਕਿੱਥੋਂ ਬੋਲ ਰਹੇ ਹੋ
ਮੈਂ ਮੈਲਬਰਨ ਤੋਂ ਬੋਲ ਰਹੀ ਹਾਂ ਜੀ
ਓਕੇ ਜੀ ਓਕੇ ਸਤਿ ਸ੍ਰੀ ਅਕਾਲ ਕਿਵੇਂ ਕਿਵੇਂ ਅੱਜ ਸਵੇਰ ਅੱਜ ਤੁਹਾਡੀ
ਅੱਜ ਸਵੇਰ ਬਹੁਤ ਸੋਹਣੀ ਚੜੀ ਹੈ ਤੇ ਬਸ ਬੱਚਿਆਂ ਨਾਲ
ਜੀ
ਖਾਓ ਪੀਓ ਘਰ ਦੇ ਕੰਮ ਕਰੋ ਸਾਰਾ ਦਿਨ ਇਹੀ ਲੰਘ ਜਾਂਦਾ
ਜੀ ਬਾਹਰ ਦਾ ਹੋਵੇ ਫਿਰ ਕੀ ਸਵਾਦ ਸੋ ਅੱਜ ਅਸੀਂ ਉਹ ਕੰਮਾਂ ਕਾਰਾਂ ਦੀਆਂ ਗੱਲਾਂ ਵੀ ਕਰ ਰਹੇ ਹਾਂ ਤੇ ਯਾਦਾਂ ਵੀ ਯਾਦ ਕਰ ਰਹੇ ਹਾਂ ਤੁਹਾਨੂੰ ਕਿਹੜੀ ਯਾਦ ਯਾਦ ਆਈ ਹੈ ਸਾਡੇ ਨਾਲ ਸਾਂਝੀ ਜ਼ਰੂਰ ਕਰੋ
ਮੇਰੇ ਕੋਲ ਕਈ ਕਈ ਦਿਨ ਲੰਘ ਜਾਣ ਮੈਂ ਯਾਦ ਕਰਦੀ ਰਹਾਂ ਤੇ ਅੱਜ ਮੈਂ ਤੁਹਾਨੂੰ ਦੱਸਾਂਗੀ
ਤੁਸੀਂ ਸਾਨੂੰ
ਇੱਕ ਮੇਰੇ ਨਾ ਪਿੰਡ ਦੇ ਵਿੱਚ ਸਬਜ਼ੀ ਵੇਚਣ ਵਾਲਾ ਆਉਂਦਾ ਸੀ ਅੰਕਲ ਮਤਲਬ ਉਹਨੂੰ ਬਹੁਤ ਛੋਟੇ ਸੀ ਇਵਨ ਕਿ ਹੁਣ ਓਹਦਾ ਨਾਲ ਮੁੰਡਾ ਹੁੰਦਾ ਤੇ ਦੋਨੋ ਜਣੇ ਆਉਂਦੇ ਨੇ ਤੇ ਓਹਦਾ ਨਾਂ ਸੀ ਬਨਵਾਰੀ ਓਹਦੇ ਕੋਲ ਸਾਰੀਆਂ ਤਾਜ਼ਾ ਸਬਜ਼ੀਆਂ ਹੋਣੀਆਂ ਕਰਨੀਆਂ ਹੁਣ ਸ਼ਹਿਰ ਚ ਆਉਂਦਾ ਸੀ ਤੇ ਥੋੜੀ ਦੂਰੀ ਸ਼ਹਿਰ ਸੀ ਉੱਥੋਂ ਓਹਨੇ ਆਇਆ ਕਰਨਾ ਤੇ ਓਹਨੇ ਹੋਕਾ ਦਿਆ ਕਰਨਾ ਵੀ ਸਬਜ਼ੀਆਂ ਲੈ ਲਓ ਸਬਜ਼ੀਆਂ ਲੈ ਲਓ ਮਤਲਬ ਉਹ ਪੂਰੀ ਰੇਹੜੀ ਸੀ ਅੱਗੇ ਓਹਨੇ ਘੋੜੇ ਨਾਲ ਲੋਈ ਹੁੰਦੀ ਸੀ ਤੇ ਓਹਨੇ ਮਤਲਬ ਪਿੰਡ ਦੀਆਂ ਕਈ ਇਹੋ ਜਿਵੇਂ ਜਨਾਨੀਆਂ ਹੁੰਦੀਆਂ ਸੀ ਜਿਹੜੀਆਂ ਓਹਨੂੰ ਨਾ ਪੈਸੇ ਨਹੀਂ ਸੀ ਦਿੰਦੀਆਂ ਹੁੰਦੀਆਂ ਪਰ ਓਹਨੇ ਕਦੀ ਕਿਸੇ ਨੂੰ ਇਹ ਨਹੀਂ ਸੀ ਕਿਹਾ ਵੀ ਹਾਂ ਮੈਂ ਤੁਹਾਨੂੰ ਸਬਜ਼ੀ ਨਹੀਂ ਦੇਣੀ ਜਾਂ ਮਤਲਬ ਤੁਸੀਂ ਮੈਨੂੰ ਹੁਣੇ ਪੈਸੇ ਦਿਓ ਜੇ ਕਿਸੇ ਨੇ ਦੇ ਦਿੱਤੇ ਨੇ ਠੀਕ ਹੈ ਜੇ ਕਿਸੇ ਨੇ ਨਹੀਂ ਦਿੱਤੇ ਤਾਂ ਵੀ ਕੋਈ ਉਹ ਨਹੀਂ ਸੀ ਹੁੰਦਾ ਮਤਲਬ ਓਹਨੇ ਧਨੀਆਂ ਵੀ ਫ੍ਰੀ ਚ ਦਿਆ ਕਰਨਾ ਮਿਰਚਾਂ ਵੀ ਫ੍ਰੀ ਚ ਮਤਲਬ ਕਈ ਵਾਰੀ ਅਸੀਂ ਸੋਚਿਆ ਕਰਨਾ ਵੀ ਇਹਦਾ ਗੁਜ਼ਾਰਾ ਕਿਵੇਂ ਚੱਲਦਾ ਵੀ ਇਹ ਤਿੰਨੀਆਂ ਚੀਜ਼ਾਂ ਫ੍ਰੀ ਚ ਦੇ ਜਾਂਦੇ ਮਤਲਬ ਅਸੀਂ ਉਹਦੀ ਰੇਹੜੀ ਤੋਂ ਚੁੱਕ ਚੁੱਕ ਕੇ ਬੇਰ ਖਾਈ ਜਾਇਆ ਕਰਨੇ ਅਮਰੂਦ ਮਤਲਬ ਉਹਨੇ ਕਦੀ ਕਿਸੇ ਨੂੰ ਮਨਾ ਹੀ ਨਹੀਂ ਸੀ ਕੀਤਾ ਇੰਨਾ ਉਹ ਰੱਬ ਦਾ ਬੰਦਾ
ਨਹੀਂ ਕੀਤਾ ਗੱਲ ਇਹ ਕਰਮਜੀਤ ਜੀ ਕੀ ਹੈ ਨਾ ਦੇਖੋ ਕਿ ਓਹਨੇ ਓਹਦੇ ਵਿੱਚ ਗੁਜ਼ਾਰਾ ਕਰ ਲਿਆ ਪਰ ਓਹਦੀਆਂ ਚੰਗੀਆਂ ਯਾਦਾਂ ਅੱਜ ਵੀ ਤੁਹਾਡੇ ਦਿਲ ਦੇ ਵਿੱਚ ਵਸੀਆਂ ਹੋਈਆਂ ਹੈ ਨਾ ਸੋ ਮੈਨੂੰ ਲੱਗਦਾ ਕਿ ਪੈਸਾ ਤੇ ਲਕੜ ਵੱਧ
ਕਦੋਂ ਵੀ ਜਾਣਾ ਇੰਡੀਆ ਜਾਣੀ ਆ ਮੈਂ ਜਦੋਂ ਵੀ ਘਰੇ ਤੇ ਮੈਂ ਜਾ ਕੇ ਮਤਲਬ ਡੈਡੀ ਹੋਰਾਂ ਨੂੰ ਜਰੂਰ ਪੁੱਛਣਾ ਡੈਡੀ ਬਨਵਾਰੀ ਨਹੀਂ ਆਉਂਦਾ ਹੁਣ ਡੈਡੀ ਕਹਿੰਦੇ ਹਾਂ ਕਹਿੰਦੇ ਪੁੱਤਰ ਹੁਣ ਆਉਂਦਾ ਕਹਿੰਦੇ ਪਰ ਉਹਨਾਂ ਨਿੰਮਾ ਵਾਲੇ ਚੌਂਕ ਥੱਲੇ ਖਲੋ ਜਾਂਦਾ ਹੁਣ ਉਹ ਇੱਧਰ ਦੀ ਗਲੀਆਂ ਚ ਕੋਈ ਨਹੀਂ ਆਉਂਦਾ ਤੇ ਪਰ ਅੱਜ ਵੀ ਮਤਲਬ ਚਾਹੇ ਹੋਰ ਵੀ ਬੜੇ ਆਉਣ ਲੱਗ ਗਏ ਨੇ ਸਬਜ਼ੀ ਵਾਲੇ ਪਰ ਲੋਕ ਫਿਰ ਵੀ ਉਹਦੇ ਤੋਂ ਹੀ ਸਬਜ਼ੀ ਲੈਣ ਉੱਥੇ ਵੀ ਦੂਰ ਨਿੰਮਾ ਵਾਲਾ ਚੌਂਕ ਹੈ ਵੀ ਉੱਥੇ ਤੁਰ ਜਾਂਦੇ
ਹਾਂ ਕਿਉਂਕਿ ਉਹਦਾ ਚੰਗਾ ਇੰਨਾ ਜ਼ਿਆਦਾ ਜਿਹੜਾ ਤੁਸੀਂ ਦੱਸ ਰਹੇ ਹੋ ਹਾਂ
ਕਿਸੇ ਬੱਚੇ ਨੂੰ
ਬਿਮਾਰੀ
ਲਾਇਆ ਦਨਕਾ ਉਹ ਬੱਚੇ ਨੂੰ ਵੀ ਸਬਜ਼ੀ ਦੇ ਦਿਆ ਕਰਨੀ ਕੋਈ ਵੀ ਉਹਨੇ ਆ ਦਿਆ ਕਰਨਾ ਚਾਹੇ ਕਿਸੇ ਨੂੰ ਨਹੀਂ ਵੀ ਜਾਣਦਾ ਸੀ ਤਾਂ ਵੀ ਉਹਨੇ ਸਬਜ਼ੀ ਦੇ ਦਿਆ ਕਰਨੀ ਇਵਨ ਕੀ ਹੁਣ ਵੀ ਆਉਂਦਾ ਮੈਂ ਡੈਡੀ ਹੁਣ ਕਿਹੋ ਜਿਹਾ ਹੋ ਗਿਆ ਡੈਡੀ ਕਹਿੰਦੇ ਪੁੱਤਰ ਕਹਿੰਦੇ ਹੁਣ ਉਹ ਬੁੱਢਾ ਹੋ ਗਿਆ
ਡੈਡੀ
ਕਹਿੰਦੇ
ਪੰਦਰਾਂ ਬਿਲਕੁਲ
ਬੜਾ ਵਧੀਆ ਲੱਗਦਾ ਕਿ ਕਿੰਨੇ ਵਧੀਆ ਇਨਸਾਨ ਨੇ ਉਹ ਨਾ ਜਿਨ੍ਹਾਂ ਤੋਂ ਆਪਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ
ਲੈਣੀ ਚਾਹੀਦੀ ਹੈ ਬਿਲਕੁਲ ਠੀਕ ਕਿਹਾ ਤੁਸੀਂ ਬਿਲਕੁਲ ਠੀਕ ਕਿਹਾ
ਜੇ ਟਾਈਮ ਹੈਗਾ ਸ਼ੇਅਰ ਕਰ ਸਕਦੇ
ਹਾਂਜੀ ਹਾਂਜੀ ਜੀ ਜੀ ਦੱਸੋ
ਓਕੇ ਮੇਰੇ ਨਾ ਮੇਰਾ ਬ੍ਰਦਰ ਛੋਟਾ ਜਿਹਾ ਸੀ ਤੇ ਮੈਂ ਸੀ ਅਸੀਂ ਦੋਨੋਂ ਜਣੇ ਛੁੱਟੀ ਦਾ ਦਿਨ ਸੀ ਸੈਟਰਡੇ ਜਾਂ ਸੰਡੇ ਸੀ ਕੋਈ ਤੇ ਮੇਰੇ ਡੈਡੀ ਨਾ ਤਾਲੀ ਚੋਂ ਆਉਂਦੇ ਸੀ ਮਤਲਬ ਖੇਤ ਚੋਂ ਤੇ ਅਸੀਂ ਖੇਤ ਨੂੰ ਜਾਣਦੇ ਸੀ ਰੋਟੀ ਲੈ ਕੇ ਸਾਡੀ ਸੀਰੀ ਦੀ ਮੈਂ ਤੇ ਮੇਰਾ ਬ੍ਰਦਰ ਤੇ
ਜੀ
ਰਾਹ ਦੇ ਵਿੱਚ ਅਸੀਂ ਖਾਲੀ ਗਾਚ ਨਹੀਂ ਹੁੰਦੀ ਜਿਹੜੀ ਮੁਲਤਾਨੀ ਮਿੱਟੀ
ਹਾਂਜੀ ਹਾਂਜੀ
ਗਾਚਨੀ ਅਸੀਂ ਖਾਲੀ ਰੋਟੀ ਮੈਂ ਖਾਈ ਹੋਈ ਤੇ ਮੈਂ ਵੇਖ ਲਿਆ ਡੈਡੀ ਨੂੰ ਸਾਈਕਲ ਤੇ ਸੀ ਅਸੀਂ ਮੇਰੇ ਬ੍ਰਦਰ ਦੀ ਚੇਤੀ ਪਿੱਛੇ ਚੱਪਲ ਡੇ ਸੀਗੀ ਮੇਰੇ ਪਿੱਛੇ ਬੈਠਾ ਹੋਇਆ ਸੀ ਮੈਂ ਸਾਈਕਲ ਚਲਾਉਂਦੀ ਪਈ ਸੀ ਪਿੱਛੇ ਚੱਪਲ ਡੇਗੀ ਮੈਨੂੰ ਕਹਿੰਦੇ ਕਹਿੰਦੇ ਕਰਮ ਮੇਰੀ ਚੱਪਲ ਡੇਗੀ ਹੈ ਤੇ ਮੈਂ ਕਿਹਾ ਚੱਲ ਤੂੰ ਲੈ ਲੈ ਮੈਂ ਮੇਰੇ ਬ੍ਰਦਰ ਨੂੰ ਕਿਹਾ ਮੈਂ ਪਾਲ ਜਲਦੀ ਜਲਦੀ ਕਰ ਮੈਂ ਗਾਚਨੀ ਖਾ ਜਾ ਫਟਾਫਟ ਮੈਂ ਡੈਡੀ ਆਉਂਦੇ ਪਏ ਨੇ ਸਾਹਮਣੇ ਡੈਡੀ ਹੱਥ ਦੇ ਵਿੱਚ ਨਾ ਦਾਤਣ ਫੜੀ ਹੋਈ ਸੀ ਸਵੇਰੇ ਸਵੇਰੇ ਦਾਤਣ ਕਰਦੇ ਆਉਣ ਦੇ ਕਾਲੀ ਚੋਂ ਤੇ ਉਹ ਬਦਕਿਸਮਤੀ ਨਾਲ ਵੀ ਉਹਦੀ ਚੱਪਲ ਡਿੱਗ ਗਈ ਉਹ ਚੱਪਲ ਆਪਣੀ ਚੱਕਣ ਲੱਗਿਆ ਤੇ ਮੈਂ ਫਟਾਫਟ ਵੱਡੀ ਸਾਂ ਥੋੜੀ ਜਿਹੀ ਮੈਂ ਗੋਟ ਅੱਗੇ ਅੰਦਰ ਜਲਦੀ ਰੱਖੀ ਨਾਲ ਗਾਚਨੀ ਉਹਦੀ ਕਿਤੇ ਮੂੰਹ ਨੂੰ ਬਾਹਰ ਲੱਗੀ ਰਹਿ ਗਈ ਡੈਡੀ ਕਹਿੰਦੇ ਉਹ ਚੱਪਲ ਚੁੱਕ ਕੇ ਨਾ ਬਹਿ ਨੀ ਲੱਗਾ ਤੇ ਇੰਨੇ ਚ ਡੈਡੀ ਉੱਥੇ ਹੀ ਪਹੁੰਚ ਗਏ ਕਹਿੰਦੇ ਹਾਂ ਭਾਈ ਤੂੰ ਕੀ ਖਾਧਾ ਡੈਡੀ ਕੁਛ ਨੀ ਖਾਧਾ ਤੇ ਕਹਿੰਦੇ ਮੂੰਹ ਖੋਲਿਆ ਤੇ ਅੰਦਰ ਮੂੰਹ ਦੇ ਸਾਰੀ ਦੰਦਾਂ ਦੇ ਵਿੱਚ ਗਾਚਨੀ ਲੱਗੀ ਹੋਈ ਉੱਥੇ ਮੇਰੇ ਡੈਡੀ ਨੇ ਉਹਨੂੰ ਦਾਤਣਾਂ ਨਾਲ ਘੁੱਟਿਆ ਲੰਬੀ ਸਾਰੀ ਡੈਡੀ ਨੇ ਦਾਤਣ ਵਾਲੀ ਉੱਥੇ ਦਾਤਣਾਂ ਨਾਲ ਕੰਡਿਆ ਅੱਜ ਮੇਰੇ ਬ੍ਰਦਰ ਦਾ ਵਿਆਹ ਹੋ ਗਿਆ ਉਹਦੇ ਕੋਲ ਬੇਟਾ ਹੈ ਅੱਜ ਵੀ ਅਸੀਂ ਗੱਲਾਂ ਕਰਨੇ ਹੁੰਦੇ ਆ ਉਦੋਂ ਬਾਅਦ ਪਰ ਮੇਰੇ ਬ੍ਰਦਰ ਨੇ ਗੱਲ ਨਹੀਂ ਨਿਕਲਦੀ
ਬਿਲਕੁਲ ਨਹੀਂ ਮੈਂ ਵੀ ਕਹਾਂ ਕਰਮ ਜੀ ਗਾਚੀ खादी हुई है, मैं भी गाची भी खादी हुई है, सलेटियां भी खादिया हुई सही गल है, हुण स्वाद हुंदियां जी ते खा लेंदे हुण इहदे विच की गल है। पर जदों हुण असीं अपने बच्चियां नूं घूरदे आ ना, भी जे ओह कोई इहो जी गल करदे आ ते अंदर ही अंदर बैठा साडा जिहड़ा बच्चा हुंदा ना ओह खिड़खिड़ा के हस रिहा हुंदा भी लै देख आप तूं अजे भी तेनूं मिले ते तूं अजे भी ना छड्डे है ना।
मेरे डैडी कहने मूह कोल कहने तेरे अज कोला धरा गे, मेरी मम्मी नू कहने लिया कोला कड उतो चुले च कोला कड के लिया जीत करना मैं रो मैं डैडी अज
वैसे सही गल है। एक गल तो है कि जिहड़ियां शरारतां असीं कीतियां होईयां ना बिलकुल
अजकल दे बच्चे ते सोच भी नहीं सकदे कोले दसो किन्नी भैड़ी चीज नहीं मतलब ओह भी नहीं दे सकदे हुंदे।
पर कोई गल नहीं जी, स्वाद अपना अपना, गल की है जेड़ी चीज स्वाद लगदी सब कुछ ट्राई कीता होया सी है ना। बहुत बहुत शुक्रिया करमजीत जी, बहुत मजा आया गल बात करके, सो जरूर ही प्रोग्राम दे विच आया करो ते अपनियां यादां दी सांझ जेड़ी तुसीं सारे बनाया करो, बहुत वधिया लगदा जी।
मैं एवरीडे प्रोग्राम सुन रही हां बट बच्चा नाल थोड़ा जा क्योंकि फिर रौला पांदे रहिंदे ते कॉल नहीं करदी कदी कदी मैं जरूर कर देनी
हां
यादां लंबियां ज्यादा हुंदियां ते मैसेज करदियां नहीं फिर
ਲੰਬੀਆਂ ਜਿਆਦਾ ਹੁੰਦੀਆਂ ਬਿਲਕੁਲ ਬਿਲਕੁਲ ਨਹੀਂ ਇਹ ਤੇ ਹੈ ਨਹੀਂ ਪਰ ਯਾਦਾਂ ਕੋਈ ਵੀ ਹੁਣ ਜਦੋਂ ਅਸੀਂ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਆ ਨਾ ਤੇ ਬੜਾ ਮਜ਼ਾ ਹੁੰਦਾ ਹੈ ਔਰ ਬਿਲਕੁਲ ਇਹ ਸਾਂਝ ਜਿਹੜੀ ਜ਼ਰੂਰ ਬਣਾ ਕੇ ਰੱਖਿਆ ਕਰੋ। ਬਹੁਤ ਬਹੁਤ ਸ਼ੁਕਰੀਆ ਕਰਨ
ਥੈਂਕ ਯੂ
ਜੀ ਬਹੁਤ ਬਹੁਤ ਜੀ ਥੈਂਕ ਯੂ ਵੈਰੀ ਮਚ। ਸੋ ਬਿਲਕੁਲ ਜੀ ਅੱਜ ਯਾਦਾਂ ਵੀ ਖੋਲ ਦਿੱਤੀਆਂ ਕਰਮਜੀਤ ਹੁਣਾਂ ਨੇ ਕਿ ਜੋ ਬਚਪਨ ਦੇ ਵਿੱਚ ਅਸੀਂ ਖਾਂਦੇ ਹੁੰਦੇ ਸੀਗੇ ਹਨਾ, ਤੇ ਜਿੱਥੇ ਅਸੀਂ ਕਹਿੰਦੇ ਵੀ ਘਿਓ ਮੱਖਣ ਖਾਂਦੇ ਹੁੰਦੇ ਸੀ ਬੜੀ ਪ੍ਰਾਊਡ ਕਰੀਦੀ ਅਸੀਂ ਆਪਣੀ ਡਾਇਟ ਦੇ ਉੱਤੇ ਪਈ ਦੁੱਧ ਮੱਖਣ ਖਾਂਦੇ ਸੀ ਲੱਸੀ ਪੀਂਦੇ ਹੁੰਦੇ ਸੀ ਉਹ ਵੀ ਯਾਦ ਆ ਗਿਆ ਵੀ ਉਹ ਗਾਚੀ ਵੀ ਖਾਈਦੀ ਹੁੰਦੀ ਸੀਗੀ ਤੇ ਸਲੇਟੀਆਂ ਵੀ ਖਾਈ ਦੀਆਂ ਹੁੰਦੀਆਂ ਸੀ ਤੇ ਚੌਕ ਜਿਹੜੇ ਹੁੰਦੇ ਸੀ ਉਹਨਾਂ ਨੂੰ ਵੀ ਚੱਟ ਲਈਦਾ ਸੀ ਕਦੀ ਕਦੀ। ਸੋ ਤੁਸੀਂ ਸਾਰਿਆਂ ਚੋਂ ਜਿੰਨੇ ਜਿੰਨੇ ਖਾਧੀਆਂ ਹੈ ਨਾ ਸਲੇਟੀਆਂ ਸਾਰੇ ਹੱਸ ਪਏ ਹੋਣੇ ਇਸ ਵੇਲੇ ਮੈਨੂੰ ਪਤਾ, ਦੱਸੋ ਭਾਵੇਂ ਨਾ ਦੱਸੋ ਤੁਹਾਡੀ ਮਰਜ਼ੀ ਹੈ। ਸੋ ਪਾਲਾ ਬੈਂਸ ਕੋਬਰਾਮ ਤੋਂ ਉਹਨਾਂ ਨੇ ਵੀ ਸਾਂਝ ਪਾਈ ਹੈ ਜੀ, ਤੇ ਜਿਹੜੀਆਂ ਕਿਤਾਬਾਂ ਬਾਰੇ ਉਹਨਾਂ ਨੇ ਆਪਣਾ ਮੈਸੇਜ ਭੇਜਿਆ ਸੀ ਉਹਦੇ ਤੇ ਲਿਖਿਆ ਕਹਿੰਦੇ ਤੁਸੀਂ ਗਲਤ ਸਮਝ ਗਏ ਜੀ, ਜਦੋਂ ਪੰਜਵੀਂ ਕਲਾਸ ਤੋਂ ਛੇਵੀਂ ਕਲਾਸ ਵਿਚ ਪਾਸ ਹੋਣਾ ਤੇ ਪੰਜਵੀਂ ਕਲਾਸ ਵਾਲੀਆਂ ਬੁਕਸ ਸੇਲ ਕਰਦੇ ਹੁੰਦੇ ਸੀ ਤੇ ਛੇਵੀਂ ਵਾਲੀਆਂ ਨਵੀਆਂ ਬੁਕਸ ਲੈ ਲਈਦੀਆਂ ਸੀਗੀਆਂ। ਬਿਲਕੁਲ ਤੁਸੀਂ ਜੀ ਇੱਕ ਬਿਲਕੁਲ ਹੋਰ ਨਵੀਂ ਯਾਦ ਜਿਹੜੀ ਉਹ ਯਾਦ ਕਰਵਾ ਦਿੱਤੀ ਗੱਲਾਂ ਗੱਲਾਂ ਦੇ ਵਿੱਚ, ਜਦੋਂ ਇੱਕ ਕਲਾਸ ਚੋਂ ਪਾਸ ਹੋ ਕੇ ਦੂਸਰੀ ਕਲਾਸ ਦੇ ਵਿੱਚ ਜਾਈਦਾ ਹੁੰਦਾ ਸੀ ਤੇ ਉਹ ਚਾਅ ਹੀ ਬੜਾ ਹੁੰਦਾ ਸੀਗਾ, ਉਹ ਕਾਪੀਆਂ ਦੇ ਉੱਤੇ ਜਿਲਤਾਂ ਚੜਾਉਣੀਆਂ ਤੇ ਉਹਦੇ ਉੱਤੇ ਸਟਿੱਕਰ ਲਿਖਣੇ ਜਿਹਦੇ ਉੱਤੇ ਹੁੰਦਾ ਸੀਗਾ ਨਾਮ ਤੇ ਕਲਾਸ ਵਗੈਰਾ ਲਿਖੀ ਦੀ ਹੁੰਦੀ ਸੀਗੀ ਔਰ ਕਾਪੀਆਂ ਕਿਤਾਬਾਂ ਚਾਹ ਹੀ ਚੜ ਜਾਂਦਾ ਹੁੰਦਾ ਸੀਗਾ ਸਕੂਲ ਜਾਣ ਤੋਂ ਜਦੋਂ ਹਫ਼ਤਾ ਪਹਿਲਾਂ ਉਹ ਬੁਕਸ ਮਿਲਦੀਆਂ ਹੁੰਦੀਆਂ ਸੀਗੀਆਂ ਨਵੀਆਂ ਹਨਾ, ਤੇ ਬੜੀਆਂ ਸਾਫ਼ ਸਾਫ਼ ਕਰਕੇ ਸਾਂਭ ਸਾਂਭ ਕੇ ਬਸਤੇ ਚ ਪਾ ਕੇ ਰੱਖੀ ਦੀਆਂ ਸੀ। ਉਹ ਜਮੈਟਰੀ ਬਾਕਸ ਵੀ ਯਾਦ ਕਰੋ ਜਿਨ੍ਹਾਂ ਦੇ ਵਿੱਚ ਆਪਣੀਆਂ ਪੈਨਸਿਲਾਂ ਕੱਢ ਕੱਢ ਕੇ ਰੱਖੀ ਦੀਆਂ ਹੁੰਦੀਆਂ ਸੀਗੀਆਂ ਤੇ ਫਿਰ ਜਿਹੜੀ ਕਾਪੀ ਹੁੰਦੀ ਸੀ ਉਹਦੇ ਪਹਿਲੇ ਚਾਰ ਪੰਜ ਜਿਹੜੇ ਸਫ਼ੇ ਹੁੰਦੇ ਸੀ ਉਹ ਤੇ ਅਸੀਂ ਇੰਨੇ ਸੋਹਣੇ ਸੋਹਣੇ ਲਿਖੀ ਦੇ ਹੁੰਦੇ ਸੀ ਨਾ, ਤੇ ਹਰ ਸਾਲ ਇਹੀ ਸੋਚੀਦਾ ਸੀ ਇਸ ਵਾਰੀ ਆਪਣੀ ਕਾਪੀ ਤੇ ਬਿਲਕੁਲ ਗੰਦ ਨਹੀਂ ਪੈਣ ਦੇਣਾ, ਇਸ ਵਾਰੀ ਤੇ ਲਿਖਾਈ ਇੰਨੀ ਸੋਹਣੀ ਰੱਖਣੀ ਆ ਪੂਰਾ ਸਾਲ ਹੀ। ਪਰ ਕਿੱਥੇ ਜੀ ਉਹ ਚਾਰ ਪੰਜ ਦਿਨਾਂ ਬਾਅਦ ਫੇਰ ਉੱਥੇ ਆਪਣੀ ਸਪੀਡ ਤੇ ਆ ਜਾਈਦਾ ਹੁੰਦਾ ਸੀਗਾ ਤੇ ਹਰ ਸਾਲ ਫੇਰ ਇਹੀ ਰੈਜ਼ੋਲੂਸ਼ਨ ਲਈਦੇ ਹੁੰਦੇ ਸੀ ਵੀ ਇਸ ਸਾਲ ਚੰਗੀ ਤਰ੍ਹਾਂ ਮਨ ਲਾ ਕੇ ਪੜ੍ਹਾਈ ਕਰਨੀ ਆ ਬਿਲਕੁਲ ਤੇ। ਪਰ ਉਹ ਰੈਜ਼ੋਲੂਸ਼ਨ ਸਾਡੇ ਅਜੇ ਤੱਕ ਜਾਰੀ ਆ ਜੀ, ਅਜੇ ਤੱਕ ਵੀ ਐਂ ਕਰੀਦਾ ਸੀ ਵੀ ਹਾਂ ਜੀ ਬਸ ਕੱਲ ਤੋਂ ਡਾਇਟਿੰਗ ਪੱਕੀ ਆ ਜੀ, ਕੱਲ ਤੋਂ ਆਹ ਚੀਜ਼ ਪੱਕੀ ਆ। ਸੋ ਜਿਹੜੇ ਬਾਕੀ ਕਿਰਦਾਰ ਰਹਿ ਗਏ ਆ ਜੀ ਮੈਨੂੰ ਲੱਗਦਾ ਉਹ ਮੈਂ ਅਗਲੇ ਹਫ਼ਤੇ ਪ੍ਰੋਗਰਾਮ ਦੇ ਵਿੱਚ ਲਵਾਂਗੀ ਪ੍ਰੋਗਰਾਮ ਦੇ ਵਿੱਚ, ਕਿਉਂਕਿ ਸਮਾਂ ਜਿਹੜਾ ਜ਼ਰੂਰਤ ਤੋਂ ਜ਼ਿਆਦਾ ਲੈ ਚੁੱਕੀ ਆ। ਸੋ ਪਰ ਤੁਹਾਡੀਆਂ ਯਾਦਾਂ ਦੇ ਨਾਲ ਇਹਨਾਂ ਕਿਰਦਾਰਾਂ ਨੂੰ ਯਾਦ ਕਰਦੇ ਹੋਏ ਮੈਨੂੰ ਬਹੁਤ ਵਧੀਆ ਲੱਗ ਰਿਹਾ। ਕੋਈ ਗੱਲ ਨੀ ਜੀ, ਜੇ ਸਾਡੇ ਤੋਂ ਇੱਕ ਨੀ ਦੋ ਨੀ ਚਾਰ ਭਾਵੇਂ ਜਿਹੜੇ ਲਹਿਰਾਂ ਦੇ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਵੀ ਖਤਮ ਹੋਣ, ਪਰ ਛੱਡਣਾ ਕੋਈ ਨੀ ਜੀ, ਸਾਰੇ ਕਿਰਦਾਰ ਜਿਹੜੇ ਵੀ ਤੁਹਾਨੂੰ ਯਾਦ ਆਉਂਦੇ ਆ ਯਾਦ ਰੱਖੋ। ਅਗਲੇ ਬੁੱਧਵਾਰ ਦੀਆਂ ਲਹਿਰਾਂ ਦੇ ਵਿੱਚ ਅਸੀਂ ਉਹਨਾਂ ਨੂੰ ਯਾਦ ਕਰਨਾ ਹੈ ਤੇ ਮੈਂ ਵੀ ਉਹਨਾਂ ਨੂੰ ਯਾਦ ਕਰੂੰਗੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤਾਂ ਮੇਰੇ ਕੋਲ ਇੰਨਾ ਹੀ ਹੈ। ਸੋ ਕਿਉਂਕਿ ਸਮਾਂ ਜ਼ਿਆਦਾ ਹੋ ਗਿਆ, ਯਾਦਾਂ ਤਾਂ ਬਹੁਤ ਹੈ ਜੀ, ਪਰ ਕੋਈ ਨਹੀਂ, ਅਗਲੇ ਬੁੱਧਵਾਰ ਦੀਆਂ ਲਹਿਰਾਂ ਦੇ ਵਿੱਚ ਉਹਨਾਂ ਯਾਦਾਂ ਨੂੰ ਯਾਦ ਕਰਾਂਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਦੌਰਾਨ ਕੁਛ ਵੱਧ ਘੱਟ ਬੋਲ ਗਿਆ ਹੋ ਗਿਆ ਹੋਵੇ ਤੇ ਮੈਨੂੰ ਪਲੀਜ਼ ਮਾਫ ਕਰਿਓ, ਤੇ ਕੋਈ ਮੈਸੇਜ ਜਿਹੜਾ ਉਹ ਵੀ ਮੇਰੇ ਤੋਂ ਛੁੱਟ ਗਿਆ ਹੋਵੇ ਤੇ ਉਹਦੇ ਲਈ ਵੀ ਮੈਂ ਮਾਫੀ ਚਾਹਾਂਗੀ। ਕੁਲਦੀਪ ਕੌਰ ਹੋਣਾ ਦਾ ਇੱਕ ਵੋਇਸ ਮੈਸੇਜ ਆਇਆ ਹੋਇਆ, ਉਹ ਜ਼ਰੂਰ ਪ੍ਰੋਗਰਾਮ ਦੇ ਵਿੱਚ ਸੁਣਦੇ ਆ ਤੇ ਉਸ ਤੋਂ ਬਾਅਦ ਮੈਂ ਤੁਹਾਡੇ ਤੋਂ ਇਜਾਜ਼ਤ ਲੈਣੀ ਆ।
ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ ਹਰਮਨ ਰੇਡੀਓ ਦੇ ਵਿਹੜੇ ਬੈਠੇ ਸਾਰੇ ਸਰੋਤਿਆਂ ਨੂੰ। ਹਾਂਜੀ, ਮੈਨੂੰ ਇੱਕ ਹੋਰ ਗੱਲ ਯਾਦ ਆਈ ਵੀ ਸਾਡੇ ਇੱਕ ਤਾਈ ਜੀ ਹੁੰਦੇ ਸੀ, ਉਹਨਾਂ ਦਾ ਨਾਂ ਸੀ ਤਾਈ ਗੁਜਰੀ, ਹੈਨਾ, ਤੇ ਉਹਨਾਂ ਵਰਗੀਆਂ ਨਾ ਤਾਂ ਕੋਈ ਦਰੀਆਂ ਬਣਾਉਂਦਾ ਹੁੰਦਾ ਸੀ, ਉਹਨਾਂ ਨੇ ਘਰੇ ਹੀ ਆਪਣੇ ਦਰੀਆਂ ਵਾਲਾ ਅੱਡਾ ਲਾਇਆ ਹੋਇਆ ਸੀ ਤੇ ਨਾ ਹੀ ਉਹਨਾਂ ਵਰਗੀਆਂ ਕੋਈ ਰਜਾਈਆਂ ਲਗਾਉਂਦਾ ਹੁੰਦਾ ਸੀ, ਤੇ ਉਹ ਇੰਨੇ ਕੁ ਵਿਅਸਤ ਸੀਗੇ ਆਪਣੇ ਕੰਮ ਦੇ ਵਿੱਚ ਵੀ, ਹਰ ਕਿਸੇ ਨੇ ਜਦੋਂ ਵੀ ਰਜਾਈਆਂ ਭਰਾਣੀਆਂ ਨਾ ਤਾਂ ਪਹਿਲਾਂ ਉਹਦੀ ਅਪਾਇੰਟਮੈਂਟ ਲੈਣੀ ਪੈਂਦੀ ਹੁੰਦੀ ਸੀਗੀ ਵੀ ਹਾਂ ਵੀ ਗੁਜਰੀ ਤੂੰ ਫ੍ਰੀ ਹੈ, ਤਾਂ ਜੇ ਤਾਂ ਉਹਨੇ ਕਹਿ ਦੇਣਾ ਵੀ ਹਾਂ ਵੀ ਮੇਰੇ ਕੋਲ ਟਾਈਮ ਹੈਗਾ ਫਿਰ ਅਸੀਂ ਉਹ ਦੇਖਣਾ ਹਨਾ, ਤੇ ਕਈ ਵਾਰੀ ਮੂੰਹ ਮੂੰਹ ਆ ਜਾਣਾ ਤਾਂ ਫਿਰ ਅਸੀਂ ਕਹਿਣਾ ਵੀ ਗੁਜਰੀ ਦੇਖ ਲਾ ਵੀ ਤੈਨੂੰ ਉਦੋਂ ਕਿਹਾ ਸੀ ਤੇ ਤੂੰ ਮਤਲਬ ਹਨਾ ਆਈ ਨੀ ਤੇ ਹੁਣ ਦੇਖ ਮੀਂਹ ਆ ਗਿਆ, ਤਾਂ ਉਹਨਾਂ ਦਾ ਇੰਨਾ ਕੁ ਜ਼ਿਆਦਾ ਨਿਪੁੰਨ ਸੀਗੇ ਆਪਣੇ ਕਿੱਤੇ ਦੇ ਵਿੱਚ ਵੀ, ਉਹ ਮਤਲਬ ਰਜਾਈਆਂ ਹੀ ਲਗਾਉਂਦੇ ਰਹਿੰਦੇ ਹੁੰਦੇ ਸੀ, ਤੇ ਕਈ ਵਾਰੀ ਸਾਡੇ ਘਰੇ ਉਹਨਾਂ ਨੇ ਰਜਾਈਆਂ ਲੰਘਣੀਆਂ ਤੇ ਅਸੀਂ ਜਦੋਂ ਬੱਚੇ ਘਰੇ ਹੁੰਦੇ ਸੀਗੇ ਹਨਾ ਛੁੱਟੀਆਂ ਟਾਈਮ ਤੇ ਮੋਸਟਲੀ ਗਰਮੀਆਂ ਜਿਹੀਆਂ ਦੇ ਵਿੱਚ ਬਣਾਉਂਦੇ ਹੁੰਦੇ ਸੀ ਵੀ ਧੁੱਪ ਧੁੱਪ ਲੱਗੀ ਹੁੰਦੀ ਆ, ਤੇ ਕਈ ਵਾਰੀ ਅਸੀਂ ਉਹਦੀਆਂ ਰਜਾਈਆਂ ਦੇ ਉੱਤੇ ਨਾ ਲੰਮੇ ਪੈ ਜਾਣਾ ਤੇ ਉਹਨੇ ਕਹਿਣਾ ਤੈਨੂੰ ਪੁੱਛਾਂ ਵਾਲੇ ਪੈਣ, ਤਾਂ ਅਸੀਂ ਅੱਗੋਂ ਛੇੜਦੇ ਹੁੰਦੇ ਸੀ ਤਾਈ ਕੀ ਪੁੱਛਾਂ ਵਾਲੇ, ਤਾਂ ਉਹ ਉਹਦਾ ਕਹਿਣ ਦਾ ਮਤਲਬ ਹੁੰਦਾ ਸੀ ਵੀ ਕੀੜੇ ਪੈਣ ਤੁਹਾਨੂੰ ਪੁੱਛਾਂ ਵਾਲੇ, ਪਰ ਉਹ ਸਿਰਫ ਇੰਨਾ ਹੀ ਕਹਿੰਦੇ ਹੁੰਦੇ ਸੀ ਪੁੱਛਾਂ ਵਾਲੇ ਪੈਣ। ਉਹ ਅੱਜ ਵੀ ਜਿੰਦਾ ਨੇ ਪਰ ਉਹਨਾਂ ਦੀਆਂ ਜਿੱਦਾਂ ਅੱਖਾਂ ਦੀ ਰੋਸ਼ਨੀ ਨਾ ਹੋਣ ਕਰਕੇ ਸ਼ਾਇਦ ਉਹ ਆਪਣਾ ਕਿੱਤਾ ਨਹੀਂ ਕਰ ਪਾ ਰਹੇ ਹੁਣ, ਪਰ ਉਹ ਤਾਈ ਜੀ ਹਮੇਸ਼ਾ ਇਸ ਕੰਮ ਚ ਪੂਰੇ ਮਾਹਿਰ ਹੁੰਦੇ ਸੀ, ਉਹਨਾਂ ਵਰਗੀਆਂ ਕੋਈ ਰਜਾਈਆਂ ਨੀ ਲਗਾਉਂਦਾ ਸੀ, ਤੇ ਉਹ ਬੜੇ ਸੋਹਣੇ ਸੋਹਣੇ ਡਿਜ਼ਾਇਨ ਵੀ ਬਣਾਉਂਦੇ ਹੁੰਦੇ ਸੀ ਰਜਾਈਆਂ ਚ, ਕਦੀ ਦਿਲ ਬਣਾ ਦੇਣਾ ਕਦੀ ਕੁਛ ਕਦੀ ਕੁਛ ਹਨਾ ਲਗਾਉਂਦੇ ਟਾਈਮ, ਤੋ ਹਰ ਇੱਕ ਦੇ ਵਿੱਚ ਜੀ ਕੋਈ ਨਾ ਕੋਈ ਕਲਾ ਹੁੰਦੀ ਹੈ। ਬਾਕੀ ਪ੍ਰੋਗਰਾਮ ਜੀ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ, ਜਿਵੇਂ ਵਸਦੇ ਰਹੋ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ।
ਬਹੁਤ ਵਧੀਆ ਕੁਲਦੀਪ ਕੌਰ ਜੀ, ਬਿਲਕੁਲ ਤੁਹਾਡੇ ਸਾਰਿਆਂ ਦੇ ਮੈਸੇਜ ਸੁਣ ਕੇ ਪੜ ਕੇ ਮੇਰੇ ਚਿਹਰੇ ਤੇ ਸੱਚੀ ਮੁਸਕਰਾਹਟ ਆ ਜਾਂਦੀ ਹੈ, ਔਰ ਕਹਿਣ ਦੀ ਗੱਲ ਨਹੀਂ ਹੈ ਸੱਚੀ, ਬੁੱਧਵਾਰ ਦਾ ਜਿਹੜਾ ਦਿਨ ਹੁੰਦਾ ਨਾ ਇੱਕ ਖੁਮਾਰ ਜਿਹੇ ਚ ਨਿਕਲਦਾ ਤੁਹਾਡੇ ਸਾਰਿਆਂ ਦੀਆਂ ਯਾਦਾਂ ਦੇ ਨਾਲ। ਸੋ ਬਿਲਕੁਲ ਜਿੱਦਾਂ ਤੁਸੀਂ ਆਪਣੇ ਤਾਈ ਬਾਰੇ ਦੱਸਿਆ ਕਿ ਜਿਹੜੇ ਕਰਦੇ ਹੁੰਦੇ ਸੀ ਜਿਹਨਾਂ ਜਿਹੜੇ ਨਿਪੁੰਨ ਹੁੰਦੇ ਸੀ ਆਪਣੇ ਕਿੱਤੇ ਵਿੱਚ, ਸੋ ਅੱਜ ਦਾ ਦਿਨ ਅਸੀਂ ਜ਼ਰੂਰ ਇਸ ਗੱਲ ਤੇ ਵਿਚਾਰ ਕਰੀਏ ਕਿ ਉਹ ਛੋਟੇ ਛੋਟੇ ਕੰਮ ਹੁੰਦੇ ਸੀ ਬੇਸ਼ੱਕ, ਹੈ ਨਾ, ਔਰ ਉਹਨਾਂ ਆਪਣੇ ਕੰਮਾਂ ਦੇ ਵਿੱਚ ਉਹ ਕਿੰਨੇ ਨਿਪੁੰਨ ਹੁੰਦੇ ਸੀਗੇ, ਔਰ ਜਿਵੇਂ ਕਿ ਤੁਸੀਂ ਦੱਸਿਆ ਕਿ ਰਜਾਈਆਂ ਨਿਗੰਦਣ ਲਈ ਵੀ ਉਹਨਾਂ ਦੀ ਅਪੁਆਇੰਟਮੈਂਟ ਲੈਣੀ ਪੈਂਦੀ ਸੀ। ਸੋ ਇਹੋ ਜਿਹੇ ਹੋਰ ਬਹੁਤ ਸਾਰੇ ਕਿਰਤੀ ਕੰਮ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਅਸੀਂ ਅਜੇ ਯਾਦ ਕਰਨਾ ਹੈ ਤੇ ਜਿਨ੍ਹਾਂ ਤੋਂ ਅਸੀਂ ਸਿੱਖਣਾ ਵੀ ਹੈ। ਸੋ ਸਲਾਮ ਕਰਦੀ ਆ ਜੀ ਉਹਨਾਂ ਸਾਰੇ ਕਿਰਤੀ ਕਾਮਿਆਂ ਨੂੰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਆਪਣੇ ਕਿਰਤ ਦੇ ਨਾਲ ਆਈ ਹੋਈ ਹੈ। ਸੋ ਉਹਨਾਂ ਨੂੰ ਯਾਦ ਕਰਨਾ ਸਾਡਾ ਫਰਜ਼ ਵੀ ਬਣਦਾ ਤੇ ਉਹਨਾਂ ਤੋਂ ਸਿੱਖ ਲੈਣੀ ਵੀ ਜਿਹੜੀ ਜ਼ਰੂਰੀ ਹੁੰਦੀ ਹੈ। ਸੋ ਅੱਜ ਮੈਂ ਆਪਣੇ ਸਾਰੇ ਦਿਨ ਦੇ ਵਿੱਚ ਉਹਨਾਂ ਕਾਮਿਆਂ ਨੂੰ ਯਾਦ ਕਰਾਂਗੀ ਜੀ, ਚਾਹੇ ਮੇਰੇ ਪਿੰਡ ਦਾ ਰੇਸ਼ਮ ਹੋਵੇ, ਚਾਹੇ ਮੇਰੇ ਪਿੰਡ ਦੇ ਭੂਪੇ ਦੀ ਹੱਟੀ ਵਾਲਾ ਭੂਪਾ ਹੋਵੇ, ਪਿੰਡ ਦਾ ਚੌਂਕੀਦਾਰ ਉਦੋਂ ਹੋਵੇ, ਜਾਂ ਤੁਹਾਡੇ ਪਿੰਡ ਦੇ ਤਾਂਗੇ ਵਾਲਾ ਹੋਵੇ, ਕੋਈ ਵੀ ਹੋਵੇ ਜੀ, ਉਹਨਾਂ ਸਾਰਿਆਂ ਨੂੰ ਸਲਾਮ ਹੈ। ਸੋ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਮੈਨੂੰ ਦਿਓ ਤੁਸੀਂ ਵਿਦਾ, ਅਗਲੇ ਬੁੱਧਵਾਰ ਦੀਆਂ ਲਹਿਰਾਂ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਵਾਂਗੀ ਜੀ, ਬਹੁਤ ਸਾਰੀਆਂ ਯਾਦਾਂ ਦੇ ਨਾਲ ਇਹ ਵਾਅਦਾ ਕਰਦੀ ਆਂ। ਸੋ ਤੁਹਾਡੇ ਲਈ ਛੱਡ ਕੇ ਜਾ ਰਹੀ ਹਾਂ ਜੀ ਇਹ ਕੁਝ ਗੀਤ, ਕੁਝ ਫਰਮਾਇਸ਼ੀ ਗੀਤਾਂ ਦੀ ਜਿਹੜੇ ਆਏ ਹੋਏ ਸੀ ਉਹ ਵੀ, ਤੇ ਉਸ ਤੋਂ ਇਲਾਵਾ ਅੱਜ ਅਸੀਂ ਅਫਰੋਜ਼ ਅੰਮ੍ਰਿਤ ਹੁਣਾਂ ਨੂੰ ਵੀ ਯਾਦ ਕਰ ਰਹੇ ਹਾਂ ਜੀ, ਉਹਨਾਂ ਦੀ ਤੀਸਰੀ ਬਰਸੀ ਤੇ। ਸੋ ਉਹਨਾਂ ਦੇ ਕੁਝ ਜਿਹੜੇ ਅਲਫਾਜ਼ ਜਾਂ ਨਜ਼ਮਾਂ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੇ ਆ ਪ੍ਰੋਗਰਾਮ ਦੇ ਵਿੱਚ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਜਿਉਂਦੇ ਵਾਸਤੇ ਰਹੋ, ਰੱਬ ਰਾਖਾ। ਤੇਰੀਆਂ
सांब सांब रखियां तेरियां मैं यादां हनने अजे तीख भी मैं सांब सांब रखियां तेरियां मैं यादां हनने अजे तीख भी है सांब सांब रखियां नींद रेच रोज रात नू आए सोनिए मेरियां अथरू बहांदियां अखियां तेरियां मैं यादां हनने अजे तीख भी है सांब सांब रखियां तेरी मैनू चन्नी एनी लोड़ उदो पास दिए शिकरे दी चुंज जद बोटी खांदी मास दिए तेरी मैनू चन्नी एनी लोड़ उदो पास दिए शिकरे दी चुंज जद बोटी खांदी मास दिए शिकरे दी चुंज जद बोटी खांदी मास दिए पीड़ां दी लफेड़ अंदरे मेरियां टुट टुट पैंदियां ने वखियां पीड़ां दी लफेड़ अंदरे मेरियां टुट टुट पैंदियां ने वखियां सांझियां ने लुटी मेरी कठी की तिरासनी बुचड़ा ने लाया मेरा चुन चुन मासनी सांझियां ने लुटी मेरी